ਅਗਲੇਰੀ ਪੀੜ੍ਹੀ ਨੂੰ ਆਪਣੇ ਪ੍ਰਸਿੱਧ ਪਿਤਾ ਦਾ ਕਿੱਤਾ ਤਾਂ ਹੀ ਅਪਣਾਉਣਾ ਚਾਹੀਦਾ ਹੈ ਜੇ ਉਸ ਵਿੱਚ ਆਪਣੇ ਪਿਤਾ ਨਾਲੋਂ ਵਧੇਰੇ ਮਿਹਨਤ ਕਰਨ ਦੀ ਆਦਤ ਅਤੇ ਸਮਰੱਥਾ ਹੋਵੇ। ਨਹੀਂ ਤਾਂ ਉਹ ਆਪ ਅਸਫਲ ਹੋ ਕੇ ਆਪਣੇ ਪਿਤਾ ਦੀ ਬਦਨਾਮੀ ਦਾ ਕਾਰਨ ਬਣਦੀ ਹੈ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ। ਦਿਲ ਪੰਜਾਬੀ, ਜਜ਼ਬਾਤ ਪੰਜਾਬੀ।
ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ। ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਹਰਮਨ ਰੇਡੀਓ ਤੇ ਇੱਕ ਵਾਰ ਫੇਰ ਤੁਹਾਡੀ ਖਿਦਮਤ ਚ ਹਾਜ਼ਰ ਹਾਂ ਜੀ। ਮੈਂ ਅਮਰਦੀਪ ਕੌਰ, ਤੁਹਾਡਾ ਹਰਮਨ ਪਿਆਰਾ ਪ੍ਰੋਗਰਾਮ ਲਹਿਰਾਂ ਲੈ ਕੇ, ਯਾਨੀ ਕਿ ਅੱਜ ਦੀ ਸਵੇਰ ਨੂੰ ਖੂਬਸੂਰਤ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਇੱਕ ਨਵੇਂ ਚਾਅ ਦੇ ਨਾਲ, ਇੱਕ ਨਵੇਂ ਉਤਸ਼ਾਹ ਦੇ ਨਾਲ ਤੁਹਾਡੇ ਲਈ ਇੱਕ ਵਾਰ ਫੇਰ ਹਾਜ਼ਰ ਹੋਏ ਹਾਂ ਜੀ। ਪ੍ਰੋਗਰਾਮ ਲਹਿਰਾਂ ਤੇ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਰਦੀਪ ਵੱਲੋਂ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਅਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦਿਨ ਹੈ ਜੀ ਅੱਜ ਮੰਗਲਵਾਰ, ਸਾਲ 2016 ਦੇ ਮਈ ਮਹੀਨੇ ਦੀ 10 ਤਰੀਕ ਹੋ ਚੁੱਕੀ ਹੈ ਅੱਜ ਤੇ ਨਾਨਕ ਸ਼ਾਹੀ ਸੰਮਤ 548 ਦੇ ਵਿਸਾਖ ਮਹੀਨੇ ਦੀ 28 ਤਰੀਕ ਹੈ ਤੇ ਜੇ ਘੜੀਆਂ ਵੱਲ ਨਜ਼ਰ ਮਾਰੀਏ ਤਾਂ ਦੋਸਤੋ ਘੜੀਆਂ ਕਹਿ ਰਹੀਆਂ ਜੀ ਕਿ ਸਿਡਨੀ, ਮੈਲਬਰਨ ਤੇ ਕੈਨਬਰਾ ਦੇ ਵਿੱਚ 8:03 ਹੋ ਚੁੱਕੇ ਨੇ ਇਸ ਵੇਲੇ ਤੇ ਐਡੀਲੇਡ ਦੇ ਵਿੱਚ 7:33 ਹੋਏ ਨੇ ਜੀ ਤੇ ਪਰਥ ਦੇ ਵਿੱਚ 6:03 ਨੇ, ਬ੍ਰਿਸਬੇਨ ਦੇ ਵਿੱਚ 20:03 ਹੋਏ ਨੇ ਤੇ ਇਸ ਤੋਂ ਬਾਹਰ ਚਲੀਏ ਤਾਂ ਸਾਡੇ ਗੁਆਂਢੀ ਮੁਲਕ ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਦੇ ਵਿੱਚ ਇਸ ਵੇਲੇ 10:03 ਹੋ ਚੁੱਕੇ ਨੇ ਜੀ ਤੇ ਇਸ ਤੋਂ ਬਾਅਦ ਅਸੀਂ ਆਉਂਦੇ ਹਾਂ ਫਿਰ ਤੁਹਾਡੇ ਮੁਲਕਾਂ ਵੱਲ ਵੀ। ਟੋਰਾਂਟੋ ਦੇ ਵਿੱਚ ਯਾਨੀ ਕੈਨੇਡਾ ਦੇ ਵਿੱਚ ਟੋਰਾਂਟੋ ਸ਼ਹਿਰ ਦੇ ਵਿੱਚ 6:03 ਹੋਏ ਨੇ। ਤਰੀਕ ਉੱਤੇ ਚੱਲ ਰਹੀ ਹੈ ਅਜੇ 9 ਮਈ ਹੈ, ਸ਼ਾਮ ਦੇ 6:04 ਹੋ ਚੁੱਕੇ ਹੈ। ਵੈਨਕੂਵਰ ਦੇ ਵਿੱਚ 3:04 ਹੋਏ ਆ, ਬਾਅਦ ਦੁਪਹਿਰ ਦੇ 9 ਤਰੀਕ ਹੈ ਤੇ ਸੋਮਵਾਰ ਦਾ ਦਿਨ ਚੱਲ ਰਿਹਾ ਜੀ। ਇਸੇ ਤਰ੍ਹਾਂ USA ਚੱਲੀਏ ਤਾਂ LA ਦੇ ਵਿੱਚ ਵੀ ਸੋਮਵਾਰ ਦਾ ਦਿਨ ਹੈ, 9 ਮਈ, 3:04 ਹੋਏ ਨੇ ਬਾਅਦ ਦੁਪਹਿਰ ਦੇ ਜੀ। ਤੇ ਕੈਨੇਡਾ ਦੇ ਕੈਲਗਰੀ ਸ਼ਹਿਰ ਦੇ ਵਿੱਚ ਸ਼ਾਮ ਦੇ 4:04 ਹੋਏ ਨੇ, ਸੋਮਵਾਰ ਦੀ ਸ਼ਾਮ ਪੈ ਚੁੱਕੀ ਹੈ। ਤੇ ਇਸ ਤੋਂ ਬਾਅਦ ਮਿਆਮੀ ਦੇ ਵਿੱਚ 6:04 ਹੋਏ ਨੇ ਜੀ, ਸ਼ਾਮ ਦੇ 9 ਮਈ ਦੀ ਸ਼ਾਮ ਹੈ, ਦਿਨ ਸੋਮਵਾਰ ਹੈ ਉੱਥੇ ਅਜੇ। ਤੇ ਇਸ ਤੋਂ ਬਾਅਦ ਤੁਹਾਡੇ ਮੁਲਕਾਂ ਵੱਲ ਆਈਏ ਤਾਂ ਜੀ ਚਾਈਨਾ ਦੇ ਹਾਂਗਕਾਂਗ ਸ਼ਹਿਰ ਦੇ ਵਿੱਚ 6:04 ਹੋਏ ਨੇ ਤੇ 10 ਮਈ ਉੱਥੇ ਚੜ ਚੁੱਕੀ ਹੈ, ਦਿਨ ਮੰਗਲਵਾਰ ਹੈ। ਪੁਰਤਗਾਲ ਦੇ ਲਿਸਬਨ ਸ਼ਹਿਰ ਦੇ ਵਿੱਚ 11:04 ਹੋਏ ਨੇ ਜੀ, ਰਾਤ ਦੇ 9 ਮਈ ਦੀ ਰਾਤ ਪੈ ਚੁੱਕੀ ਹੈ ਉੱਥੇ। ਤੇ ਇਟਲੀ ਦੇ ਵਿੱਚ 12:04 ਨੇ ਇਸ ਵੇਲੇ ਤੇ 10 ਮਈ ਹੁਣੇ ਹੁਣੇ ਕੁਛ ਪਲ ਪਹਿਲਾਂ ਹੀ ਉੱਥੇ ਸ਼ੁਰੂ ਹੋਈ ਹੈ। ਤੇ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਮੁਲਕ ਤੋਂ, ਜਿਸ ਵੀ ਧਰਤੀ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੇ ਇਸ ਸਫ਼ਰ ਦੇ ਵਿੱਚ ਸ਼ਾਮਲ ਹੁੰਦੇ ਹੋ ਤੇ ਆਵਾਜ਼ ਦੀਆਂ ਇਸ ਤਰੰਗਾਂ ਦੇ ਨਾਲ ਇਹ ਖੂਬਸੂਰਤ ਰਿਸ਼ਤਾ ਜਿਹੜਾ ਜੀ ਸਾਡੇ ਨਾਲ ਬਣਾਉਂਦੇ ਹੋ, ਤੁਹਾਡਾ ਤਹਿ ਦਿਲ ਤੋਂ ਇੱਕ ਵਾਰ ਫੇਰ ਜੀ ਆਇਆਂ ਨੂੰ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ। ਸੋ ਪ੍ਰੋਗਰਾਮ ਚ ਅੱਜ ਕੀ ਹੋਣਾ, ਕਾਫੀ ਜ਼ਿਆਦਾ ਅੰਦਾਜ਼ਾ ਜਿਹੜਾ ਜੀ ਉਹ ਤੁਹਾਨੂੰ ਪਹਿਲਾਂ ਤੋਂ ਹੀ ਹੁੰਦਾ, ਬਾਕੀ ਤੁਸੀਂ ਸਾਡੇ ਫੇਸਬੁੱਕ ਪੇਜ ਤੋਂ ਵੀ ਅੰਦਾਜ਼ਾ ਲਾ ਲੈਂਦੇ ਹੋ ਜਿਹੜਾ ਪੋਸਟਰ ਅਸੀਂ ਪ੍ਰੋਗਰਾਮ ਦੇ ਬਾਰੇ ਸ਼ੇਅਰ ਕੀਤਾ ਹੁੰਦਾ। ਸੋ ਹਮੇਸ਼ਾ ਦੀ ਤਰ੍ਹਾਂ ਖਬਰਾਂ ਵਾਲੇ ਸਿਲਸਿਲੇ ਦੇ ਵਿੱਚ ਅੱਜ ਫੇਰ ਦੇਸ਼ ਦੁਨੀਆਂ ਦੀਆਂ ਖਬਰਾਂ ਦੇ ਉੱਤੇ ਨਜ਼ਰ ਮਾਰਾਂਗੇ ਤੇ ਉਸ ਸਿਲਸਿਲੇ ਚ ਮੇਰੇ ਨਾਲ ਸ਼ਾਮਲ ਹੋਣਗੇ ਐਡੀਲੇਡ ਤੋਂ ਮਿੰਟੂ ਬਰਾੜਹੁਰੀ। ਇਸ ਤੋਂ ਪਹਿਲਾਂ ਅਸੀਂ ਅੱਜ ਦਾ ਇਤਿਹਾਸ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ, 10 ਮਈ ਦਾ ਕੀ ਇਤਿਹਾਸ ਹੈ ਸਾਂਝ ਪਾਵਾਂਗੇ ਉਸ ਸਿਲਸਿਲੇ ਦੇ ਵਿੱਚ। ਤੇ ਇਸ ਤੋਂ ਬਾਅਦ ਜਿਹੜਾ ਪ੍ਰੋਗਰਾਮ ਦਾ ਅਗਲਾ ਘੰਟਾ ਹੋਣਾ ਦੋਸਤੋ, ਉਹਦੇ ਵਿੱਚ ਅਸੀਂ ਕੁਝ ਜ਼ਰੂਰੀ ਜਿਹੜੀਆਂ ਜਾਣਕਾਰੀਆਂ ਉਹ ਵੀ ਲੈ ਕੇ ਆਵਾਂਗੇ ਤੇ ਨਾਲ ਹੀ ਨਾਲ ਉਸ ਘੰਟੇ ਦੇ ਵਿੱਚ ਅੱਜ ਇੱਕ ਖਾਸ ਅਸੀਂ ਮੁਲਾਕਾਤ ਤੁਹਾਡੀ ਕਰਾਉਣੀ ਹੈ, ਕਿਉਂਕਿ ਸਾਡੇ ਜਿਹੜੇ ਰੇਡੀਓ ਦੇ ਉੱਤੇ ਬਹੁਤ ਸਾਰੇ ਜਿਹੜੇ ਇਸ਼ਤਿਹਾਰ ਤੁਸੀਂ ਸੁਣਦੇ ਹੋ। ਸੋ ਉਹਨਾਂ ਇਸ਼ਤਿਹਾਰਾਂ ਦੇ ਵਿੱਚ ਮੈਕਸ ਮਾਰਜਿਨ ਅਕਾਊਂਟੈਂਸੀ ਜਿਹੜੀ ਹੈ ਉਹ ਵੀ ਅੱਜ ਕੱਲ ਤੁਸੀਂ ਸੁਣ ਰਹੇ ਹੋ ਤੇ ਉਹਨਾਂ ਦੀਆਂ ਜਿਹੜੀਆਂ ਸੇਵਾਵਾਂ ਨੇ ਉਹਨਾਂ ਦੇ ਬਾਰੇ ਤਾਂ ਆਪਾਂ ਗੱਲ ਕਰਾਂਗੇ ਹੀ ਕਰਾਂਗੇ, ਪਰ ਨਾਲ ਹੀ ਨਾਲ ਜਿਹੜਾ ਪਿੱਛੇ ਜੇ ਬਜਟ ਪੇਸ਼ ਹੋਇਆ ਜੀ, ਅਸੀਂ ਕੋਸ਼ਿਸ਼ ਕਰਾਂਗੇ ਕਿ ਉਸ ਬਜਟ ਦੇ ਜਿਹੜੇ ਕੀ ਪ੍ਰਭਾਵ ਹੈ ਹਨਾ ਪਬਲਿਕ ਦੇ ਲਈ ਜਨਤਾ ਦੇ ਲਈ ਤੇ ਉਹ ਕਿਸ ਤਰ੍ਹਾਂ ਲੈਣਾ ਚਾਹੀਦਾ ਤੇ ਕਿਸ ਤਰ੍ਹਾਂ ਦੇ ਜਿਹੜੇ ਫਾਇਦੇ ਜਾਂ ਨੁਕਸਾਨ ਹੈ ਉਹਦੇ ਹੋਣ ਵਾਲੇ ਆ ਸੋ ਉਸ ਬਾਬਤ ਅੱਜ ਅਸੀਂ ਮੈਕਸ ਮਾਰਜਿਨ ਅਕਾਊਂਟੈਂਟਸ ਦੇ ਜਿਹੜੇ ਡਾਇਰੈਕਟਰ ਨੇ ਸੁਖਵਿੰਦਰ ਜੱਜ ਹੁਰੀ ਉਹਨਾਂ ਦੇ ਨਾਲ ਅਸੀਂ ਅੱਜ ਤੁਹਾਡੀ ਮੁਲਾਕਾਤ ਕਰਾਵਾਂਗੇ ਗੱਲਬਾਤ ਕਰਾਂਗੇ ਸੋ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਕੋਸ਼ਿਸ਼ ਕਰਿਆ ਕਰਾਂਗੇ ਕਿ ਉਹਨਾਂ ਦੀਆਂ ਜਿਹੜੀਆਂ ਸੇਵਾਵਾਂ ਜੀ ਉਹਨਾਂ ਨੂੰ ਅਸੀਂ ਰੈਗੂਲਰ ਆਪਣੇ ਪ੍ਰੋਗਰਾਮਾਂ ਦੇ ਵਿੱਚ ਲੈਂਦੇ ਰਹੀਏ ਤੇ ਤੁਹਾਡੇ ਨਾਲ ਜਿਹੜੀਆਂ ਵੀ ਜਾਣਕਾਰੀਆਂ ਜ਼ਰੂਰੀ ਨੇ ਉਹ ਸਾਂਝੀਆਂ ਕਰਦੇ ਰਹੀਏ ਸੋ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਉਹ ਮੁਲਾਕਾਤ ਹੋਵੇਗੀ ਤੇ ਨਾਲ ਹੀ ਨਾਲ ਅੱਜ ਇੱਕ ਖਾਸ ਜਿਹੜਾ ਟੌਪਿਕ ਹੈ ਉਹ ਮੈਂ ਜ਼ਰੂਰ ਤੁਹਾਡੇ ਨਾਲ ਛੇੜਨਾ ਚਾਹੁੰਦੀ ਹਾਂ ਤੇ ਮੈਨੂੰ ਲੱਗਦਾ ਕਿ ਵੈਸੇ ਟੌਪਿਕ ਜਿਹੜਾ ਜੀ ਵੈਸੇ ਤਾਂ ਭੈਣਾਂ ਲਈ ਆ ਵੈਸੇ ਭੈਣਾਂ ਕਈ ਵਾਰ ਜੀ ਗੁੱਸਾ ਵੀ ਕਰ ਜਾਂਦੀਆਂ ਪਰ ਮੈਂ ਆਪਣੇ ਵੀਰਾਂ ਨੂੰ ਵੀ ਕਹੂੰਗੀ ਕਿ ਉਹ ਵੀ ਸਾਥ ਜ਼ਰੂਰ ਦੇਣ ਅੱਜ ਦੇ ਟੌਪਿਕ ਕੀ ਵਿਚਾਰ ਰੱਖਦੇ ਆ ਸੋ ਟੌਪਿਕ ਇਹ ਹੈ ਜੀ ਕਿ ਜਿਵੇਂ ਅਸੀਂ ਦੇਖਦੇ ਹਾਂ ਕਿ ਆਪਣੇ ਘਰਾਂ ਪਰਿਵਾਰਾਂ ਦੇ ਵਿੱਚ ਆਪਾਂ ਕਹਿੰਦੇ ਹਾਂ ਕਿ ਨੋਕ ਝੋਕ ਛੋਟੀ ਮੋਟੀ ਹੁੰਦੀ ਆ ਹਨਾ ਔਰ ਉਹ ਛੋਟੀਆਂ ਮੋਟੀਆਂ ਜਿਹੜੀਆਂ ਨੋਕ ਝੋਕਾਂ ਕਈ ਵਾਰ ਬਹੁਤ ਵੱਡੀਆਂ ਲੜਾਈਆਂ ਦਾ ਰੂਪ ਧਾਰਨ ਕਰ ਜਾਂਦੀਆਂ ਸੋ ਮੇਰਾ ਮਕਸਦ ਇੱਥੇ ਕੋਈ ਲੜਾਈ ਜਾਂ ਨੋਕ ਝੋਕ ਦੇ ਬਾਰੇ ਚ ਗੱਲਬਾਤ ਕਰਨਾ ਨਹੀਂ ਆ ਅਸਲ ਦੇ ਵਿੱਚ ਕੀ ਹੁੰਦਾ ਕਿ ਉਹ ਨੋਕ ਝੋਕ ਕਾਹਦੀ ਹੁੰਦੀ ਆ ਛੋਟੀਆਂ ਛੋਟੀਆਂ ਗੱਲਾਂ ਦੀ ਹੁੰਦੀ ਆ ਤੇ ਉਹ ਗੱਲਾਂ ਕੀ ਹੁੰਦੀਆਂ ਕਿ ਕਈ ਵਾਰ ਹੁੰਦਾ ਕਿ ਘਰ ਦੇ ਵਿੱਚ ਖਰਚੇ ਵਧਣੇ ਸ਼ੁਰੂ ਹੋ ਜਾਂਦੇ ਆ ਜਾਂ ਫਿਰ ਥੋੜੀ ਬਹੁਤੀ ਜਿਹੜੀ ਜ਼ੇਦ ਹੁੰਦੀ ਆ ਹਨਾ ਤੇ ਜੇ ਮੈਂ ਆਪਣੇ ਬਾਰੇ ਗੱਲ ਕਰਾਂ ਜਾਂ ਆਪਣੀਆਂ ਭੈਣਾਂ ਦੇ ਬਾਰੇ ਗੱਲ ਕਰਾਂ ਤਾਂ ਔਰਤਾਂ ਦੇ ਵਿੱਚ ਸਭ ਤੋਂ ਜਿਹੜੀ ਵੱਡੀ ਗੱਲ ਕੀ ਹੁੰਦੀ ਆ ਕਿ ਜੇ ਉਹਨਾਂ ਦੇ ਨਾਲ ਵਾਲੇ ਗੁਆਂਢੀ ਆ ਜਾਂ ਫਿਰ ਉਹਨਾਂ ਦੇ ਜਿਹੜੇ ਦੋਸਤ ਜਿਹੜਾ ਉਹਨਾਂ ਦਾ ਮਿੱਤਰਤਾ ਦਾ ਜਿਹੜਾ ਦਾਇਰਾ ਆ ਉਹਦੇ ਵਿੱਚ ਜੇ ਕਿਸੇ ਨੇ ਕੋਈ ਚੀਜ਼ ਲਈ ਆ ਤਾਂ ਉਸ ਨੂੰ ਦੇਖ ਕੇ ਔਰਤਾਂ ਦੇ ਵਿੱਚ ਇਹ ਚੀਜ਼ ਬਹੁਤ ਜ਼ਿਆਦਾ ਹੁੰਦੀ ਆ ਕਿ ਅਸੀਂ ਵੀ ਹੁਣ ਉਹ ਚੀਜ਼ ਜਿਹੜੀ ਆ ਜਾਂ ਉਸ ਤੋਂ ਵਧੀਆ ਚੀਜ਼ ਜਿਹੜੀ ਆ ਉਹ ਆਪਣੇ ਘਰ ਦੇ ਵਿੱਚ ਲਿਆਉਣੀ ਆ ਸੋ ਉਹ ਜਿਹੜੀ ਆਦਤ ਆ ਉਹ ਕੀ ਹੁੰਦਾ ਆ ਕਿ ਉਹਦੇ ਨਾਲ ਘਰ ਦੇ ਵਿੱਚ ਵੀ ਜਿਹੜੀ ਟੈਨਸ਼ਨ ਆ ਉਹ ਕ੍ਰੀਏਟ ਹੁੰਦੀ ਆ ਹਨਾ ਕਿਉਂਕਿ ਜਦੋਂ ਤੱਕ ਇਹ ਸੁਭਾਅ ਹੁੰਦਾ ਵੈਸੇ ਸਾਰੀਆਂ ਔਰਤਾਂ ਇਹੋ ਜਿਹੀਆਂ ਨਹੀਂ ਹੁੰਦੀਆਂ ਪਰ ਬਹੁਤੀ ਵਾਰ ਔਰਤਾਂ ਦਾ ਇਹ ਸੁਭਾਅ ਹੁੰਦਾ ਕਿ ਜੇ ਦੂਸਰੇ ਦੇ ਘਰ ਉਹ ਚੀਜ਼ ਆ ਗਈ ਤੇ ਜਦੋਂ ਤੱਕ ਮੇਰੇ ਘਰ ਨਹੀਂ ਆਉਂਦੀ ਤਾਂ ਉਦੋਂ ਤੱਕ ਘਰ ਦੇ ਵਿੱਚ ਜਿਹੜਾ ਮਾਹੌਲ ਆ ਉਹ ਸੁਖਾਵਾਂ ਨਹੀਂ ਬਣਦਾ ਸਿਰਫ ਚੀਜ਼ਾਂ ਲਿਆਉਣ ਦੀ ਜਾਂ ਚੀਜ਼ਾਂ ਜਿਹੜੀ ਘਰ ਦੇ ਵਿੱਚ ਰੱਖਣ ਦੀ ਗੱਲ ਨਹੀਂ ਆ ਹੋਰ ਵੀ ਕਈ ਤਰ੍ਹਾਂ ਦੀਆਂ ਜਿਹੜੀਆਂ ਆਦਤਾਂ ਹੁੰਦੀਆਂ ਜੀ ਜਿਵੇਂ ਜੇਕਰ ਕੋਈ ਘੁੰਮਣ ਦੇ ਲਈ ਕਿਸੇ ਵਧੀਆ ਸ਼ਹਿਰ ਦੇ ਵਿੱਚ ਗਿਆ ਤੇ ਅਸੀਂ ਉਦੋਂ ਤੱਕ ਉਸ ਸ਼ਹਿਰ ਦੇ ਵਿੱਚ ਨਹੀਂ ਗਏ ਤੇ ਉਦੋਂ ਤੱਕ ਉਹ ਚੀਜ਼ ਜਿਹੜੀ ਉਹ ਅੰਦਰੋਂ ਇੱਕ ਤੜਫ ਲਾਈ ਰੱਖਦੀ ਆ ਕਿ ਉਹ ਚਲੇ ਗਏ ਅਸੀਂ ਕਿਉਂ ਨਹੀਂ ਗਏ ਸੋ ਇਹ ਜਿਹੜੀਆਂ ਆਦਤਾਂ ਆ ਇਹ ਹੌਲੀ ਹੌਲੀ ਕੀ ਹੁੰਦਾ ਕਿ ਛੋਟੀਆਂ ਛੋਟੀਆਂ ਨੋਕ ਝੋਕਾਂ ਚ ਤਬਦੀਲ ਹੁੰਦੀਆਂ ਕਈ ਵਾਰ ਹੁੰਦਾ ਕਿ ਲੋੜ ਹੁੰਦੀ ਹੈ ਸਾਨੂੰ ਆਪਣੇ ਘਰ ਵੱਲ ਵੇਖਣ ਦੀ ਕਿ ਸਾਨੂੰ ਸੁਖਾਵਾਂ ਮਾਹੌਲ ਬਣਾਉਣ ਦੇ ਲਈ ਕਿਹੜੀਆਂ ਜਿਹੜੀਆਂ ਗੱਲਾਂ ਆ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਨਾ ਕਿ ਕਿਸੇ ਦੇ ਪਿੱਛੇ ਲੱਗ ਕੇ ਯਾਨੀ ਕਿ ਪਿੱਛੇ ਲੱਗ ਕੇ ਆਪਣੇ ਪਰਿਵਾਰ ਦੇ ਬਾਰੇ ਜਿਹੜੇ ਫੈਸਲੇ ਲੈਣੇ ਜਿਹੜੇ ਉਹ ਕਿੰਨੇ ਕੁ ਉਚਿਤ ਆ ਸੋ ਤੁਸੀਂ ਇਸ ਦੇ ਬਾਰੇ ਕੀ ਸੋਚਦੇ ਆ ਤੁਸੀਂ ਜ਼ਰੂਰ ਸਾਂਝ ਪਾਇਓ ਜੀ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਸੋ ਪ੍ਰੋਗਰਾਮ ਦੇ ਵਿੱਚ ਨਾਲ ਹੀ ਨਾਲ ਅਹਿਮ ਹੋਣਗੀਆਂ ਤੁਹਾਡੀਆਂ ਈਮੇਲਸ ਤੁਹਾਡੇ ਸੁਨੇਹੇ request@harmanradio.com ਸਾਡਾ ਈਮੇਲ ਪਤਾ ਹੈ ਤੇ ਸੁਨੇਹੇ ਜਿਹੜੇ ਆ ਤੁਸੀਂ ਸਾਨੂੰ ਟੈਲੀਗ੍ਰਾਮ ਦੇ ਜ਼ਰੀਏ ਵੀ ਭੇਜ ਸਕਦੇ ਹੋ ਦੋਸਤੋ ਤੇ ਇਸ ਦੇ ਨਾਲ ਚੱਲਦਾ ਰਹੇਗਾ ਫਿਰ ਗੀਤ ਸੰਗੀਤ ਪ੍ਰੋਗਰਾਮ ਦੇ ਵਿੱਚ ਹਨਾ ਤੇ ਗੀਤ ਸੰਗੀਤ ਦੀ ਗੱਲ ਚੱਲੀਏ ਤੇ ਪ੍ਰੋਗਰਾਮ ਦਾ ਪਹਿਲਾ ਗੀਤ ਵੀ ਤੁਹਾਨੂੰ ਸੁਣਵਾ ਹੀ ਦਿੰਨੇ ਆ ਸੋ ਅੱਜ ਦਾ ਪਹਿਲਾ ਗੀਤ ਜਿਹੜਾ ਜੀ ਮੈਂ ਤੁਹਾਡੇ ਲਈ ਚੁਣਿਆ ਹਰਭਜਨ ਮਾਨ ਹੋਰਾਂ ਦੀ ਆਵਾਜ਼ ਦੇ ਵਿੱਚ ਤਿੰਨ ਰੰਗ ਸੋ ਆਓ ਹਰਭਜਨ ਮਾਨ ਹੋਰਾਂ ਦੀ ਆਵਾਜ਼ ਦੇ ਵਿੱਚ ਸੁਣਦੇ ਆ ਜੀ ਇਹ ਗੀਤ ਤਾਂ ਫਿਰ ਵਾਪਸ ਆਉਂਦੇ ਆ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਚ
ਪੇੜੀ ਦਾ ਪੂਰ ਤਰਿੰਜਣ ਦੀਆਂ ਕੁੜੀਆਂ ਸਦਾ ਨਾ ਪੈਣਾ ਰਲ ਕੇ ਜੋ ਪਾਣੀ ਅੱਜ ਪੱਤਣਾ ਲੰਘ ਗਿਆ ਉਹਨੇ ਫੇਰ ਨੀ ਆਉਣਾ ਪਲ ਕੇ ਬੋਲ ਗਏ ਰੱਬ ਜਈ ਸਚਾਈ ਜਾਪੇ ਉਹ ਤਿੰਨ ਰੰਗ ਨਹੀਂ ਲੱਭਣ ਦੀ ਜਵਾਨੀ ਹੋਏ ਸਦਾ ਨਾ ਮਹਿਫਲ ਯਾਰਾ ਸਦਾ ਨਾ ਬਾਗੀ ਬੁਲਬੁਲ ਬੋਲੇ ਹੋਏ ਸਦਾ ਨਾ ਮੌਜ ਸਦਾ ਨਾ ਰਹਿੰਦੀ ਚੜੀ ਜਵਾਨੀ ਹੋਏ ਸਦਾ ਨਾ ਮਹਿਫਲ ਕੌਣ ਸੁੱਖਾਂ ਦੀਆਂ ਘੜੀਆਂ ਗਿਣਦਾ ਕੌਣ ਸੁੱਖਾਂ ਦੀਆਂ ਘੜੀਆਂ ਗਿਣਦਾ ਕੌਣ ਖੁਸ਼ੀ ਨੂੰ ਨਾਪੇ ਉਹ ਤਿੰਨ ਰੰਗ
ਸੱਚ ਸਿਆਣੇ ਆਖ ਗਏ ਰੱਬ ਜਿਹੀ ਸਚਾਈ ਆਖੇ ਜਾਪੇ ਤਿੰਨ ਰੰਗ ਨਹੀਂ ਲੱਭਣੇ ਬੀਬਾ ਹੁਸਨ ਜਵਾਨੀ ਤੇ ਮਾਪੇ ਬਹੁਤ ਵੱਡੀ ਸਚਾਈ ਹੈ ਜੀ ਤੇ ਜਿਹੜੀ ਘੜੀ ਜਿਹੜਾ ਪਲ ਅਸਲ ਦੇ ਵਿੱਚ ਸਾਡੇ ਕੋਲ ਹੈ ਜੇ ਅਸੀਂ ਹੱਸ ਕੇ ਗੁਜ਼ਾਰ ਲਈਏ ਤਾਂ ਉਹੀ ਸਾਡੀ ਸਭ ਤੋਂ ਵੱਡੀ ਦੌਲਤ ਹੈ ਮੈਨੂੰ ਲੱਗਦਾ ਕਿਉਂਕਿ ਜੇ ਇਸ ਦੌੜ ਦੇ ਵਿੱਚ ਆਪਾਂ ਸਾਰੇ ਪਏ ਹੋਏ ਆ ਉਹ ਦੌੜ ਜਿਹੜੀ ਹੈ ਜੀ ਅੰਨੀ ਦੌੜ ਹੈ ਹਨਾ ਸੋ ਉਹਦੇ ਵਿੱਚ ਕਿਸੇ ਕੋਲ ਸਮਾਂ ਹੀ ਨਹੀਂ ਹੈ ਇੱਕ ਦੂਜੇ ਦੇ ਲਈ ਪਿਆਰ ਦੇ ਲਈ ਇਜ਼ਹਾਰ ਦੇ ਲਈ ਮੋਹ ਦੇ ਲਈ ਹਨਾ ਤੇ ਇਸ ਲਈ ਮੈਨੂੰ ਲੱਗਦਾ ਕਿ ਸਿਆਣਿਆਂ ਦੀਆਂ ਜਿਹੜੀਆਂ ਕਹੀਆਂ ਹੋਈਆਂ ਗੱਲਾਂ ਕਹਿੰਦੇ ਹੁੰਦੇ ਆ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਧਾ ਜਿਹੜਾ ਜੀ ਬਾਅਦ ਚ ਪਤਾ ਲੱਗਦਾ ਤੇ ਜਦੋਂ ਉਹ ਘੜੀਆਂ ਸਾਡੇ ਹੱਥੋਂ ਵਿਸਰ ਜਾਂਦੀਆਂ ਜਦੋਂ ਕਹਿੰਦੇ ਹੁੰਦੇ ਆ ਕਿ ਪਾਣੀ ਜਿਹੜਾ ਜੀ ਨਿਕਲ ਜਾਂਦਾ ਹਨਾ ਤੇ ਉਹ ਮੁੜ ਕੇ ਵਾਪਸ ਨਹੀਂ ਆਉਂਦਾ ਤੇ ਬੇੜੀ ਦਾ ਪੂਰ ਤਰਿੰਜਣ ਦੀਆਂ ਕੁੜੀਆਂ ਹਨਾ ਕਦੇ ਨਾ ਬੈਠਣ ਰਲ ਕੇ ਸੋ ਉਹ ਸਾਰਾ ਜਿਹੜਾ ਸਮਾਂ ਜੀ ਜਿਹੜਾ ਬੀਤਿਆ ਹੁੰਦਾ ਉਹ ਕਦੇ ਵਾਪਸ ਨਹੀਂ ਆਉਂਦਾ ਸੋ ਜਿਹੜਾ ਵੀ ਸਮਾਂ ਸਾਡੇ ਹੱਥ ਦੇ ਵਿੱਚ ਆ ਅਸੀਂ ਉਹਨੂੰ ਖੂਬਸੂਰਤ ਬਣਾਈਏ ਖੁਸ਼ਗਵਾਰ ਬਣਾਈਏ ਸਾਡੀ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ ਸੋ ਦੋਸਤੋ ਗੱਲਾਂ ਬਾਤਾਂ ਬਹੁਤੀਆਂ ਨਹੀਂ ਕਰਨੀਆਂ ਬਹੁਤ ਸਾਰੇ ਦੋਸਤ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਆ ਟੈਲੀਗ੍ਰਾਮ ਦੇ ਜ਼ਰੀਏ ਸੋ ਉਹਨਾਂ ਨੂੰ ਮੈਂ ਸ਼ਾਮਲ ਕਰਦੀ ਹਾਂ ਜੀ ਸਾਡੇ ਨਾਲ ਹਰਮੀਤ ਸਿੰਘ ਚੰਨਾ ਹੋਰੀ ਮੈਲਬਨ ਵਾਲੇ ਸ਼ੁਰੂਆਤ ਦੇ ਵਿੱਚ ਹੀ ਪ੍ਰੋਗਰਾਮ ਚ ਸ਼ਾਮਲ ਹੋ ਗਏ ਆ ਸੋ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਜੀ ਤੁਸੀਂ ਸਾਰੇ ਇਕੱਠੇ ਹੀ ਮੈਨੂੰ ਲੱਗਦਾ ਕਿ ਪ੍ਰੋਗਰਾਮ ਸੁਣਦੇ ਹੁੰਦੇ ਹੋ ਧੀਰਾ ਨਿੱਕਾ ਤੇ ਹਰਮੀਤ ਸਿੰਘ ਚੰਨਾ ਤੇ ਤੁਹਾਡੀਆਂ ਈਮੇਲਸ ਮੈਂ ਜ਼ਰੂਰ ਬਾਅਦ ਚ ਲੈਣੀ ਆ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਵੀ ਸਾਡੇ ਨਾਲ ਸ਼ਾਮਲ ਹੋ ਚੁੱਕੇ ਆ ਸੋ ਤੁਹਾਨੂੰ ਵੀ ਬਹੁਤ ਬਹੁਤ ਜੀ ਆਇਆਂ ਨੂੰ ਢਿੱਲੋਂ ਸਾਹਿਬ ਤੇ ਪ੍ਰੀਤ ਸਰਾਂ ਵੀ ਸਾਡੇ ਨਾਲ ਸ਼ਾਮਲ ਹੋਏ ਨੇ ਉਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਆ ਰਾਜੀ ਪੰਗੂ ਹੁਰੀ ਸਿੰਘਾਪੁਰ ਵਾਲੇ ਵੀ ਸਾਡੇ ਨਾਲ ਅੱਜ ਸ਼ਾਮਲ ਹੋ ਗਏ ਮੈਨੂੰ ਲੱਗਦਾ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਪੰਜਾਬ ਦੀ ਫੇਰੀ ਤੇ ਸਨ ਸੋ ਇੱਕ ਵਾਰ ਫੇਰ ਵਾਪਸੀ ਹੋਈ ਹੈ ਜੀ ਬਹੁਤ ਬਹੁਤ ਸਵਾਗਤ ਰਾਜੀ ਪੰਗੂ ਜੀ ਪ੍ਰੋਗਰਾਮ ਦੇ ਵਿੱਚ ਬਚਿੱਤਰ ਮੌੜ ਭੁੱਲਰ ਫਿਰੋਜ਼ਪੁਰ ਵਾਲੇ ਵੀ ਸਾਡੇ ਨਾਲ ਸ਼ਾਮਲ ਹੋ ਗਏ ਆ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਵੀ ਬਹੁਤ ਜੀ ਆਇਆਂ ਜੀ ਸਨੀ ਸਿੰਘ ਹੁਰੀ ਵੀ ਸਾਡੇ ਨਾਲ ਸ਼ਾਮਲ ਹੋ ਚੁੱਕੇ ਆ ਸੋ ਸਨੀ ਜੀ ਤੁਹਾਡਾ ਵੀ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਕਰਦੇ ਆ ਤਹਿ ਦਿਲ ਤੋਂ ਸਵਾਗਤ ਕਰਦੇ ਆ ਤੇ ਜੇ ਈਮੇਲਸ ਦੀ ਗੱਲ ਕਰਾਂ ਤਾਂ ਈਮੇਲਸ ਜਿਹੜੀਆਂ ਜੀ ਉਹ ਵੀ ਹੌਲੀ 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 ਸਾਡੇ ਤੱਕ ਪਹੁੰਚਣਗੀਆਂ ਸੋ ਟੈਲੀਗ੍ਰਾਮ ਦੇ ਜ਼ਰੀਏ ਜਿਹੜਾ ਰਾਬਤਾ ਆ ਉਹ ਬਹੁਤ ਸੌਖਾ ਬਣਦਾ ਇਸ ਕਰਕੇ ਸਾਡੇ ਜਿਹੜੇ ਜ਼ਿਆਦਾ ਦੋਸਤ ਨੇ ਉਹ ਟੈਲੀਗ੍ਰਾਮ ਦੇ ਜ਼ਰੀਏ ਸਾਡੇ ਨਾਲ ਸ਼ਾਮਲ ਹੁੰਦੇ ਆ ਤੇ ਦੋਸਤੋ ਮੈਂ ਤੁਹਾਡੀਆਂ ਈਮੇਲ ਜ਼ਰੂਰ ਲੈਣੀ ਆ ਅੱਜ ਦੇ ਮੌਸਮ ਦੀ ਜਿਹੜੀ ਜਾਣਕਾਰੀ ਆ ਉਹ ਜ਼ਰੂਰ ਲੈ ਲਈਏ ਜੀ ਉੱਡਦੀ ਜੀ ਨਜ਼ਰ ਮਾਰ ਲੈਂਦੇ ਆ ਝੜੀਆਂ ਜਿਹੜੀਆਂ ਲੱਗੀਆਂ ਹੋਈਆਂ ਆ ਪਿਛਲੇ ਦੋ ਦਿਨਾਂ ਤੋਂ ਮੈਲਬਨ ਦੇ ਵਿੱਚ ਤੇ ਤੁਹਾਡੇ ਵੀ ਸ਼ਹਿਰਾਂ ਦੇ ਵਿੱਚ ਜਿਹੜਾ ਮੌਸਮ ਆ ਥੋੜਾ ਥੋੜਾ ਵਿਗੜਿਆ ਹੋਣਾ ਜੀ ਤੇ ਜੇ ਗੱਲ ਕਰੀਏ ਸਿਡਨੀ ਦੀ 16 ਡਿਗਰੀ ਸੈਲਸੀਅਸ ਜਿਹੜਾ ਘੱਟ ਤੋਂ ਘੱਟ ਅੱਜ ਉੱਥੇ ਤਾਪਮਾਨ ਹੈ ਜੀ 24 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਜਾਣਾ ਪਰ ਮੌਸਮ ਜਿਹੜਾ ਜੀ ਉੱਥੇ ਕਾਫੀ ਖਰਾਬ ਹੀ ਦੱਸਿਆ ਗਿਆ ਯਾਨੀ ਕਿ ਠੰਡ ਜਿਹੜੀ ਭਾਵੇਂ ਓਨੀ ਨਹੀਂ ਹੈ ਪਰ ਮੌਸਮ ਜਿਹੜਾ ਆ ਉਹ ਵਿਗੜਿਆ ਰਹਿਣਾ ਅੱਜ ਐਡੀਲੇਡ ਦੇ ਵਿੱਚ 12 ਡਿਗਰੀ ਸੈਲਸੀਅਸ ਘੱਟ ਤੋਂ ਘੱਟ 19 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਜਾਣਾ ਹੈ ਤੇ ਇੱਥੇ ਜੀ ਮੀਂਹ ਵੀ ਪੈਣਾ ਹੈ ਵਿੱਚ ਸੂਰਜ ਜਿਹੜਾ ਜੀ ਉਹ ਝਾਤੀਆਂ ਜ਼ਰੂਰ ਮਾਰ ਸਕਦਾ ਬੱਦਲ ਦੇ ਵਿੱਚੋਂ ਯਾਨੀ ਮੀਂਹ ਦੇ ਚਰਾਟੇ ਜਿਹੜੇ ਆ ਉਹ ਪੈਣਗੇ 13 ਡਿਗਰੀ ਘੱਟ ਤੋਂ ਘੱਟ 17 ਡਿਗਰੀ ਵੱਧ ਤੋਂ ਵੱਧ ਸੈਲਸੀਅਸ ਜਿਹੜਾ ਜੀ ਦੱਸਿਆ ਗਿਆ ਮੈਲਬਨ ਦੇ ਵਿੱਚ ਤੇ ਮੀਂਹੋ ਹੀ ਮੀਂਹ ਹੈ ਕਿਉਂਕਿ ਪਿਛਲੇ ਦੋ ਦਿਨਾਂ ਤੋਂ ਝੜੀਆਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਤੇ ਬਰਸਾਤ ਜਿਹੜੀ ਆ ਉਹਦਾ ਅਸੀਂ ਆਨੰਦ ਲੈ ਰਹੇ ਹਾਂ ਤੇ ਕੇਨਸ ਦੇ ਵਿਚ 23 ਡਿਗਰੀ ਆ ਜੀ ਘੱਟ ਤੋਂ ਘੱਟ ਤੇ 31 ਡਿਗਰੀ ਵੱਧ ਤੋਂ ਵੱਧ ਤਾਪਮਾਨ ਦੱਸਿਆ ਗਿਆ ਤੇ ਧੁੱਪ ਜਿਹੜੀ ਆ ਉਹ ਬਣੀ ਰਹਿਣੀ ਆ ਕਿਤੇ ਕਿਤੇ ਬੱਦਲਬਾਈ ਅਸਮਾਨ ਚ ਦਿਖਾਈ ਦੇ ਸਕਦੀ ਆ। ਡਾਰਵਿਨ ਦੇ ਵਿਚ 25 ਡਿਗਰੀ ਘੱਟ ਤੋਂ ਘੱਟ 33 ਡਿਗਰੀ ਵੱਧ ਤੋਂ ਵੱਧ ਹੈ। ਸੋ ਇਨ੍ਹਾਂ ਸ਼ਹਿਰਾਂ ਦਾ ਜਿਹੜਾ ਤਾਪਮਾਨ ਹੈ ਇਨ੍ਹਾਂ ਸ਼ਹਿਰਾਂ ਦਾ ਜਿਹੜਾ ਮੌਸਮ ਆ ਉਹ ਮੈਨੂੰ ਲੱਗਦਾ ਕਿ ਲਗਭਗ ਇੱਕੋ ਜਿਹਾ ਹੀ ਰਹਿੰਦਾ ਚਾਹੇ ਸਰਦੀਆਂ ਦਾ ਮੌਸਮ ਹੋਵੇ ਚਾਹੇ ਗਰਮੀਆਂ ਦਾ ਮੌਸਮ ਹੋਵੇ। ਤੇ ਕੋਫਸ ਹਾਰਬਰ ਚਲੀਏ ਤਾਂ 19 ਡਿਗਰੀ ਘੱਟ ਤੋਂ ਘੱਟ ਆ ਜੀ 29 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ। ਬ੍ਰਿਸਬੇਨ ਦੇ ਵਿਚ 20 ਡਿਗਰੀ ਘੱਟ ਤੋਂ ਘੱਟ 30 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ ਤੇ ਇੱਥੇ ਵੀ ਬੱਦਲਬਾਈ ਤੇ ਸੂਰਜ ਜਿਹੜੇ ਆਪਸ ਚ ਲੁਗਣ ਮਿੱਟੀ ਖੇਡਦੇ ਰਹਿਣਗੇ ਬ੍ਰਿਸਬੇਨ ਤੇ ਕੋਫਸ ਹਾਰਬਰ ਦੇ ਵਿਚ। ਤੇ ਇਹ ਸੀ ਜੀ ਸਾਡੇ ਕੁਝ ਸ਼ਹਿਰਾਂ ਦੇ ਉੱਤੇ ਆਸਟ੍ਰੇਲੀਆ ਦੇ ਕੁਝ ਸ਼ਹਿਰਾਂ ਦੇ ਉੱਤੇ ਉੱਡਦੀ ਜਿਹੀ ਨਜ਼ਰ ਮੌਸਮ ਦੇ ਉੱਤੇ। ਤੇ ਮੌਸਮ ਤੋਂ ਬਾਅਦ ਆਉਂਦੇ ਹਾਂ ਜੀ ਅੱਜ ਦੇ ਇਤਿਹਾਸ ਵੱਲ। ਕੀ ਹੋਇਆ ਸੀ 10 ਮਈ ਨੂੰ ਦੇਸ਼ ਦੁਨੀਆ ਦੇ ਵਿੱਚ ਮਾਰਦੇ ਹਾਂ ਜੀ ਇੱਕ ਨਜ਼ਰ। 1503 ਦੇ ਵਿੱਚ ਜੀ ਕ੍ਰਿਸਟੋਫਰ ਕੋਲੰਬਸ ਨੇ ਕੇਮਨ ਟਾਪੂ ਜਿਹੜਾ ਜੀ ਉਹਦੀ ਖੋਜ ਕੀਤੀ ਸੀਗੀ 10 ਮਈ ਨੂੰ। ਤੇ 1775 ਦੇ ਵਿਚ 10 ਮਈ ਨੂੰ ਫਿਲਡੈਲਫੀਆ ਦੇ ਵਿਚ ਦੂਜੇ ਮਹਾਂਦੀਪ ਸੰਮੇਲਨ ਦਾ ਆਯੋਜਨ ਜਿਹੜਾ ਕੀਤਾ ਗਿਆ ਸੀ ਤੇ ਪਹਿਲੀ ਵਾਰ ਜਿਹੜੀ ਪੇਪਰ ਕਰੰਸੀ ਸੀ ਉਹ ਜਾਰੀ ਕੀਤੀ ਗਈ ਸੀ। ਤੇ 1801 ਦੇ ਵਿਚ 10 ਮਈ ਨੂੰ ਜੀ ਤ੍ਰਿਪੋਲੀ ਦੇ ਜਿਹੜੇ ਬਾਰਬੇਰੀ ਸਮੁੰਦਰੀ ਲੁਟੇਰੇ ਸੀ ਉਹਨਾਂ ਨੇ ਯੂਨਾਈਟਿਡ ਸਟੇਟ ਆਫ ਅਮੈਰੀਕਾ ਦੇ ਨਾਲ ਜੰਗ ਦਾ ਐਲਾਨ ਕੀਤਾ ਸੀ 10 ਮਈ ਵਾਲੇ ਦਿਨ 1801 ਦੇ ਵਿਚ। ਤੇ 1857 ਦੇ ਵਿਚ 10 ਮਈ ਨੂੰ ਮੇਰਠ ਦੇ ਵਿਚ ਭਾਰਤੀ ਸਿਪਾਹੀਆਂ ਵੱਲੋਂ ਬ੍ਰਿਟਿਸ਼ ਫੌਜਾਂ ਦੇ ਖਿਲਾਫ ਵਿਦਰੋਹ ਜਿਹੜਾ ਕੀਤਾ ਗਿਆ ਜਿਹਦੇ ਨਾਲ ਗਦਰ ਦੀ ਜਿਹੜੀ ਸ਼ੁਰੂਆਤ ਆ ਉਹ ਹੋਈ ਸੀ। 1872 ਦੇ ਵਿਚ ਵਿਕਟੋਰੀਆ ਵੁੱਡਹੁਲ ਜਿਹੜੀ ਸੀ ਜੀ ਪਹਿਲੀ ਮਹਿਲਾ ਸੀ ਜਿਹਨੂੰ ਇਕੁਅਲ ਰਾਈਟਸ ਪਾਰਟੀ ਵੱਲੋਂ US ਪ੍ਰੈਜ਼ੀਡੈਂਸੀ ਦੇ ਲਈ ਨਾਮਜ਼ਦ ਨਾਮਜ਼ਦ ਕੀਤਾ ਗਿਆ ਸੀ। ਤੇ 1796 ਦੇ ਵਿਚ ਨੈਪੋਲੀਅਨ ਬੋਨਾਪਾਰਟ ਨੇ ਇਟਲੀ ਦੇ ਵਿਚ ਲੋਧੀ ਬ੍ਰਿਜ ਤੇ ਆਸਟ੍ਰੇਲੀਅਨਾਂ ਦੇ ਖਿਲਾਫ ਸ਼ਾਨਦਾਰ ਜਿੱਤ ਜਿਹੜੀ ਸੀ ਉਹ ਪ੍ਰਾਪਤ ਕੀਤੀ ਸੀ। ਤੇ 1994 ਦੇ ਵਿਚ ਨੈਲਸਨ ਮੰਡੇਲਾ ਨੇ ਸਾਊਥ ਅਫਰੀਕਾ ਦੇ ਪਹਿਲੇ ਕਾਲੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਸੀ। ਸੋ ਏਦਾਂ ਹੀ ਜਿਹੜੀ ਜਾਣਕਾਰੀ ਸੀ ਉਹ ਦਿੱਤੀ ਗਈ ਹੈ ਜੀ ਤੇ ਇਸੇ ਤਰ੍ਹਾਂ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਆ। 1997 ਦੇ ਵਿਚ ਇਰਾਨ ਦੇ ਉੱਤਰ ਪੂਰਵੀ ਇਲਾਕੇ ਦੇ ਵਿਚ ਆਏ ਇੱਕ ਭੂਚਾਲ ਦੇ ਵਿਚ 2400 ਲੋਕਾਂ ਦੀ ਮੌਤ ਹੋਈ ਸੀ ਅੱਜ ਦੇ ਦਿਨ 10 ਮਈ ਨੂੰ। ਤੇ 1964 ਦੇ ਵਿਚ 10 ਮਈ ਨੂੰ ਅਮਰੀਕਨ ਕੈਂਸਰ ਸੁਸਾਇਟੀ ਵੱਲੋਂ ਕੀਤੇ ਗਏ ਇੱਕ ਨਵੇਂ ਖੋਜ ਅਧਿਐਨ ਦੇ ਵਿਚ ਪਹਿਲੀ ਵਾਰ ਪਾਇਆ ਗਿਆ ਸੀਗਾ ਕਿ ਸਿਗਰਟ ਨੋਸ਼ੀ ਜਿਹੜੀ ਹੈ ਜੀ ਉਹ ਹਾਰਟ ਅਟੈਕ ਦੇ ਵਿਚ ਵਾਧਾ ਕਰਦੀ ਆ। ਤੇ ਅਧਿਐਨ ਦੇ ਵਿਚ ਪਾਇਆ ਗਿਆ ਸੀ ਕਿ ਸਿਗਰਟ ਨੋਸ਼ੀ ਜਿਹੜੀ ਆ ਉਹਦੇ ਨਾਲ ਖੂਨ ਦੀਆਂ ਜਿਹੜੀਆਂ ਗੱਠਾਂ ਆ ਉਹ ਬਹੁਤ ਤੇਜ਼ੀ ਦੇ ਨਾਲ ਸਰੀਰ ਦੇ ਵਿਚ ਬਣਦੀਆਂ ਆ। ਸੋ ਦੇਸ਼ ਦੁਨੀਆਂ ਦੇ ਵਿਚ ਵਾਪਰੀਆਂ ਸੀ ਜੀ ਇਹ ਕੁਛ ਅਹਿਮ ਘਟਨਾਵਾਂ ਅੱਜ ਦੇ ਦਿਨ ਯਾਨੀ 10 ਮਈ ਵਾਲੇ ਦਿਨ। ਸੋ ਹੁਣ ਮੈਂ ਤੁਹਾਡੀਆਂ ਜਿਹੜੀਆਂ ਈਮੇਲਸ ਜਾਂ ਤੁਹਾਡੇ ਜਿਹੜੇ ਸੁਨੇਹੇ ਆ ਜੀ ਉਹ ਡਿਟੇਲ ਦੇ ਵਿਚ ਪੜ੍ਹ ਦਵਾਂ। ਸਾਡੇ ਨਾਲ ਸਭ ਤੋਂ ਪਹਿਲਾਂ ਹਰਮੀਤ ਸਿੰਘ ਹੋਰੀ ਜੁੜੇ ਆ। ਸੋ ਹਰਮੀਤ ਸਿੰਘ ਜੀ ਤੁਹਾਡਾ ਜਿਹੜਾ ਸੁਨੇਹਾ ਆ ਉਹ ਮੈਂ ਲੈਣੀ ਆ ਤੇ ਸਾਡੇ ਹੋਰ ਵੀ ਬਹੁਤ ਸਾਰੇ ਜਿਹੜੇ ਦੋਸਤ ਆ ਉਹ ਵੀ ਇਸ ਵੇਲੇ ਸਾਡੇ ਨਾਲ ਜੁੜ ਰਹੇ ਆ ਤੇ ਉਹਨਾਂ ਦੀਆਂ ਵੀ ਨਾਲ ਨਾਲ ਆਪਾਂ ਜਿਹੜੇ ਸੁਨੇਹੇ ਆ ਜੀ ਟੈਲੀਗ੍ਰਾਮ ਦੇ ਉਹ ਵੀ ਲੈਂਦੇ ਜਾਵਾਂਗੇ। ਸੋ ਹਰਮੀਤ ਸਿੰਘ ਚੰਨਾ ਹੋਰੀ ਕਹਿੰਦੇ ਆ ਕਿ ਆਈ ਐਮ ਹਰਮੀਤ ਸਿੰਘ ਚੰਨਾ ਅਲੋਂਗ ਵਿਦ ਧੀਰਾ ਨਿੱਕਾ ਫਰੋਮ ਕੋਬਰਮ ਲਿਸਨਿੰਗ ਯੋਰ ਪ੍ਰੋਗਰਾਮ ਰੈਗੂਲਰਲੀ ਐਂਡ ਲਵਿੰਗ ਇਟ ਵੈਰੀ ਮੱਚ। ਸੋ ਬਹੁਤ ਬਹੁਤ ਧੰਨਵਾਦ ਦਿਲ ਦੀਆਂ ਗਹਿਰਾਈਆਂ ਤੋਂ ਜੀ। ਤੇ ਫਸਟ ਆਫ ਆਲ ਕਹਿੰਦੇ ਸਤਿ ਸ੍ਰੀ ਅਕਾਲ ਭੈਣ ਜੀ ਐਂਡ ਆਲ ਸਟਾਫ ਮੈਂਬਰਸ ਐਂਡ ਆਲ ਲਿਸਨਰਸ ਵਰਲਡ ਵਾਈਡ ਰੇਂਜ ਆਫ ਹਰਮਨ ਰੇਡੀਓ ਵੀ ਆਰ ਆਲ ਵੈਲ ਹੇਅਰ ਐਂਡ ਹੋਪ ਦੈਟ ਯੂ ਆਰ ਆਲਸੋ ਸੇਲਿੰਗ ਇਨ ਸੇਮ ਬੋਟ ਆਫ ਯੂਰ ਹੈਪੀ ਐਂਡ ਹੈਲਦੀ ਪਲੇਜ਼ਰ ਲਾਈਫ। ਬਿਲਕੁਲ ਜੀ ਅਸੀਂ ਫੀਲ ਕਰਦੇ ਹਾਂ ਅਸੀਂ ਮਹਿਸੂਸ ਕਰਦੇ ਹਾਂ ਨੇੜਿਓ ਆਪਣੇ। ਇਨ ਕੋਬਰਮ ਏਰੀਆ ਰੇਨ ਇਜ਼ ਗੋਇੰਗ ਔਨ ਸਿੰਸ ਸੈਟਰਡੇ ਮਿਡ ਨਾਈਟ। ਬਿਲਕੁਲ ਸਾਡੇ ਮੈਲਬਨ ਦੇ ਵਿਚ ਵੀ ਬਾਰਿਸ਼ ਜਿਹੜੀ ਹੈ ਜੀ ਉਹ ਲਗਾਤਾਰ ਪੈ ਰਹੀ ਹੈ। ਸੋ ਅੱਜ ਤੀਜਾ ਦਿਨ ਹੋ ਗਿਆ ਜਿਹੜੀ ਲੱਗੀ ਹੋ। ਆਲ ਇੰਜੋਇੰਗ ਯੂਅਰ ਪ੍ਰੋਗਰਾਮ ਐਟ ਹੋਮਸ ਤੇ ਨਾਲ ਹੀ ਨਾਲ ਟੂਡੇ ਕਹਿੰਦੇ ਪਲੇ ਸੌਂਗ ਯਾਰਾ ਸਿੱਲੀ ਸਿੱਲੀ ਬਿਰਹਾ ਕੀ ਰਾਤ ਕਾ ਜਲਨਾ। ਕੋਸ਼ਿਸ਼ ਕਰਦੇ ਹਾਂ ਕਿ ਪ੍ਰੋਗਰਾਮ ਦੌਰਾਨ ਤੁਹਾਡੀ ਇਹ ਫਰਮਾਇਸ਼ ਅਸੀਂ ਅੱਜ ਜ਼ਰੂਰ ਪੂਰੀ ਕਰੀਏ। ਤੇ ਬਾਕੀ ਕਹਿੰਦੇ ਜੀ ਰੱਬ ਰਾਖਾ ਟਿਲ ਟਮੋਰੋ ਐਂਡ ਟਿਲ ਦੈਨ ਵੀ ਹਰਮਨ ਲਿਸਨ ਹਰਮਨ। ਬਹੁਤ ਬਹੁਤ ਧੰਨਵਾਦ ਦਿਲ ਦੀਆਂ ਗਹਿਰਾਈਆਂ ਤੋਂ। ਮੈਂ ਕਵਾਂਗੀ ਹਰਮੀਤ ਜੀ ਤੁਸੀਂ ਜਿਸ ਤਰ੍ਹਾਂ ਜਿਸ ਸ਼ਿੱਦਤ ਦੇ ਨਾਲ ਪ੍ਰੋਗਰਾਮ ਦੇ ਵਿਚ ਆਉਣਾ ਕਰਦੇ ਹੋ ਤੇ ਪ੍ਰੋਗਰਾਮ ਦੇ ਵਿੱਚ ਆਪਣੀ ਹਾਜ਼ਰੀ ਲਗਵਾਉਂਦੇ ਹੋ, ਆਪਣੇ ਵਿਚਾਰ ਰੱਖਦੇ ਹੋ, ਬਹੁਤ ਬਹੁਤ ਧੰਨਵਾਦ। ਸੋ ਇੱਕ ਵਿਚਾਰ ਵੀ ਇਹਨਾਂ ਨੇ ਭੇਜਿਆ, ਕਹਿੰਦੇ ਜ਼ਿੰਦਗੀ ਮੈਂ ਖੁਦ ਕੋ ਕਭੀ ਕਿਸੀ ਇਨਸਾਨ ਕਾ ਆਦੀ ਮਤ ਬਨਾਨਾ, ਕਿਉਂਕਿ ਇਨਸਾਨ ਬਹੁਤ ਖੁਦ ਗਰਜ਼ ਹੈ। ਜਬ ਆਪਕੋ ਪਸੰਦ ਕਰਤਾ ਹੈ, ਆਪਕੀ ਬੁਰਾਈ ਭੁਲ ਜਾਤਾ ਹੈ, ਔਰ ਜਬ ਆਪਸੇ ਨਫ਼ਰਤ ਕਰਤਾ ਹੈ ਤੋ ਆਪਕੀ ਅੱਛਾਈ ਭੁਲ ਜਾਤਾ ਹੈ। ਬਿਲਕੁਲ ਜੀ, ਇਨਸਾਨੀ ਫਿਤਰਤ ਹੈ ਇਹ, ਚਾਹੇ ਕੋਈ ਕਿੰਨਾ ਵੀ ਨੇੜੇ ਕਿਉਂ ਨਾ ਹੋਵੇ, ਹਨਾ, ਜਦੋਂ ਅਸੀਂ ਨਫ਼ਰਤ ਕਰਨੀ ਸ਼ੁਰੂ ਕਰ ਦਿੰਦੇ ਹਾਂ ਤਾਂ ਉਹਦੀਆਂ ਬਹੁਤ ਵੱਡੀਆਂ ਤੋਂ ਵੱਡੀਆਂ ਚੰਗਿਆਈਆਂ ਅਸੀਂ ਭੁੱਲ ਜਾਂਦੇ ਹਾਂ, ਠੁਕਰਾ ਦਿੰਦੇ ਹਾਂ। ਸੋ ਇਸ ਫਿਤਰਤ ਨੂੰ, ਇਸ ਆਦਤ ਨੂੰ ਬਦਲਣ ਦੀ ਲੋੜ ਹੈ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਸਾਂਝ ਪਾਉਣ ਦੇ ਲਈ। ਅੱਗੇ ਸਾਡੇ ਨਾਲ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਸ਼ਾਮਲ ਹੋਏ ਸੀ ਜੀ। ਸਤਿ ਸ੍ਰੀ ਅਕਾਲ ਬੁਲਾਈ ਉਹਨਾਂ ਨੇ ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਜੀ। ਇਹਨਾਂ ਨੇ ਵੀ ਇੱਕ ਵਿਚਾਰ ਭੇਜਿਆ, ਕਹਿੰਦੇ ਆਪਣੀ ਗਲਤੀ ਮੰਨਣ ਚ ਕਦੇ ਦੇਰ ਨਾ ਕਰੋ, ਕਿਉਂਕਿ ਰਸਤਾ ਜਿੰਨਾ ਲੰਬਾ ਹੋਵੇਗਾ ਵਾਪਸੀ ਵੀ ਓਨੀ ਹੀ ਮੁਸ਼ਕਿਲ ਹੋਵੇਗੀ। ਸੋ ਬਹੁਤ ਹੀ ਵੱਡੀ ਗੱਲ ਹੈ ਜੀ ਕਿ ਜ਼ਿੰਦਗੀ ਦੇ ਵਿੱਚ ਕਈ ਵਾਰ ਹੁੰਦਾ ਕਿ ਅਸੀਂ ਛੋਟੀਆਂ 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 ਗਲਤੀਆਂ ਕਰਦੇ ਜਾਂਦੇ ਹਾਂ ਤੇ ਉਹ ਗਲਤੀਆਂ ਕਈ ਵਾਰ ਬਹੁਤ ਵੱਡੀ ਗਲਤੀ ਦਾ ਰੂਪ ਤਿਆਰ ਕਰ ਲੈਂਦੀਆਂ ਤੇ ਉਹ ਵੱਡੀ ਗਲਤੀ ਤੋਂ ਕਈ ਵਾਰ ਵਾਪਸ ਆਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ, ਬਹੁਤ ਦੇਰ ਹੋ ਜਾਂਦੀ ਹੈ ਜਦੋਂ ਤੱਕ ਅਸੀਂ ਉਸ ਦਾ ਅਹਿਸਾਸ ਕਰਦੇ ਹਾਂ। ਸੋ ਬਹੁਤ ਬਹੁਤ ਧੰਨਵਾਦ ਇਸ ਸੋਹਣੇ ਵਿਚਾਰ ਦੇ ਨਾਲ ਸਾਡੇ ਨਾਲ ਸਾਂਝ ਪਾਉਣ ਦੇ ਲਈ ਢਿੱਲੋਂ ਸਾਹਿਬ। ਪ੍ਰੀਤ ਸਰਾਂ ਅੱਗੇ ਸਾਡੇ ਨਾਲ ਜੁੜਿਆ ਜੀ। ਸੋ ਪ੍ਰੀਤ, ਬਹੁਤ ਚੰਗਾ ਲੱਗਦਾ ਜੀ ਕਿ ਹੁਣ ਤੁਸੀਂ ਸਾਡੇ ਨਾਲ ਸ਼ਾਮਲ ਹੋਣਾ ਸ਼ੁਰੂ ਹੋ ਗਏ ਹੋ, ਦੁਬਾਰਾ ਇੱਕ ਵਾਰ ਫਿਰ ਵਾਪਸੀ ਹੋਈ ਹੈ ਤੁਹਾਡੀ ਵੀ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਤੇ ਸਾਰੇ ਦੋਸਤਾਂ ਨੂੰ ਵੀ ਸਤਿ ਸ੍ਰੀ ਅਕਾਲ ਪਹੁੰਚ ਗਈ ਜੀ, ਤੁਹਾਡੀ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਤੇ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਪ੍ਰੋਗਰਾਮ ਦੇ ਵਿੱਚ। ਤੇ ਇਸ ਦੇ ਨਾਲ ਹੀ ਜੀ ਸਾਨੂੰ ਰਾਜੀ ਭੰਗੂ ਹੋਰਾਂ ਨੇ ਵੀ ਸੁਨੇਹਾ ਭੇਜਤਾ। ਸਤਿ ਸ੍ਰੀ ਅਕਾਲ ਕਹਿੰਦੇ ਅਮਰਦੀਪ ਭੈਣ ਜੀ ਦੇ ਸਾਰੇ ਹਰਮਨ ਪਰਿਵਾਰ ਨੂੰ ਕੀ ਹਾਲ ਨੇ ਜੀ, ਸਾਰਿਆਂ ਦੇ ਹਾਜ਼ਰੀ ਕਬੂਲ ਕਰੋ। ਸੋ ਸਾਡੇ ਹਾਲ ਚਾਲ ਬਹੁਤ ਵਧੀਆ ਨੇ ਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਡਾ ਵੀ ਹਾਲ ਬਹੁਤ ਵਧੀਆ ਹੋਣਾ, ਕਿਉਂਕਿ ਤਾਜ਼ੇ ਤਾਜ਼ੇ ਪੰਜਾਬ ਤੋਂ ਤੁਸੀਂ ਵੀ ਆਏ ਹੋ ਤੇ ਉਹ ਯਾਦਾਂ ਜਿਹੜੀਆਂ ਜ਼ਰੂਰ ਉਹਨਾਂ ਯਾਦਾਂ ਦਾ ਜਿਹੜਾ ਸਿਲਸਿਲੇ ਆ ਉਹ ਅਜੇ ਵੀ ਆਲੇ ਦੁਆਲੇ ਮੰਡਰਾਉਂਦੇ ਹੋਣੇ ਆ ਤੇ ਹਾਜ਼ਰੀ ਤੁਹਾਡੀ ਲੱਗ ਗਈ ਆ ਬਿਲਕੁਲ। ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਜੀ ਪ੍ਰੋਗਰਾਮ ਦੇ ਵਿੱਚ। ਤੇ ਬਚਿੱਤਰ ਮੌੜ ਭੁੱਲਰ ਫਿਰੋਜ਼ਪੁਰ ਵਾਲੇ ਵੀ ਸ਼ਾਮਲ ਹੋ ਗਏ ਆ ਜੀ ਪ੍ਰੋਗਰਾਮ ਤੇ। ਗੁੱਡ ਮਾਰਨਿੰਗ ਕਹਿੰਦੇ ਹਰਮਨ ਰੇਡੀਓ ਦੇ ਸਾਰੇ ਪਰਿਵਾਰ ਨੂੰ, ਸਾਡੇ ਵੱਲੋਂ ਵੀ ਵੈਰੀ ਗੁੱਡ ਮਾਰਨਿੰਗ ਤੁਹਾਨੂੰ। ਇਸੇ ਤਰ੍ਹਾਂ ਪ੍ਰੋਗਰਾਮ ਚ ਬਣੇ ਰਹੋ, ਬਹੁਤ ਬਹੁਤ ਧੰਨਵਾਦ ਸ਼ਾਮਲ ਹੋਣ ਦੇ ਲਈ। ਸਨੀ ਸਿੰਘ ਸਾਡੇ ਨਾਲ ਸ਼ਾਮਲ ਹੋਏ ਨੇ ਜੀ, ਇਹਨਾਂ ਨੇ ਇੱਕ ਵਿਚਾਰ ਭੇਜਿਆ, ਵਿਚਾਰ ਮੈਂ ਸਾਂਝਾ ਕਰਦੀ ਹਾਂ, ਪਹਿਲਾਂ ਉਹਨਾਂ ਦਾ ਸੁਨੇਹਾ ਲੈ ਲਵਾਂ। ਕਹਿੰਦੇ ਸਤਿ ਸ੍ਰੀ ਅਕਾਲ ਸਿਸਟਰ ਜੀ, ਕਿੱਦਾਂ ਜੀ, ਪ੍ਰੋਗਰਾਮ ਬਹੁਤ ਵਧੀਆ ਜੀ ਤੇ ਹਰਮਨ ਰੇਡੀਓ ਸੁਣ ਸਾਰੇ ਪਰਿਵਾਰਾਂ ਨੂੰ ਜੀ, ਹਰਮਨ ਰੇਡੀਓ ਸੁਣ ਰਹੇ ਕਹਿੰਦੇ ਸਾਰੇ ਪਰਿਵਾਰਾਂ ਨੂੰ ਸਤਿ ਸ੍ਰੀ ਅਕਾਲ, ਸਾਰੇ ਠੀਕ ਹੋ ਜੀ। ਸੋ ਪਹਿਲਾਂ ਤਾਂ ਸਾਡੇ ਵੱਲੋਂ ਵੀ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਇਸ ਤੋਂ ਬਾਅਦ ਤੁਹਾਡੀ ਜਿਹੜੀ ਸਤਿ ਸ੍ਰੀ ਅਕਾਲ ਆ ਉਹ ਸਾਰੇ ਪਰਿਵਾਰਾਂ ਤੱਕ ਵੀ ਪਹੁੰਚ ਗਈ ਆ ਤੇ ਆਪਾਂ ਉਮੀਦ ਕਰ ਸਕਦੇ ਹਾਂ ਕਿ ਸਾਰੇ ਠੀਕ ਠਾਕ ਹੋਣਗੇ। ਵਾਹਿਗੁਰੂ ਜੀ ਦੀ ਜਿਹੜੀ ਕਿਰਪਾ ਜੀ ਉਹ ਸਾਰਿਆਂ ਦੇ ਉੱਤੇ ਹੋਵੇਗੀ ਤੇ ਅਸੀਂ ਅਰਦਾਸ ਵੀ ਕਰਦੇ ਹਾਂ ਕਿ ਉਹਨਾਂ ਦੀ ਕਿਰਪਾ ਜਿਹੜੀ ਆ, ਉਹਨਾਂ ਦਾ ਮਿਹਰ ਭਰਿਆ ਹੱਥ ਆ ਉਹ ਸਾਰਿਆਂ ਦੇ ਉੱਤੇ ਬਣਿਆ ਰਹੇ। ਬਹੁਤ ਬਹੁਤ ਧੰਨਵਾਦ ਸਨੀ ਸਿੰਘ ਜੀ ਹਾਜ਼ਰੀ ਲਗਵਾਉਣ ਦੇ ਲਈ। ਤੇ ਨਾਲ ਹੀ ਨਾਲ ਜਿਹੜਾ ਇਹਨਾਂ ਨੇ ਵਿਚਾਰ ਸਾਡੇ ਨਾਲ ਸ਼ੇਅਰ ਕੀਤਾ ਜੀ ਉਹ ਵੀ ਮੈਂ ਤੁਹਾਡੇ ਨਾਲ ਸਾਂਝਾ ਕਰਾਂ। ਕਹਿੰਦੇ ਸਮਾਂ ਬਹੁਤ ਬਲਵਾਨ ਆ, ਕਈ ਵਾਰ ਜੱਜਾਂ ਨੂੰ ਵੀ ਵਕੀਲ ਕਰਨੇ ਪੈ ਜਾਂਦੇ ਆ। ਸੋ ਬਿਲਕੁਲ ਜੀ, ਸਮਾਂ ਜਿਹੜਾ ਕਾਫੀ ਬਲਵਾਨ ਆ ਤੇ ਆਪਾਂ ਸ਼ੁਰੂਆਤ ਚ ਵੀ ਗੱਲ ਕਰ ਰਹੇ ਸੀ ਕਿ ਜਿਹੜਾ ਸਮਾਂ ਇੱਕ ਵਾਰ ਲੰਘ ਜਾਂਦਾ ਉਹ ਵਾਪਸ ਨਹੀਂ ਆਉਂਦਾ। ਸੋ ਜਿਹੜਾ ਸਮਾਂ ਸਾਡੇ ਕੋਲ ਹੈਗਾ ਉਸ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੁੰਦਾ। ਉਸ ਸਮੇਂ ਦੇ ਵਿੱਚ ਅਸੀਂ ਕੀ ਖੱਟਿਆ ਆਪਣੀ ਜ਼ਿੰਦਗੀ ਦੇ ਵਿੱਚ, ਇਹਦੇ ਉੱਤੇ ਜ਼ਰੂਰ ਸਾਨੂੰ ਕੰਮ ਕਰਨਾ ਚਾਹੀਦਾ ਆਪਣੇ ਆਪ ਦੇ ਅੰਦਰ ਝਾਤੀ ਮਾਰ ਕੇ। ਸੋ ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ, ਬਣੇ ਰਹੋ ਸਾਡੇ ਨਾਲ। ਇਸੇ ਤਰ੍ਹਾਂ ਇੰਦਰ ਦੁਬਲੀ ਹੋਰੀ ਸਾਡੇ ਨਾਲ ਸ਼ਾਮਲ ਹੋਏ ਨੇ ਜੀ, ਕੇਨਸ ਕੁਈਨਜ਼ਲੈਂਡ ਤੋਂ। ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਰਿਆਂ ਨੂੰ, ਸਾਡੇ ਵੱਲੋਂ ਵੀ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਇੰਦਰ ਜੀ। ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ, ਬਹੁਤ ਬਹੁਤ ਧੰਨਵਾਦ ਸੁਨੇਹਾ ਭੇਜਣ ਦੇ ਲਈ। ਜਸਪਾਲ ਸਿਡਨੀ ਤੋਂ ਸਾਡੇ ਨਾਲ ਸ਼ਾਮਲ ਹੋਏ ਆ ਜੀ। ਜਸਪਾਲ ਰਾਮਾ ਕਹਿੰਦੇ ਜੀ ਸਤਿ ਸ੍ਰੀ ਅਕਾਲ, ਸਿਡਨੀ ਸਾਫ਼ ਆ ਤੇ ਧੁੱਪ ਆ ਜੀ। ਅੱਛਾ ਜੀ, ਸੋ ਸਿਡਨੀ ਦਾ ਫਿਰ ਮੌਸਮ ਵਧੀਆ ਜੀ, ਤੇ ਇਹਦਾ ਮਤਲਬ ਫਿਰ ਮੈਲਬਨ ਦਾ ਹੀ ਜਿਹੜਾ ਮੌਸਮ ਆ ਉਹ ਖਰਾਬ ਹੈ। ਵੈਸੇ ਐਡੀਲੇਡ ਦੇ ਵਿੱਚ ਵੀ ਥੋੜੀ ਬਹੁਤੀ ਵਿਗੜੀ ਤਬੀਅਤ ਹੈ ਅੱਜ ਮੌਸਮ ਦੀ। ਤੇ ਬਹੁਤ ਬਹੁਤ ਧੰਨਵਾਦ ਜਾਣਕਾਰੀ ਵੀ ਸਾਂਝੀ ਕਰਨ ਦੇ ਲਈ ਤੇ ਪ੍ਰੋਗਰਾਮ ਚ ਹਾਜ਼ਰੀ ਵੀ ਲਗਵਾਉਣ ਦੇ ਲਈ। ਇਸ ਤੋਂ ਬਾਅਦ ਸਾਡੇ ਨਾਲ ਅੱਗੇ ਸ਼ਾਮਲ ਹੋਏ ਨੇ ਜੀ ਹਰਪ੍ਰੀਤ ਸਿੰਘ ਕੋਹਲੀ ਬ੍ਰਿਸਬੇਨ ਵਾਲੇ। ਸੋ ਹਰਪ੍ਰੀਤ ਸਿੰਘ ਵੱਲੋਂ ਕਹਿੰਦੇ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਅਮਰਦੀਪ ਜੀ ਤੇ ਹਰਮਨ ਰੇਡੀਓ ਦੇ ਵਿਹੜੇ ਚ ਬੈਠੇ ਸਾਰੇ ਸਰੋਤਿਆਂ ਨੂੰ ਵੀ ਜੀ। ਤੇ ਕਹਿੰਦੇ ਤੁਹਾਡਾ ਤੇ ਘਰ ਪਰਿਵਾਰ ਦਾ ਤੇ ਵਿਹੜੇ ਚ ਬੈਠੇ ਸਾਰਿਆਂ ਦਾ ਸਵਾਗਤ ਕਰ ਰਹੇ ਆ। ਤੇ ਇੱਕ ਵਿਚਾਰ ਬਹੁਤ ਸੋਹਣਾ ਭੇਜਿਆ, ਪਹਿਲਾਂ ਤਾਂ ਅਸੀਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਬੁਲਾਉਂਦੇ ਆ ਤੇ ਸਾਰੇ ਸਰੋਤਿਆਂ ਤੱਕ ਵੀ ਸਤਿ ਸ੍ਰੀ ਅਕਾਲ ਜਿਹੜੀ ਤੁਹਾਡੀ ਪਹੁੰਚ ਗਈ ਆ ਤੇ ਧੰਨਵਾਦ ਜੀ। ਤੁਸੀਂ ਸਾਰਿਆਂ ਨੂੰ ਹੀ ਇੱਕ ਜੀ ਆਇਆਂ ਵਾਲਾ ਇੱਕ ਸਵਾਗਤ ਵਾਲਾ ਹਨਾ ਸੁਨੇਹਾ ਜਿਹੜਾ ਉਹ ਦਿੰਦੇ ਹੋ, ਚਾਹੇ ਆਪਾਂ ਸਾਰੇ ਹੀ ਵੱਖ ਵੱਖ ਸ਼ਹਿਰਾਂ ਦੇ ਵਿੱਚ ਵੱਖ ਵੱਖ ਦੇਸ਼ਾਂ ਦੇ ਵਿੱਚ ਬੈਠੇ ਹੁੰਦੇ ਹਾਂ। ਸੋ ਇਸ ਆਵਾਜ਼ ਦੇ ਜ਼ਰੀਏ ਸਾਡੀ ਇੱਕ ਸਾਂਝ ਬਣ ਜਾਂਦੀ ਹੈ, ਇੱਕ ਪਰਿਵਾਰ ਜਿਹੜਾ ਆ ਉਹ ਬਣ ਜਾਂਦਾ। ਸੋ ਆਪਾਂ ਇੱਕ ਪਰਿਵਾਰ ਦੇ ਹੀ ਮੈਂਬਰ ਜਿਹੜੇ ਆ ਉਹ ਆਪਣੇ ਆਪ ਨੂੰ ਮਹਿਸੂਸ ਕਰਦੇ ਹਾਂ। ਤੇ ਬਹੁਤ ਬਹੁਤ ਧੰਨਵਾਦ, ਤੁਸੀਂ ਪ੍ਰੋਗਰਾਮ ਚ ਸ਼ਾਮਲ ਹੁੰਦੇ ਹੋ, ਸਾਡਾ ਹੌਸਲਾ ਵੀ ਵਧਾਉਂਦੇ ਹੋ। ਤੇ ਨਾਲ ਹੀ ਨਾਲ ਇਹਨਾਂ ਨੇ ਇੱਕ ਵਿਚਾਰ ਭੇਜਿਆ, ਕਹਿੰਦੇ ਜੀ ਔਲਾਦ ਵਾਸਤੇ ਪਿਓ ਦੀ ਅੱਛਾਈ ਪਰਬਤ ਤੋਂ ਵੀ ਉੱਚੀ ਹੁੰਦੀ ਹੈ, ਮਾਂ ਦੀ ਚੰਗਿਆਈ ਸਮੁੰਦਰੋਂ ਗਹਿਰੀ ਹੁੰਦੀ ਹੈ। ਸੋ ਬਿਲਕੁਲ ਜੀ, ਅਸਲ ਦੇ ਵਿੱਚ ਪਿਓ ਜਿਹੜਾ ਹੁੰਦਾ ਵੀ ਪਰਬਤ ਦੀ ਤਰ੍ਹਾਂ ਹੀ ਹੈ, ਜਿਹੜਾ ਪਰਿਵਾਰ ਨੂੰ ਕਿਸੇ ਵੀ ਤਰ੍ਹਾਂ ਦੀ ਜਿਹੜੀ ਪਰਿਵਾਰ ਦੇ ਉੱਤੇ ਬਿਪਤਾ ਆਉਂਦੀ ਹੈ ਉਹਦਾ ਪਰਬਤ ਦੇ ਵਾਂਗੂ ਡਟ ਕੇ ਮੁਕਾਬਲਾ ਕਰਦਾ ਹੈ, ਤੇ ਮਾਂ ਜਿਹੜੀ ਆ ਉਹ ਸਮੁੰਦਰੋਂ ਗਹਿਰੀ ਹੁੰਦੀ ਹੈ। ਬਹੁਤ ਸਾਰੇ ਜਿਹੜੇ ਅਹਿਸਾਸ ਆ ਉਹਦੇ ਅੰਦਰ ਸਮੋਏ ਹੁੰਦੇ ਆ, ਤੇ ਸਾਡੇ ਨਾਲ ਇੱਕ ਜਿਹੜੀ ਸਾਂਝ ਹੈ ਜੀ ਉਹ ਗਹਿਰੀ ਹੁੰਦੀ ਹੈ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਨਾਲ। ਬਹੁਤ ਬਹੁਤ ਧੰਨਵਾਦ ਇਸ ਖੂਬਸੂਰਤ ਵਿਚਾਰ ਦੇ ਨਾਲ ਸਾਂਝ ਪਾਉਣ ਦੇ ਲਈ। ਅੱਗੇ ਪ੍ਰੀਤ ਸਿੰਘ ਸਾਡੇ ਨਾਲ ਇੱਕ ਵਾਰ ਫੇਰ ਜੁੜੇ, ਇਹਨਾਂ ਨੇ ਵੀ ਇੱਕ ਵਿਚਾਰ ਭੇਜਿਆ, ਕਹਿੰਦੇ ਜੀ ਰਿਸ਼ਤਿਆਂ ਨੂੰ ਜੇ ਬਣਦੀ ਤਰਜੀਹ ਨਾ ਦਿੱਤੀ ਜਾਵੇ ਤਾਂ ਹੌਲੀ ਹੌਲੀ ਖੋਖਲੇ ਹੋ ਕੇ ਸਿਰਫ ਨਾਂ ਦੇ ਰਿਸ਼ਤੇ ਰਹਿ ਜਾਂਦੇ ਆ। ਸੋ ਬਿਲਕੁਲ ਪ੍ਰੀਤ, ਮੈਨੂੰ ਲੱਗਦਾ ਕਿ ਇਹ ਇੱਕ ਵੱਡੀ ਕਮਜ਼ੋਰੀ ਮੇਰੇ ਆਪਣੇ ਅੰਦਰ ਵੀ ਹੈ, ਕਿਉਂਕਿ ਕੀ ਹੁੰਦਾ ਕਿ ਕਈ ਵਾਰ ਜਿਹੜਾ ਸਮਾਂ ਆ ਉਹ ਉਸ ਢੰਗ ਦੇ ਨਾਲ ਨਹੀਂ ਹੁੰਦਾ ਕਿ ਅਸੀਂ ਸਾਰਿਆਂ ਦੇ ਨਾਲ ਇੱਕ ਜਿਹੜੀ ਸਾਂਝ ਆ ਉਹ ਬਣਾ ਕੇ ਰੱਖ ਸਕੀਏ, ਪਰ ਇਹ ਸਾਡੀ ਆਪਣੀ ਹੀ ਇੱਕ ਕਮਜ਼ੋਰੀ ਹੁੰਦੀ ਹੈ। ਸੋ ਇਸ ਕਮਜ਼ੋਰੀ ਨੂੰ ਦੂਰ ਕਰਨਾ ਜਿਹੜਾ ਉਹ ਵੀ ਸਾਡਾ ਆਪਣਾ ਫਰਜ਼ ਹੈ। ਤੇ ਬਹੁਤ ਵੱਡੀ ਸੱਚਾਈ ਹੈ ਤੁਹਾਡੇ ਇਸ ਵਿਚਾਰ ਦੇ ਵਿੱਚ ਕਿ ਜੇ ਬਣਦੀ ਤਰਜੀਹ ਨਾ ਦਿੱਤੀ ਜਾਵੇ ਤਾਂ ਹੌਲੀ ਹੌਲੀ ਖੋਖਲੇ ਹੋ ਕੇ ਨਾਂ ਦੇ ਰਿਸ਼ਤੇ ਰਹਿ ਜਾਂਦੇ ਆ, ਜੋ ਕਿ ਅੱਜ ਕੱਲ੍ਹ ਹੋ ਰਿਹਾ। ਤੇ ਅਸੀਂ ਆਪਣੇ ਪਰਿਵਾਰਾਂ ਦੇ ਵਿੱਚ ਵੀ ਦੇਖ ਲਈਏ, ਆਪਣੇ ਜਿਹੜੇ ਖੂਨ ਦੇ ਰਿਸ਼ਤੇ ਆ ਉਹਨਾਂ ਦੇ ਵਿੱਚ ਵੀ ਸਿਰਫ ਨਾਂ ਦੇ ਹੀ ਰਿਸ਼ਤੇ ਜਿਹੜੇ ਆ ਉਹ ਰਹਿ ਗਏ ਆ, ਜਿਹੜੀ ਅਪਣਾਤੇ ਆ ਜਿਹੜਾ ਮੋਹ ਆ ਉਹ ਲਗਭਗ ਖਤਮ ਹੋ ਚੁੱਕਿਆ। ਸੋ ਬਹੁਤ ਬਹੁਤ ਧੰਨਵਾਦ ਪ੍ਰੀਤ ਇੱਕ ਵਾਰ ਫਿਰ ਸਾਂਝ ਪਾਉਣ ਦੇ ਲਈ। ਕਦੇ ਕਦੇ ਆਪਣੀਆਂ ਜਿਹੜੀਆਂ ਕਵਿਤਾਵਾਂ ਉਹ ਵੀ ਸਾਡੇ ਨਾਲ ਸਾਂਝੀਆਂ ਕਰਦੇ ਰਿਹਾ ਕਰੋ, ਤੇ ਤਾਜ਼ਗੀ ਜਿਹੜੀ ਆ ਉਹਦੇ ਨਾਲ ਜ਼ਰੂਰ ਪ੍ਰੋਗਰਾਮ ਦੇ ਵਿੱਚ ਵੀ ਆ ਜਾਂਦੀ ਹੈ, ਤੇ ਤੁਹਾਡੀਆਂ ਵੀ ਜਿਹੜੀਆਂ ਕਵਿਤਾਵਾਂ ਉਹ ਸਾਡੇ ਦੋਸਤਾਂ ਦੇ ਤੱਕ ਪਹੁੰਚਦੀਆਂ ਤਾਂ ਉਹਨਾਂ ਨੂੰ ਵੀ ਚੰਗਾ ਲੱਗਦਾ ਹੈ। ਧੰਨਵਾਦ। ਅੰਮ੍ਰਿਤ ਸਿੰਘ ਵੀ ਸਾਡੇ ਨਾਲ ਸ਼ਾਮਲ ਹੋਏ ਆ ਜੀ, ਸਤਿ ਸ੍ਰੀ ਅਕਾਲ ਅਮਰਦੀਪ ਜੀ, ਤੇ ਸਤਿ ਸ੍ਰੀ ਅਕਾਲ ਕਹਿੰਦੇ ਸਾਰੇ ਹੀ ਸਰੋਤਿਆਂ ਨੂੰ। ਇੰਜੋਇੰਗ ਯੂਅਰ ਸ਼ੋ ਇਨ ਦ ਔਸਮ ਵੈਦਰ, ਵਰਕ ਗੋਇੰਗ ਸਲੋ ਟੂਡੇ, ਸਟੇ ਪੋਜ਼ਿਟਿਵ, ਬੀ ਪੋਜ਼ਿਟਿਵ ਐਂਡ ਥਿੰਕ ਪੋਜ਼ਿਟਿਵ, ਬੀ ਹਰਮਨ ਬੀ ਪੰਜਾਬੀ। ਬਹੁਤ ਬਹੁਤ ਧੰਨਵਾਦ ਅੰਮ੍ਰਿਤ ਜੀ, ਤੁਸੀਂ ਸਾਂਝ ਪਾਈ ਹੈ, ਸਤਿ ਸ੍ਰੀ ਅਕਾਲ ਬੁਲਾ ਰਹੇ ਹੋ, ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਸਾਰੇ ਲਿਸਨਰਸ ਤੱਕ ਵੀ ਤੁਹਾਡੀ ਸਤਿ ਸ੍ਰੀ ਅਕਾਲ ਪਹੁੰਚ ਗਈ ਹੈ। ਬਿਲਕੁਲ, ਮੌਸਮ ਵੈਸੇ ਖੂਬਸੂਰਤ ਹੀ ਹੈ ਕਿਉਂਕਿ ਠੰਡ ਨਹੀਂ ਹੈ। ਕੱਲ ਵੀ ਜੇ ਦੇਖਿਆ ਜਾਵੇ ਤਾਂ ਝੜੀ ਭਾਵੇਂ ਸਾਰਾ ਦਿਨ ਲੱਗੀ ਰਹੀ ਹੈ, ਬਾਰਿਸ਼ ਜਿਹੜੀ ਆ ਉਹ ਭਾਵੇਂ 12:15 ਸਟਾਰਟ ਹੋਈ ਹੈ ਤੇ ਉਸ ਤੋਂ ਬਾਅਦ ਝੜੀ ਜਿਹੜੀ ਉਹ ਲਗਾਤਾਰ ਲੱਗੀ ਰਹੀ ਹੈ, ਪਰ ਮੌਸਮ ਜਿਹੜਾ ਆ ਉਹਦੇ ਵਿੱਚ ਠੰਡਕ ਜਿਹੜੀ ਉਹ ਇੰਨੀ ਜ਼ਿਆਦਾ ਨਹੀਂ ਹੈ, ਸੋ ਇਸ ਕਰਕੇ ਖੂਬਸੂਰਤ ਵੀ ਲੱਗਦਾ ਹਨਾ। ਬਾਕੀ ਤੁਸੀਂ ਬਹੁਤ ਸੋਹਣਾ ਵਿਚਾਰ ਭੇਜਿਆ ਜੀ, ਸਟੇ ਪੋਜ਼ਿਟਿਵ, ਬੀ ਪੋਜ਼ਿਟਿਵ ਐਂਡ ਥਿੰਕ ਪੋਜ਼ਿਟਿਵ। ਬਿਲਕੁਲ, ਜੇ ਸਕਾਰਾਤਮਕਤਾ ਸਾਡੀ ਜ਼ਿੰਦਗੀ ਦੇ ਵਿੱਚ ਆ ਜਾਵੇ ਨਾ ਤਾਂ ਬਹੁਤ ਸਾਰੇ ਮਸਲੇ ਹੱਲ ਹੋ ਜਾਣ। ਬਹੁਤ ਬਹੁਤ ਧੰਨਵਾਦ ਹਾਜ਼ਰੀ ਲਗਵਾਉਣ ਦੇ ਲਈ, ਨਾਲ ਹੀ ਨਾਲ ਇੱਕ ਜੋਕ ਵੀ ਭੇਜਿਆ, ਸੋ ਪ੍ਰੋਗਰਾਮ ਦਾ ਜਿਹੜਾ ਥੋੜਾ ਜਿਹਾ ਜ਼ਾਇਕਾ ਬਦਲਦੇ ਆ। ਕਹਿੰਦੇ ਟਿੰਕੂ ਤੇ ਪ੍ਰੀਤੋ ਦਾ ਨਵਾਂ ਨਵਾਂ ਵਿਆਹ ਹੋਇਆ, ਪ੍ਰੀਤੋ ਦੀ ਸੱਸ ਪ੍ਰੀਤੋ ਨੂੰ ਕਹਿੰਦੀ, ਪੁੱਤਰ ਅੱਜ ਤੋਂ ਬਾਅਦ ਤੂੰ ਮੈਨੂੰ ਮੰਮੀ ਤੇ ਆਪਣੇ ਸਹੁਰੇ ਨੂੰ ਡੈਡੀ ਕਹਿਣਾ। ਪ੍ਰੀਤੋ ਕਹਿੰਦੀ ਠੀਕ ਹੈ ਮੰਮੀ ਜੀ। ਸ਼ਾਮ ਨੂੰ ਜਦੋਂ ਟਿੰਕੂ ਘਰ ਆਇਆ ਤਾਂ ਪ੍ਰੀਤੋ ਆਪਣੀ ਸੱਸ ਨੂੰ ਕਹਿੰਦੀ, ਮੰਮੀ ਵੀਰਾ ਘਰੇ ਆ ਗਿਆ। ਸੋ ਆਪਣਾ ਆਪਣਾ ਨਜ਼ਰੀਆ ਹੁੰਦਾ ਜੀ ਕਿ ਤੁਸੀਂ ਕਿਸ ਤਰ੍ਹਾਂ ਉਸ ਸਲਾਹ ਨੂੰ ਲੈਂਦੇ ਹੋ। ਸੋ ਬਹੁਤ ਹੀ ਖੂਬਸੂਰਤ ਜੋਕ ਜੀ, ਬਹੁਤ ਬਹੁਤ ਧੰਨਵਾਦ ਸਾਂਝਾ ਕਰਨ ਦੇ ਲਈ। ਅਮਰਦੀਪ ਸਿੰਘ ਮੈਲਬਨ ਤੋਂ ਵੀ ਸਾਡੇ ਨਾਲ ਸ਼ਾਮਲ ਹੋਏ ਆ, ਸਤਿ ਸ੍ਰੀ ਅਕਾਲ ਕਹਿੰਦੇ ਸਾਰਿਆਂ ਨੂੰ। ਤੇ ਮੈਂ ਜੀ ਹੁਣ ਪਰਥ ਆ ਗਿਆ, ਪਰ ਹਰਮਨ ਰੇਡੀਓ ਜ਼ਰੂਰ ਸੁਣੀਦਾ ਸਵੇਰੇ ਉੱਠ ਕੇ। ਬ੍ਰਿਲੀਅੰਟ ਵਰਕ ਬਾਏ ਹਰਮਨ ਰੇਡੀਓ ਟੀਮ, ਆਲ ਪ੍ਰੋਗਰਾਮਸ ਆਰ ਐਕਸਲੈਂਟ। ਸੋ ਬਹੁਤ ਬਹੁਤ ਧੰਨਵਾਦ ਅਮਰਦੀਪ ਜੀ, ਅਸਲ ਦੇ ਵਿੱਚ ਤੁਹਾਡਾ ਨਾਮ ਜਿਹੜਾ ਸਾਡੇ ਕੋਲ ਨਾ ਉਹ ਅਮਰਦੀਪ ਸਿੰਘ ਮੈਲਬਨ ਦੇ ਨਾਲ ਸੇਵ ਹੋਇਆ ਆ, ਸੋ ਇਸ ਕਰਕੇ ਅਸੀਂ ਤੁਹਾਨੂੰ ਮੈਲਬਨ ਤੋਂ ਹੀ ਯਾਦ ਕਰਦੇ ਹਾਂ। ਤੇ ਤੁਸੀਂ ਹੁਣ ਪਰਥ ਆ ਗਏ, ਸਾਨੂੰ ਚੰਗਾ ਲੱਗਿਆ ਕਿ ਪਰਥ ਆ ਕੇ ਵੀ ਤੁਸੀਂ ਆਪਣੀ ਰੇਡੀਓ ਦੇ ਨਾਲ ਜਿਹੜੀ ਸਾਂਝ ਹੈ ਉਹ ਬਰਕਰਾਰ ਰੱਖੀ ਹੋਈ ਆ। ਬਹੁਤ ਬਹੁਤ ਧੰਨਵਾਦ ਹਾਜ਼ਰੀ ਲਗਵਾਉਣ ਦੇ ਲਈ, ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਦੋਸਤੋ ਪ੍ਰੋਗਰਾਮ ਦੇ ਵਿੱਚ। ਤੇ ਬਹੁਤ ਸਾਰੇ ਜਿਹੜੇ ਸੁਨੇਹੇ ਆ ਜੀ ਉਹ ਲਗਾਤਾਰ ਆ ਰਹੇ, ਅਸੀਂ ਲੈਂਦੇ ਜਾਵਾਂਗੇ ਸੁਨੇਹੇ ਵੀ। ਫਿਲਹਾਲ ਸਮਾਂ ਜਿਹੜਾ ਉਹ ਇੱਕ ਬ੍ਰੇਕ ਦਾ ਵੀ ਹੈ ਤੇ ਇੱਕ ਗੀਤ ਦਾ ਵੀ ਹੈ, ਬ੍ਰੇਕ ਤੇ ਗੀਤ ਤੋਂ ਬਾਅਦ ਵਾਪਸ ਆਉਂਦੇ ਹਾਂ ਖਬਰਾਂ ਵਾਲੇ ਸਿਲਸਿਲੇ ਦੇ ਵਿੱਚ ਮਿੰਟੂ ਬਰਾੜ ਹੋਰਾਂ ਦੇ ਨਾਲ। ਤੁਸੀਂ ਇਸੇ ਤਰ੍ਹਾਂ ਬਣੇ ਰਹੋ।
ਮਿਹਨਤ ਵਿੱਚ ਤੰਦਰੁਸਤੀ, ਮੰਗਣ ਨਾਲੋਂ ਮਰਿਆ ਚੰਗਾ, ਨਾ ਆਲਸ ਨਾ ਸੁਸਤੀ, ਨਾ ਆਲਸ ਨਾ ਸੁਸਤੀ। ਇਸ ਤਨੇ ਮੁੱਕ ਜਾਣਾ, ਇਸ ਤਨੇ ਮੁੱਕ ਜਾਣਾ, ਇਸ ਤਨੇ ਮੁੱਕ ਜਾਣਾ, ਭਾਵੇਂ ਰੋਦ ਮਾਲਸ਼ਾ ਕਰੀਏ, ਰੋਟੀ ਹੱਕ ਦੀ ਖਾਈਏ ਜੀ, ਭਾਵੇਂ ਬੂਟ ਪਾਲਸ਼ਾ, ਭਾਵੇਂ ਬੂਟ ਪਾਲਸ਼ਾਂ ਕਰੀਏ, ਭਾਵੇਂ ਬੂਟ ਪਾਲਸ਼ਾਂ ਕਰੀਏ। ਕੰਮ ਛੋਟਾ ਵੱਡਾ ਨਹੀਂ, ਕੰਮ ਛੋਟਾ ਵੱਡਾ ਨਹੀਂ, ਕੰਮ ਛੋਟਾ ਵੱਡਾ ਨਹੀਂ, ਬੰਦੇ ਦੀ ਸੋਚ ਹੈ ਵੱਡੀ ਛੋਟੀ, ਬਾਹਰੋਂ ਕੀ ਖੱਟਣਗੇ, ਅੰਦਰੋਂ ਨੀਤ ਜਿੰਨਾ ਦੀ ਖੋਟੀ, ਅੰਦਰੋਂ ਨੀਤ ਜਿੰਨਾ ਦੀ ਖੋਟੀ। ਉਹ ਪੌੜੀ ਪਰਖ ਲਈਏ, ਉਹ ਪੌੜੀ ਪਰਖ ਲਈਏ, ਉਹ ਪੌੜੀ ਪਰਖ ਲਈਏ, ਪੈਰ ਨੂੰ ਜਿਸ ਪੌੜੀ ਤੇ ਧਰੀਏ, ਰੋਟੀ ਹੱਕ ਦੀ ਖਾਈਏ ਜੀ, ਭਾਵੇਂ ਬੂਟ ਪਾਲਸ਼ਾਂ ਕਰੀਏ, ਰੋਟੀ ਹੱਕ ਦੀ ਖਾਈਏ ਜੀ, ਭਾਵੇਂ ਬੂਟ ਪਾਲਸ਼ਾਂ, ਬੂਟ ਪਾਲਸ਼ਾਂ, ਭਾਵੇਂ ਬੂਟ ਪਾਲਸ਼ਾਂ ਕਰੀਏ। ਗੱਲ ਸੱਚੀ ਸੱਚਿਆਂ ਦੀ, ਗੱਲ ਸੱਚੀ ਸੱਚਿਆਂ ਦੀ, ਸੱਚੀ ਸੱਚਿਆਂ ਦੀ, ਦਬਕੇ ਵਾਈਏ ਰੱਜ ਕੇ ਖਾਈਏ, ਥੋੜਾ ਖਾਈਏ ਖਰਚ ਲਈਏ, ਥੋੜਾ ਦਾਨ ਪੁੰਨ ਤੇ ਲਾਈਏ, ਥੋੜਾ ਦਾਨ ਪੁੰਨ ਤੇ ਲਾਈਏ। ਬੇਸ਼ੁਕਰੇ ਨਾ ਹੋਈਏ, ਬੇਸ਼ੁਕਰੇ ਨਾ ਹੋਈਏ, ਬੇਸ਼ੁਕਰੇ ਨਾ ਹੋਈਏ, ਕਿਸੇ ਦੀ ਯਾਰ ਮਾਰ ਨਾ ਕਰੀਏ, ਰੋਟੀ ਹੱਕ ਦੀ ਖਾਈਏ ਜੀ, ਭਾਵੇਂ ਬੂਟ ਪਾਲਸ਼ਾਂ, ਭਾਵੇਂ ਬੂਟ ਪਾਲਸ਼ਾਂ ਕਰੀਏ, ਭਾਵੇਂ ਬੂਟ ਪਾਲਸ਼ਾਂ ਕਰੀਏ। ਕੀ ਫਾਇਦਾ ਸੋਚਣ ਦਾ, ਕੀ ਫਾਇਦਾ ਸੋਚਣ ਦਾ, ਕੀ ਫਾਇਦਾ ਸੋਚਣ ਦਾ, ਸੋਚ ਕੇ ਸੋਚਾਂ ਕੁਛ ਨਹੀਂ ਹੋਣਾ, ਜ਼ਿੰਦਗੀ ਦਾ ਹਿੱਸਾ ਨੇ ਜੰਮੇ ਦੀਆਂ ਖੁਸ਼ੀਆਂ, ਮਰੇ ਦਾ ਰੋਣਾ, ਮਰੇ ਦਾ ਰੋਣਾ, ਮਰੇ ਦਾ ਰੋਣਾ। ਜੇ ਮੁਸ਼ਕਿਲ ਬਣ ਜਾਵੇ, ਜੇ ਮੁਸ਼ਕਿਲ ਬਣ ਜਾਵੇ, ਜੇ ਮੁਸ਼ਕਿਲ ਬਣ ਜਾਵੇ, ਗੁਰੂ ਦੇ ਚਰਨਾਂ ਵਿੱਚ ਸਿਰ ਧਰੀਏ, ਰੋਟੀ ਹੱਕ ਦੀ ਖਾਈਏ ਜੀ, ਭਾਵੇਂ ਬੂਟ ਪਾਲਸ਼ਾਂ ਕਰੀਏ, ਰੋਟੀ ਹੱਕ ਦੀ ਖਾਈਏ ਜੀ, ਭਾਵੇਂ ਬੂਟ ਪਾਲਸ਼ਾਂ, ਬੂਟ ਪਾਲਸ਼ਾਂ, ਭਾਵੇਂ ਬੂਟ ਪਾਲਸ਼ਾਂ ਕਰੀਏ। ਸਪਨੇ ਹੈ ਐਵੇਂ ਮਰੂ, ਮਰੂ ਕੀ ਕਰਨਾ, ਮਰ ਜਾਣਿਆ ਮਾਨਾ ਵੇ, ਜਿਉਂਦਾ ਹੋ ਜਾਏ ਐਸਾ ਮਰਨਾ, ਜਿਉਂਦਾ ਹੋ ਜਾਏ ਐਸਾ ਮਰਨਾ। ਲੜ ਲੱਗ ਕੇ ਮਰ ਜਾਈਏ, ਲੜ ਲੱਗ ਕੇ ਮਰ ਜਾਈਏ, ਲੜ ਲੱਗ ਕੇ ਮਰ ਜਾਈਏ, ਕਿਸੇ ਦੇ ਸਿਰ ਚੜ ਕੇ ਨਾ ਮਰੀਏ, ਰੋਟੀ ਹੱਕ ਦੀ ਖਾਈਏ ਜੀ, ਭਾਵੇਂ ਬੂਟ ਪਾਲਸ਼ਾਂ ਕਰੀਏ, ਰੋਟੀ ਹੱਕ ਦੀ ਖਾਈਏ ਜੀ, ਭਾਵੇਂ ਬੂਟ ਪਾਲਸ਼ਾਂ ਕਰੀਏ। ਇਸ ਤਨੇ ਮੁੱਕ ਜਾਣਾ, ਇਸ ਤਨੇ ਮੁੱਕ ਜਾਣਾ, ਇਸ ਤਨੇ ਮੁੱਕ ਜਾਣਾ, ਭਾਵੇਂ ਰੋਜ਼ ਮਾਲਸ਼ਾਂ ਕਰੀਏ, ਰੋਟੀ ਹੱਕ ਦੀ ਖਾਈਏ ਜੀ, ਭਾਵੇਂ ਬੂਟ ਪਾਲਸ਼ਾਂ ਕਰੀਏ, ਰੋਟੀ ਹੱਕ ਦੀ ਖਾਈਏ ਜੀ, ਭਾਵੇਂ ਬੂਟ ਪਾਲਸ਼ਾਂ, ਬੂਟ ਪਾਲਸ਼ਾਂ, ਬੂਟ ਪਾਲਸ਼ਾਂ, ਬੂਟ ਪਾਲਸ਼ਾਂ ਕਰੀਏ।
जी दोस्तो गुरदास मान होरां दी आवाज़ दे विच गीत तुसी सुन रहे सी जी बूट पालशा ਤੇ ਇਹਦੇ ਵਿਚ ਵੀ ਬਹੁਤ ਵੱਡੀ ਸਿੱਖਿਆ ਜਿਹੜੀ ਜੀ ਗੀਤ ਦੇ ਵਿਚ ਦਿੱਤੀ ਗਈ ਆ। ਵੈਸੇ ਮਾਨ ਸਾਹਿਬ ਦੇ ਜਿੰਨੇ ਵੀ ਗੀਤ ਹੁੰਦੇ ਆ ਉਹਦੇ ਵਿਚ ਕੋਈ ਨਾ ਕੋਈ ਨਸੀਹਤ ਜਿਹੜੀ ਆ ਜ਼ਰੂਰ ਮਿਲਦੀ ਆ ਹਨਾ ਇਨਸਾਨ ਨੂੰ। ਤੇ ਜੇ ਜ਼ਿੰਦਗੀ ਵੱਲ ਵੇਖਿਆ ਜਾਵੇ ਤਾਂ ਜ਼ਿੰਦਗੀ ਹੈ ਵੀ ਬਹੁਤ ਥੋੜ ਚਿਰੀ ਆ, ਸੋ ਉਸ ਥੋੜ ਚਿਰੀ ਜ਼ਿੰਦਗੀ ਦੇ ਵਿਚ ਮਰੂ ਮਰੂ ਕਰਕੇ ਜੀਣ ਦੇ ਨਾਲੋਂ ਮੈਨੂੰ ਲੱਗਦਾ ਕਿ ਥੋੜੀ ਜਿਹੀ ਸਕਾਰਾਤਮਕ ਸੋਚ ਜਿਹੜੀ ਆ ਉਹਨੂੰ ਅਪਣਾ ਕੇ ਜੀਵੀਏ। ਸੋ ਜੇ ਅਸੀਂ ਗੁਰਬਾਣੀ ਦੀ ਗੱਲ ਕਰੀਏ ਤਾਂ ਗੁਰਬਾਣੀ ਦੇ ਵਿਚ ਥਾਂ ਥਾਂ ਤੇ ਸਾਨੂੰ ਜਿਹੜਾ ਉਪਦੇਸ਼ ਆ ਉਹ ਜੀਣ ਦਾ ਦਿੱਤਾ ਗਿਆ ਤੇ ਜਿਹੜੀ ਸਾਡੀ ਆਤਮਾ ਉਹ ਤਾਂ ਹੀ ਖੁਸ਼ ਰਹਿ ਸਕਦੀ ਆ ਇਸ ਦੁਨਿਆਵੀ ਜਿਹੜਾ ਸਾਡਾ ਰੋਲ ਹੈ ਉਹਦੇ ਵਿਚ ਉਸ ਨੂੰ ਖੁਸ਼ਗਵਾਰ ਤਰੀਕੇ ਦੇ ਨਾਲ ਹੰਢਾ ਸਕਦੀ ਆ ਜੇਕਰ ਅਸੀਂ ਉਸ ਉਪਦੇਸ਼ ਦੇ ਮੁਤਾਬਕ ਆਪਣੇ ਜੀਵਨ ਨੂੰ ਜਿਉਂਦੇ ਆ। ਸੋ ਇਸ ਘੜੀ ਨੂੰ ਇਸ ਪਲ ਨੂੰ ਜਿਵੇਂ ਮੈਂ ਸ਼ੁਰੂ ਚ ਕਿਹਾ ਸੀ ਆਪਾਂ ਮਾਣੀਏ ਹਨਾ, ਔਰ ਮਾਣੀਏ ਵੀ ਤੇ ਦੂਜਿਆਂ ਦੇ ਲਈ ਵੀ ਜ਼ਰੀਆ ਬਣੀਏ ਉਹਨਾਂ ਦੀ ਜ਼ਿੰਦਗੀ ਦੇ ਵਿਚ ਵੀ ਜਿਹੜੀਆਂ ਖੁਸ਼ੀਆਂ ਲਿਆਉਣ ਦਾ, ਤੇ ਇਹ ਤਾਂ ਹੀ ਹੋ ਸਕਦਾ ਜੇ ਅਸੀਂ ਆਪਣੇ ਉੱਪਰ ਆਪਣੀ ਸ਼ਖਸੀਅਤ ਦੇ ਜਿਹੜੇ ਕੁਛ ਨਕਾਰਾਤਮਕ ਪੱਖ ਆ ਉਹਨਾਂ ਨੂੰ ਸਵੀਕਾਰਦੇ ਜਾਈਏ ਤੇ ਉਹਨਾਂ ਨੂੰ ਦੂਰ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਜ਼ਰੂਰ ਕਰਦੇ ਰਹੀਏ। ਤੇ ਦੋਸਤੋ ਆਪਣੇ ਨਾਲ ਬਹੁਤ ਸਾਰੇ ਦੋਸਤ ਹੋਰ ਵੀ ਜੁੜ ਰਹੇ ਆ, ਉਹਨਾਂ ਨੂੰ ਵੀ ਆਪਾਂ ਸ਼ਾਮਲ ਕਰਦੇ ਆ। ਤੇ ਨਾਲ ਹੀ ਨਾਲ ਜਿਵੇਂ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਚ ਦੱਸਿਆ ਸੀ ਕਿ ਤੁਸੀਂ ਜ਼ਰੂਰ ਜੀ ਰਾਏ ਦਿਆ ਕਰੋ, ਆਪਣੇ ਵਿਚਾਰ ਦਿਆ ਕਰੋ, ਜਿਵੇਂ ਮੈਂ ਗੱਲ ਕੀਤੀ ਸੀ ਕਿ ਅੱਜ ਇੱਕ ਖਾਸ ਟੌਪਿਕ ਜਿਹੜਾ ਜੀ ਉਹ ਮੈਂ ਤੁਹਾਨੂੰ ਦੱਸਿਆ ਸੀ ਕਿ ਸਾਡੀਆਂ ਜਿਹੜੀਆਂ ਭੈਣਾਂ ਨੇ ਸਾਡੀਆਂ ਜਿਹੜੀਆਂ ਔਰਤਾਂ ਨੇ ਉਹਨਾਂ ਦੇ ਵਿੱਚ ਇੱਕ ਆਦਤ ਜਾਂ ਸੁਭਾਅ ਹੁੰਦਾ, ਸਾਰੀਆਂ ਦੇ ਵਿੱਚ ਨਹੀਂ ਪਰ ਆਮ ਤੌਰ ਤੇ ਕਈ ਵਾਰ ਸਾਡੀਆਂ ਔਰਤਾਂ ਦੇ ਉਹਨਾਂ ਦੀ ਸ਼ਖਸੀਅਤ ਦੇ ਵਿੱਚ ਕਿਸੇ ਨਾ ਕਿਸੇ ਸ਼ਖਸੀਅਤ ਚ ਕਿਸੇ ਨਾ ਕਿਸੇ ਸੁਭਾਅ ਦੇ ਵਿੱਚ ਇਹ ਸਹਿਜ ਸੁਭਾਏ ਸ਼ਾਮਲ ਹੋ ਜਾਂਦੀਆਂ ਗੱਲਾਂ ਕਿ ਉਹਨਾਂ ਦੇ ਵਿੱਚ ਦੂਸਰੇ ਵੱਲ ਦੇਖ ਕੇ ਉਸ ਦੇ ਪਿੱਛੇ ਲੱਗ ਕੇ ਆਪਣੇ ਘਰ ਦੇ ਜਿਹੜੇ ਫੈਸਲੇ ਆ ਉਹਨਾਂ ਵਾਂਗ ਲੈਣ ਦੇ ਲਈ ਘਰ ਦੇ ਵਿੱਚ ਜਿਹੜਾ ਮਾਹੌਲ ਆ ਜੀ ਉਹ ਫਿਰ ਔਖਾ ਔਖਾ ਜਿਹਾ ਹੋ ਜਾਂਦਾ। ਸੋ ਦੂਸਰਿਆਂ ਦੇ ਪਿੱਛੇ ਲੱਗ ਕੇ ਆਪਣੇ ਘਰ ਦੇ ਵਿੱਚ ਕੀਤੇ ਜਾਣ ਵਾਲੇ ਜਿਹੜੇ ਫੈਸਲੇ ਆ ਉਹ ਕਿੰਨੇ ਕੁ ਜਾਇਜ਼ ਹੁੰਦੇ ਆ, ਜਾਂ ਫਿਰ ਸਾਡੇ ਵੀਰ ਜਿਹੜੇ ਸੁਣ ਰਹੇ ਆ ਉਹ ਆਪਣੀ ਰਾਏ ਜ਼ਰੂਰ ਦੇਣ ਕਿ ਇਹੋ ਜਿਹੀਆਂ ਜਿਹੜੀਆਂ ਸਮੱਸਿਆਵਾਂ ਆ ਉਹ ਆਪਣੇ ਪਰਿਵਾਰਾਂ ਦੇ ਵਿੱਚ ਦੇਖਣ ਨੂੰ ਮਿਲਦੀਆਂ। ਵੈਸੇ ਮੈਂ ਦੇਖਾਂ ਤਾਂ ਆਪਣੇ ਆਲੇ ਦੁਆਲੇ ਦੇ ਵਿੱਚ ਬਹੁਤ ਵਾਰ ਇਹ ਚੀਜ਼ਾਂ ਜਿਹੜੀਆਂ ਦੇਖਣ ਨੂੰ ਮਿਲਦੀਆਂ, ਚਾਹੇ ਅਸੀਂ ਚੀਜ਼ਾਂ ਖਰੀਦਣ ਦੀ ਪਦਾਰਥਾਂ ਨੂੰ ਖਰੀਦਣ ਦੀ ਗੱਲ ਕਹਿ ਲਈਏ, ਜਾਂ ਫਿਰ ਜਿਵੇਂ ਮੈਂ ਦੱਸਿਆ ਜੀ ਕਿ ਕੋਈ ਜੇ ਘੁੰਮਣ ਗਿਆ ਤੇ ਫਲਾਣੇ ਸ਼ਹਿਰ ਕਿਉਂ ਗਿਆ, ਜੇ ਉਹ ਜਾਇਆ ਤੇ ਅਸੀਂ ਕਿਉਂ ਨਹੀਂ ਗਏ, ਜੇ ਕੋਈ ਘੁੰਮਣ ਗਿਆ ਦੂਜੇ ਦੇਸ਼ ਚਲੇ ਗਿਆ ਤੇ ਅਸੀਂ ਅਜੇ ਤੱਕ ਗਏ ਨਹੀਂ, ਜੇ ਕਿਸੇ ਨੇ ਡਬਲ ਸਟੋਰੀ ਘਰ ਲੈ ਲਿਆ ਤੇ ਸਾਡੇ ਕੋਲ ਅਜੇ ਤੱਕ ਸਿੰਗਲ ਸਟੋਰੀ ਕਿਉਂ ਆ ਹਨਾ, ਜੇ ਦੂਜੇ ਨੇ ਫੋਰ ਵੀਲ ਡਰਾਈਵ ਲੈ ਲਈ ਤੇ ਸਾਡੇ ਕੋਲ ਜਿਹੜੀ ਹਲੇ ਬੜੀ ਸਧਾਰਨ ਜਿਹੀ ਕਾਰ ਆ ਉਹ ਕਿਉਂ ਆ। ਸੋ ਇਹ ਚੀਜ਼ਾਂ ਜਿਹੜੀਆਂ ਜੀ ਕਈ ਵਾਰ ਕੀ ਹੁੰਦਾ ਕਿ ਇਹ ਆਪਣੇ ਪਰਿਵਾਰਾਂ ਦੇ ਵਿੱਚ ਬਹੁਤ ਵੱਡੀਆਂ ਸਮੱਸਿਆ ਦਾ ਕਾਰਨ ਬਣ ਜਾਂਦੀਆਂ ਜੇਕਰ ਇਹਨਾਂ ਨੂੰ ਸਮਝਦਾਰੀ ਦੇ ਨਾਲ ਵਾਚਿਆ ਨਾ ਜਾਵੇ, ਨਿਬੇੜਿਆ ਨਾ ਜਾਵੇ। ਸੋ ਇਸ ਬਾਰੇ ਤੁਸੀਂ ਵੀ ਆਪਣੇ ਵਿਚਾਰ ਜ਼ਰੂਰ ਸਾਨੂੰ ਭੇਜਿਓ ਜੀ। ਤੇ ਤੁਹਾਡੇ ਬਾਕੀ ਸੁਨੇਹੇ ਜਿਹੜੇ ਉਹ ਸਾਡੇ ਤੱਕ ਪਹੁੰਚ ਰਹੇ ਆ, ਰਵਿੰਦਰ ਸਿੰਘ ਸਾਡੇ ਨਾਲ ਸ਼ਾਮਲ ਹੋ ਗਏ ਪ੍ਰੋਗਰਾਮ ਦੇ ਵਿੱਚ ਈਮੇਲ ਦੇ ਜ਼ਰੀਏ, ਤੁਹਾਨੂੰ ਜੀ ਆਇਆਂ ਕਹਿੰਦੇ ਆ, ਤੇ ਨਾਲ ਹੀ ਨਾਲ ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ ਅੰਮ੍ਰਿਤ ਸਿੰਘ ਹੋਰਾਂ ਨੇ ਵੀ ਇੱਕ ਵਾਰ ਫੇਰ ਸ਼ਿਰਕਤ ਕੀਤੀ ਆ ਤੇ ਉਹਨਾਂ ਨੇ ਖਬਰਾਂ ਵਾਲੇ ਸਿਲਸਿਲੇ ਦੇ ਵਿੱਚ ਗੱਲ ਕਰਨੀ ਚਾਹੀਏ ਜੀ ਸਿਮਰਨਜੀਤ ਬੈਂਸ ਹੋਣਾ ਦੇ ਮੁੱਦੇ ਦੇ ਉੱਤੇ, ਤੇ ਨਾਲ ਹੀ ਨਾਲ ਕਹਿੰਦੇ ਕਿ ਮੋਦੀ ਦੀ ਡਿਗਰੀ ਦੇ ਬਾਰੇ ਵੀ ਮਿੰਟੂ ਬਰਾੜਪੁਰੀ ਜ਼ਰੂਰ ਸਾਡੇ ਨਾਲ ਸਾਂਝ ਪਾਉਣ। ਸੋ ਬਿਲਕੁਲ ਖਬਰਾਂ ਦਾ ਸਿਲਸਿਲਾ ਆਪਾਂ ਫਿਰ ਸ਼ੁਰੂ ਕਰ ਲੈਂਦੇ ਹਾਂ ਜੀ ਕਿਉਂਕਿ ਸਮਾਂ ਜਿਹੜਾ ਉਹ ਆਲਰੇਡੀ ਹੋ ਚੁੱਕਿਆ। ਤੇ ਖਬਰਾਂ ਦੇ ਇਸ ਸਿਲਸਿਲੇ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਸਵਾਗਤ ਕਰਦੇ ਹਾਂ ਮਿੰਟੂ ਬਰਾੜ ਹੋਰਾਂ ਦਾ ਐਡੀਲੇਡ ਸਟੂਡੀਓ ਤੋਂ। ਸੋ ਬਹੁਤ ਬਹੁਤ ਸਵਾਗਤ ਬਰਾੜ ਸਾਹਿਬ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਰਦੀਪ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਲਿਸਨਰ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਤੇ ਮਾਫੀ ਚਾਹਾਂਗਾ ਅੱਜ ਮੇਰੀ ਆਵਾਜ਼ ਆ ਜਿਹੜੀ ਥੋੜੀ ਜੀ ਭਾਰੀ ਆ, ਉਹ ਥੋੜੀ ਜੀ ਗਲੇ ਦੇ ਵਿੱਚ ਪ੍ਰੋਬਲਮ, ਕੱਲ ਵੀ ਸੀ ਤੇ ਕੱਲ ਵੀ ਪ੍ਰੋਗਰਾਮ ਧੱਕੇ ਨਾਲ ਹੀ ਕੀਤਾ ਸੀ ਤੇ ਅੱਜ ਵੀ ਉਸ ਦੀ ਥੋੜੀ ਜੀ ਪ੍ਰੋਬਲਮ ਆ ਰਹੀ ਸੀ, ਇਸ ਲਈ ਜਿਹੜੇ 10-15 ਕੁ ਮਿੰਟ ਲੇਟ ਹੋਇਆ, ਪਰ ਕੋਈ ਗੱਲ ਨਹੀਂ ਜੀ, ਜਿਹੜੀ ਕਮਿਟਮੈਂਟ ਆ ਉਹ ਕਮਿਟਮੈਂਟ ਹੀ ਆ
ਜੀ। ਤੇ ਦੇਖੋ ਜੀ ਮੈਂ ਤਾਂ ਸਭ ਤੋਂ ਵੱਡੀ ਗੱਲ ਬਰਾੜ ਸਾਹਿਬ ਇਹ ਕਹਿੰਦੀ ਹੁੰਦੀ ਆ ਕਿ ਦੇਖੋ ਆਪਣੇ ਰੁਝੇਵੇਂ ਆ ਹਨਾ, ਤੇ ਆਪਣੀਆਂ ਜਿਹੜੀਆਂ ਜੋਬਸ ਆ ਉਹ ਵੀ ਬਹੁਤ ਜ਼ਰੂਰੀ ਹੁੰਦੀਆਂ, ਤੇ ਉਹ ਸਾਰਾ ਕੁਛ ਚੱਲਦੇ ਹੋਏ ਤੁਸੀਂ ਆਪਣੀ ਕਮਿਊਨਿਟੀ ਦੇ ਲਈ, ਆਪਣੇ ਭਾਈਚਾਰੇ ਦੇ ਲਈ ਜਿਹੜਾ ਸਮਾਂ ਕੱਢ ਰਹੇ ਹੋ, ਔਰ ਜੇ ਸਿਹਤ ਵੀ ਠੀਕ ਨਹੀਂ ਆ ਤੇ ਉਹਦੇ ਦੌਰਾਨ ਵੀ ਤੁਸੀਂ ਆਪਣੀ ਜਿਹੜਾ ਸਮਾਂ ਆ ਉਹ ਦੇਣਾ ਚਾਹ ਰਹੇ ਹੋ, ਤਾਂ ਇਹਦੇ ਲਈ ਤਾਂ ਤੁਹਾਡੀ ਦੇਖੋ ਜੀ ਤਾਰੀਫ ਕਰਨੀ ਬਣਦੀ ਹੈ ਹਨਾ।
ਬਹੁਤ ਮਿਹਰਬਾਨੀ ਅਮਰਦੀਪ ਜੀ, ਬਹੁਤ ਮਿਹਰਬਾਨੀ
ਜੀ। ਤੇ ਬਰਾੜ ਸਾਹਿਬ, ਖਬਰਾਂ ਦੇ ਸਿਲਸਿਲੇ ਵੱਲ ਵਧੀਏ ਤਾਂ ਸਾਨੂੰ ਜਿੱਦਾਂ ਸ਼ੁਰੂ ਦੇ ਵਿੱਚ ਟੈਲੀਗ੍ਰਾਮ ਦੇ ਜ਼ਰੀਏ ਅੰਮ੍ਰਿਤ ਸਿੰਘ ਹੋਣਾ ਨੇ ਕਿਹਾ ਸੀਗਾ ਜੀ ਕਿ ਸਿਮਰਨਜੀਤ ਬੈਂਸ ਵਾਲਾ ਜਿਹੜਾ ਮੁੱਦਾ ਉਹ ਵੀ ਥੋੜਾ ਜਿਹਾ ਕਲੀਅਰ ਕਰਿਓ, ਤੇ ਅੱਜ ਮੋਦੀ ਦੀ ਡਿਗਰੀ ਦੇ ਬਾਰੇ ਚ ਵੀ ਵੈਸੇ ਅਖਬਾਰਾਂ ਦੇ ਵਿੱਚ ਕਾਫੀ ਜਿਹੜੀ ਖਬਰ ਆ ਉਹ ਪਹਿਲੇ ਪੰਨਿਆਂ ਦੇ ਉੱਤੇ ਛਪੀ ਆ। ਸੋ ਅਸੀਂ ਸ਼ੁਰੂਆਤ ਜਿਹੜੀ ਆ ਜੀ ਉਹ ਮੋਦੀ ਹੋਰਾਂ ਦੀ ਡਿਗਰੀ ਤੋਂ ਹੀ ਕਰ ਲੈਂਦੇ ਹਾਂ ਕਿਉਂਕਿ ਹੋਰ ਵੀ ਰਾਸ਼ਟਰੀ ਖਬਰਾਂ, ਫਿਰ ਰਾਸ਼ਟਰੀ ਖਬਰਾਂ ਤੋਂ ਬਾਅਦ ਪੰਜਾਬ ਦੀਆਂ ਖਬਰਾਂ ਵੱਲ ਵਧਾਂਗੇ।
ਬਿਲਕੁਲ ਜੀ, ਮਸਲਾ ਕਾਫੀ ਦਿਨਾਂ ਤੋਂ ਭਖਿਆ ਹੋਇਆ ਜਦੋਂ ਕੇਜਰੀਵਾਲ ਹੋਰਾਂ ਨੇ ਇੱਕ ਦੋਸ਼ ਲਾਇਆ ਸੀ ਵੀ ਜਿਹੜਾ ਨਰਿੰਦਰ ਮੋਦੀ ਆ ਉਹਨਾਂ ਦੀ ਡਿਗਰੀ ਆ ਜਿਹੜੀ ਡਿਗਰੀ ਦਿਖਾਉਣ, ਇਹ ਜੇ ਸ਼ੁਰੂਆਤ ਹੋਈ ਸੀ ਇਹ ਪ੍ਰੈਸ ਕਾਨਫਰੰਸ ਦੇ ਜ਼ਰੀਏ। ਉਸ ਤੋਂ ਬਾਅਦ ਰੋਜ਼ ਕੋਈ ਨਾ ਕੋਈ ਰੌਲਾ ਚੱਲਦਾ ਰਿਹਾ, ਕੁਛ ਨਾ ਕੁਛ ਗੱਲ ਹੁੰਦੀ ਰਹੀ। ਅਖੀਰ ਭਾਜਪਾ ਨੇ ਦੇਖਿਆ ਵੀ ਇਹਦਾ ਜਵਾਬ ਦੇਣਾ ਬਣਦਾ, ਤਾਂ ਕੱਲ ਭਾਜਪਾ ਨੇ ਇੱਕ ਪ੍ਰੈਸ ਕਾਨਫਰੰਸ ਜ਼ਰੀਏ ਨਰਿੰਦਰ ਮੋਦੀ ਦੀ ਜਿਹੜੀ ਪਹਿਲਾਂ BA ਦੀ ਤੇ ਫਿਰ ਜਿਹੜੀ MA ਦੀ ਡਿਗਰੀ ਆ ਉਹ ਪਬਲਿਕਲੀ ਕੀਤੀ ਆ ਤੇ ਉਹ ਦਿਖਾਈ ਆ। ਦੂਜੇ ਪਾਸੇ ਜਿਹੜਾ ਯੂਨੀਵਰਸਿਟੀ ਦਿੱਲੀ ਦੀ ਯੂਨੀਵਰਸਿਟੀ ਦੇ ਜਿੱਥੋਂ ਉਹਨਾਂ ਨੇ ਸ਼ੋਅ ਕੀਤਾ ਵੀ ਉਹ ਪੜ੍ਹੇ ਆ BA ਕੀਤੀ ਆ, ਉਹਨੂੰ ਉਹਨਾਂ ਨੇ ਸੀਜ਼ ਕੀਤਾ ਹੋਇਆ, ਉਹਨੂੰ ਉਹ ਕਿਹਾ ਹੋਇਆ ਵੀ ਨਹੀਂ ਇਹ ਨਹੀਂ ਦਿਖਾਈ ਜਾਏਗੀ ਕਿਸੇ ਨੂੰ ਵੀ, ਉਹ ਗਵਰਨਮੈਂਟ ਬਣੀ ਆ ਉਹਦੇ ਤੇ ਇੱਕ ਸਪੈਸ਼ਲ ਐਕਟ ਦੇ ਤਹਿਤ ਤੁਸੀਂ ਕੋਈ ਵੀ ਡਾਕੂਮੈਂਟ ਕਿਸੇ ਵੀ ਡਿਪਾਰਟਮੈਂਟ ਦੇ ਡਾਕੂਮੈਂਟ ਸੀਜ਼ ਕਰ ਸਕਦੇ ਹੋ, ਭਾਵੇਂ ਜਿਹੜੀ ਰਾਈਟ ਆਫ ਇਨਫੋਰਮੇਸ਼ਨ ਦੇ ਤਹਿਤ ਤੁਸੀਂ ਕੁਛ ਵੀ ਮੰਗ ਸਕਦੇ ਹੋ ਅੱਜ ਦੇ ਟਾਈਮ ਦੇ ਵਿੱਚ। ਪਰ ਕੀ ਹੁੰਦਾ ਵੀ ਵਿੱਚ ਕੁਝ ਨਾ ਕੁਝ ਮੋਰੀਆਂ ਰੱਖ ਲਈਆਂ ਜਾਂਦੀਆਂ ਜਿਨ੍ਹਾਂ ਦੇ ਤਹਿਤ ਇਹ ਹੁੰਦਾ ਵੀ ਇਹ ਦੇਸ਼ ਦੀ ਸੁਰੱਖਿਆ ਨੂੰ ਖਤਰਾ। ਪਰ ਹੁਣ ਜਿਹੜਾ ਨਰਿੰਦਰ ਮੋਦੀ ਵਾਲਾ ਕੇਸ ਆ ਇਹਦੇ ਵਿੱਚ ਇਹ ਸਪੈਸ਼ਲ ਤੌਰ ਦੇ ਉੱਤੇ ਜਿਹੜਾ ਐਕਟ ਲਾਇਆ ਗਿਆ ਕਿਉਂਕਿ ਇਸ ਦੇਸ਼ ਦੀ ਜਿਹੜੀ ਸੁਰੱਖਿਆ ਨੂੰ ਤਾਂ ਕੋਈ ਖਤਰੇ ਵਾਲੀ ਗੱਲ ਨਹੀਂ ਦਿਖਾਈ ਦੇ ਰਹੀ ਜੇ ਨਰਿੰਦਰ ਮੋਦੀ ਦੇ ਜਿਹੜੇ ਅਸਲੀ ਡਾਕੂਮੈਂਟ ਜਿਹੜੇ ਲੀਕ ਹੁੰਦੇ ਆ ਜਾਂ ਸਾਹਮਣੇ ਆਉਂਦੇ ਆ। ਹੁਣ ਉਸ ਦਿਨ ਵੀ ਆਪਾਂ ਗੱਲ ਕੀਤੀ ਸੀ ਇੱਕ ਦਿਨ ਪਹਿਲਾਂ ਵੀ ਪ੍ਰੋਗਰਾਮ ਦੇ ਵਿੱਚ ਵੀ ਇਸ ਵਿਸ਼ੇ ਦੇ ਉੱਤੇ ਨਾ ਬਹੁਤ ਲੰਮਾ ਚੌੜਾ ਪ੍ਰੋਗਰਾਮ ਹੋ ਸਕਦਾ ਤੇ ਉਹਦੇ ਵਿੱਚ ਜਿਹੜੀਆਂ ਦੋ ਤਿੰਨ ਗੱਲਾਂ ਲੋਕ ਜਿਹੜੀਆਂ ਉਂਗਲਾਂ ਉਠਾਉਂਦੇ ਸੀ ਉਹ ਉਂਗਲਾਂ ਉਠਾਉਣੀਆਂ ਇਹ ਸੀ ਵੀ ਉਹਦੇ ਵਿੱਚ ਨਾਂ ਦਾ ਫਰਕ ਆ ਤੇ ਇਹ ਕਿੱਦਾਂ ਹੋ ਗਿਆ ਇਹ ਹੋ ਗਿਆ ਵੋ ਹੋ ਗਿਆ। ਪਰ ਜਿਹੜੀ ਪੋਜੀਸ਼ਨ ਇਹ ਆ ਮੇਰੀ ਜਿਹੜੀ ਸੋਚ ਆ ਮੇਰੀ ਸੋਚ ਇਹ ਆ ਵੀ ਜਿਹੜਾ ਇਹਨਾਂ ਨੇ ਨਰਿੰਦਰ ਮੋਦੀ ਦਾ ਕਰੈਕਟਰ ਦੁਨੀਆਂ ਦੇ ਦਿਮਾਗ ਦੇ ਵਿੱਚ ਬਿਠਾ ਦਿੱਤਾ ਜਾਂ ਬਿਠਾਉਣ ਦੀ ਕੋਸ਼ਿਸ਼ ਕੀਤੀ ਕਿਤੇ ਨਾ ਕਿਤੇ ਉਹ ਆੜੇ ਆ ਰਿਹਾ। ਜਦੋਂ ਤੁਸੀਂ ਹੁਣ ਜੇ ਇੱਕ ਮੈਂ ਰੇਡੀਓ ਤੇ ਬੋਲ ਰਿਹਾ ਮੇਰੀ ਕੋਈ ਸ਼ਕਲ ਨਹੀਂ ਦੇਖੀ ਅੱਜ ਤਾਂ ਚਲੋ ਫੇਸਬੁੱਕ ਜ਼ਰੀਏ ਲੋਕ ਦੇਖ ਲੈਂਦੇ ਆ ਜਾਂ ਹੋਰ ਹੁੰਦਾ, ਪਰ ਜੇ ਇੱਕ ਜ਼ਮਾਨਾ ਇਹ ਵੀ ਸੀਗਾ ਵੀ ਜੇ ਤੁਸੀਂ ਨਹੀਂ ਸ਼ਕਲ ਦੇਖੀ ਤਾਂ ਮੇਰੇ ਬਾਰੇ ਚ ਜੇ ਹੁਣ ਰੇਡੀਓ ਦੇ ਉੱਤੇ ਸਾਰਾ ਦਿਨ ਪ੍ਰਚਾਰ ਹੁੰਦਾ ਜਾਵੇ ਵੀ ਉਹ ਭਾਈ ਗੋਰਾ ਚਿੱਟਾ ਹੈ 6 ਫੁੱਟਾ ਜਵਾਨ ਫਲਾਨਾ ਤੇ ਜਦੋਂ ਮੈਂ ਸਾਹਮਣੇ ਆਵਾਂ ਤਾਂ ਫਿਰ ਉਹ ਲੋਕਾਂ ਨੂੰ ਹੈਰਾਨੀ ਹੋਊਗੀ, ਲੋਕ ਆਖਣਗੇ ਵੀ ਇਹ ਕੀ ਆ। ਸੋ ਇਸ ਚੀਜ਼ ਦੇ ਵਿੱਚ ਹੀ ਜਿਹੜੀ ਦਿੱਕਤ ਆਈ ਆ ਵੀ ਨਰਿੰਦਰ ਮੋਦੀ ਦਾ ਜਿਹੜਾ ਰੁਤਬਾ ਜਾਂ ਕਰੈਕਟਰ ਆ ਜਾਂ ਉਹ ਨਾ ਇਮੋਸ਼ਨਲ ਜਜ਼ਬਾਤੀ ਲੋਕਾਂ ਨੂੰ ਜੋੜਨ ਲਈ, ਕਿਉਂਕਿ ਹਰੇਕ ਮੁਲਕ ਦੇ ਵਿੱਚ 45% ਲੋਕ ਇਮੋਸ਼ਨਲ ਹੁੰਦੇ ਆ, ਜਜ਼ਬਾਤੀ ਹੁੰਦੇ ਜਿਹੜੇ ਬਹੁਤ ਇਮੋਸ਼ਨਲ ਤਾਂ ਹਰੇਕ ਬੰਦਾ ਹੀ ਹੁੰਦਾ ਪਰ 45% ਤਾਂ ਸਾਇੰਸ ਕਹਿੰਦੀ ਹੈ ਵੀ ਇੰਨੇ ਕੁ ਜਜ਼ਬਾਤੀ ਹੁੰਦੇ ਆ ਵੀ ਉਹਨਾਂ ਨੂੰ ਕਿਸੇ ਵੀ ਪਾਸੇ ਬਹਾ ਲਿਆ ਜਾ ਸਕਦਾ ਤੇ 50% ਵਾਲਾ ਬੰਦਾ ਸਰਕਾਰ ਬਣਾ ਲੈਂਦਾ, ਪਰ ਜਿਹੜੇ ਜਿੱਥੇ 3-4 ਪਾਰਟੀਆਂ ਹੋਣ ਉੱਥੇ ਤਾਂ 33% ਵਾਲਾ ਵੀ ਸਰਕਾਰ ਬਣਾ ਸਕਦਾ। ਤਾਂ ਇਹ ਉਹਨਾਂ ਨੇ ਉਹ ਵੋਟਾਂ ਨੂੰ ਪ੍ਰਭਾਵਿਤ ਕਰਨ ਲਈ ਜਜ਼ਬਾਤੀ ਗੱਲਾਂ ਕੀਤੀਆਂ, ਉਹਨਾਂ ਨੇ ਜਿਹੜਾ ਕਰੈਕਟਰ ਜਾਂ ਕੱਦ ਘਾਟ ਆ ਉਹ ਨਰਿੰਦਰ ਮੋਦੀ ਦਾ ਉਹ ਬਣਾਉਣ ਦੀ ਕੋਸ਼ਿਸ਼ ਕੀਤੀ ਜਿਹੜਾ ਅਬਰਾਹਮ ਲਿੰਕਨ ਦਾ ਅਸੀਂ ਬਚਪਨ ਤੋਂ ਪੜ੍ਹਦੇ ਆਏ ਹਾਂ ਵੀ ਉਹ ਬੂਟ ਪਾਲਿਸ਼ ਕਰਦਾ ਸੀ, ਜਾਂ ਅਸੀਂ ਅਬਦੁਲ ਕਲਾਮ ਦਾ ਪੜ੍ਹਦੇ ਆਏ ਹਾਂ ਵੀ ਉਹ ਅਖਬਾਰ ਸਿੱਟਦਾ ਹੁੰਦਾ ਸੀ ਜੀ, ਉਹ ਉਹਨਾਂ ਨੇ ਇੱਦਾਂ ਇੱਦਾਂ ਪੜ੍ਹਾਈ ਕੀਤੀ, ਅਸੀਂ ਰੋਜ਼ ਦੇਖਦੇ ਹਾਂ ਵੀ ਕਿਵੇਂ ਉਹਨਾਂ ਨੇ ਸਟਰੀਟ ਲਾਈਟਾਂ ਥੱਲੇ ਬੈਠ ਕੇ ਪੜ੍ਹਾਈ ਕੀਤੀ। ਉਹ ਜਿਹਾ ਕਰੈਕਟਰ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਨਰਿੰਦਰ ਮੋਦੀ ਦੀ ਤੇ ਲੋਕਾਂ ਨੂੰ ਇਹ ਕਿਹਾ ਗਿਆ ਵੀ ਉਹ ਇੱਕ ਗਰੀਬ ਘਰੋਂ ਤੇ ਚਾਹ ਬਣਾਉਂਦੇ ਹੁੰਦੇ ਸਨ। ਪਰ ਜਦੋਂ ਕੋਈ ਸਕ੍ਰਿਪਟ ਲਿਖੀ ਜਾਂਦੀ ਹੈ ਨਾ ਇੱਥੇ ਫਿਲਮ ਹਿੱਟ ਉਦੋਂ ਹੁੰਦੀ ਹੈ ਜਦੋਂ ਫਿਲਮ ਦੀ ਸਕ੍ਰਿਪਟ ਤੇ ਘਟਨਾਕ੍ਰਮ ਜਿਹੜੇ ਉਹ ਉਹਦੀ ਹਲਟ ਵਾਂਗੂ ਗਿਣਦੇ ਆ, ਜਿਹੜੀ ਜਿਵੇਂ ਟਿਊਬਵੈਲ ਦੀ ਹਲਟ ਗਿਲਦੀ ਨੇ ਨਾ ਆਪਣੇ ਬੋਰ ਦੀ, ਜਿਹਨੇ ਪੁਰਾਣੇ ਲੋਕਾਂ ਨੇ ਦੇਖੀ ਹੋਣੀ ਆ ਟਿੰਡਾਂ ਕਿਵੇਂ ਬਾਰੀ ਸਿਰ ਆਉਂਦੀਆਂ, ਜੇ ਉਹ ਟਿੰਡਾਂ ਬਾਰੀ ਸਿਰ ਡਿੱਗਣ ਤਾਂ ਜਾ ਕੇ ਉਹ ਸਟੋਰੀ ਜਾਂ ਉਹ ਕਹਾਣੀ ਆ ਜਾਂ ਉਹ ਹਿੱਟ ਹੁੰਦੀ ਆ, ਤੇ ਜੇ ਉਹਦੇ ਵਿੱਚ ਉਗੜ ਦੁਗੜਾ ਕੰਮ ਹੋ ਜੇ ਸਮਾਂ ਕਾਲ ਦਾ ਧਿਆਨ ਨਾ ਰੱਖਿਆ ਜਾਵੇ ਤਾਂ ਉਹ ਕਿਤੇ ਵੀ ਹਿੱਟ ਨਹੀਂ ਹੁੰਦੀ। ਸੋ ਇੱਥੇ ਦਿੱਕਤ ਇਹੀ ਆ ਗਈ ਹੈ ਜੀ, ਮੇਰੇ ਯਾਦ ਆ ਜਾਂਦੀ ਆ ਕਹਾਣੀ, ਮੈਂ ਪਹਿਲੀ ਵਾਰ ਨਾ ਮੁਹੰਮਦ ਸਦੀਕ ਹੋਰਾਂ ਨੂੰ ਮਿਲਿਆ ਤੇ ਬਹੁਤ ਪੁਰਾਣੀ ਗੱਲ ਆ ਜੀ, 25 ਸਾਲ ਪੁਰਾਣੀ, ਤੇ ਕੀੜਾ ਸੀ ਅੰਦਰ ਵੀ ਲਿਖਾਂ ਮੈਂ ਵੀ ਗੀਤ ਲਿਖਾਂ, ਤੇ ਮੈਂ ਉਹਨਾਂ ਨੂੰ ਲਿਖ ਕੇ ਇੱਕ ਅੱਧਾ ਗੀਤ ਦਿਖਾਇਆ। ਮੇਰੇ ਰਿਸ਼ਤੇਦਾਰ ਸੀਗੇ ਗੁਰਮੇਲ ਸਿੰਘ ਢਿੱਲੋਂ, ਭੁੱਖਿਆਂ ਵਾਲੀ ਵਾਜ ਢਿੱਲੋਂ, ਬਹੁਤ ਮਸ਼ਹੂਰ ਗੀਤਕਾਰ ਹੋਇਆ, ਤੇ ਮੁਹੰਮਦ ਸਦੀਕ ਨੇ ਗੀਤ ਪੜਿਆ, ਪਸੰਦ ਵੀ ਕੀਤਾ, ਪਰ ਨਾਲ ਮੈਨੂੰ ਉਹਨੇ ਇੱਕ ਲਾਈਨ ਕਹੀ, ਉਹ ਅੱਜ ਤੱਕ ਮੇਰੇ ਜ਼ਿਹਨ ਦੇ ਵਿੱਚ ਘੁੰਮਦੀ ਆ। ਉਹਨੇ ਮੈਨੂੰ ਕਿਹਾ ਕਹਿੰਦਾ ਭਾਈ ਕਾਕਾ ਤੂੰ ਹਾਲਟਰ ਦੇਖੀ ਆ? ਮੈਂ ਕਿਹਾ ਜੀ ਦੇਖੀ ਆ। ਕਹਿੰਦਾ ਤੂੰ ਬਾਹੀ ਤਾਂ ਨੀ ਹੋਣੀ, ਬੰਦ ਹੋ ਗਿਆ, ਪਰ ਕਹਿੰਦਾ ਤੇਰੇ ਗੀਤ ਆ ਨਾ, ਗੀਤਾਂ ਚ ਸ਼ਬਦਾਂ ਦੀ ਚੋਣ ਜਾਂ ਰਵਾਨਗੀ ਉਹ ਹਲਟ ਵਰਗੀ ਹੋਣੀ ਚਾਹੀਦੀ ਹੈ, ਵੀ ਪਾਣੀ ਟਿੰਡ ਦੇ ਮਗਰੋਂ ਟਿੰਡ ਤੁਰੇ ਆਵੇ, ਫੇਰ ਜਾ ਕੇ ਲੋਕ ਪਸੰਦ ਕਰਦੇ, ਫੇਰ ਲੋਕਾਂ ਦੀ ਗੱਲ ਹੁੰਦੀ ਆ। ਤਾਂ ਉਹੀ ਚੀਜ਼ ਨਰਿੰਦਰ ਮੋਦੀ ਦੇ ਮਾਮਲੇ ਚ ਹੋਈ ਗੱਲ ਜੀ। ਨਰਿੰਦਰ ਮੋਦੀ ਦੇ ਮਾਮਲੇ ਚ ਵੀ ਨਰਿੰਦਰ ਮੋਦੀ ਨੂੰ ਬਣਾਉਣ ਲੱਗ ਕੇ ਸਟੋਰੀ ਲਈ ਤੇ ਉਹ ਨਾ ਉਵੇਂ ਉਹਨੂੰ ਫਲੋ ਨਹੀਂ ਦੇ ਪਾਇਆ ਸਟੋਰੀ ਨੂੰ, ਤੇ ਉਹਨੇ ਕੀ ਕੀਤਾ, ਇੱਕ ਪਾਸੇ ਤਾਂ ਨਰਿੰਦਰ ਮੋਦੀ ਨੂੰ ਸ਼ੋਅ ਕਰ ਦਿੱਤਾ ਵੀ ਇਹ ਬੰਦਾ ਚਾਹ ਦੀ ਦੁਕਾਨ ਦੇ ਉੱਤੇ ਕੰਮ ਕਰਦਾ ਸੀ ਤੇ ਚਾਹ ਵੇਚਦਾ ਸੀ, ਰੇਲਵੇ ਸਟੇਸ਼ਨ ਤੇ ਜਾ ਕੇ ਡੱਬਿਆਂ ਦੇ ਵਿੱਚ ਚਾਹ ਦਿੰਦਾ ਹੁੰਦਾ ਸੀ। ਦੂਜੇ ਪਾਸੇ ਇੱਕ ਇਹ ਗੱਲ ਹੋ ਗਈ ਵੀ ਜਦੋਂ ਉਹਦਾ ਵਿਆਹ ਹੋ ਗਿਆ, ਉਹ ਵਿਆਹ ਛੱਡ ਕੇ ਤੇ ਉਹ ਜੀ ਪਹਾੜਾਂ ਚ ਚਲਾ ਗਿਆ ਆਪਦਾ ਆਪਣ ਚਾਲਣ ਲਈ। ਸੋ ਤੀਜੇ ਪਾਸੇ ਇਹ ਆ ਗਈ ਵੀ ਉਹ ਆਰ ਐਸ ਐਸ ਦਾ ਇੰਨਾ ਕੁ ਜ਼ਿਆਦਾ ਮਰੀਜ਼ ਸੀ ਵੀ ਤੜਕੇ ਆਰ ਐਸ ਐਸ ਲਈ ਉਹ 4 ਵਜੇ ਉੱਠਦਾ ਹੁੰਦਾ ਸੀ
ਜੀ।
ਸੋ ਜਦੋਂ ਇਹੋ ਜਿਹੀਆਂ ਗੱਲਾਂ ਦਾ ਪ੍ਰਚਾਰ ਕੀਤਾ ਗਿਆ ਤਾਂ ਉਹਦਾ ਕਾਰਨ ਸੀ ਇਮੋਸ਼ਨਲ ਲੋਕ ਆ ਜਿਹੜੇ ਉਹ ਜੁੜਨ ਵੀ ਇੱਕ ਗਰੀਬ ਚਾਹੇ ਵਾਲੇ ਦਾ ਬੇਟਾ, ਚਾਹ ਬਣਾਉਣ ਵਾਲਾ ਬੰਦਾ ਇੱਥੋਂ ਤੱਕ ਪਹੁੰਚ ਗਿਆ, ਤਾਂ ਜਿਹੜੇ ਉਹਦੀ ਵਿਰੋਧਤਾ ਕਰਨ ਵਾਲੇ ਆ ਉਹ ਹੈਗੇ ਸਰਮਾਏਦਾਰ, ਉਹ ਨਹੀਂ ਚਾਹੁੰਦੇ ਇੱਕ ਮਜ਼ਦੂਰ ਅੱਗੇ ਆਵੇ, ਤੇ ਇਸ ਢੰਗ ਨਾਲ ਵੋਟਾਂ ਖਰੀਦ ਲਈਆਂ ਗਈਆਂ ਤੇ ਦਿੱਤੀਆਂ ਗਈਆਂ। ਪਰ ਉਦੋਂ ਕਿਤੇ ਕਿਸੇ ਨੇ ਸੁਣਿਆ ਸੀ ਵੀ ਨਰਿੰਦਰ ਮੋਦੀ ਦੀ ਬੀ ਏ ਕੀਤੀ ਆ, ਐਮ ਏ ਕੀਤੀ ਆ, ਜਾਂ ਉਹਦੇ ਤੁਸੀਂ ਕਈ ਮੇਰੇ ਵਰਗੀ ਉਹਦੀ ਇੰਗਲਿਸ਼ ਦੇਖੀ ਹੋਣੀ ਆ, ਕਈ ਟੀ ਵੀ ਸ਼ੋਜ਼ ਦੇ ਦੇਖੇ ਹੋਣੇ ਆ ਵੀ ਜੇ ਉਹ ਇੰਗਲਿਸ਼ ਬੋਲਦਾ ਵੀ ਸੀ ਤਾਂ ਕਿਸ ਢੰਗ ਦੀ ਬੋਲਦਾ ਸੀ, ਜਾਂ ਬੋਲਦਾ ਹੀ ਨਹੀਂ ਸੀ ਤੇ ਜਾਂ ਉਹ ਛੱਡ ਕੇ ਵੀ ਗਿਆ ਕਈ ਟੀ ਵੀ ਸ਼ੋਜ਼ ਉਹ, ਤਾਂ ਉਦੋਂ ਉਹਦੀ ਸਟੱਡੀ ਪੜ੍ਹਾਈ ਲਿਖਾਈ ਕਿਤੇ ਨਹੀਂ ਦਿਖਾਈ ਗਈ, ਕਿਤੇ ਵੀ ਕਿਸੇ ਦੇ ਕੋਈ ਯਾਦ ਆ ਜਾਂ ਕੋਈ ਹੈਗੀ ਤਾਂ ਚਾਹੇ ਭਾਜਪਾ ਦਾ ਹੋਵੇ, ਅਸੀਂ ਕਿਸੇ ਦੇ ਵਿਰੋਧੀ ਨਹੀਂ, ਪਰ ਅਸੀਂ ਸੱਚ ਦੇ ਨਾਲ ਖੜਨ ਵਾਲੇ ਆ, ਤਾਂ ਉਹ ਨਹੀਂ ਦਿਖਾਈ ਗਈ। ਹੁਣ ਅਚਾਨਕ ਜਦੋਂ ਗੱਲਾਂ ਸਾਹਮਣੇ ਆਉਂਦੀਆਂ ਤਾਂ ਮੋਦੀ ਨੂੰ ਇੱਕ ਪੜ੍ਹਿਆ ਲਿਖਿਆ ਇਨਸਾਨ ਵੀ ਕਰਾਰ ਦੇਣਾ ਸ਼ੁਰੂ ਕਰ ਦਿੱਤਾ ਵੀ ਮੋਦੀ ਬੜਾ ਪੜ੍ਹਿਆ ਲਿਖਿਆ। ਹੁਣ ਗੱਲ ਤਾਂ ਇਹ ਆ ਜਾਂਦੀ ਆ ਵੀ ਕਿਹੜੇ ਟਾਈਮ ਚ ਉਹਨਾਂ ਨੇ ਜਿਹੜੀਆਂ ਫੋਟੋਆਂ ਫਲੋਟ ਹੋ ਰਹੀਆਂ ਵੀ ਬੌਕਰ ਮਾਰੀ ਜਾਂਦੇ ਆ ਦੁਕਾਨ ਦੇ ਉੱਤੇ, ਬੌਕਰ ਮਾਰ ਲਈ, ਕਿਹੜੇ ਟਾਈਮ ਚ ਉਹਨਾਂ ਨੇ ਚਾਹ ਵੇਚ ਲਈ, ਕਿਹੜੇ ਟਾਈਮ ਚ ਉਹਨਾਂ ਨੇ ਪੜ੍ਹਾਈ ਕਰ ਲਈ, ਜਾਂ ਉਦੋਂ ਜਿਹੜੀ ਸਕ੍ਰਿਪਟ ਲਿਖੀ ਸੀ ਉਦੋਂ ਕਿਹਾ ਜਾਣਾ ਸੀ ਵੀ ਭਾਈ, ਜਿਵੇਂ ਕੱਲ ਪਰਸੋਂ ਇੱਕ ਅਖਬਾਰ ਚ ਖਬਰ ਲੱਗੀ ਸੀ ਕਿ ਕੁੜੀ ਪੈਂਚਰ ਲਾਉਂਦੀ ਆ ਦੁਕਾਨ ਦੇ ਉੱਤੇ, ਪਰ ਉਹਦੀ ਬੜੇ ਢੰਗ ਨਾਲ ਲਿਖਿਆ ਸੀ ਵੀ ਪੈਂਚਰ ਉਹ ਭਾਈ ਤੜਕੇ ਉੱਠਦੀ ਆ, ਤੜਕੇ ਉੱਠ ਕੇ ਉਹਦੇ ਨਾਨੇ ਦੀ ਦੁਕਾਨ ਤੇ 2 ਘੰਟੇ ਪੈਂਚਰ ਲਾਉਂਦੀ ਆ, ਉੱਥੋਂ ਹੀ ਬੈਗ ਲੈ ਜਾਂਦੀ, ਉੱਥੋਂ ਸਕੂਲ ਚਲੀ ਜਾਂਦੀ ਆ, ਵਾਪਸੀ ਤੇ ਆ ਕੇ ਫੇਰ ਉਹ ਕਰਦੀ ਆ, ਜਾਂ ਤਾਂ ਸਕ੍ਰਿਪਟ ਇਸ ਢੰਗ ਨਾਲ ਲਿਖਣੀ ਸੀਗੀ ਵੀ ਭਾਈ ਨਰਿੰਦਰ ਮੋਦੀ ਤੜਕੇ ਉੱਠਦਾ ਸੀ, ਪਹਿਲਾਂ ਚਾਹ ਦੀ ਦੁਕਾਨ ਸੈੱਟ ਕਰ ਜਾਂਦਾ ਸੀ, ਫਿਰ ਸਕੂਲ ਕਾਲਜ ਵਗ ਜਾਂਦਾ ਸੀ, ਫਿਰ ਵਾਪਸ ਆ ਕੇ ਫੇਰ ਬਾਪੂ ਦੀ ਮਦਦ ਕਰਦਾ ਸੀ, ਜਦੋਂ ਛੁੱਟੀਆਂ ਹੁੰਦੀਆਂ ਸੀ ਉਦੋਂ ਪਹਾੜਾਂ ਚ ਚਲਾ ਜਾਂਦਾ ਸੀ, ਏਦਾਂ ਤਰਤੀਬਤਾ ਦੇਣੀ ਸੀ, ਉਹ ਤਰਤੀਬਤਾ ਚ ਗਏ ਗਾ ਕੇ ਮਾਰ। ਤੇ ਇਹ ਨਾ ਜਿਹੜਾ ਇੱਕ ਤਾਂ ਹੁੰਦਾ ਕਰੈਕਟਰ ਨੇਚਰ ਨੇ ਬਿਲਟ ਕੀਤਾ, ਅਬਰਾਹਮ ਲਿੰਕਨ ਹੋਇਆ, ਅਬਦੁਲ ਕਲਾਮ ਹੋਏ, ਉਹਨਾਂ ਨੂੰ ਨੇਚਰ ਨੇ ਬਿਲਟ ਕੀਤਾ, ਨੇਚਰ ਨੇ ਉਹਨਾਂ ਨੂੰ ਉਹ ਜੇ ਘਰੇ ਜਨਮ ਦਿੱਤਾ, ਉਦੋਂ ਬਾਅਦ ਉਹ ਜੇ ਉਹਨਾਂ ਲਈ ਹਾਲਾਤ ਪੈਦਾ ਕੀਤੇ, ਫਿਰ ਉਹ ਇੱਕ ਕਰੈਕਟਰ ਹੁੰਦਾ ਜਿਹੜਾ ਨੇਚਰ ਨੇ ਤਾਂ ਹਰ ਕਰੈਕਟਰ ਬਿਲਟ ਕੀਤਾ, ਜਿਵੇਂ ਤੁਹਾਡਾ ਮੇਰਾ ਹਰ ਕੀਤਾ, ਇੱਕ ਹੁੰਦਾ ਵੀ ਉਹਦੇ ਉੱਤੇ ਇੱਕ ਕਰੈਕਟਰ ਅਸੀਂ ਬਿਲਟ ਕਰੀਏ, ਹਾਂ ਅਸੀਂ ਬਿਲਟ ਕਰਕੇ ਉਹਦੇ ਉੱਤੇ ਲਾਈਏ। ਹਾਂ
ਜੀ ਜੀ ਜੀ।
ਸੋ ਮਾਫੀ ਚਾਹੁੰਦਾ, ਨਾਲ ਨਾਲ ਚਾਹ ਦਾ ਕੱਪ ਪੀਣਾ ਪੈ ਰਿਹਾ ਮੈਨੂੰ ਅੱਜ, ਤੇ
ਕੋਈ ਗੱਲ ਨਹੀਂ, ਮਾਰਨਿੰਗ ਸ਼ੋ ਆ ਤੇ ਚਾਹ ਤਾਂ ਬਣਦੀ ਆ
ਜੀ, ਕਾਫੀ ਵਿਦ ਕੈਪਟਨ ਵਾਲੀ ਗੱਲ ਹੋ ਰਹੀ ਹੈ ਜੀ ਸਾਡੀ ਵੀ ਕੋਈ ਨਹੀਂ। ਤੇ ਉਹਦੇ ਚ ਨਾ ਜਦੋਂ ਸੈਲਫ ਬਿਲਟ ਵਾਲੀ ਕਹਾਣੀ ਹੋ ਗਈ ਤਾਂ ਉਹਦੇ ਚ ਰਹਿ ਗਈਆਂ ਕਮੀਆਂ, ਤੇ ਅੱਜ ਕੱਲ ਹੁਣ ਪੋਜੀਸ਼ਨ ਇਹ ਆ ਵੀ ਜੇ ਬੰਦਾ ਥੋੜੀ ਜੀ ਲਾਈਮ ਲਾਈਟ ਚ ਆਉਂਦਾ, ਇਹ ਤਾਂ ਫੇਰ ਵੀ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਪਹੁੰਚੇ ਆ, ਤੇ ਪੜਤਾਲ ਨਾਲੇ ਬਹੁਤ ਵੱਡੇ ਵੱਡੇ ਬੁੱਧੀਜੀਵੀ ਬੈਠੇ ਆ, ਤੇ ਉਹਨਾਂ ਨੇ ਅੰਦਰ ਫਰੋਲਤਾ। ਹੁਣ ਉਹ ਗਲਤੀ ਤਾਂ ਗਈ ਸੀ, ਉਹ ਗਲਤੀ ਕਹਿੰਦੇ ਨੀ ਹੁੰਦੇ ਜਦੋਂ ਬੰਦਾ ਇੱਕ ਝੂਠ ਬੋਲਦਾ ਤਾਂ ਉਹਨੂੰ 100 ਝੂਠ ਬੋਲਣੇ ਪੈਂਦੇ ਉਹਨੂੰ ਛੁਪਾਉਣ ਲਈ। ਹੁਣ ਦੇਖੋ ਇਸ ਕਹਾਵਤ ਨੂੰ ਸੱਚ ਕਰਨ ਵਾਸਤੇ ਇਹ ਇੱਕ ਯੂਨੀਕ ਉਦਾਹਰਨ ਬਣ ਗਈ ਵੀ ਨਰਿੰਦਰ ਮੋਦੀ ਨੇ ਇੱਕ ਵਾਰੀ ਝੂਠ ਬੋਲਿਆ ਸੀ ਤੇ ਉਹਨੂੰ ਛੁਪਾਉਣ ਲਈ ਉਹਨੇ ਫਿਰ ਕੀ ਕੀਤਾ। ਤਾਂ ਉਹਦੇ ਲਈ ਹੁਣ ਦੇਖੋ ਅਗਲਾ ਝੂਠ ਇਹ ਹੈ ਜੀ ਵੀ ਡਿਗਰੀਆਂ ਜਿਹੜੀਆਂ ਦਿਖਾਈਆਂ ਗਈਆਂ ਤੇ ਉਹ ਕੱਲ ਦੁਬਾਰਾ ਉਹਦੀਆਂ ਡਿਗਰੀਆਂ, ਪਹਿਲਾਂ ਤਾਂ ਅਮਿਤ ਸ਼ਾਹ ਨੇ ਤੇ ਨਰਿੰਦਰ ਮੋਦੀ ਨੇ ਦਿਖਾਈ ਡਿਗਰੀ, ਉਦੋਂ ਉਹਦੇ ਆਪਣੇ ਅਰੁਣ ਜੇਤਲੀ ਨੇ, ਉਦੋਂ ਬਾਅਦ ਉਹੀ ਡਿਗਰੀ ਜਿਹੜੇ ਆਪ ਦੇ ਲੀਡਰਾਂ ਨੇ ਦਿਖਾਈ, ਤਾਂ ਆਪ ਦੇ ਲੀਡਰਾਂ ਨੇ ਜਦੋਂ ਉਹਦੀ ਸਮੀਖਿਆ ਕੀਤੀ ਉਹ ਕਹਿੰਦੇ ਵੀ ਸਾਨੂੰ ਇਹੋ ਜਿਹਾ ਕੋਈ ਅਦਾਰਾ ਦੱਸੋ ਜਿਹ ਚ ਮਾਰਕਸ਼ੀਟ ਇੱਕ ਸਾਲ ਪਹਿਲਾਂ ਬਣ ਜੇ ਤੇ ਉਹਦਾ ਜਿਹੜਾ ਰਿਜ਼ਲਟ ਅਗਲੇ ਸਾਲ ਆਵੇ
ਜੀ,
ਮਾਰਕਸ਼ੀਟ ਇੱਕ ਸਾਲ ਪਹਿਲਾਂ ਰਿਲੀਜ਼ ਹੋ ਜੇ, ਬਣਨੀ ਵਰਲਡ ਵੱਖਰੀ ਰਿਲੀਜ਼ ਹੋ ਜੇ। ਤਾਂ ਇਹ ਬੜੀ ਹੈਰਾਨੀ ਹੋਈ ਹੈ ਵੀ 1978 ਦੇ ਵਿੱਚ ਮਾਰਕਸ਼ੀਟ ਮਿਲਦੀ ਹੈ ਜੀ ਤੇ 1979 ਦੇ ਵਿੱਚ ਉਹ ਡਿਗਰੀ ਕੰਪਲੀਟ ਕਰਦੇ ਆ। ਸੋ ਕਿਤੇ ਨਾ ਕਿਤੇ ਇਹ ਬਹੁਤ ਸੋਚਣ ਦੀਆਂ ਗੱਲਾਂ ਵੀ ਨਕਲ ਲਈ ਵੀ ਅਕਲ ਦੀ ਲੋੜ ਆ, ਜਾਂ ਝੂਠ ਬੋਲਣ ਵੇਲੇ ਬੰਦਾ ਕਿਤੇ ਨਾ ਕਿਤੇ ਮਾਰ ਖਾ ਜਾਂਦਾ ਤਾਂ ਉਹਦੇ ਵਿੱਚ ਗਾਂ ਫੇਰ ਜਿਹੜੇ ਨਾਂ ਦੀ ਵੀ ਦਿੱਕਤ ਆ ਰਹੀ ਆ ਵੀ ਜੇ ਨਾਂ ਚੱਲ ਬਦਲ ਸਕਦੇ ਇਹ ਚ ਕੋਈ ਵੱਡੀ ਗੱਲ ਨੀ ਵੀ ਇੱਕ ਚ ਨਰਿੰਦਰ ਕੁਮਾਰ ਦਮੋਦਰ ਦਾਸ ਮੋਦੀ ਲਿਖਿਆ ਦੂਜੇ ਚ ਨਰਿੰਦਰ ਦਮੋਦਰ ਦਾਸ ਮੋਦੀ ਲਿਖਿਆ ਪਰ ਇਹ ਇੰਡੀਆ ਦਾ ਇੱਕ ਰੂਲ ਆ ਵੀ ਜਦੋਂ ਤੁਸੀਂ ਸਰਕਾਰੀ ਤੌਰ ਦੇ ਉੱਤੇ ਬਦਲਦੇ ਹੋ ਤਾਂ ਤੁਸੀਂ ਐਡਵਰਟਾਈਜ਼ ਕਿੱਥੇ ਕੀਤਾ ਤੁਸੀਂ ਕਿੱਥੇ ਇਹ ਐਫੀਡੇਵਿਟ ਦਿੱਤਾ ਕਿੱਥੇ ਇਹ ਬਦਲਿਆ ਤਾਂ ਉਹ ਡਾਕੂਮੈਂਟ ਨੀ ਹੈਗਾ ਕੋਈ ਹੁਣ ਕਹਿਣ ਦਾ ਮਤਲਬ ਇਹ ਹੈ ਜੀ ਇਸ ਨੂੰ ਖ਼ਬਰ ਨੂੰ ਜਿੰਨਾ ਮਰਜ਼ੀ ਖਿੱਚ ਲਓ ਪਰ ਇਹ ਇਹੀ ਪ੍ਰੋਬਲਮ ਆਈ ਹੈ ਇਹਨਾਂ ਨੂੰ ਵੀ ਇਹਨਾਂ ਦੇ ਤੋਂ ਜਿਹੜੀ ਜਿਹੜਾ ਕਰੈਕਟਰ ਬਿਲਟ ਕਰਨਾ ਚਾਹੁੰਦੇ ਸੀ ਉਹ ਕਰੈਕਟਰ ਉਦੋਂ ਬਿਲਟ ਕਰਕੇ ਉਹ ਫਾਇਦਾ ਉਠਾਇਆ ਵੀ ਇੱਕ ਜਜ਼ਬਾਤੀ ਲੋਕ ਜੋੜੇ ਹੁਣ ਕਰੈਕਟਰ ਜਿਹੜਾ ਉਹ ਬਿਲਟ ਕਰਨਾ ਚਾਹੁੰਦੇ ਸੀ ਵੀ ਨਰਿੰਦਰ ਮੋਦੀ ਕੋਈ ਅਨਪੜ੍ਹ ਗਵਾਰ ਬੰਦਾ ਨੀ ਉਹ ਪੜ੍ਹਿਆ ਲਿਖਿਆ ਤੇ ਇੱਕ ਇੰਟੈਲੀਜੈਂਟ ਬੰਦਾ ਤੇ ਹੁਣ ਉਸ ਢੰਗ ਦਾ ਉਹ ਬਿਲਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਪਰ ਮੂਹਰੋਂ ਲੋਕ ਜਦੋਂ ਪੈ ਜਾਂਦੇ ਆ ਤੇ ਉਦੋਂ ਇਹੋ ਜਿਹੀਆਂ ਦਿੱਕਤਾਂ ਆ ਜਾਂਦੀਆਂ ਹੁਣ ਤੁਸੀਂ ਇਹਦੇ ਚ ਇੱਕ ਜੇ ਸਿਆਣਾ ਬੰਦਾ ਇੱਕੋ ਥਾਂ ਤੋਂ ਨਬਜ਼ ਫੜ ਸਕਦਾ ਤੁਸੀਂ ਇੱਕ ਚੀਜ਼ ਨੋਟ ਕਰਿਓ ਅਮਿਤ ਸ਼ਾਹ ਵਰਗੇ ਉਹ ਬੰਦੇ ਆ ਜਿਹੜੇ ਸਟੇਜਾਂ ਦੇ ਉੱਤੇ ਸਿੱਧੇ ਮਾਰਨ ਮਰਾਉਣ ਦੀਆਂ ਧਮਕੀਆਂ ਬੰਦੇ ਨੂੰ ਦਰੁਸਤ ਕਰਦਿਆਂ ਧਮਕੀਆਂ ਤੱਕ ਦੀਆਂ ਗੱਲਾਂ ਕਰ ਦਿੰਦੇ ਆ ਜਦੋਂ ਉਹ ਸਹੀ ਹੁੰਦੇ ਆਪਦੀ ਥਾਂ ਤੇ ਜਦੋਂ ਉਹਨਾਂ ਨੂੰ ਪਤਾ ਹੁੰਦਾ ਵੀ ਅਸੀਂ ਇਹ ਕਰਦੇ ਉਹ ਅਮਿਤ ਕੁਮਾਰ ਇਹ ਭਾਸ਼ਾ ਕਿਉਂ ਬੋਲੂ ਆ ਵੀ ਕੇਜਰੀਵਾਲ ਜੀ ਸੇ ਬੇਨਤੀ ਹੈ ਵੀ ਉਹ ਪਬਲਿਕਲੀ ਆ ਕਰ ਮਾਫ਼ੀ ਮੰਗੇ ਉੱਥੇ ਉਹ ਇਹ ਕਿਉਂ ਨੀ ਕਹਿ ਰਿਹਾ ਵੀ ਆਹ ਦੇਖੋ ਡਾਕੂਮੈਂਟ ਤੇ ਹੁਣ ਕੇਜਰੀਵਾਲ ਨੂੰ ਦੱਸੂ ਵੀ ਅਸੀਂ ਕੀ ਹੁੰਨੇ ਆ ਹੁਣ ਘੜੀਸਾਂਗੇ ਉਹਨੂੰ ਫੜ ਕੇ ਕੋਰਟਾਂ ਚ ਹੁਣ ਉਹਦੀ ਅਕਲ ਟਿਕਾਣੇ ਕਰਾਂਗੇ ਹੁਣ ਉਹਦੀ ਨਾਨੀ ਚੇਤੇ ਕਰਾਵਾਂਗੇ ਉਹ ਇਹ ਜੀ ਸ਼ਬਦਾਵਲੀ ਕਿਉਂ ਨੀ ਵਰਤ ਰਿਹਾ ਤਾਂ ਕਿ ਉਹ ਹਜੇ ਵੀ ਚੋਰ ਆ ਹਜੇ ਵੀ ਉਹ ਇਹੀ ਕਹਿ ਰਿਹਾ ਵੀ ਮਾਫ਼ੀ ਮੰਗਾਉਣ ਦਾ ਇੱਕ ਪ੍ਰੈਸ਼ਰ ਰੱਖ ਲਈਏ ਕਿਉਂਕਿ ਕੋਰਟ ਕੇਸਾਂ ਦੀ ਜੇ ਹੋਰ ਧਮਕੀਆਂ ਦੇਣੇ ਤਾਂ ਮੂਹਰੋਂ ਕਿਹੜਾ ਕਿਸੇ ਦੇ ਚੂੜੀਆਂ ਪਾਈਆਂ ਸੋ ਇਹ ਮਸਲਾ ਜੀ ਟੋਟਲ ਜਿਹੜਾ ਜਿਹੜੀ ਡਿਗਰੀ ਦਾ
ਜੀ ਤੇ ਬਰਾੜ ਸਾਹਿਬ ਮੈਨੂੰ ਮੁਨੱਵਰ ਰਾਣਾ ਹੋਣਾ ਦਾ ਸ਼ੇਰ ਯਾਦ ਆ ਰਿਹਾ ਕਹਿੰਦੇ ਹਕੂਮਤ ਪਰਦਾ ਪੋਸ਼ੀ ਮੈਂ ਮਸ਼ਰੂਫ ਬਹੁਤ ਹੈ ਲੇਕਿਨ ਕਹਾਂ ਸੇ ਆ ਰਹਾ ਹੈ ਯੇ ਧੂੰਆਂ ਬੱਚੇ ਸਮਝਦੇ ਆ ਵੈਸੇ ਸਮਝਦਾਰ ਜਿਹੜੇ ਆ ਜੀ ਉਹ ਸਮਝ ਜਾਂਦੇ ਆ ਸੋ ਅਗਲੀ ਖਬਰ ਵੱਲ ਚਲੀਏ ਤਾਂ ਅਗਲੀ ਖਬਰ ਵੈਸੇ ਅੰਮ੍ਰਿਤ ਸਿੰਘ ਹੋਰਾਂ ਨੇ ਪੁੱਛਣ ਦੀ ਕੋਸ਼ਿਸ਼ ਕੀਤੀ ਸੀ ਜੀ ਕਿ ਸਿਮਰਜੀਤ ਬੈਂਸ ਜਿਹੜੇ ਆ
ਜੀ ਜੀ
ਜਿਹੜਾ ਵਾਕਿਆ ਉਹਨਾਂ ਦੇ ਨਾਲ ਵਾਪਰਿਆ ਜੀ ਉਹਦੇ ਬਾਰੇ ਚ ਕਹਿੰਦੇ ਥੋੜਾ ਜਿਹਾ ਚਾਨਣਾ ਪਾਓ
ਚਾਨਣਾ ਤਾਂ ਇਹੀ ਅਮਰਦੀਪ ਜੀ ਵੀ ਫੇਰ ਕੱਲ ਪੱਗ ਫੇਰ ਜਿਹੜੀ ਨਮੋਸ਼ੀ ਹੋਈ ਆ ਪੱਗ ਦੇ ਮਾਮਲੇ ਚ ਪੱਗ ਫੇਰ ਲੱਥੀ ਆ ਤੇ ਉਹ ਲਾਉਣ ਵਾਲੀ ਹੁਣ ਪੰਜਾਬ ਸਰਕਾਰ ਹੀ ਆ ਫਰਾਂਸ ਸਰਕਾਰ ਨੀ ਹੈਗੀ ਨਾ ਅਮਰੀਕਾ ਦੇ ਏਅਰਪੋਰਟ ਤੇ ਲਈ ਆ ਨਾ ਕੈਨੇਡਾ ਨੇ ਲਈ ਆ ਨਾ ਆਸਟ੍ਰੇਲੀਆ ਵਾਲਿਆਂ ਨੇ ਉਂਗਲ ਉਠਾਈ ਆ ਹੁਣ ਫੇਰ ਜਿਹੜੀ ਪੰਜਾਬ ਪੁਲਿਸ ਨੇ ਹੀ ਜਾਂ ਲੁਧਿਆਣੇ ਦੇ ਵਿਚ ਹੀ ਹਕੂਮਤ ਜਾਂ ਸਰਮਾਏਦਾਰਾਂ ਜਾਂ ਹਕੂਮਤਦਾਰਾਂ ਨਾਲ ਦੀ ਵਿਰੋਧਤਾ ਦੇ ਵਿਚ ਲਈ ਆ ਬੈਂਸ ਭਰਾਵਾਂ ਬਾਰੇ ਸ਼ਾਇਦ ਬਾਹਲੇ ਸਰੋਤੇ ਨਾ ਜਾਣਦੇ ਹੋਣ ਪਰ ਜਿੰਨਾ ਕੁ ਮੈਂ ਜਾਣਦਾ ਜਾਂ ਉਹਨਾਂ ਨੂੰ ਨੇੜੇ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਆ ਉਹ ਇਹ ਆ ਜੀ ਵੀ ਜੇ ਆਪ ਪਾਰਟੀ ਦਾ ਜਿਹੜਾ ਪ੍ਰੋਪਗੰਡਾ ਸ਼ੁਰੂ ਹੋਇਆ ਜਾਂ ਆਪ ਪਾਰਟੀ ਜਿਹੜੀ ਹੋਂਦ ਚ ਆਈ ਹੈ ਕਹੂੰਗਾ ਮੈਂ ਜਿਹੜੀ ਪ੍ਰੋਪਗੰਡਾ ਸਹੀ ਸ਼ਬਦ ਨੀ ਆਪ ਪਾਰਟੀ ਦੇ ਹੋਂਦ ਚ ਆਉਣ ਕਾਰਨ ਕਿਤੇ ਨਾ ਕਿਤੇ ਬੈਂਸ ਭਰਾਵਾਂ ਦਾ ਜਿਹੜਾ ਸਟਾਈਲ ਜਾਂ ਬੈਂਸ ਭਰਾਵਾਂ ਦਾ ਜਿਹੜਾ ਕੰਮ ਆ ਉਹ ਦਬ ਕੇ ਰਹਿ ਗਿਆ ਰੁਲ ਕੇ ਰਹਿ ਗਿਆ ਜੇ ਮੰਨ ਲਓ ਪੰਜ ਚਾਰ ਸਾਲ ਪਹਿਲਾਂ ਇਹ ਬੈਂਸ ਭਰਾ ਉੱਠੇ ਹੁੰਦੇ ਜਾਂ ਆਪ ਤੋਂ ਉੱਠੇ ਤਾਂ ਉਦੋਂ ਪਹਿਲਾਂ ਦੇ ਆ ਸਾਲ ਦੋ ਸਾਲ ਪਰ ਉਹ ਜਿਹੜੇ ਆਪ ਵਾਂਗੂ ਉਦੋਂ ਉਹ ਚੀਜ਼ ਪਬਲਿਕਲੀ ਨਹੀਂ ਕਰ ਪਾਏ ਤੇ ਉਦੋਂ ਬਾਅਦ ਆਪ ਦੇ ਪ੍ਰਭਾਵ ਹੇਠ ਆ ਗਏ ਤੇ ਲੋਕਾਂ ਨੂੰ ਇੱਕ ਵੱਡੀ ਲਾਈਨ ਦਿਖਣ ਲੱਗ ਗਈ ਛੋਟੇ ਨਹੀਂ ਦਿਖੀ ਪਰ ਜੇ ਬੈਂਸ ਭਰਾਵਾਂ ਦਾ ਕੰਮ ਕਰਨ ਦਾ ਸਟਾਈਲ ਜਾਂ ਬੈਂਸ ਭਰਾਵਾਂ ਦੀ ਇੱਕ ਬਗਦੀ ਨੇਰੀ ਦੇ ਵਿੱਚ ਦੋ ਸੀਟਾਂ ਲੈ ਕੇ ਜਾਣਾ ਦੋਨੇ ਭਰਾਵਾਂ ਬਣੀਓ ਆਜ਼ਾਦ ਦੇ ਤੌਰ ਦੇ ਉੱਤੇ ਉਹ ਬਹੁਤ ਵੱਡੀ ਚੀਜ਼ ਸੀ ਉਹ ਕਾਰਨ ਕੀ ਸੀ ਉਹਨਾਂ ਦਾ ਕੰਮ ਕਰਨ ਦਾ ਸਟਾਈਲ ਉਹਨਾਂ ਦਾ ਪਬਲਿਕ ਨਾਲ ਜੁੜੇ ਰਹਿਣ ਦਾ ਸਟਾਈਲ ਉਹਨਾਂ ਨੇ ਠੀਕ ਆ ਵੀ ਮਿਹਨਤ ਕਰਕੇ ਅੱਜ ਚੰਗੇ ਰੁਤਬੇ ਤੇ ਪਹੁੰਚੇ ਆ ਤੇ ਉਹਨਾਂ ਦੇ ਵੀ ਬਹੁਤ ਦੋਸ਼ ਪ੍ਰਦੋਸ਼ ਲੱਗਦੇ ਆ ਤੇ ਉਹਨਾਂ ਦੀਆਂ ਵੀ ਗਲਤੀਆਂ ਹੈਗੀਆਂ ਜਿਹੜੀਆਂ ਉਹਨਾਂ ਨੇ ਦਲ ਬਦਲਣੀਆਂ ਜਾਂ ਇਹ ਜਿਹੀਆਂ ਨਿੱਕੀਆਂ ਮੋਟੀਆਂ ਹਮਾਇਤ ਕਰਨ ਦੀਆਂ ਕੀਤੀਆਂ ਉਹ ਇੱਕ ਅਨਾੜੀ ਸਿਆਸਤਦਾਨ ਉਹ ਹੈਗੇ ਆ ਇਹ ਚ ਕੋਈ ਸ਼ੱਕ ਨਹੀਂ ਪਰ ਫੇਰ ਵੀ ਉਹਨਾਂ ਨੇ ਇੱਕ ਆਦਰਸ਼ MLA ਕੀ ਹੋਣਾ ਚਾਹੀਦਾ ਆਦਰਸ਼ ਲੀਡਰ ਕੀ ਹੋਣਾ ਚਾਹੀਦਾ ਇਸ ਦੇ ਉੱਤੇ ਪਹਿਲਾਂ ਹੋਮਵਰਕ ਕੀਤਾ ਹੋਮਵਰਕ ਕਰਨ ਤੋਂ ਬਾਅਦ ਉਹਨਾਂ ਨੇ ਕੰਮ ਸ਼ੁਰੂ ਕੀਤਾ ਕਿਉਂਕਿ ਮੇਰੇ ਖੁਦ ਦੇ ਯਾਦ ਆ ਵੀ ਸੀ 91 ਦੇ ਵਿੱਚ ਜਦੋਂ MLA ਦੀ ਸੀਟ ਦੇ ਉੱਤੇ ਮੈਂ ਉੱਥੇ ਜਿਹੜਾ ਉਹਦਾ ਇੰਚਾਰਜ ਸੀ ਤਲਵੰਡੀ ਸਾਬੋ ਦਾ ਤਾਂ ਅਸੀਂ ਇੱਥੇ ਦਫ਼ਤਰ ਖੋਲਿਆ ਸੀ ਲੋਕਲ ਤੇ ਅਸੀਂ ਲੋਕਾਂ ਦੀਆਂ ਗੱਲਾਂ ਸੁਣਦੇ ਸੀ ਉੱਥੇ ਹਰ ਇੱਕ ਦਿਨ MLA ਆ ਕੇ ਬਹਿੰਦਾ ਸੀ ਬਾਕੀ ਦਿਨ ਸਾਡਾ ਸਟਾਫ ਬਹਿੰਦਾ ਸੀ ਤੇ ਉਹ ਰੋਜ਼ ਗੱਲਾਂ ਸੁਣਦੇ ਹੁੰਦੇ ਸੀ ਤੇ ਫੇਰ ਉਹਨਾਂ ਦੇ ਆਧਾਰ ਤੇ ਕੰਮ ਹੁੰਦੇ ਸੀ ਪਰ ਉਦੋਂ ਇੱਕ ਦੌਰ ਗੰਦਾ ਸੀ ਤੇ ਉਹ ਮਾਹੌਲ ਉਵੇਂ ਨਹੀਂ ਬਣ ਸਕਿਆ ਪਰ ਇਹਨਾਂ ਨੇ ਬੈਂਸ ਹੋਰਾਂ ਨੇ ਦੋਨੇ ਭਰਾਵਾਂ ਨੇ ਲੁਧਿਆਣੇ ਦੇ ਵਿੱਚ ਇੱਕ ਸਪੈਸ਼ਲ ਸੁਵਿਧਾ ਸੈਂਟਰ ਵਾਂਗੂ ਕਿ ਸੁਵਿਧਾ ਸੈਂਟਰ ਆਪਦਾ ਖੋਲਿਆ ਹੋਇਆ ਜੀ ਤੇ ਉੱਥੇ ਦਿਨ ਰਾਤ ਭੀੜ ਲੱਗੀ ਰਹਿੰਦੀ ਹੈ ਜੀ। ਉੱਥੇ ਹਰ ਬੰਦੇ ਦੇ ਕੰਮ ਨਾਲ ਦੀ ਨਾਲ ਕੀਤੇ ਜਾਂਦੇ ਆ। ਇਹ ਵੱਖਰੀ ਗੱਲ ਆ ਵੀ ਸਰਕਾਰੀ ਦਰਬਾਰੇ ਉਹ ਕੰਮ ਨਾ ਹੋਣ ਵੱਖਰੀ ਗੱਲ ਆ, ਪਰ ਨਾਲ ਦੀ ਨਾਲ MLA ਸਾਹਿਬ ਦਾ ਲੋੜ ਹੋਵੇ, MLA ਨਹੀਂ ਉਹਨਾਂ ਦਾ PA ਜਾਂ ਸੰਬੰਧਿਤ ਡਿਪਾਰਟਮੈਂਟ ਨੂੰ ਨਾਲ ਦੀ ਨਾਲ ਫੋਨ ਲਾਇਆ ਜਾਂਦਾ, ਨਾਲ ਦੀ ਨਾਲ ਉਹਨੂੰ ਕੰਮ ਨੂੰ ਫੋਲੋ ਕੀਤਾ ਜਾਂਦਾ। ਸੋ ਉਹ ਜਿਹੜਾ ਉਹਨਾਂ ਦਾ ਤਰੀਕੇ ਆ ਉਹਨਾਂ ਨਾਲ ਆਮ ਪਬਲਿਕ ਜੁੜੀ ਵੀ ਇਹ ਜੇ ਹੋਣੇ ਚਾਹੀਦੇ ਲੀਡਰ ਤੇ MLA। ਇਸ ਲਈ ਉਹਨਾਂ ਨੇ 5-4 ਮੁੱਦੇ ਵੀ ਚੱਕੇ, ਚਾਹੇ ਉਹ ਰੇਤਿਆਂ ਦਾ ਮਾਮਲਾ ਸੀ ਚਾਹੇ ਹੋਰ ਮਾਮਲੇ ਸੀ, ਤੇ ਉਹਨਾਂ ਚ ਉਹਨਾਂ ਨੇ ਹਰ ਤੀਜੇ ਦਿਨ ਤੁਸੀਂ ਦੇਖਿਆ ਵੀ ਉਹ ਉਹਨਾਂ ਨੂੰ ਫੜ ਕੇ ਅੰਦਰ ਵੀ ਕੀਤਾ ਜਾਂਦਾ। ਤੇ ਫਿਰ ਹੁਣ ਜਿਹੜਾ ਕੱਲ ਕਾਂਡ ਹੋਇਆ ਜੀ ਉਹ ਆਪਣੀ ਵਿਧਾਨ ਸਭਾ ਦੀ ਜਿਹਦੇ ਚ ਕੀ ਬੈਂਸ ਨੇ ਬਹੁਤ ਸਖ਼ਤ ਸ਼ਬਦ ਬੋਲੇ ਆ ਮਜੀਠੀਆ ਦੇ ਖਿਲਾਫ਼, ਤੇ ਖੁਦ ਹੀ ਉਹਨਾਂ ਨੇ ਆਪਣੇ ਮੂਹਰੇ ਕੈਮਰਾ ਰੱਖ ਕੇ ਉਹ ਵੀਡੀਓ ਬਣਾਈ ਆ, ਤੇ ਉਹਦੇ ਤੇ ਉਹਨਾਂ ਨੂੰ ਦੋਸ਼ ਲੱਗਿਆ ਵੀ ਇਹਨਾਂ ਨੇ ਗੈਰ ਕਾਨੂੰਨੀ ਕੀਤਾ, ਲੀਕ ਕੀਤਾ, ਫਲਾਨਾ ਕੀਤਾ, ਤੇ ਬਹੁਤ ਸਾਰੀਆਂ ਗੱਲਾਂ ਹੋਈਆਂ। ਪਰ ਉਸ ਤੋਂ ਬਾਅਦ ਜੀ ਨਿਊਜ਼ ਵਾਲਿਆਂ ਨੇ ਉਹਨਾਂ ਦੀ ਇੱਕ ਇੰਟਰਵਿਊ ਕੀਤੀ ਆ, ਉਸ ਇੰਟਰਵਿਊ ਨੇ ਕਾਫੀ ਜਿਹੜਾ ਭੁਚਾਲ ਮਚਾਇਆ, ਤੇ ਉਹ ਭੁਚਾਲ ਤੋਂ ਬਾਅਦ ਉਹਨਾਂ ਨੇ ਬੈਨ ਕਰ ਦਿੱਤਾ ਜੀ ਫਾਸਟ ਵੇ ਤੋਂ ਚੈਨਲ। ਫਾਸਟ ਵੇ ਦੇ ਤੋਂ ਚੈਨਲ ਬੈਨ ਕਰਨ ਤੋਂ ਬਾਅਦ ਜਿਹੜਾ ਹੋ ਹੱਲਾ ਮੱਚਿਆ ਸੀ, ਅਸੀਂ ਉਹਦੀ ਸਮੀਖਿਆ ਵੀ ਕੀਤੀ ਸੀ ਵੀ ਕੋਈ ਫਰਕ ਨਹੀਂ ਪੈਣ ਲੱਗਿਆ ਫਾਸਟ ਵੇ ਤੋਂ ਬੈਨ ਕਰਨ ਤੋਂ, ਇਕੱਲੇ ਵੱਡੇ ਮੈਟਰੋ ਏਰੀਆ ਚ ਥੋੜਾ ਬਹੁਤ ਪਊਆ, ਕੰਟਰੀ ਏਰੀਆ ਚ ਫਾਸਟ ਵੇ ਹੈ ਹੀ ਨਹੀਂ। ਸੋ ਇਸ ਕਰਕੇ ਕੱਲ ਜਿਹੜਾ ਰੋਸ ਮੁਜ਼ਾਹਰਾ ਫਾਸਟ ਵੇ ਦੇ ਦਫ਼ਤਰ ਮੂਹਰੇ ਕੀਤਾ ਜਾ ਰਿਹਾ ਸੀ ਕੇਬਲ ਨੈਟਵਰਕ ਦੇ ਸਾਹਮਣੇ, ਤਾਂ ਉੱਥੇ ਜਿਹੜੇ ਸਿਮਰਜੀਤ ਬੈਂਸ ਆ ਜਿਹੜੇ ਉਹਨਾਂ ਚ ਭਰਾਵਾਂ ਚੋਂ, ਤਾਂ ਉਹਨਾਂ ਨਾਲ ਜਿਹੜੀ ਕੁੱਟਮਾਟ ਹੋਈ ਹੱਥੋਂ ਪਾਈ ਹੋਈ ਆ ਜੀ, ਤੇ ਉਹਨਾਂ ਦੀ ਪੱਗ ਵੀ ਲਾਹੀ ਆ ਲਾਠੀਚਾਰਜ ਦੇ ਵਿੱਚ। ਸੋ ਕੁੱਲ ਇਹੀ ਘਟਨਾ ਕਰਾਂਗਾ ਜੀ, ਤੇ ਹੁਣ ਤੁਹਾਨੂੰ ਜਿਹੜਾ ਇਹਦਾ ਸੱਚ ਝੂਠ ਜਾਂ ਇਹਦੇ ਅੱਗੇ ਪਿੱਛੇ ਕੀ ਆ ਉਹ ਤੁਹਾਨੂੰ ਹੁਣ ਦਿਖੀ ਜਾਂਦਾ। ਹੁਣ ਜਦੋਂ ਉਹੀ ਬਸ ਫਿਰ ਜੀਦੇ ਦੀ ਬੋਲੀ ਨਾਲ ਹੀ ਸਮਾਪਤੀ ਆ ਜੀ ਇਸ ਖ਼ਬਰ ਦੀ ਵੀ ਭਾਈ ਸਾਡੀ ਪੱਗ ਨੂੰ ਫਰਾਂਸ ਵਿੱਚ ਖਤਰਾ ਤੇ ਪੱਗੋ ਪੱਗੀ ਹੋ ਗਏ ਖਾਲਸੇ, ਉਹ ਆ ਜੀ ਇਹ ਗੱਲ
ਜੀ। ਤੇ ਬਰਾੜ ਸਾਹਿਬ ਅਗਲੀ ਖਬਰ ਵੱਲ ਚੱਲੀਏ ਤਾਂ ਵੈਸੇ ਉੱਤਰਾਖੰਡ ਦੇ ਵਿੱਚ ਵੀ ਕਾਫੀ ਹੋ ਹੱਲਾ ਮਚਿਆ ਹੋਇਆ ਸੀ ਜੀ ਰਾਵਤ ਸਰਕਾਰ ਤੇ, ਕਹਿੰਦੇ ਫੈਸਲਾ ਜਿਹੜਾ ਉਹ ਅੱਜ ਹੋਣਾ। ਉੱਤਰਾਖੰਡ ਦੇ ਜਿਹੜੇ ਮੁੱਖ ਮੰਤਰੀ ਹਰੀਸ਼ ਰਾਵਤ ਨੇ ਉਹਨਾਂ ਨੂੰ ਰਾਹਤ ਮਿਲੀ ਆ। ਸੋ ਜਿਹੜੇ ਬਾਗੀ ਆ ਉਹਨਾਂ ਨੂੰ ਅਯੋਗ ਕਰਾਰ ਕੀਤਾ ਗਿਆ ਆ, ਤੇ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਚ?
ਦੇਖੋ ਜੀ ਜਿਹੜਾ ਇਹ ਕੁੱਲ ਮਿਲਾ ਕੇ ਉੱਤਰਾਖੰਡ ਦਾ ਜਿਹੜਾ ਘਟਨਾਕ੍ਰਮ ਆ ਇਹ ਇੰਨਾ ਕੰਟਰਸਟਡ ਹੋ ਚੁੱਕਿਆ ਵੀ ਲੋਕਾਂ ਦੀਆਂ ਨਿਗਾਹਾਂ ਇੰਨੀਆਂ ਸਾਰੇ ਦੁਨੀਆਂ ਭਰ ਦੇ ਉੱਤੋਂ ਨਿਗਾਹਾਂ ਟਿੱਕੀਆਂ, ਚਾਹੇ ਸਾਡਾ ਉੱਤਰਾਖੰਡ ਨਾਲ ਕੋਈ ਬਾਹਲਾ ਲੈਣਾ ਦੇਣਾ ਨਹੀਂ ਹੈ ਤੇ ਕੋਈ ਜ਼ਿਆਦਾ ਸਾਨੂੰ ਲੋੜ ਨਹੀਂ ਪੈਂਦੀ, ਤੇ ਪਰ ਫੇਰ ਵੀ ਉੱਤਰਾਖੰਡ ਦੇ ਨਾਲ ਵੈਸੇ ਤਾਂ ਲਾਇਆ ਜਾਵੇ ਤਾਂ ਪੰਜਾਬੀਆਂ ਨੂੰ ਲੋੜ ਪੈਂਦੀ ਹੈ ਉੱਤਰਾਖੰਡ ਦੀ। ਇੱਕ ਤਾਂ ਤਰਾਈ ਦੇ ਇਲਾਕੇ ਚ ਸਾਡੇ ਪੰਜਾਬੀਆਂ ਦਾ ਊਧਮ ਸਿੰਘ ਨਗਰ ਆ ਜਿਹੜਾ ਉਹਦੇ ਉੱਤਰਾਖੰਡ ਚ ਆਉਂਦਾ, ਦੂਜਾ ਹੇਮਕੁੰਡ ਸਾਹਿਬ ਦੀ ਯਾਤਰਾ ਦਾ ਦੇ ਦੌਰਾਨ ਵੀ ਬਹੁਤ ਸਾਰੀਆਂ ਜਿਹੜੀਆਂ ਜ਼ਰੂਰਤਾਂ ਸਰਕਾਰੀ ਦਰਬਾਰੇ ਪੈਂਦੀਆਂ, ਪਰ ਫੇਰ ਵੀ ਇੰਟਰਸਟ ਜਿਹੜਾ ਹੁਣ ਬਣਿਆ ਹੋਇਆ ਉੱਥੋਂ ਦੇ ਜਿਹੜੇ ਘਟਨਾਕ੍ਰਮ ਇਹੋ ਜਿਹੇ ਘਟਨਾਕ੍ਰਮ ਬਣਿਆ ਜਿਹੜੇ ਸੰਵਿਧਾਨ ਚ ਪਹਿਲਾਂ ਨਹੀਂ ਕਦੇ ਆਏ, ਪਹਿਲਾਂ ਨਹੀਂ ਇਹੋ ਜੀ ਜਿਹੜਾ ਸੰਵਿਧਾਨਕ ਸੰਕਟ ਆਇਆ, ਤੇ ਉਹ ਸੰਕਟ ਦੇ ਤਹਿਤ ਰੋਜ਼ ਨਵੀਆਂ ਗੱਲਾਂ ਆਉਂਦੀਆਂ, ਰੋਜ਼ ਨਵੀਆਂ ਵੀਡੀਓ ਰਿਲੀਜ਼ ਹੋ ਰਹੀਆਂ। ਹਰੀਸ਼ ਰਾਵਤ ਦੇ ਉੱਤੇ ਮੈਂ ਉਹਨਾਂ ਨੂੰ ਕਲੀਨ ਚਿੱਟ ਨਹੀਂ ਦਿੰਦਾ, ਵੈਸੇ ਤਾਂ ਉਹਨਾਂ ਦੇ ਉੱਤੇ ਦੋਸ਼ ਲੱਗਦੇ ਆ ਵੀ ਉਹਨਾਂ ਨੇ ਕਾਫੀ ਪ੍ਰਾਪਰਟੀ ਇਕੱਠੀ ਕੀਤੀ ਆ ਪਿਛਲੇ 50 ਸਾਲਾਂ ਦੇ ਵਿੱਚ, ਪਰ ਇਹ ਭਾਜਪਾ ਵਾਲੇ ਦੋਸ਼ ਲਾਉਂਦੇ ਆ ਕਾਂਗਰਸ ਇਸ ਤੋਂ ਮੁੱਕਰਦੀ ਆ। ਇੱਥੇ ਰੌਲਾ ਪਿਆ ਸੀ ਜੀ ਜਿਹੜਾ 9 ਵਿਧਾਇਕਾਂ ਨੇ ਪਾਰਟੀ ਛੱਡ ਦਿੱਤੀ ਸੀ ਤੇ ਉਹ ਜਿਹੜੀ ਘੱਟ ਗਿਣਤੀ ਚ ਆ ਗਏ ਸੀ। ਵੈਸੇ ਕਾਂਗਰਸ ਪਹਿਲਾਂ ਜਿਹੜੀ ਕਿ 36 ਸੀਟਾਂ ਨਾਲ ਸਰਕਾਰ ਬਣਾਈ ਹੋਈ ਸੀ 61 ਦੇ ਵਿੱਚੋਂ, ਟੋਟਲ 61 ਸੀ ਤੇ ਕਾਂਗਰਸ ਦੀ ਕੋਈ ਏਡੀ ਛੋਟੀ ਸਰਕਾਰ ਨਹੀਂ ਸੀ, ਪੂਰੇ ਬਹੁਮਤ ਨਾਲ ਸਰਕਾਰ ਬਣੀ ਹੋਈ ਸੀ। ਪਰ ਅਚਾਨਕ ਸਾਬਕਾ ਵਿਧਾਇਕਾਂ ਨੇ ਤੇ ਵਿੱਚੋਂ ਰਲ ਕੇ 9 ਬੰਦਿਆਂ ਨੇ ਅਸਤੀਫਾ ਦਿੱਤਾ ਸੀ, ਪਰ ਨਾਲ ਨਾਲ ਸੰਵਿਧਾਨ ਦੇ ਵਿੱਚ ਇਹ ਪ੍ਰੋਬਲਮ ਸੀ ਵੀ ਜੇ 2/3 ਤੋਂ ਘੱਟ ਦਿੰਦੇ ਅਸਤੀਫਾ ਤਾਂ ਉਹ ਨਵੀਂ ਪਾਰਟੀ ਨਹੀਂ ਬਣਾ ਸਕਦੇ, ਉਹ ਸਰਕਾਰ ਨਹੀਂ ਡੇਕ ਸਕਦੇ, ਉਹ ਏਦਾਂ ਨਹੀਂ ਕਰ ਸਕਦੇ ਸੀ ਦਲ ਬਦਲ। ਤੇ ਉਸ ਦੇ ਵਿੱਚ ਕੜਿੱਕੀ ਚ ਆ ਗਏ ਜੀ, ਕੜਿੱਕੀ ਚ ਆਉਣ ਤੋਂ ਬਾਅਦ ਜਿਹੜੇ ਕੋਰਟ ਕੇਸਾਂ ਦੇ ਵਿੱਚ ਉਲਝ ਗਏ ਤੇ ਭਾਜਪਾ ਨੇ ਜਿਹੜੀ ਜ਼ਿਆਦਾ ਜਲਦਬਾਜ਼ੀ ਦਿਖਾ ਕੇ ਉੱਥੇ ਰਾਸ਼ਟਰਪਤੀ ਰਾਜ ਲਾਗੂ ਕਰਤਾ, ਤੇ ਜਿਹੜਾ ਕਿ ਗੈਰ ਕਾਨੂੰਨੀ ਨਿਕਲਿਆ ਤੇ ਉਹ ਸੁਪਰੀਮ ਕੋਰਟ ਨੇ ਉਹ ਜਿਹੜਾ ਰਾਸ਼ਟਰਪਤੀ ਰਾਜ ਤੋੜ ਕੇ ਤੇ ਜਿਹੜੀ ਫੇਰ ਜਿਹੜਾ ਬਹੁਮਤ ਸਾਬਤ ਕਰਨ ਲਈ ਗੱਲ ਹੋਈ, ਤਾਂ ਬਹੁਮਤ ਸਾਬਤ ਕਰਨ ਤੋਂ ਵੇਲੇ ਮਸਲਾ ਇਹ ਉਲਝ ਗਿਆ ਵੀ ਹੁਣ 9 ਵਿਧਾਇਕ ਆ ਜਿਹੜੇ ਉਹ ਖਾਰਜ ਹੋਏ ਆ ਉਹ ਵੋਟ ਪਾ ਸਕਣਗੇ ਕਿ ਨਹੀਂ ਪਾ ਸਕਣਗੇ। ਇਸ ਮਸਲੇ ਦੇ ਉੱਤੇ ਪਹਿਲਾਂ ਹਾਈ ਕੋਰਟ ਨੇ 9 ਵਿਧਾਇਕਾਂ ਦੀ ਜਿਹੜੀ ਖਾਰਜ ਕੀਤੀ, ਫਿਰ ਕੱਲ ਬੜੀ ਤੇਜ਼ੀ ਨਾਲ ਸੁਪਰੀਮ ਕੋਰਟ ਦੇ ਵਿੱਚ ਸਿਰਫ ਕੁਝ ਕੁ ਘੰਟਿਆਂ ਚ ਫੈਸਲਾ ਆਇਆ ਤੇ ਉਹਨਾਂ ਨੇ ਵੀ ਉਹਨਾਂ ਦੀ ਜਿਹੜੀ ਪਟੀਸ਼ਨ ਖਾਰਜ ਕਰ ਦਿੱਤੀ ਤੇ ਉਹਨਾਂ ਨੂੰ ਕਿਹਾ ਜੀ ਨਹੀਂ ਤੁਸੀਂ ਅਯੋਗ ਹੀ ਰਹੋਗੇ। ਸੋ ਬਾਗੀ ਅਯੋਗ ਹੋ ਗਿਆ ਜੀ, ਤੇ ਹੁਣ ਜਿਹੜੀ ਸਿਚੁਏਸ਼ਨ ਇਹ ਆ ਵੀ ਜਿਹੜੀਆਂ ਹੁਣ ਵੋਟਾਂ ਪੈਣੀਆਂ ਉਹ ਵੋਟਾਂ ਦੇ ਵਿੱਚ ਜਿਹੜਾ ਅੰਕੜਾ ਟੋਟਲ 61 ਆ, ਕਾਰਡ ਮੀਨਸ ਤੁਹਾਨੂੰ 31 ਜਿਹੜੀਆਂ ਸੀਟਾਂ ਵਾਲਾ ਐਮ ਐਲ ਏ ਜਿਹੜਾ ਹੈ ਉਹ ਮੰਤਰੀ ਬਣੂ ਮੁੱਖ ਮੰਤਰੀ ਬਣੂਗਾ। ਤਾਂ ਹੁਣ ਕਾਰਡ ਦੇ ਵਿੱਚੋਂ ਇੱਕ ਨਾਮਜਦ ਹੋ ਗਿਆ, 60 ਰਹਿ ਗਈਆਂ ਤਾਂ ਵੀ ਫਿਰ 31 ਦਾ ਬਣਨਾ। ਤਾਂ ਫਿਰ ਕਾਂਗਰਸ ਕੋਲੇ ਉਹਦੇ ਵਿੱਚੋਂ 27 ਆ ਜੀ, ਤੇ ਭਾਜਪਾ ਕੋਲੇ ਹੈਗੀਆਂ 28। ਤੇ ਹੁਣ ਜਿਹੜੀਆਂ ਰਹਿੰਦੀਆਂ ਦੋ ਉਹਨਾਂ ਨੂੰ, ਤਿੰਨ ਉਹਨਾਂ ਨੂੰ ਚਾਹੀਦੀਆਂ ਤੇ 4 ਉਹਨਾਂ ਨੂੰ ਚਾਹੀਦੀਆਂ, ਉਹ ਜਿਹੜੀਆਂ ਫੈਸਲਾ ਹੋਣਾ 6 ਸੀਟਾਂ ਦੇ ਵਿੱਚੋਂ ਰਹਿੰਦੀਆਂ, ਜਿਨ੍ਹਾਂ ਚ 2 ਬਹੁਜਨ ਸਮਾਜਿਕ ਪਾਰਟੀ ਕੋਲੇ ਆ, 1 ਉਕਰਾਂਦ ਨਾਂ ਦੀ ਪਾਰਟੀ ਆ ਤੇ ਉੱਤਰਾਖੰਡ ਦੀ ਨਾਂ ਤੋਂ ਬਣੀ ਹੋਈ ਆ, ਉਹਦੇ ਕੋਲੇ 1 ਆ ਤੇ 3 ਜਿਹੜੇ ਆਜ਼ਾਦ ਆ। ਹੁਣ ਜਿਹੜਾ ਕਹਿੰਦੇ ਨੀ ਹੁੰਦੇ ਆਜ਼ਾਦਾਂ ਦੇ ਹੱਥ ਤੇ ਇਹਨਾਂ ਦੇ ਹੱਥ ਚ ਲੱਡੂ ਆ ਜੀ, ਤੇ ਇਹੀ ਸਟ੍ਰਿੰਗ ਆਪਰੇਸ਼ਨ ਆ ਰਿਹਾ ਵੀ ਕਿੰਨੇ ਕਿੰਨੇ ਕਰੋੜਾਂ ਦੀ ਆਫਰ ਉਹਨਾਂ ਨੂੰ ਹੋਈ ਆ 6 ਬੰਦਿਆਂ ਨੂੰ ਵੀ ਵੋਟ ਸਾਡੇ ਬੰਨੀ ਪਾਉਣੀ ਆ। ਹੁਣ ਦੇਖਦੇ ਆ ਵੀ ਜਿੱਧਰ ਵੀ ਜੇ ਭਾਜਪਾ 3 ਵੋਟਾਂ ਲੈਣ ਚ ਇਹਨਾਂ ਚੋਂ ਕਾਮਯਾਬ ਹੋ ਗਈ ਤਾਂ ਉਹ ਇਹ ਮੋਸ਼ਨ ਦੇਖ ਕੇ ਤੇ ਆਪਣਾ ਦਾਵਾ ਪੇਸ਼ ਕਰੇਗੀ, ਤੇ ਜੇ ਨਾ ਹੋਈ ਤਾਂ ਫਿਰ ਭਾਈ ਹਰੀਸ਼ ਰਾਵਤ ਦੁਬਾਰਾ ਸਰਕਾਰ ਬਣਾਉਣ ਦੇ ਕਾਮਯਾਬ ਵੀ ਹੋ ਸਕਦੇ ਆ, ਇਹ ਡਿਪੈਂਡ ਕਰਦਾ। ਪਰ ਹਰੀਸ਼ ਰਾਵਤ ਕਾਫੀ ਜਿਹੜੇ ਇਸ ਗੱਲ ਤੋਂ ਦਿਖਾਈ ਦੇ ਰਹੇ ਆ ਖੁਸ਼ ਵੀ ਉਹਨਾਂ ਦੀ ਜਿੱਤ ਹੋਈ ਆ ਤੇ ਉਹ ਕੱਲ ਨੂੰ ਸਾਬਤ ਵੀ ਕਰ ਦੇਣਗੇ
ਜੀ। ਤੇ ਬਰਾੜ ਸਾਹਿਬ ਵੈਸੇ ਸਮਾਂ ਜਿਹੜਾ ਜੀ ਅੱਜ ਸਾਡੇ ਕੋਲ ਘੱਟ ਹੈ, ਪਰ ਆਪਾਂ ਜਲਦੀ ਜਲਦੀ ਥੋੜੀਆਂ ਜਿਹੀਆਂ ਹੋਰ ਖਬਰਾਂ ਪਹੁੰਚਾਵਾਂਗੇ। ਹਾਕੀ ਕਪਤਾਨ ਸਰਦਾਰ ਸਿੰਘ ਜਿਹੜੇ ਆ ਜੀ ਉਹ ਫੇਰ ਇੱਕ ਵਾਰ ਵਿਵਾਦਾਂ ਦੇ ਵਿੱਚ ਆਏ ਆ, ਤੇ ਆਪਾਂ ਪਿਛਲੇ ਕੁਛ ਸਮੇਂ ਤੋਂ ਦੇਖ ਰਹੇ ਸੀ ਜੀ ਉਹਨਾਂ ਦੇ ਉੱਤੇ ਕਾਫੀ ਤਰ੍ਹਾਂ ਦੇ ਜਿਹੜੇ ਇਲਜ਼ਾਮ ਆ ਉਹ ਲੱਗ ਰਹੇ ਆ, ਤੇ ਇਹ ਜਿਹੜਾ ਇਲਜ਼ਾਮ ਇਸ ਵਾਰ ਫੇਰ ਜਿਹੜਾ ਵਿਵਾਦਾਂ ਚ ਆਉਣ ਦਾ ਕਾਰਨ ਇਹੀ ਆ ਕਿ ਉਹਨਾਂ ਦੇ ਉੱਪਰ ਆਪਣਾ ਦਾਵਾ ਕਰ ਰਹੀ ਜਿਹੜੀ ਔਰਤ ਹੈ ਜੀ, ਜਿਹਨੇ ਕਿਹਾ ਕਿ ਮੈਂ ਵਿਆਹੀ ਹੋਈ ਆ ਕਪਤਾਨ ਸਿੰਘ ਦੇ ਨਾਲ, ਤੇ ਉਸ ਤੋਂ ਬਾਅਦ ਹੋਰ ਵੀ ਜ਼ਿਆਦਾ ਟੋਰਚਰ ਕਰਨ ਦੇ ਜਿਹੜੇ ਦੋਸ਼ ਆ ਉਹ ਲਗਾਏ ਗਏ ਆ ਉਹਨਾਂ ਦੇ ਉੱਤੇ, ਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ?
ਦੇਖੋ ਇਹ ਪਿਛਲੇ 2-3 ਮਹੀਨਿਆਂ ਤੋਂ ਘਟਨਾਕ੍ਰਮ ਚੱਲ ਰਿਹਾ, ਉਹ ਕੁੜੀ ਖੁਦ ਵੀ ਇੱਕ ਪਲੇਅਰ ਆ ਜੀ ਤੇ ਉਹ ਕਾਫੀ ਖੁੱਲ ਕੇ ਸਾਹਮਣੇ ਆਈ ਆ। ਜਿਵੇਂ ਸਰਦਾਰ ਸਿੰਘ ਮੁਨਕਰ ਹੀ ਹੋ ਰਹੇ ਸੀ ਉਹਦੇ ਨਾਲ ਕਿਸੇ ਵੀ ਗੱਲ ਤੋਂ ਪਹਿਲੇ ਦਰਜੇ, ਉਹ ਮੁਨਕਰ ਦਾ ਤਾਂ ਸਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਜਦੋਂ ਅਸੀਂ ਉਹਨਾਂ ਦੀਆਂ ਬਹੁਤ ਸਾਰੀਆਂ ਪ੍ਰਾਈਵੇਟ ਫੋਟੋਆਂ ਜਿਹੜੀਆਂ ਉਹ ਸੋਸ਼ਲ ਮੀਡੀਆ ਜ਼ਰੀਏ ਆਈਆਂ। ਉਹ ਕੁੜੀ ਹੁਣ ਇੰਗਲੈਂਡ ਦੀ ਬੋਰਨ ਆ ਤੇ ਉਥੋਂ ਦੀ ਜੰਪਲ ਹੋਣ ਕਾਰਨ ਉਹਨੂੰ ਕੋਈ ਫਰਕ ਨਹੀਂ ਪੈਂਦਾ ਇਹਨਾਂ ਚੀਜ਼ਾਂ ਨੂੰ ਪਬਲਿਕਲੀ ਕਰਨ ਲਈ, ਉਹਨੇ ਪਬਲਿਕਲੀ ਕੀਤੀਆਂ ਉਹ ਗੱਲਾਂ, ਤਾਂ ਉਸ ਨਾਲ ਜਿਹੜਾ ਸਰਦਾਰ ਸਿੰਘ ਦੀ ਜਿਹੜਾ ਕੈਰੀਅਰ ਦੇ ਉੱਤੇ ਵੀ ਸਵਾਲੀਆ ਨਿਸ਼ਾਨ ਲੱਗਿਆ ਤੇ ਉਹਨਾਂ ਦੇ ਕਰੈਕਟਰ ਦੇ ਉੱਤੇ ਵੀ ਲੱਗਿਆ ਤੇ ਉਹਨਾਂ ਦੇ ਜਿਹੜੇ ਪਰਿਵਾਰ ਦੇ ਉੱਤੇ ਵੀ ਉਂਗਲਾਂ ਉੱਠ ਰਹੀਆਂ। ਪਰ ਕੁੱਲ ਮਿਲਾ ਕੇ ਹੁੰਦਾ ਜੀ ਵੀ ਜਦੋਂ ਲੜਾਈ ਹੁੰਦੀ ਆ, ਮੈਨੂੰ ਤਾਂ ਮੇਰੇ ਡੈਡੀ ਇਹੀ ਕਹਿੰਦੇ ਹੁੰਦੇ ਸੀ ਵੀ ਜਦੋਂ ਲੜਾਈ ਹੁੰਦੀ ਆ ਭਾਈ ਉਦੋਂ ਆਸ ਨਾ ਰੱਖੀ ਕੋਈ ਤੈਨੂੰ ਕਹੂਗਾ ਵੀ ਤੇਰੇ ਜੋੜੇ ਪੁੱਤ ਹੋ ਜਾਣ, ਉਦੋਂ ਤਾਂ ਪੁੱਤ ਪਿੱਟਣ ਦੀਆਂ ਗੱਲਾਂ ਹੀ ਕੀਤੀਆਂ ਜਾਂਦੀਆਂ। ਸੋ ਜਦੋਂ ਤਾਂ ਇਹਨਾਂ ਦੀ ਸੀਗੀ ਬਣਦੀ ਉਦੋਂ ਤਾਂ ਇਹ ਸੀਗੇ ਕਿਆ ਬਾਤਾਂ, ਜਦੋਂ ਹੁਣ ਟੁੱਟ ਗਈ ਆ ਜੀ ਤੇ ਉਦੋਂ ਫਿਰ ਇਹ ਜਿਹੀਆਂ ਦੋਸ਼ ਪ੍ਰਦੋਸ਼ ਲੱਗਣੇ ਸੀ, ਉਦੋਂ ਫਿਰ ਨਿੱਕੀ ਨਿੱਕੀ ਗੱਲ ਨੂੰ ਵੀ ਵਧਾ ਚੜਾ ਕੇ ਪੇਸ਼ ਕੀਤਾ ਜਾਂਦਾ। ਜਦੋਂ ਲਾਈਮਲਾਈਟ ਦੀ ਗੱਲ ਹੋਵੇ, ਲਾਈਮਲਾਈਟ ਚ ਬੰਦਾ ਹੋਵੇ, ਉਦੋਂ ਤਾਂ ਫਿਰ ਮੀਡੀਆ ਲਈ ਇੱਕ ਵਧੀਆ ਸਨਸਨੀਖੇਜ਼ ਖਬਰ ਬਣ ਜਾਂਦੀ ਆ, ਇੰਟਰਸਟਡ ਖਬਰ ਬਣ ਜਾਂਦੀ ਆ। ਮੈਂ ਦਾਅਵੇ ਨਾਲ ਕਹਿ ਸਕਦਾ ਜਿੱਦਾਂ ਕਿ ਸਾਡੇ ਆਮ ਹੀ ਦੋਸ਼ ਲੱਗਦਾ ਜਾਂ ਪਿੰਡਾਂ ਦੇ ਵਿੱਚ ਮਜ਼ਾਕੀਏ ਚ ਵੀ ਕਹਿਣੇ ਆ ਵੀ ਜਦੋਂ ਅਖਬਾਰ ਚੱਕਦੇ ਆ ਨਾ, ਅਖਬਾਰ ਚੱਕਣ ਸਾਰ ਸਭ ਤੋਂ ਪਹਿਲਾਂ ਪਿੰਡਾਂ ਦੇ ਵਿੱਚ ਜਾਂ ਕਿਤੇ ਵੀ ਸੱਥਾਂ ਦੇ ਵਿੱਚ ਉਹ ਖਬਰਾਂ ਪੜੀਆਂ ਜਾਂਦੀਆਂ ਜਿਨ੍ਹਾਂ ਚ ਕੋਈ ਸੰਸ ਨਹੀਂ ਹੋਵੇ, ਜਿਨ੍ਹਾਂ ਚ ਚਟਕਾਰਾ ਹੋਵੇ, ਜਿਨ੍ਹਾਂ ਦੇ ਵਿੱਚ ਕੁਛ ਨਾ ਕੁਛ ਉਹਨਾਂ ਨੂੰ ਏਦਾਂ ਲੱਗੇ ਵੀ ਕਿਆ ਬਾਤ ਆ ਵੀ ਆਹ ਵਧੀਆ ਗੱਲ ਹੋਈ। ਸੋ ਇਹੋ ਜਿਹੀਆਂ ਖਬਰਾਂ ਨੂੰ ਇੱਕ ਪਾਸੇ ਤਾਂ ਅਸੀਂ ਕਹਿਣੇ ਆ ਵੀ ਅਸੀਂ ਨਿੰਦਿਆ ਕਰਦੇ ਹਾਂ ਜੇ ਕੋਈ ਵੀ ਕਿਸੇ ਨਾਲ ਕਿਸੇ ਨਾਲ ਧੱਕਾ ਹੁੰਦਾ, ਜਿਨਸੀ ਸ਼ੋਸ਼ਣ ਹੁੰਦਾ, ਪਰ ਦੂਜੇ ਪਾਸੇ ਤੜਕੇ ਅਖਬਾਰ ਚੋਂ ਲੱਭ ਕੇ ਖਬਰ ਪੜ੍ਹਦੇ ਵੀ ਕੀ ਹੋਇਆ, ਜਿਨਸੀ ਸ਼ੋਸ਼ਣ ਕਿਹਨੇ ਕੀਤਾ, ਤਾਂ ਇਹ ਇੱਕ ਮੈਂਟੈਲਿਟੀ ਆ ਸਾਡੇ ਲੋਕਾਂ ਦੀ। ਸੋ ਉਹ ਮੈਂਟੈਲਿਟੀ ਕਰਕੇ ਅਖਬਾਰਾਂ ਨੂੰ ਉਸ ਮੈਂਟੈਲਿਟੀਆਂ ਦਾ ਪਤਾ ਤੇ ਉਹ ਅਖਬਾਰ ਫਿਰ ਉਹੋ ਜਿਹੀਆਂ ਖਬਰਾਂ ਲਾਉਂਦੇ ਆ, ਉਹਨਾਂ ਨੂੰ ਹੋਰ ਚਟਕਾਰੇ ਲਾ ਲਾ ਕੇ ਲਾਉਂਦੇ ਆ। ਭਾਵੇਂ ਇੱਕ ਉਹ ਦੇਸ਼ ਦੀ ਇੱਕ ਸ਼ਾਨ ਲਈ ਖੇਡ ਰਿਹਾ ਪਲੇਅਰ ਆ, ਮੌਜੂਦਾ ਪਲੇਅਰ ਆ ਤੇ ਉਹਦੇ ਕੈਰੀਅਰ ਦੇ ਉੱਤੇ ਬਹੁਤ ਵੱਡਾ ਅਸਰ ਪੈ ਸਕਦਾ। ਪਰ ਮੈਂ ਤਾਂ ਇੱਥੇ ਇਹੀ ਕਹੂੰਗਾ ਵੀ ਜਦੋਂ ਤੁਸੀਂ ਇਸ ਪੋਜੀਸ਼ਨ ਤੇ ਪਹੁੰਚ ਜਾਂਦੇ ਹੋ, ਉਸ ਪੋਜੀਸ਼ਨ ਦੇ ਉੱਤੇ ਆ ਕੇ, ਤੇ ਜੇ ਤੁਸੀਂ ਕੋਸ਼ਿਸ਼ ਤਾਂ ਇਹ ਹੋਣੀ ਚਾਹੀਦੀ ਹੈ ਵੀ ਬੰਦੇ ਦੀ ਲਾਈਫ ਹੈ ਜਿਹੜੀ ਬਲੈਕ ਐਂਡ ਵਾਈਟ ਹੋਵੇ, ਪਰ ਇਨਸਾਨ ਆ ਜੇ ਇਨਸਾਨੀ ਪੱਧਰ ਦੇ ਉੱਤੇ ਕੋਈ ਗਲਤੀ ਕਰ ਬਹਿੰਦਾ ਜਾਂ ਹੋਰ ਹੁੰਦਾ ਤਾਂ ਉਹਦੇ ਹੋਰ ਬਹੁਤ ਸਾਰੇ ਤਰੀਕੇ ਆ ਵੀ ਕੁਝ ਨਾ ਕੁਝ ਕੁਰਬਾਨੀ ਕਰਕੇ ਉਹਨੂੰ ਨਜਿੱਠਿਆ ਜਾ ਸਕਦਾ। ਪਰ ਰੌਲਾ ਇਹ ਆ ਜੀ ਵੀ ਵਿਰੋਧੀ ਹੁੰਦੇ ਆ ਜਿਹੜੇ ਬੰਦੇ ਨਹੀਂ ਚਾਹੁੰਦੇ ਉਹ ਉਹਨੂੰ ਨਜਿੱਠਣ ਨਹੀਂ ਦਿੰਦੇ, ਉਹਨਾਂ ਨੂੰ ਮਸਲਾ ਬਣਾ ਦਿੰਦੇ ਆ
ਜੀ। ਤੇ ਬਰਾੜ ਸਾਹਿਬ ਇੱਕ ਸਿਰਫ ਨਜ਼ਰ ਹੀ ਮਾਰਾਂਗੇ, ਜਥੇਦਾਰ ਮੰਡ ਮੋਕਮ ਸਿੰਘ ਤੇ ਪਰਮਜੀਤ ਸਿੰਘ ਜੀ ਜਵਾਣਾ ਜਿਹੜੇ ਇਹਨਾਂ ਨੂੰ ਇੱਕ ਵਾਰ ਫੇਰ ਗ੍ਰਿਫਤਾਰ ਕੀਤਾ ਗਿਆ ਜੀ ਮਾਹੌਲ ਖਰਾਬ ਕਰਨ ਦੇ ਦੋਸ਼ ਤਹਿਤ ਸ਼ੰਭੂ ਬੈਰੀਅਰ ਦੇ ਨੇੜੇ ਪਟਿਆਲੇ ਕੋਲ ਜਿਹੜੀ ਇਹ ਕਾਰਵਾਈ ਹੋਈ ਆ। ਤੇ ਦੂਜੇ ਪਾਸੇ ਸੋਸ਼ਲ ਮੀਡੀਆ ਤੇ ਕਹਿੰਦੇ ਜੀ ਜਿਹੜਾ ਫੈਲਾਇਆ ਗਿਆ ਬਿਆਨ ਆ ਉਹ ਮਨ ਘੜਤਿਆ ਇਹਦੇ ਬਾਰੇ ਦੇ ਵਿੱਚ ਗੱਲ ਕਰੀਏ ਤਾਂ ਜਿਹੜਾ ਸੌਦਾ ਸਾਧ ਨੂੰ ਮਾਫ਼ ਕਰਨ ਦਾ ਫੈਸਲਾ ਉਹਦੇ ਬਾਰੇ ਜਿਹੜਾ ਬਿਆਨ ਦਿੱਤਾ ਸੀ ਗਿਆਨੀ ਗੁਰਬਚਨ ਸਿੰਘ ਹੋਰਾਂ ਨੇ ਉਹਦੇ ਬਾਰੇ ਸੁਚੇਤ ਕੀਤਾ ਗਿਆ ਹੈ ਜੀ ਕਿ ਸੰਗਤ ਜਿਹੜੀ ਹੈ ਸੋਸ਼ਲ ਮੀਡੀਆ ਤੇ ਹੋ ਰਹੇ ਗਲਤ ਪ੍ਰਚਾਰ ਤੋਂ ਸੁਚੇਤ ਹੋਵੇ। ਸੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਜੀ ਇਹ ਤੇ ਕਿ ਉਹਨਾਂ ਦਾ ਇਹ ਬਿਆਨ ਜਿਹੜਾ ਆ ਉਹ ਸੋਸ਼ਲ ਮੀਡੀਆ ਦੇ ਉੱਤੇ ਮਨ ਘੜਤਿਆ।
ਜੀ 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 ਬਿਲਕੁਲ ਇਹ ਸਚਾਈ ਹੈ ਜੀ। ਬਹੁਤ ਸਾਰੀਆਂ ਗੱਲਾਂ ਨਾ ਜਦੋਂ ਕੋਈ ਬੰਦਾ ਬਦਨਾਮ ਹੋ ਜਾਂਦਾ ਨਾ ਤੇ ਉਦੋਂ ਉਹ ਇੱਕ ਅੱਧੀ ਬਦਨਾਮੀ ਲਈ ਹੋਇਆ ਤੇ ਉਹਦੇ ਨਾਲ 10 ਜੋੜ ਦਿੰਦੇ ਆ। ਸੋ ਇਹੀ ਚੀਜ਼ਾਂ ਹੋ ਰਹੀਆਂ ਸੋਸ਼ਲ ਮੀਡੀਆ ਦੇ ਉੱਤੇ। ਕੋਈ ਵੀ ਜਦੋਂ ਤੁਹਾਡੇ ਕੋਲ ਖਬਰ ਆਉਂਦੀ ਹੈ ਨਾ ਤੇ ਤੁਸੀਂ ਪਹਿਲੇ ਹੱਲੇ ਉਹਦੇ ਚ ਇਹੋ ਜਿਹੀਆਂ ਚੀਜ਼ਾਂ ਟ੍ਰੈਕ ਕਰੋ, ਉਹਨੂੰ ਸ਼ੇਅਰ ਕਰੋ। ਸਾਨੂੰ ਕੋਸ਼ਿਸ਼ ਚਾਹੀਦੀ ਆ ਵੀ ਭਾਈ ਉਹਦੇ ਬਾਰੇ ਅਸੀਂ ਪੜਤਾਲੀਏ। ਇਹਦੇ ਐ ਨਾ ਹੋਵੇ ਹੁਣ ਗਿਆਨੀ ਗੁਰਬਚਨ ਸਿੰਘ, ਪਹਿਲੀ ਗੱਲ ਸਾਡੀ ਸੋਚ ਇਹ ਹੋਣੀ ਚਾਹੀਦੀ ਆ ਵੀ ਗਿਆਨੀ ਗੁਰਬਚਨ ਸਿੰਘ ਜਿਹੜੇ ਨੂੰ ਅਸੀਂ ਬਾਦਲ ਦੀ ਜੇਬ ਚੋਂ ਨਿਕਲਿਆ ਕਹਿੰਦੇ ਆ ਅਕਸਰ, ਤੇ ਜਿਹੜਾ ਬਾਦਲਾਂ ਦਾ ਪਰੋਕਾਰ ਅਸੀਂ ਕਹਿੰਦੇ ਆ, ਉਹ ਬੰਦਾ ਹੈ ਕਿਵੇਂ ਅਖਬਾਰ ਚ ਇਹ ਜਿਹਾ ਬਿਆਨ ਦੇ ਦੂਗਾ? ਤੇ ਉਹ ਵੀ ਇੱਕ ਅਖਬਾਰ ਜਿਹਦੇ ਉੱਤੇ ਕੋਈ ਨਾਂ ਨੀ, ਬਸ ਅਖਬਾਰੀ ਸਟਾਈਲ ਦੇ ਵਿੱਚ ਇੱਕ ਬਣਾ ਕੇ ਖਬਰ ਬਣਾ ਕੇ, ਤੋ ਅੱਜ ਕੱਲ ਡਿਜ਼ਾਈਨਿੰਗ ਕਾਜ਼ੀ ਨਹੀਂ ਕੀਤੀ ਜਾ ਸਕਦੀ ਤੇ ਉਹ ਛਾਪ ਦੇਣੀ, ਤਾਂ ਉਹ ਇਹਦਾ ਮਤਲਬ ਇਹ ਥੋੜਾ ਹੈ ਵੀ ਉਹਨਾਂ ਨੇ ਕਿਹਾ। ਸੋ ਪੜਤਾਲ ਦੀ ਕੋਸ਼ਿਸ਼ ਜ਼ਰੂਰ ਕਰਿਆ ਕਰੋ ਜੀ।
ਜੀ ਤੇ ਆਸਟ੍ਰੇਲੀਆ ਦੀਆਂ ਖਬਰਾਂ ਲਈ, ਵੈਸੇ ਆਪਾਂ ਸਾਰੇ ਜਾਣਦੇ ਹਾਂ ਕਿ ਮੌਸਮ ਜਿਹੜਾ ਜੀ ਕਾਫੀ ਵਿਗੜਿਆ ਹੋਇਆ, ਜੇ ਵਿਕਟੋਰੀਆ ਜਾਂ ਸਾਊਥ ਆਸਟ੍ਰੇਲੀਆ ਦੀ ਗੱਲ ਕਰੀਏ ਹਨਾ, ਪਿਛਲੀ ਰਾਤ ਵੀ ਕਾਫੀ ਮੌਸਮ ਜਿਹੜਾ ਖਰਾਬ ਰਿਹਾ ਆ ਤੇ ਹੁਣ ਵੀ ਜਿਹੜਾ ਵੈਦਰ ਵਾਰਨਿੰਗ ਹੈ ਜੀ ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਦੇ ਲਈ, ਕਿਉਂਕਿ ਮੀਂਹ ਜਿਹੜਾ ਆ ਉਹ ਵੀ ਬਹੁਤ ਜ਼ਿਆਦਾ ਹੋ ਸਕਦਾ ਹੈ ਤੇ ਨਾਲ ਨਾਲ ਫਲੱਡਿੰਗ ਜਿਹੜੀ ਆ ਉਹਦੇ ਵੀ ਚਾਂਸਿਸ ਹੈਗੇ ਆ। ਸੋ ਉਸ ਹਿਸਾਬ ਦੇ ਨਾਲ ਮੈਨੂੰ ਲੱਗਦਾ ਕਿ ਸਾਨੂੰ ਸਾਰੇ ਆਪਣੇ ਆਲੇ ਦੁਆਲੇ ਨੂੰ ਸੁਚੇਤ ਕਰਨਾ ਚਾਹੀਦਾ, ਆਪ ਵੀ ਥੋੜੇ ਜਿਹੇ ਸੁਚੇਤ ਹੋ ਕੇ ਰਹਿਣਾ ਚਾਹੀਦਾ ਇਸ ਮੌਸਮ ਦੇ ਵਿੱਚ। ਅਸੀਂ ਮੌਸਮ ਦੀ ਨਬਜ਼ ਨੂੰ ਪਛਾਣਦਿਆਂ ਹੋਇਆਂ ਹੀ ਜਿਹੜੇ ਆਪਣੇ ਕੰਮ ਕਾਰ ਆ ਉਹ ਆਰੰਭੀਏ ਜਾਂ ਪੂਰੇ ਕਰੀਏ, ਹਨਾ।
ਬਿਲਕੁਲ ਜੀ, ਨਹੀਂ ਤਾਂ ਤੁਸੀਂ ਦੱਸ ਦੋ ਵੀ ਜਿਵੇਂ ਮਿੰਟੂ ਬਰਾੜ ਦੇ ਆਵਾਜ਼ ਨਹੀਂ ਨਿਕਲ ਰਹੀ, ਐਂ ਹੋਜੂਗੀ ਤੁਹਾਡੇ ਨਾਲ ਵੀ ਮੈਂ ਵੀ ਮੌਸਮ ਨੂੰ ਨਹੀਂ ਸਹੀ ਢੰਗ ਨਾਲ ਕੈਚ ਕਰ ਸਕਿਆ ਤੇ ਤਿੰਨ ਚਾਰ ਦਿਨਾਂ ਦਾ ਹੌਲੀ ਹੌਲੀ ਹੁੰਦਾ ਹੋਇਆ ਹੁੰਦਾ। ਦੇਖੋ ਅੱਜ ਮੇਰਾ ਗਲੇ ਦੇ ਵਿੱਚ ਇਹ ਪ੍ਰੋਬਲਮ ਆਈ ਆ, ਪਰ ਮੈਂ ਤਾਂ ਨਾਲ ਨਾਲ ਨਾ ਬੰਦੇ ਨੂੰ ਕਹਿੰਦੇ ਨੀ ਹੁੰਦੇ, ਸਿਆਸੀ ਲੋਕ ਹੁੰਦੇ ਆ ਜਿਹੜੇ, ਸਿਆਸੀ ਲੋਕ ਜੋ ਦੋਸ਼ ਕੋਈ ਲਾਉਂਦਾ ਤਾਂ ਗਾਂਹ ਪਰ ਦੋਸ਼ ਲਾ ਦਿੰਦੇ ਉਹਦੇ ਤੇ, ਤੇ ਜਾਂ ਕਿਸੇ ਵੀ ਗੱਲ ਦਾ ਦੋ ਚਿੱਕੜਾ ਜਿਹੜਾ ਜਾਂ ਆਪਦੇ ਗਲੋਂ ਲਾ ਕੇ ਅਗਲੇ ਦੇ ਪਾ ਦਿੰਦੇ ਆ। ਮੈਂ ਤਾਂ ਮੇਰੇ ਨਾ ਕੁਝ ਕੁ ਸਰੋਤਿਆਂ ਨੂੰ ਇਸ ਚੀਜ਼ ਲਈ ਜ਼ਿੰਮੇਵਾਰ ਸਮਝਦਾ। ਕੱਲ ਉਹਨਾਂ ਨੇ ਮੈਨੂੰ ਲਾਤੀ ਨਜ਼ਰ ਤੇ ਕੱਲ ਕਹਿੰਦੇ ਬਾਈ ਜੋ ਸੋਮਵਾਰ ਦਾ ਨਾਂ ਨਾ ਤੁਸੀਂ ਬੂਸਟ ਮੰਡੇ ਰੱਖ ਦਿਓ ਲਹਿਰਾਂ ਦੀ ਥਾਂ ਤੇ, ਕਹਿੰਦੇ ਜਦੋਂ ਤੁਸੀਂ ਬੋਲਦੇ ਸਾਨੂੰ ਬਹੁਤ ਬੂਸਟ ਮਿਲਦੀ ਆ, ਤੇ ਕਹਿੰਦੇ ਤੁਹਾਡੀ ਆਵਾਜ਼ ਚ ਟਣਕਾਰ ਹੁੰਦੀ ਆ ਤੇ ਆਹ ਦੇਖੋ ਜੀ ਮੇਰੀ ਆਵਾਜ਼ ਦੀ ਟਣਕਾਰ ਆ ਜਿਹੜੀ ਉਹ ਰੋਲ ਕੇ ਰੱਖ ਰੱਖੀ ਆ। ਸੋ ਮੈਂ ਕੋਈ ਨੀ ਰੇਡੀਓ ਦੇ ਜ਼ਰੀਏ ਕਹਿਣਾ ਸਾਡਾ ਬਾਈ ਪਿੰਦਰ ਸਿੱਖ ਹੋ, ਕੱਲ ਉਹਨੇ ਨਜ਼ਰ ਲਾਈ ਆ ਮੈਨੂੰ, ਪਰ ਠੀਕ ਆ ਉਹ ਬੰਦੇ ਚੰਗੇ ਆ, ਨਾਲ ਨਾਲ ਨਜ਼ਰ ਲਾ ਕੇ ਨਾਲ ਦੀ ਨਾਲ ਦਵਾਈ ਵੀ ਦੱਸਤੀ ਸੀ ਮੈਨੂੰ ਅੱਜ, ਮੈਂ ਦਵਾਈ ਉਹਦੇ ਵਰਤ ਨੀ ਸਕਿਆ, ਅੱਜ ਵਰਤੂਗਾ ਤੇ ਅੱਜ ਲਾਜ਼ਮੀ ਕਰੂੰਗਾ ਮੈਂ।
ਜੀ ਬਰਾੜ ਸਾਹਿਬ, ਇਥੋਂ ਦੀ ਹੀ ਖਬਰ ਲਈ ਆਪਣੇ ਭਾਈਚਾਰੇ ਦੇ ਵਿਚੋਂ ਲੜਕੀ ਆ ਜੀ ਕੋਮਲ ਰੰਧਾਵਾ, ਉਹਦੇ ਬਾਰੇ ਦੇ ਵਿਚ ਖਬਰ ਇਹ ਹੈ ਕਿ ਉਹ ਜੇ ਅੱਜ ਦਾ ਦਿਨ ਲੈ ਲਈਏ ਤਾਂ ਡੇਢ ਕੁ ਦਿਨ ਤੋਂ ਉਹ ਲਾਪਤਾ ਹੈ ਜੀ, ਤੇ ਸਾਡੇ ਮੈਲਬਨ ਦੇ ਹਿੱਲ ਸਾਈਡ ਇਲਾਕੇ ਤੋਂ ਆ, ਤੇ ਕਹਿੰਦੇ ਕਿ ਆਖਰੀ ਵਾਰ ਉਹਨੂੰ ਕੈਮਿਸਟਰੀ ਦੀ ਜਿਹੜੀ ਪੜ੍ਹਾਈ ਕਰਦਿਆਂ ਦੇਖਿਆ ਗਿਆ, ਪਰ ਉਸ ਤੋਂ ਬਾਅਦ ਉਹ ਲੜਕੀ ਜਿਹੜੀ ਆ ਉਹਦਾ ਕੋਈ ਅਤਾ ਪਤਾ ਨਹੀਂ ਲੱਗ ਸਕਿਆ। ਸੋ ਪਰਿਵਾਰ ਵਾਲਿਆਂ ਨੇ ਵੀ ਜਿਹੜੀ ਵਿਸ਼ੇਸ਼ ਤਾਕੀਦ ਕੀਤੀ ਆ ਕਿ ਜਿਹੜਾ ਭਾਈਚਾਰਾ ਆ ਤੇ ਹੋਰ ਲੋਕ ਜਿਹੜੇ ਆ ਉਹ ਉਹਨਾਂ ਦੀ ਉਸ ਧੀ ਨੂੰ ਲੱਭਣ ਦੇ ਵਿਚ ਉਹਨਾਂ ਦੀ ਮਦਦ ਕਰਨ। ਇਸ ਤੋਂ ਪਹਿਲਾਂ ਮੈਨੂੰ ਲੱਗਦਾ ਤੇਜ਼ ਚਿਟਨੀ ਨਾਂ ਦਾ ਜਿਹੜਾ ਵਿਦਿਆਰਥੀ ਸੀ ਉਹ ਵੀ ਕਾਫੀ ਦਿਨਾਂ ਤੋਂ ਲਾਪਤਾ ਸੀ ਜੀ, ਤੇ ਅਜੇ ਤੱਕ ਉਹਦਾ ਵੀ ਕੋਈ ਜਿਹੜਾ ਸੁਰਾਗ ਆ ਉਹ ਨਹੀਂ ਲੱਗ ਸਕਿਆ।
ਜੀ ਜੀ, ਬਹੁਤ ਦੁੱਖ ਭਰੀ ਖਬਰ ਆ, ਪਰ ਸਾਨੂੰ ਦੇਖਣਾ ਪੈਣਾ ਇਹ ਸਾਰੇ ਕੇਸ ਨੂੰ ਪੜਤਾਲਣਾ ਪੈਣਾ ਵੀ ਕਈ ਵਾਰ ਬਹੁਤ ਸਾਰੇ ਇਹ ਜੇ ਕੰਮ ਹੁੰਦੇ ਆ ਜਾਂਦਾ ਸਟ੍ਰੈਸ ਅਧੀਨ, ਜਿਵੇਂ ਕੱਲ ਪਰਸੋਂ ਨਿਊਜ਼ੀਲੈਂਡ ਦਾ ਇੱਕ ਨੌਜਵਾਨ ਨੇ ਦੀ ਮੌਤ ਹੋਈ ਆ, ਤੇ ਜਾਂ ਤਾਂ ਬੱਚੇ ਸਟ੍ਰੈਸ ਲੈ ਲੈਂਦੇ ਆ ਪੜ੍ਹਾਈ ਨਾਲ ਕੰਮ ਨਾਲ ਫੀਸਾਂ ਤੇ ਨਾਲ ਪਿੱਛੇ ਪਿਛਲਿਆਂ ਦੀਆਂ ਮੰਗਾਂ, ਉਹ ਜਿਹੀਆਂ ਚੀਜ਼ਾਂ ਪ੍ਰੈਸ਼ਰ ਬਣ ਜਾਂਦੇ ਆ। ਕਈ ਵਾਰ ਕੀ ਹੁੰਦੇ ਆ ਵੀ ਇਸ ਉਮਰ ਦੇ ਵਿੱਚ ਜਿਹੜੇ ਆਪਣੇ ਰਿਸ਼ਤਿਆਂ ਦੇ ਵਿੱਚ ਵਿਫਲ ਹੋ ਜਾਣਾ ਜਾਂ ਪ੍ਰੈਸ਼ਰ ਕੋਈ ਇਹੋ ਜਿਹਾ ਬਣਾ ਦੇਣਾ ਕਿਸੇ ਨੇ, ਉਹ ਜੇ ਉਹ ਵੀ ਚੀਜ਼ਾਂ ਆੜੇ ਆ ਜਾਂਦੀਆਂ। ਤੇ ਕੋਈ ਨੀ ਜੀ ਇੱਕ ਅੱਧੇ ਦਿਨ ਦੇ ਵਿੱਚ ਇਸ ਦੀ ਜਿਹੜੀ ਗੱਲ ਪਤਾ ਲੱਗ ਜਾਣੀ ਆ, ਪਰ ਅਸੀਂ ਅਰਦਾਸ ਦੁਆ ਕਰਦੇ ਹਾਂ ਜੀ ਵੀ ਕੋਈ ਅਣਸੁਖਾਵੀ ਘਟਨਾ ਨਾ ਉਹਨਾਂ ਨਾਲ ਵਾਪਰੇ। ਤੇ ਨਾਲ ਜਾਂਦਾ ਜਾਂਦਾ ਮੈਂ ਸਾਰੇ ਜ਼ਰੂਰ ਸਾਡੇ ਲਿਸਨਰਸ ਨੂੰ ਇਹ ਜ਼ਰੂਰ ਕਹਿਣਾ ਚਾਹੂੰਗਾ ਵੀ ਹਜੇ ਨਵੇਂ ਸਟੂਡੈਂਟ ਹੋ ਸਕਦਾ ਵੀ ਹਰਮਨ ਰੇਡੀਓ ਜਾਂ ਕਿਸੇ ਵੀ ਅਜੇ ਪਲੇਟਫਾਰਮ ਨਾਲ ਨਾ ਜੁੜੇ ਹੋਣ ਜਿੱਥੋਂ ਉਹਨਾਂ ਨੂੰ ਤਾਜ਼ਾ ਘਟਨਾਕ੍ਰਮ ਦਾ ਪਤਾ ਲੱਗਦਾ ਹੋਵੇ, ਪਰ ਤੁਸੀਂ ਜੁੜੇ ਹੋਏ ਹੋ ਤੇ ਤੁਹਾਨੂੰ ਰੋਜ਼ 2-4-10 ਇਹੋ ਜਿਹੇ ਬੰਦੇ ਮਿਲ ਜਾਂਦੇ ਆ ਜਿਹੜੇ ਕਿ ਨਵੇਂ ਆਏ ਆ, ਤਾਂ ਤੁਸੀਂ ਉਹਨਾਂ ਨੂੰ ਕੋਸ਼ਿਸ਼ ਕਰੋ, ਉਹਨਾਂ ਨੂੰ ਜਿਹੜੀਆਂ ਇਹ ਜਿਹੀਆਂ ਗੱਲਾਂ ਤੋਂ ਅਵੇਅਰ ਕਰਿਆ ਕਰੋ, ਉਹਨਾਂ ਨੂੰ ਦੱਸੋ ਵੀ ਸੋਸ਼ਲ ਲਾਈਫ ਦੇ ਵਿੱਚ ਜਾਂ ਆਉਣ ਵਾਲੇ ਦਿਨਾਂ ਚ ਕੀ ਹੋਊਗਾ ਤੇ ਕੀ ਢੰਗ ਦੇ ਵਿੱਚ ਤੁਹਾਨੂੰ ਨਿਕਲਣਾ ਪਊ। ਇਹ ਵੀ ਨਾ ਹੋ ਵੀ ਉਹਨਾਂ ਦਾ ਤੁਸੀਂ ਮਨ ਕਈ ਵਾਰੀ ਕਹਿੰਦਾ ਨਾ ਬੰਦਾ ਦਿਲ ਤੋੜ ਦਿੰਦਾ ਜ਼ਿਆਦਾ ਡਰਾ ਡਰਾ ਕੇ, ਇਹ ਜਾਣਾ ਹੋਵੇ। ਮੈਨੂੰ ਕਈ ਵਾਰੀ ਪੁੱਛ ਲੈਂਦੇ ਆ ਵੀ ਹੁਣ ਕੀ ਹੋਊਗਾ ਜੇ ਅਸੀਂ ਇੰਨਾ ਚਿਰ ਹੋ ਗਿਆ ਆ ਗਿਆ, ਮੈਂ ਇੱਕੋ ਗੱਲ ਕਹਿਣਾ ਹੁੰਦਾ ਵੀ ਯਾਰ ਮੈਨੂੰ ਤਾਂ ਇੰਨਾ ਪਤਾ ਵੀ ਜਿਹੜਾ ਆਸਟ੍ਰੇਲੀਆ ਚ ਆ ਗਿਆ ਕੋਈ 3, ਕੋਈ 6 ਤੇ ਕੋਈ ਸਾਲ ਤੇ ਕੋਈ 4 ਸਾਲਾਂ ਚ ਉਹ ਆਪਦੇ ਰਾਹ ਪੈ ਹੀ ਜਾਂਦਾ, ਬਸ ਲੋੜ ਹੁੰਦੀ ਹੈ ਲੱਗੇ ਰਹਿਣ ਦੀ। ਉਹ ਇੰਨੇ ਦੋ ਸ਼ਬਦਾਂ ਨਾਲ ਹੀ ਉਹਨਾਂ ਨੂੰ ਇਹ ਹੋ ਜਾਂਦਾ ਵੀ ਹਾਂ ਵੀ ਅਸੀਂ ਲੇਟ ਪੈ ਜਾਂਗੇ, ਰਾਹ ਤਾਂ ਪੈ ਹੀ ਜਾਵਾਂਗੇ, ਇੰਨੇ ਕੁ ਤਾਂ ਉਹ ਅਵੇਅਰ ਹੋ ਜਾਂਦੇ ਆ। ਸੋ ਕੋਸ਼ਿਸ਼ ਕਰਿਆ ਕਰੋ ਤੁਸੀਂ, ਕਿਉਂਕਿ ਹਰ ਬੰਦੇ ਨੇ ਆਪਦੀ ਕਿਸਮਤ ਖਾਣੀ ਆ, ਹਰ ਬੰਦੇ ਨੇ ਆਪਦਾ ਮੁਕੱਦਰ ਖਾਣਾ, ਤੁਹਾਡਾ ਕੁਛ ਨੀ ਲੈਣਾ। ਜੇ ਉਹ ਬੰਦਾ ਮਿਹਨਤ ਕਰੂਗਾ ਜਾਂ ਉਹਦਾ ਇੱਕ ਮੁਕੱਦਰ ਹੁੰਦਾ, ਹੋ ਸਕਦਾ 4 ਦਿਨਾਂ ਨੂੰ ਉਹਦੇ ਕੋਈ ਵੀ ਪੈਰ ਹੇਠ ਬਟੇਰਾ ਆ ਜਾਏ, ਉਹ ਵੀ ਕੋਈ ਪਤਾ ਨੀ ਹੁੰਦਾ ਕਿਸੇ ਦਾ ਮੁਕੱਦਰ। ਪਰ ਜੇ ਤੁਸੀਂ ਐਵੇਂ ਫਿੱਕੇ ਪੈ ਜਾਓਗੇ 4 ਦਿਨਾਂ ਨੂੰ ਜੇ ਤੁਹਾਡੀ ਗੱਲ ਉਹਨੂੰ ਨੈਗੇਟਿਵ ਵਾਲੇ ਪਾਸੇ ਲਿਜਾਣ ਵਾਲੀ ਹੋਈ, ਸੋ ਕੋਸ਼ਿਸ਼ ਕਰੋ ਅਗਲੇ ਨੂੰ ਕਹੋ ਵੀ ਕੋਈ ਚੱਕਰ ਨੀ ਤੂੰ ਆਇਆ, ਹੁਣ ਆ ਤਾਂ ਚਲੋ ਮੰਨ ਲਿਆ ਤੈਨੂੰ ਵੀ ਮਿਸਗਾਈਡ ਕਰਤਾ ਜਾਂ ਕੁਝ ਕੁ ਤੂੰ ਗਲਤ ਜਿਹੜਾ ਫਰੇਮ ਬਣਾ ਕੇ ਦਿਮਾਗ ਚ ਆ ਗਿਆ, ਪਰ ਡਜ਼ਨ ਮੈਟਰ ਤੂੰ ਇਹਨਾਂ ਨੂੰ ਛੱਡ। ਇਹ ਮੁਲਕ ਇਹੋ ਜਿਹਾ ਮੁਲਕ ਆ ਵੀ ਜਿਹੜਾ ਬੰਦਾ ਇੱਥੇ ਕੰਮ ਕਰਦਾ, ਜਿਹੜਾ ਬੰਦਾ ਸਿੱਧੇ ਢੰਗ ਨਾਲ ਆਪਦਾ ਡਿਊਟੀ ਦਿੰਦਾ, ਪੜ੍ਹਦਾ ਲਿਖਦਾ, ਜਮਾ ਐਨ ਸਾਫ਼ ਢੰਗ ਨਾਲ ਚੱਲਦਾ, ਉਹਦੇ ਲਈ ਦੇਰੀ ਹੋ ਸਕਦੀ ਆ, ਪਰ ਉਹਦੇ ਲਈ ਇਨਕਾਰੀ ਨਹੀਂ ਇਸ ਮੁਲਕ ਦੇ ਵਿੱਚ ਹੈਗੀ ਵੀ ਉਹ ਕਾਮਯਾਬ ਨਾ ਹੋਵੇ। ਸੋ ਇਸ ਕਰਕੇ ਥੋੜਾ ਜਿਹਾ ਸਬਰ ਸੰਤੋਖ ਲਾ ਕੇ ਲੱਗਿਆ ਰਹਿ। ਇਹ 4 ਸ਼ਬਦ ਨਵੇਂ ਆਉਣ ਵਾਲੇ ਬੰਦੇ ਦੇ ਪੈਰ ਲਾ ਦਿੰਦੇ ਆ, ਤੇ ਹੋ ਸਕਦਾ ਤੁਸੀਂ ਕਿਸੇ ਨੂੰ ਸੁਸਾਈਡ ਦੇ ਰਾਹ ਤੋਂ ਵੀ ਬਚਾ ਲਓ।
ਜੀ ਬਰਾੜ ਸਾਹਿਬ, ਮਾਫੀ ਚਾਹਾਂਗੀ, ਸਮਾਂ ਜਿਹੜਾ ਬਹੁਤ ਉੱਪਰ ਹੋ ਚੁੱਕਿਆ ਤੇ ਅੱਜ ਅਸੀਂ ਆਪਣੇ ਜਿਹੜੇ ਪ੍ਰੋਫੈਸ਼ਨਲ ਹੈ ਜੀ ਮੈਕਸ ਮਾਰਜਿਨ ਅਕਾਊਂਟੈਂਟਸ, ਉਹਨਾਂ ਦੇ ਡਾਇਰੈਕਟਰ ਸੁਖਵਿੰਦਰ ਜੱਜ ਹੋਣਾ ਦੇ ਨਾਲ ਗੱਲਬਾਤ ਜਿਹੜੀ ਉਹ ਵੀ ਤੋਰਨੀ ਆ, ਪਰ ਬਹੁਤ ਸਾਰੇ ਸੁਨੇਹੇ ਤੁਹਾਡੇ ਲਈ ਆ ਰਹੇ ਆ, ਮੈਂ ਅੱਜ ਦੇ ਲਈ ਮੈਨੂੰ ਲੱਗਦਾ ਮਾਫੀ ਹੀ ਮੰਗਾਂਗੀ। ਗੁਰਪ੍ਰੀਤ ਸਿੰਘ ਹੋਰੀ ਸਾਡੇ ਨਾਲ ਜੁੜੇ ਆ, ਸਤਿ ਸ੍ਰੀ ਅਕਾਲ ਵੀ ਬੁਲਾ ਰਹੇ ਆ, ਤੇ ਇਹਨਾਂ ਨੇ ਨਾ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਬਾਰੇ ਚ ਜਾਣਕਾਰੀ ਲੈਣੀ ਚਾਹੀਏ। ਕਹਿੰਦੇ ਮੋਸਟ ਆਫ ਦਾ ਪੀਪਲ ਸੇਇੰਗ ਦੈਟ ਮਾਨ ਸ਼ੁਡ ਚੇਂਜ ਹਿਜ਼ ਅਪਰੋਚ ਟੁਵਰਡ ਖਾਲਿਸਤਾਨ ਅਕੋਰਡਿੰਗ ਟੂ ਟਾਈਮ, ਬਟ ਵੈਨ ਹੀ ਕੰਪਰੋਮਾਈਜ਼ਡ ਡਿਊਰਿੰਗ ਸਰਬੱਤ ਖਾਲਸਾ ਦੈਨ ਸਮ ਪੀਪਲ ਸੈਡ ਮਾਨ ਇਜ਼ ਚੇਂਜਿੰਗ ਹਿਜ਼ ਅਪਰੋਚ ਦੈਟ ਇਜ਼ ਨਾਟ ਗੁੱਡ, ਹੀ ਸ਼ੁਡ ਸਟੈਂਡ ਔਨ ਖਾਲਿਸਤਾਨ ਅਪਰੋਚ। ਸੋ ਵਟ ਡੂ ਯੂ ਥਿੰਕ, ਕਹਿੰਦੇ ਵਟ ਹੀ ਡਜ਼ ਟੂ ਗੈਟ ਮੈਜੋਰਿਟੀ ਇਨ ਨੈਕਸਟ ਪੰਜਾਬ ਇਲੈਕਸ਼ਨ। ਮੈਨੂੰ ਲੱਗਦਾ ਜੇ ਤੁਸੀਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਜਵਾਬ
ਮੈਂ ਬਿਲਕੁਲ ਸਾਰੇ ਸਰੋਤਿਆਂ ਨੂੰ ਬੇਨਤੀ ਕਰਦਾ ਵੀ ਤੁਸੀਂ ਕੋਸ਼ਿਸ਼ ਕਰਿਆ ਕਰੋ ਕੋਈ ਸਵਾਲ ਹੋਵੇ ਪ੍ਰੋਗਰਾਮ ਦੇ ਸ਼ੁਰੂ ਚ ਕਰ ਲਿਆ ਕਰੋ, ਤੇ ਪਰ ਕੋਈ ਚੱਕਰ ਨੀ, ਇਸ ਦੇ ਉੱਤੇ ਨਾ ਲੰਮੀ ਚੌੜੀ ਗੱਲ ਦੀ ਲੋੜ ਆ, ਤੇ ਅਸੀਂ ਕੋਸ਼ਿਸ਼ ਕਰਾਂਗੇ ਸੰਡੇ ਦੇ ਪ੍ਰੋਗਰਾਮ ਚ ਮੈਂ ਤੇ ਅਮਨਦੀਪ ਇਸ ਨੂੰ ਇਹਦੀ ਸਮੀਖਿਆ ਕਰਾਂਗੇ। ਪਰ ਦੇਖੋ ਇੱਕ ਬਰੀਫ ਚ ਕਹੂੰਗਾ ਵੀ ਮਾਨ ਸਾਹਿਬ ਜਿਹੜਾ ਆਪਣਾ ਸਮਾਂ ਵਹਾ ਚੁੱਕੇ ਆ ਤੇ ਉਹਨਾਂ ਨੇ ਆਪਣਾ ਸਮਾਂ ਬਰਬਾਦ ਕਰ ਲਿਆ ਜੀ, ਇਹ ਇੰਨੇ ਕੀ ਸ਼ਬਦ ਮੇਰੇ ਨਾਲ ਮੈਨੂੰ ਅੱਜ ਜਾਣ ਦਿਓ, ਤੇ ਬਾਕੀ ਜਿਹੜੀ ਮੈਂ ਤੁਹਾਡੇ ਜਿਹੜੇ ਸੁਨੇਹੇ ਆ ਮੇਰੇ ਤੱਕ ਪਹੁੰਚੇ ਉਹ ਮੈਂ ਖੁਦ ਰੀਡ ਜ਼ਰੂਰ ਕਰ ਲੂੰਗਾ ਤੇ ਸਾਰਿਆਂ ਦਾ ਧੰਨਵਾਦ ਕਰਦਾ ਜੀ ਮੈਮ।
ਜੀ ਬਿਲਕੁਲ, ਸੋਨੀ ਸੈਮ ਵੀ ਹੋਰਾਂ ਦਾ ਜਿਹੜਾ ਨੁਸਖਾ ਉਹ ਵੀ ਜ਼ਰੂਰ ਵਾਚ ਲਿਓ, ਤੇ ਚਲੋ ਜੀ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ ਜੀ,
ਬਹੁਤ ਮਿਹਰਬਾਨੀ
ਜੀ। ਦੋਸਤੋ, ਇਹ ਸਨ ਮਿੰਟੂ ਬਰਾੜ ਹੋਰੀ ਸਾਡੇ ਨਾਲ ਐਡੀਲੇਡ ਸਟੂਡੀਓ ਤੋਂ ਸਾਂਝ ਪਾ ਰਹੇ ਸੀ ਜੀ ਖ਼ਬਰਾਂ ਦੇ ਸਿਲਸਿਲੇ ਚ। ਅੱਜ ਥੋੜਾ ਜਿਹਾ ਲੇਟ ਸ਼ਾਮਲ ਹੋਏ ਤੇ ਇਸੇ ਕਰਕੇ ਜਿਹੜਾ ਪ੍ਰੋਗਰਾਮ ਆ ਉਹ ਹੋਰ ਥੋੜਾ ਜਿਹਾ ਲੇਟ ਅੱਗੇ ਚਲਾ ਗਿਆ ਅਗਲਾ ਸਿਲਸਿਲਾ, ਤੇ ਕੋਈ ਗੱਲ ਨੀ ਜੀ, ਅਗਲੇ ਸਿਲਸਿਲੇ ਦੇ ਵਿੱਚ ਅੱਜ ਅਸੀਂ ਖਾਸ ਤੌਰ ਤੇ ਤੁਹਾਡੇ ਨਾਲ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਸਾਡੇ ਪ੍ਰੋਫੈਸ਼ਨਲ ਨੇ ਮੈਕਸ ਮਾਰਜਿਨ ਅਕਾਊਂਟੈਂਟਸ ਤੋਂ ਸੁਖਵਿੰਦਰ ਜੱਜ ਹੁਰੀ। ਸੋ ਉਹ ਸਾਡੇ ਨਾਲ ਕਾਫੀ ਜਿਹੜੀਆਂ ਅੱਜ ਸਾਂਝਾਂ ਪਾਉਣਗੇ, ਤੇ ਜਿਹੜੀਆਂ ਬਜਟ ਦੇ ਵਿੱਚ ਜਿਹੜੀਆਂ ਚੇਂਜਸ ਹੋਈਆਂ ਆ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਪਬਲਿਕ ਨੂੰ ਕਿਸ ਤਰ੍ਹਾਂ ਦੇ ਜਿਹੜੇ ਫਾਇਦੇ ਆ ਜਾਂ ਨੁਕਸਾਨ ਆ ਉਹ ਉਹਦੇ ਨਾਲ ਹੋਣੇ ਆ, ਸੋ ਉਹਦੇ ਬਾਬਤ ਅਸੀਂ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਆਉਂਦੇ ਸਿਲਸਿਲੇ ਦੇ ਵਿੱਚ। ਫਿਲਹਾਲ ਇੱਕ ਬ੍ਰੇਕ ਦਾ ਸਮਾਂ ਹੈ ਜੀ, ਵਪਾਰਕ ਵਕਫਾ ਜਿਹੜਾ ਲੈਂਦੇ ਹਾਂ ਤੇ ਬਹੁਤ ਜਲਦੀ ਵਾਪਸ ਆਉਂਦੇ ਹਾਂ, ਤੁਸੀਂ ਇਸੇ ਤਰ੍ਹਾਂ ਬਣੇ ਰਹੋ ਸਾਡੇ ਨਾਲ।
ਆਸਟ੍ਰੇਲੀਆ ਭਰ ਚ ਪਰਸਨਲ ਇੰਜਰੀ ਸੰਬੰਧੀ ਆਪਣੇ ਕਿਸੇ ਵੀ ਕਿਸਮ ਦੇ ਮਸਲੇ ਜਾਂ ਮਦਦ ਲਈ ਯਾਦ ਰੱਖੋ ਜਿਊਰਿਸ ਆਸਟ੍ਰੇਲੀਆ ਲਾਇਰਸ ਨੂੰ। ਐਕਸੀਡੈਂਟ ਜਾਂ ਕਿਸੇ ਹੋਰ ਕਾਰਨ ਲੱਗੀਆਂ ਸੱਟਾਂ ਫੇਟਾਂ ਦੇ ਕਲੇਮ ਸੰਬੰਧੀ ਪ੍ਰੋਫੈਸ਼ਨਲ ਮਦਦ ਜਾਂ ਸਲਾਹ ਲਈ ਇਜਾਜ਼ ਖਾਨ ਸਾਹਿਬ ਨੂੰ ਤੁਰੰਤ ਸੰਪਰਕ ਕਰੋ। ਫੋਨ ਨੰਬਰ 02-9687-4748 ਤੇ। ਜਾਂ ਵੈਬਸਾਈਟ ਵਿਜ਼ਿਟ ਕਰੋ tourisaustralia.com.au। ਇਹ ਆਸਟ੍ਰੇਲੀਆ ਵਿੱਚ ਆਪਣੀਆਂ ਸੇਵਾਵਾਂ ਦਿੰਦੇ ਨੇ।
Morinda Motors, 15 Booklane Avenue, Dandenong, Melbourne. Huge workshop, roadworthy for trucks, trailers and cars. Mechanical, electrical batteries also available. Body repair insurance work, denting and painting. And all kind of truck and car tires, new and used. On the best prices, fitting and balancing. Truck wash, waiting area and driver restroom. They also provide truck rental. And open Monday to Saturday, 8 to 6 p.m. Emergency breakdown, 24/7. We will beat any quotation. Our address is 15 Booklane Avenue, Dandenong, Melbourne. Call Melbourne, 87121447. Mobile number is 0430179890 or 0433174372.
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263488। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410.
ਆਸਟ੍ਰੇਲੀਆ ਵਿੱਚ ਟੈਕਸੇਸ਼ਨ, ਅਕਾਊਂਟਿੰਗ ਜਾਂ ਬਿਜ਼ਨਸ ਸੰਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਿਨ ਅਕਾਊਂਟੈਂਟਸ ਨੂੰ। ਇੰਡੀਵਿਜੁਅਲ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਤੇ GST ਰਿਟਰਨਾਂ, ਕੰਪਨੀ ਪਾਰਟਨਰਸ਼ਿਪ, ਟਰੱਸਟ ਤੇ ਸੁਪਰਫੰਡ ਦੇ ਸੈਟਅਪ, ਬਿਜ਼ਨਸ ਪਲਾਨ, ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ ਤਾਂ ਸੁਖਵਿੰਦਰ ਸਿੰਘ ਨੂੰ ਫੋਨ ਕਰੋ। ਮੋਬਾਈਲ ਨੰਬਰ 0470430650 ਤੇ 1300-886-518। पता नोट करो, 168 मैडर लेकिस बुलेवार्ड, बिंदम वेल, मेलबर्न। वेबसाइट भी विजिट करो mmcpa.com.au।
अपनी बिजनेस की तरक्की लई तुसी भी हरमन रेडियो दियां सेवावां हासिल कर सकदे हो। हरमन रेडियो ते अपने बिजनेस की एड देण लई जां किसी भी पसंदीदा प्रोग्राम नूं स्पॉन्सर करन लई संपर्क करो ऋषि गुलाटी नूं, जां ईमेल करो accounts@harmanradio.com जां harmanradio.com ते एडवर्टाइजमेंट सेक्शन विजिट करो।
ਜੀ ਦੋਸਤੋ, ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਜੀ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ, ਪ੍ਰੋਗਰਾਮ ਤੁਸੀਂ ਮੇਰੇ ਨਾਲ ਸੁਣ ਰਹੇ ਹੋ ਅਮਰਦੀਪ ਕੌਰ ਦੇ ਨਾਲ ਮੈਲਬਨ ਸਟੂਡੀਓ ਤੋਂ। ਸਟੂਡੀਓ ਦੀ ਘੜੀ ਦੇਖੀਏ ਤਾਂ 9:22 ਹੋ ਚੁੱਕੇ ਨੇ ਸਿਡਨੀ, ਕੈਨਬਰਾ ਤੇ ਮੈਲਬਨ ਦੇ ਸਮੇਂ ਅਨੁਸਾਰ। ਤੇ ਜਿਵੇਂ ਮੈਂ ਸਾਰੇ ਦੋਸਤਾਂ ਦੇ ਨਾਲ ਵਾਅਦਾ ਕੀਤਾ ਸੀ ਜੀ ਕਿ ਸ਼ੁਰੂ ਤੋਂ ਦੱਸਦੀ ਵੀ ਆ ਰਹੀ ਹਾਂ ਕਿ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਖਾਸ ਮੁਲਾਕਾਤ ਕਰਨੀ ਹੈ। ਸੋ ਉਹ ਮੁਲਾਕਾਤ ਹੀ ਨਹੀਂ, ਉਹ ਗੱਲਬਾਤ ਜਿਹੜੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਲਗਾਤਾਰ ਵੀ ਕਰਦੇ ਰਿਹਾ ਕਰਾਂਗੇ। ਤੇ ਸਾਡੇ ਮੈਕਸ ਮਾਰਜਿਨ ਅਕਾਊਂਟੈਂਟਸ ਤੋਂ ਡਾਇਰੈਕਟਰ ਸੁਖਵਿੰਦਰ ਜੱਜ ਹੁਰੀ ਜਿਹੜੇ ਆ ਇਸ ਸਿਲਸਿਲੇ ਦੇ ਵਿੱਚ ਸ਼ਾਮਲ ਹੋ ਰਹੇ ਆ ਜੀ। ਤੇ ਉਹਨਾਂ ਨੂੰ ਮੈਂ ਜੀ ਆਇਆਂ ਕਹਿਣ ਤੋਂ ਪਹਿਲਾਂ ਮੈਂ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਕਹਿੰਦੀ ਹਾਂ ਜਿਹੜੇ ਸ਼ਾਮਲ ਹੋ ਚੁੱਕੇ ਆ ਸਾਡੇ ਨਾਲ। ਗੁਰਪ੍ਰੀਤ ਸਿੰਘ, ਰਵਿੰਦਰ ਸਿੰਘ, ਕੁਲਵੀਰ ਸਿੰਘ, ਸੋਨੀ ਸੈਂਬੀ ਈਮੇਲ ਦੇ ਜ਼ਰੀਏ ਜੁੜੇ ਆ, ਤੇ ਇਧਰੋਂ ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ ਇੰਦਰਜੀਤ ਸਿੰਘ ਬੱਟੂ ਹੁਰੀ, ਦਲਜੀਤ ਸਿੰਘ ਮਾਤਾ ਚੌਂਕ ਹੁਰੀ, ਗੁਰਪ੍ਰੀਤ ਸਿੰਘ ਪਰਥ। ਸੋ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦੀ ਹਾਂ। ਪ੍ਰੋਗਰਾਮ ਦੇ ਵਿੱਚ ਤੁਹਾਡੀਆਂ ਈਮੇਲਸ ਜਾਂ ਸੁਨੇਹੇ ਜਿਹੜੇ ਉਹ ਮੈਂ ਬਾਅਦ ਚ ਸ਼ਾਮਲ ਕਰਾਂਗੀ। ਫਿਲਹਾਲ ਜਿਹੜਾ ਸਿਲਸਿਲਾ ਜੀ ਉਹ ਸਾਡਾ ਸ਼ੁਰੂ ਹੋਣ ਜਾ ਰਿਹਾ ਕਿ ਅਸੀਂ ਤੁਹਾਡੇ ਨਾਲ ਜਾਣਕਾਰੀ ਜਿਹੜੀ ਆ ਉਹ ਸਾਂਝੀ ਕਰੀਏ। ਤੇ ਇਹ ਜਿਹੜੀ ਜਾਣਕਾਰੀ ਆ ਜੀ ਉਹ ਟੈਕਸ ਦੇ ਬਾਬਤ ਵੀ ਹੋਇਆ ਕਰੇਗੀ, ਤੇ ਨਾਲ ਹੀ ਨਾਲ ਉਹਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਹੋਰ ਸਮੱਸਿਆਵਾਂ ਜਿਹੜੀਆਂ ਸਾਡੇ ਸਰੋਤਿਆਂ ਨੂੰ, ਸਾਡੇ ਭਾਈਚਾਰੇ ਦੇ ਲੋਕਾਂ ਨੂੰ ਆਉਂਦੀਆਂ ਨੇ। ਤੇ ਇਹਦੇ ਲਈ ਜਿਹੜੇ ਪ੍ਰੋਫੈਸ਼ਨਲਸ ਆ, ਅਸੀਂ ਕੋਸ਼ਿਸ਼ ਕਰਦੇ ਹੁੰਦੇ ਆ ਕਿ ਜਿਹੜੇ ਸਾਡੇ ਰੇਡੀਓ ਦੇ ਉੱਤੇ ਇਸ਼ਤਿਹਾਰਾਂ ਦੇ ਜ਼ਰੀਏ ਜੁੜਦੇ ਆ, ਸੋ ਅਸੀਂ ਉਹਨਾਂ ਦੀਆਂ ਜਿਹੜੀਆਂ ਸੇਵਾਵਾਂ ਆ ਜੀ ਉਹ ਆਪਣੀਆਂ ਰੇਡੀਓ ਇੰਟਰਵਿਊਜ਼ ਦੇ ਜ਼ਰੀਏ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰੀਏ। ਸੋ ਇਸ ਦੀ ਕੋਸ਼ਿਸ਼ ਤਹਿਤ ਅੱਜ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਮੈਕਸ ਮਾਰਜਿਨ ਅਕਾਊਂਟੈਂਟਸ ਤੋਂ, ਉਹਨਾਂ ਦੇ ਡਾਇਰੈਕਟਰ ਸੁਖਵਿੰਦਰ ਜੱਜ ਹੋਰਾਂ ਦੇ ਨਾਲ। ਸੋ ਸੁਖਵਿੰਦਰ ਜੀ, ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਰਦੀਪ ਜੀ, ਤੇ ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਅੱਜ ਦੀ ਜੋ ਆਪਾਂ ਜਿਵੇਂ ਅਮਰਦੀਪ ਜੀ ਨੇ ਦੱਸਿਆ ਕਿ ਗੱਲਬਾਤ ਕਰਨੀ ਆ ਜੋ ਕਿ ਬਜਟ ਫੈਡਰਲ ਬਜਟ ਜੋ ਕਿ ਪਿਛਲੇ ਮੰਗਲਵਾਰ ਆਪਣਾ 3 ਮਈ ਨੂੰ ਅਨਾਉਂਸ ਕੀਤਾ ਗਿਆ ਵਾ ਜਿਹੜੇ ਆਪਣਾ ਆਸਟ੍ਰੇਲੀਅਨ ਗਵਰਨਮੈਂਟ ਦੇ ਟ੍ਰੈਜਰਰ ਨੇ ਉਹਨਾਂ ਨੇ ਅਨਾਉਂਸ ਕੀਤਾ ਸੋ ਬਜਟ ਦੀ ਗੱਲ ਸ਼ੁਰੂ ਕਰਦੇ ਆ ਜੀ ਸੋ ਬਜਟ ਬਾਰੇ ਮੈਂ ਥੋੜਾ ਜਿਹਾ ਆਪਣੇ ਸੋਚਾਂ ਨੂੰ ਦੱਸ ਦੇਵਾਂਗੀ ਆਪਣਾ ਜਿਹੜਾ ਆਏ ਸਾਲ ਇਹ ਬਜਟ ਜਿਹੜੀ ਆਸਟ੍ਰੇਲੀਅਨ ਗਵਰਨਮੈਂਟ ਹੁੰਦੀ ਆ ਉਹ ਅਨਾਉਂਸ ਕਰਦੀ ਆ ਨੋਰਮਲੀ ਇਹ ਮਈ ਦੇ ਪਹਿਲੇ ਹਫਤੇ ਵਿਚ ਅਨਾਉਂਸ ਕੀਤਾ ਜਾਂਦਾ ਕਿਉਂਕਿ ਬਜਟ ਦੇ ਵਿਚ ਬੇਸਿਕਲੀ ਜੋ ਆਉਣ ਵਾਲੇ ਸਾਲ ਦੀਆਂ ਜੋ ਚੇਂਜਿਸ ਉਹ ਲੈ ਕੇ ਆ ਰਹੇ ਨੇ ਉਹਨਾਂ ਦੇ ਬਾਰੇ ਸਾਰਾ ਉਹਨਾਂ ਨੂੰ ਵੇਰਵਾ ਦੇਣਾ ਪੈਂਦਾ ਜਿਵੇਂ ਮੈਂ ਆਹ ਵੀ ਦੱਸ ਦੇਵਾਂ ਕਿ ਆਪਣੇ ਸਰੋਤਿਆਂ ਨੂੰ ਕਿ ਆਸਟ੍ਰੇਲੀਆ ਦੇ ਵਿਚ ਜਿਹੜਾ ਕਿ ਫਾਈਨੈਂਸ਼ੀਅਲ ਈਅਰ 1 ਜੁਲਾਈ ਤੋਂ ਸ਼ੁਰੂ ਹੁੰਦਾ ਤੇ 30 ਜੂਨ ਤੱਕ ਉਹ ਮਤਲਬ ਚੱਲਦਾ ਵਾ ਸੋ ਜਿਹੜਾ ਹੁਣ ਕਰੰਟ ਫਾਈਨੈਂਸ਼ੀਅਲ ਈਅਰ ਚੱਲ ਰਿਹਾ ਉਹ 1 ਜੁਲਾਈ 2015 ਤੋਂ ਸ਼ੁਰੂ ਹੋਇਆ ਸੀ ਤੇ 30 ਜੂਨ 2016 ਨੂੰ ਇਹਨੇ ਖਤਮ ਹੋ ਜਾਣਾ ਸੋ ਇਹ 2016 ਫਾਈਨੈਂਸ਼ੀਅਲ ਈਅਰ ਆ ਸੋ ਇਹ ਜਿਹੜਾ ਬਜਟ ਬੇਸਿਕਲੀ ਉਹਨਾਂ ਨੇ ਜਿਹੜਾ ਅਨਾਉਂਸ ਕੀਤਾ ਵਾ ਇਹ 2016-17 ਦਾ ਆਪਣਾ ਫਾਈਨੈਂਸ਼ੀਅਲ ਈਅਰ ਦਾ ਜੋ ਕਿ 1 ਜੁਲਾਈ 2016 ਤੋਂ ਸ਼ੁਰੂ ਹੋਊਗਾ ਤੇ 30 ਜੂਨ 2017 ਤੱਕ ਚੱਲੇਗਾ
ਜੇ ਆਪਾਂ ਸਰੋਤਿਆਂ ਨੂੰ ਥੋੜਾ ਜਿਹਾ ਹੋਰ ਕਲੀਅਰ ਕਰੀਏ ਜਿਵੇਂ ਫੈਡਰਲ ਬਜਟ ਜਿਹੜਾ ਆ ਤੇ ਬਜਟ ਆ ਕੀ ਇਹਨਾਂ ਦੇ ਵਿਚ ਕੋਈ ਅੰਤਰ ਹੈਗਾ ਆ ਕਈ ਵਾਰ ਹੁੰਦਾ ਕਿ ਇਹ ਚੀਜ਼ਾਂ ਜਿਹੜੀਆਂ ਉਹ ਕਲੀਅਰ ਨਹੀਂ ਹੁੰਦੀਆਂ ਹਨਾ ਸਾਡੇ ਲੋਕਾਂ ਨੂੰ
ਹਾਂਜੀ ਇਹ ਫੈਡਰਲ ਬਜਟ ਕਹਿ ਲੋ ਕਿ ਜਿਹੜਾ ਨੈਸ਼ਨਲ ਲੈਵਲ ਦਾ ਬਜਟ ਆ ਪੂਰੀ ਕੰਟਰੀ ਦਾ ਬਜਟ ਡਿਕਲੇਅਰ ਕੀਤਾ ਉਸ ਤੋਂ ਬਾਅਦ ਜਿਹੜੇ ਸਟੇਟ ਬਜਟਸ ਵੀ ਹੁੰਦੇ ਨੇ ਜਿਹੜੀਆਂ ਕਿ ਸਟੇਟ ਦੀਆਂ ਗਵਰਨਮੈਂਟਸ ਨੇ ਉਹਨਾਂ ਨੇ ਆਪਣੇ ਸਟੇਟ ਦੇ ਬਾਰੇ ਕੀ ਕੁਛ ਉਹ ਤਬਦੀਲੀਆਂ ਲੈ ਕੇ ਆ ਰਹੇ ਆ ਕਿਹੜੇ ਕਿਹੜੇ ਪ੍ਰੋਜੈਕਟਸ ਨੇ ਮੇਨ ਉਹਨਾਂ ਦੇ ਬਾਰੇ ਸਾਰਾ ਕੁਛ ਵੇਰਵਾ ਹੁੰਦਾ ਸੋ ਜਿਹੜੀ ਅੱਜ ਆਪਾਂ ਗੱਲ ਕਰ ਰਹੇ ਹਾਂ ਜਾਂ ਪਿਛਲੇ ਹਫਤੇ ਜਿਹੜਾ ਜਿਵੇਂ ਦੱਸਿਆ ਕਿ ਮੰਗਲਵਾਰ ਨੂੰ ਜਿਹੜਾ ਬਜਟ ਅਨਾਉਂਸ ਹੋਇਆ ਉਹ ਫੈਡਰਲ ਬਜਟ ਆ ਜੋ ਕਿ ਸੈਂਟਰਲ ਗਵਰਨਮੈਂਟ ਨੇ ਅਨਾਉਂਸ ਕੀਤਾ ਜੋ ਕਿ ਪੂਰੀ ਕੰਟਰੀ ਦਾ ਬਜਟ ਹੈ ਇੱਕ ਇਹ ਵਾਲਾ ਤੇ ਇਸ ਦੇ ਵਿਚ ਬੇਸਿਕਲੀ ਬਜਟ ਦੇ ਵਿਚ ਸਾਰਾ ਕੁਛ ਉਹਨਾਂ ਨੇ ਇੱਕ ਤਰ੍ਹਾਂ ਦੀ ਕਹਿ ਲੋ ਕਿ ਪੂਰੀ ਕੰਟਰੀ ਦੀ ਫਾਈਨੈਂਸ਼ੀਅਲ ਰਿਪੋਰਟ ਹੁੰਦੀ ਆ ਜਿਹਦੇ ਵਿਚ ਆਉਣ ਵਾਲੇ ਟਾਈਮ ਦੇ ਵਿਚ ਜਿਹੜੇ ਉਹਨਾਂ ਕੋਲ ਫੰਡਸ ਨੇ ਉਹ ਫੰਡਸ ਉਹਨਾਂ ਨੇ ਕਿਵੇਂ ਇਕੱਠੇ ਕਰਨੇ ਨੇ ਸੋ ਨੋਰਮਲੀ ਇੱਕ ਜਿਹੜਾ ਟੈਕਸ ਦਾ ਜਿਹੜਾ ਮਤਲਬ ਰੈਵੀਨਿਊ ਆ ਬਹੁਤ ਵੱਡਾ ਰੈਵੀਨਿਊ ਹੁੰਦਾ ਗਵਰਨਮੈਂਟ ਦੇ ਵਾਸਤੇ ਸੋ ਉਹਦੇ ਵਿਚ ਫਿਰ ਉਹਨੂੰ ਕਰਨ ਵਾਸਤੇ ਉਹਨਾਂ ਨੂੰ ਟੈਕਸ ਦੇ ਵਿਚ ਵੀ ਤਬਦੀਲੀਆਂ ਲਿਆਉਣੀਆਂ ਪੈਂਦੀਆਂ ਨੇ ਬਾਕੀ ਹੋਰ ਜਿਹੜੀਆਂ ਆਪਣਾ ਰੈਵੀਨਿਊ ਤੇ ਉਹਨਾਂ ਦੇ ਸੋਰਸਿਸ ਨੇ ਉਹ ਸਾਰੇ ਉਹਨਾਂ ਦੇ ਵਿਚ ਉਹਨਾਂ ਦਾ ਵੇਰਵਾ ਦਿੱਤਾ ਹੁੰਦਾ ਕਿ ਸਾਨੂੰ ਜਿਹੜੀ ਕੰਟਰੀ ਨੂੰ ਇਨਕਮ ਕਿੱਥੋਂ ਆਉਣੀ ਆ ਉਸ ਤੋਂ ਬਾਅਦ ਚ ਕਿ ਹੁਣ ਗਵਰਨਮੈਂਟ ਕੋਲ ਪੈਸਾ ਉਹਨਾਂ ਨੇ ਉਸ ਪੈਸੇ ਨੂੰ ਖਰਚਣਾ ਵੀ ਆ ਸੋ ਉਸ ਦੇ ਬਾਰੇ ਸਾਰਾ ਵੇਰਵਾ ਹੁੰਦਾ ਕਿ ਕਿਹੜੇ ਕਿਹੜੇ ਪ੍ਰੋਜੈਕਟਸ ਆ ਰਹੇ ਨੇ ਆਉਣ ਵਾਲੇ ਟਾਈਮ ਦੇ ਵਿਚ ਗਵਰਨਮੈਂਟ ਕਿਵੇਂ ਕਿਵੇਂ ਉਹ ਸਾਰਾ ਆਪਣਾ ਪੈਸਾ ਖਰਚ ਕਰੂਗੀ ਸੋ ਉਹ ਸਾਰਾ ਕੁਛ ਉਹਦੇ ਬਜਟ ਜਿਹੜੀ ਰਿਪੋਰਟ ਆ ਉਹਦੇ ਵਿਚ ਉਹਨਾਂ ਨੂੰ ਪਬਲਿਸ਼ ਕਰਨਾ ਪੈਂਦਾ ਸੋ ਨੋਰਮਲੀ ਮਈ ਦੇ ਪਹਿਲੇ ਹਫਤੇ ਚ ਅਮਰਦੀਪ ਜੀ ਇਹ ਵਾਲਾ ਬਜਟ ਤਾਂ ਅਨਾਉਂਸ ਕਰਦੀ ਆ ਗਵਰਨਮੈਂਟ ਤਾਂ ਕਿ ਹਜੇ ਟਾਈਮ ਪਿਆ ਵਾ ਮਤਲਬ ਕਹਿ ਲੋ ਕਿ 2 ਮਹੀਨੇ ਹੁੰਦੇ ਆ ਗਵਰਨਮੈਂਟ ਦੇ ਕੋਲ ਇਹਦੇ ਵਿਚ ਕੁਛ ਇੱਕ ਜਿਹੜੀਆਂ ਉਹਨਾਂ ਨੇ ਤਬਦੀਲੀਆਂ ਮੈਨਸ਼ਨ ਕੀਤੀਆਂ ਹੁੰਦੀਆਂ ਉਹ ਤਾਂ ਸਟੇਟ ਅਵੇ ਇੰਪਲੀਮੈਂਟ ਹੋ ਜਾਂਦੀਆਂ ਬਟ ਕੁਛ ਇੱਕ ਏਦਾਂ ਦੀਆਂ ਹਜੇ ਉਹਨਾਂ ਨੇ ਜਿਹੜੀਆਂ ਚੇਂਜਿਸ ਲੈ ਕੇ ਆਉਣੀਆਂ ਹੁੰਦੀਆਂ ਜਿਨ੍ਹਾਂ ਦੇ ਉੱਤੇ ਪਾਰਲੀਮੈਂਟ ਦੇ ਵਿਚ ਡਿਸਕਸ਼ਨ ਹੁੰਦੀ ਆ ਓਪੋਜੀਸ਼ਨ ਦੇ ਨਾਲ ਆਪਣਾ ਪਾਰਲੀਮੈਂਟ ਚ ਬਹਿੰਦੇ ਆ ਸੀਨੇਟ ਬਹਿੰਦਾ ਉਹਦੇ ਵਿਚ ਉਹਨਾਂ ਟੋਪਿਕਸ ਦੇ ਉੱਤੇ ਜਿਹੜੀਆਂ ਉਹ ਹੈ ਇੱਕ ਮਤਲਬ ਹਜੇ ਬਿੱਲ ਪਾਸ ਕਰਦੇ ਆ ਡਿਸਕਸ਼ਨ ਤੋਂ ਬਾਅਦ ਚ ਜਦੋਂ ਉਹਨੂੰ ਮੈਜੋਰਿਟੀ ਮਿਲ ਜਾਂਦੀ ਆ ਫਿਰ ਉਹਨੂੰ ਐਜ਼ ਏ ਲਾਅ ਬੇਸਿਕਲੀ ਇੰਪਲੀਮੈਂਟ ਕੀਤਾ ਜਾਂਦਾ ਸੋ ਤਾਹੀਓ ਕਰਕੇ ਕਿ ਇਹ ਮਈ ਦੇ ਪਹਿਲੇ ਹਫਤੇ ਦਿੱਤਾ ਜਾਂਦਾ ਕਿ ਤਾਂ ਕਿ 30 ਜੂਨ ਤੱਕ ਮੋਸਟਲੀ ਜਿਹੜੀਆਂ ਪ੍ਰਪੋਜ਼ ਚੇਂਜਿਸ ਉਹ ਲੈ ਕੇ ਆ ਰਹੇ ਆ ਉਹਨਾਂ ਤੇ ਡਿਸਕਸ਼ਨ ਕਰਕੇ ਉਹਨਾਂ ਨੂੰ ਫਾਈਨਲ ਕਰਕੇ ਉਹ ਵਾਲਾ ਜਿਹੜੀਆਂ ਬਿੱਲ ਆ ਉਹਨੂੰ ਲਾਅ ਪਾਸ ਕਰਕੇ ਤਾਂ ਕਿ 1 ਜੁਲਾਈ ਤੋਂ ਅੱਗੇ ਆਉਣ ਵਾਲੇ ਫਾਈਨੈਂਸ਼ੀਅਲ ਈਅਰ ਦੇ ਵਿਚ ਇਹਨੂੰ ਇੰਪਲੀਮੈਂਟ ਕਰ ਦਿੱਤਾ ਜਾਵੇ ਸੋ ਇਹ ਜਾਣਕਾਰੀ ਸੀ ਥੋੜੀ ਜਿਹੀ ਸਰੋਤਿਆਂ ਨੂੰ ਤਾਂ ਕਿ ਪਤਾ ਲੱਗ ਜਾਵੇ ਕਿ ਬਜਟ ਹੁੰਦਾ ਕੀ ਆ ਕਿਵੇਂ ਇਹ ਕੰਮ ਕਰਦਾ ਕਿਉਂ ਅਨਾਉਂਸ ਕੀਤਾ ਜਾਂਦਾ ਸੋ ਓਵਰਆਲ ਮੇਰੇ ਖਿਆਲ ਚ ਸਰੋਤਿਆਂ ਨੂੰ ਇਸ ਚੀਜ਼ ਦਾ ਫਾਇਦਾ ਹੋ ਸਕਦਾ ਵਾ ਬਾਕੀ ਜਿਹੜੀ ਆਪਾਂ ਅਮਰਦੀਪ ਜੀ ਅੱਜ ਦੀ ਗੱਲ ਕਰਨੀ ਆ ਉਹ ਗੱਲ ਕਰਨੀ ਆ ਕਿ ਬਜਟ ਦੇ ਵਿਚ ਜਿਹੜੀਆਂ ਆਉਣ ਵਾਲੇ ਦੱਸਿਆ ਕਿ ਫਾਈਨੈਂਸ਼ੀਅਲ ਈਅਰ ਦੇ ਵਿਚ ਜਿਹੜੀਆਂ ਤਬਦੀਲੀਆਂ ਵਾ ਉਹ ਟੈਕਸ ਨੂੰ ਕਿਵੇਂ ਇਫੈਕਟ ਕਰਨੀਆਂ ਜਿਵੇਂ ਕਿ ਅਸੀਂ ਟੈਕਸ ਅਕਾਊਂਟੈਂਟਸ ਹਾਂ, ਸੋ ਸਾਨੂੰ ਇਸ ਬਾਰੇ ਕਾਫੀ ਨੌਲੇਜ ਰੱਖਣੀ ਪੈਂਦੀ ਆ ਵੀ ਤਾਂ ਕਿ ਅਸੀਂ ਉਹਨੂੰ ਰੀਡ ਕਰ ਸਕੀਏ। ਜੋ ਪਿਛਲੇ ਹਫਤੇ ਪੂਰੇ ਚ ਮੈਂ ਰੀਡ ਕੀਤਾ ਵੀ ਕਿਹੜੀਆਂ ਕਿਹੜੀਆਂ ਚੇਂਜਸ ਲੈ ਕੇ ਆ ਰਹੇ ਨੇ, ਸੋ ਉਹਨਾਂ ਬਾਰੇ ਨੌਲੇਜ ਇਕੱਠੀ ਕਰਨੀ ਤੇ ਤਾਂ ਕਿ ਅਸੀਂ ਆਪਣੇ ਸਰੋਤਿਆਂ ਨੂੰ ਜਾਂ ਕਲਾਇੰਟਸ ਨੂੰ ਅੱਗੇ ਉਸ ਦੇ ਬਾਰੇ ਮਤਲਬ ਵੀ ਅਡਵਾਈਜ਼ ਕਰ ਸਕੀਏ। ਸੋ ਹੁਣ ਆਪਾਂ ਅੱਗੇ ਜਿਹੜੀ ਗੱਲ ਕਰਨੀ ਆ ਉਹ ਕਿਹੜੀਆਂ ਕਿਹੜੀਆਂ ਤਬਦੀਲੀਆਂ ਬੇਸਿਕਲੀ ਆ ਰਹੀਆਂ ਨੇ। ਸਭ ਤੋਂ ਪਹਿਲਾਂ ਜਿਹੜੀ ਤਬਦੀਲੀ ਬੇਸਿਕਲੀ ਲੈ ਕੇ ਆ ਰਹੇ ਨੇ ਬਜਟ ਦੇ ਵਿੱਚ ਚੇਂਜਿਸ ਜਿਹੜੀਆਂ ਨੇ, ਉਹ ਸੁਪਰਨੇਸ਼ਨ ਦੇ ਵਿੱਚ ਕਾਫੀ ਚੇਂਜਿਸ ਲੈ ਕੇ ਆ ਰਹੀ ਹੈ ਗੌਰਮੈਂਟ।
ਅੱਛਾ ਜੀ,
ਹਾਂਜੀ, ਹੁਣ ਸੁਪਰ ਦੇ ਵਿੱਚ ਮੈਂ ਹਾਂਜੀ ਜਿਹੜੀਆਂ ਮੇਨ ਕਾਫੀ ਚੇਂਜਿਸ ਨੇ, ਪਰ ਆਪਣੇ ਮੇਰੇ ਖਿਆਲ ਟਾਈਮ ਦੀ ਸ਼ੋਰਟੇਜ ਦੇ ਹਿਸਾਬ ਦੇ ਨਾਲ ਮੈਂ ਜਿਹੜੀਆਂ ਮੇਨ ਮੇਨ ਤਿੰਨ ਜਾਂ ਚਾਰ ਮੇਨ ਮੇਨ ਜਿਹੜੀਆਂ ਚੇਂਜਿਸ ਆ ਉਹਨਾਂ ਬਾਰੇ ਡਿਸਕਸ਼ਨ ਕਰਾਂਗੇ। ਸਭ ਤੋਂ ਪਹਿਲਾਂ ਜਿਹੜੀ ਅਮਰਦੀਪ ਜੀ ਚੇਂਜ ਜਿਹੜੀ ਲੈ ਕੇ ਆ ਰਹੇ ਕਿ ਨਿਊ ਲਾਈਫ ਟਾਈਮ ਕੈਪ ਫੋਰ ਨੋਨ ਕਨਸੈਸ਼ਨਲ ਸੁਪਰਨੇਸ਼ਨ ਕੰਟਰੀਬਿਊਸ਼ਨ। ਇਹ ਮੈਂ ਹੁਣ ਜਿਵੇਂ ਕਿ ਮੈਂ ਆਪਾਂ ਟੈਕਸ ਬਾਰੇ ਗੱਲ ਕਰਨੀ ਆ, ਸੋ ਸਰੋਤਿਆਂ ਨੂੰ ਸ਼ਾਇਦ ਥੋੜਾ ਜਿਹਾ ਇਹ ਚੀਜ਼ਾਂ ਟੈਕਨੀਕਲ ਲੱਗੇ ਕਿਉਂਕਿ ਟੈਕਨੀਕਲ ਲੈਂਗੁਏਜ ਆ ਤੇ ਜਿਵੇਂ ਕਿ ਲਾਅ ਦੇ ਬਾਰੇ ਹੀ ਗੱਲ ਕਰਨੀ ਆ, ਸੋ ਉਹਦੇ ਬਾਰੇ ਮੈਂ ਮਾਫੀ ਚਾਹਾਂਗਾ, ਪਰ ਕਿਉਂਕਿ ਟੈਕਨੀਕਲ ਚੀਜ਼ ਨੂੰ ਹੁਣ ਮੈਂ ਕੋਸ਼ਿਸ਼ ਕਰਾਂਗਾ ਕਿ ਥੋੜਾ ਉਹਨੂੰ ਸੌਖਾ ਕਰਕੇ ਉਹਨਾਂ ਨੂੰ ਐਕਸਪਲੇਨ ਕਰ ਸਕਾਂ। ਪਰ ਫਿਰ ਵੀ ਮੈਨੂੰ ਲੱਗਦਾ ਕਿ ਜਿਹੜਾ ਆਮ ਬੰਦੇ ਲਈ ਥੋੜਾ ਜਿਹਾ ਇਹਨੂੰ ਸਮਝਣਾ ਥੋੜਾ ਜਿਹਾ ਮਤਲਬ ਵੀ ਧਿਆਨ ਦੇ ਕੇ ਸਮਝਿਆ ਜਾ ਸਕਦਾ ਵਾ। ਸੋ ਪਹਿਲੀ ਗੱਲ ਆਪਾਂ ਜਿਵੇਂ ਜਿਹੜੀ ਲਾਈਫ ਟਾਈਮ ਕੈਪ ਜਿਹੜੀ ਉਹਨਾਂ ਨੇ ਅਨਾਊਂਸ ਕੀਤੀ ਹੈ ਨੋਨ ਕਨਸੈਸ਼ਨਲ ਸੁਪਰ ਕੰਟਰੀਬਿਊਸ਼ਨ ਦੇ ਬਾਰੇ ਵੀ, ਸਭ ਤੋਂ ਪਹਿਲਾਂ ਮੈਂ ਥੋੜੀ ਜਿਹੀ ਸੁਪਰ ਦੇ ਬਾਰੇ ਜਾਣਕਾਰੀ ਦੇ ਦੇਵਾਂ ਕਿ ਜਿਹੜੇ ਆਪਾਂ ਕੰਟਰੀਬਿਊਸ਼ਨ ਕਰਦੇ ਨੇ, ਕੰਟਰੀਬਿਊਸ਼ਨ ਕਿ ਜਿਹੜਾ ਤੁਹਾਡੇ ਸੁਪਰ ਫੰਡਸ ਨੇ ਉਹਦੇ ਵਿੱਚ ਜਿਹੜਾ ਪੈਸਾ ਪਾਉਣੇ ਆ ਆਪਣੀ ਸੇਵਿੰਗਸ ਚੋਂ ਜਾਂ ਆਪਣੀ ਅਰਨਿੰਗਸ ਦੇ ਵਿੱਚੋਂ, ਉਹ ਦੋ ਤਰ੍ਹਾਂ ਦੇ ਕੰਟਰੀਬਿਊਸ਼ਨ ਹੁੰਦੇ ਨੇ। ਇੱਕ ਕੰਟਰੀਬਿਊਸ਼ਨ ਹੁੰਦਾ ਜਿਹਨੂੰ ਕਹਿੰਦੇ ਨੇ ਕਨਸੈਸ਼ਨਲ ਕੰਟਰੀਬਿਊਸ਼ਨ, ਕਨਸੈਸ਼ਨਲ ਜਿਵੇਂ ਨਾ ਹੀ ਦੱਸਦਾ ਕਿ ਜਿਹਦੇ ਉੱਤੇ ਕਨਸੈਸ਼ਨ ਲੱਗਦਾ। ਸੋ ਕਨਸੈਸ਼ਨਲ ਕੰਟਰੀਬਿਊਸ਼ਨ ਤੋਂ ਭਾਵ ਆ ਕਿ ਜਿਹਦੇ ਉੱਤੇ 15% ਟੈਕਸ ਲੱਗਦਾ, ਜੋ ਕਿ ਘੱਟ ਟੈਕਸ ਹੁੰਦਾ ਵਾ ਜਦੋਂ ਤੁਸੀਂ ਉਹ ਕੰਟਰੀਬਿਊਟ ਕਰਦੇ ਹੋ। ਨੋਰਮਲੀ ਇਹ ਵਾਲੇ ਕੰਟਰੀਬਿਊਸ਼ਨ ਹੁੰਦੇ ਨੇ ਜਿਵੇਂ ਤੁਸੀਂ ਜੇ ਕਿਤੇ ਜੋਬ ਕਰਦੇ ਹੋ ਉਹਦੇ ਵਿੱਚੋਂ, ਜਿਵੇਂ ਤੁਹਾਡਾ ਇੰਪਲਾਇਰ ਆ ਜਿਹੜਾ ਤੁਹਾਡਾ ਮਤਲਬ ਸੈਲਰੀ ਦੇ ਵਿੱਚੋਂ ਕੱਟ ਕੇ 9.5% ਜੋ ਕਿ ਕੰਪਲਸਰੀ ਸੁਪਰ ਕੰਟਰੀਬਿਊਸ਼ਨ ਹੁੰਦਾ ਉਹ ਵਾਲਾ ਪਾਉਂਦਾ, ਜਾਂ ਸੈਲਰੀ ਸੈਕਰੀਫਾਈਸਿੰਗ ਦੇ ਥਰੂ ਤੁਸੀਂ ਆਪ ਵੀ ਕਹਿੰਦੇ ਹੋ ਕਿ ਮੈਂ ਆਪਦੀ ਸੈਲਰੀ ਘੱਟ ਲੈ ਲਾਂਗਾ ਪਰ ਮੈਂ ਬੁਢਾਪੇ ਵਾਸਤੇ ਮੈਨੂੰ ਪੈਸੇ ਚਾਹੀਦੇ ਨੇ, ਉਸ ਵਾਸਤੇ ਤੁਸੀਂ ਆਪਣੀ ਸੈਲਰੀ ਵਿੱਚੋਂ ਜਿਹੜਾ ਕਟੌਤੀ ਕਰਕੇ ਆਪਦੇ ਸੁਪਰ ਦੇ ਵਿੱਚ ਪੈਸੇ ਪਾਉਣੇ ਹੋ ਉਹਦੇ ਉੱਤੇ ਵੀ ਘੱਟ ਟੈਕਸ ਲੱਗਦਾ, 15% ਟੈਕਸ ਲੱਗਦਾ ਬੇਸਿਕਲੀ ਜਿਹੜੀਆਂ ਇਹ ਕੰਟਰੀਬਿਊਸ਼ਨ ਹੁੰਦੀਆਂ ਨੇ, ਤਾਂ ਇਹਨਾਂ ਨੂੰ ਨਾਮ ਦਿੱਤਾ ਗਿਆ ਕਨਸੈਸ਼ਨਲ ਕੰਟਰੀਬਿਊਸ਼ਨ। ਦੂਸਰਾ ਜਿਹੜੀ ਚੀਜ਼ ਆ ਉਹ ਹੈ ਨੋਨ ਕਨਸੈਸ਼ਨਲ ਕੰਟਰੀਬਿਊਸ਼ਨ। ਨੋਨ ਕਨਸੈਸ਼ਨਲ ਕੰਟਰੀਬਿਊਸ਼ਨ ਹੁੰਦੀਆਂ ਕਿ ਜਿਹੜੀਆਂ ਤੁਸੀਂ ਆਫਟਰ ਟੈਕਸ ਕੰਟਰੀਬਿਊਸ਼ਨ ਕਰਦੇ ਹੋ। ਹੁਣ ਸੌਖਾ ਜਿਹਾ ਕਿ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਕਿ ਮੰਨ ਲਓ ਕਿ ਤੁਸੀਂ ਕਿਤੇ ਕੰਮ ਕਰ ਰਹੇ ਹੋ, ਜੋਬ ਕਰ ਰਹੇ ਹੋ, ਉੱਥੋਂ ਜਿਹੜਾ ਉਹਨਾਂ ਨੇ ਟੈਕਸ ਕੱਟ ਕੇ ਆਪਣਾ ਜਿਹੜਾ ਸੁਪਰ ਤੁਹਾਡਾ ਪਾ ਦਿੱਤਾ ਗਿਆ ਉਹ ਕਨਸੈਸ਼ਨਲ ਸੀ। ਨੋਨ ਕਨਸੈਸ਼ਨਲ ਹੋਊਗਾ ਅਕਾਊਂਟ ਚ ਤੁਹਾਡੀ ਟੈਕਸ ਕੱਟ ਕੇ ਪੇ ਆ ਗਈ ਆ, ਤੁਸੀਂ ਉਹਦੇ ਵਿੱਚੋਂ ਆਪਣੀ ਸੇਵਿੰਗਸ ਦੇ ਵਿੱਚੋਂ ਜਿਹਦੇ ਉੱਤੇ ਤੁਸੀਂ ਆਲਰੇਡੀ ਟੈਕਸ ਪੇ ਕਰ ਚੁੱਕੇ ਹੋ ਉਹਦੇ ਵਿੱਚੋਂ ਆਪਣੇ ਕੰਟਰੀਬਿਊਸ਼ਨ ਜਿਹੜਾ ਕਰ ਰਹੇ ਹੋ ਆਪਣੇ ਸੁਪਰ ਫੰਡ ਦੇ ਵਿੱਚ, ਸੋ ਉਹਦੇ ਉੱਤੇ ਪੂਰਾ ਟੈਕਸ ਲੱਗਿਆ, ਸੈਸੇ ਕਰਕੇ ਕਹਿੰਦੇ ਕਿ ਨੋਨ ਕਨਸੈਸ਼ਨਲ ਆ। ਇਹ ਜਿਹੜੀ ਕੈਪ ਦੀ ਮੈਂ ਗੱਲ ਕਰਦਾ, ਇਹ ਜਿਹੜੀ ਉਹਨਾਂ ਨੇ ਕੈਪ ਚੇਂਜ ਕੀਤੀ ਆ, ਇਹ ਹੁਣ ਕਹਿੰਦੇ ਕਿ ਜਿਹੜੀ ਨੋਨ ਕਨਸੈਸ਼ਨਲ ਕੰਟਰੀਬਿਊਸ਼ਨ ਦੀ ਕੈਪ ਆ ਇਹ ਲਾਈਫ ਟਾਈਮ ਦੇ ਵਿੱਚ ਉਹਨਾਂ ਨੇ ਉਹਦੀ ਇੱਕ ਲਿਮਿਟ ਬਣਾ ਦਿੱਤੀ ਹੈ ਕਿ $500,000 ਤੋਂ ਜ਼ਿਆਦਾ ਤੁਸੀਂ ਕੰਟਰੀਬਿਊਟ ਨਹੀਂ ਕਰ ਸਕਦੇ। ਸੋ ਜੇ 5 ਲੱਖ ਤੋਂ ਜ਼ਿਆਦਾ ਕਰਦੇ ਹੋ ਤਾਂ ਉਹਦੇ ਉੱਤੇ ਪੈਨਲਟੀ ਆ। ਸੋ ਇਹੀ ਵਾਲੀ ਜਿਹੜੀ ਮੇਰੇ ਖਿਆਲ ਚ ਥੋੜੀ ਡਿਸਟਰਬੈਂਸ ਆ ਰਹੀ ਹੈ ਆਪਣਾ ਅਮਰਜੀਤ ਤੁਹਾਨੂੰ।
ਮੈਨੂੰ ਆਵਾਜ਼ ਤੁਹਾਡੀ ਬਿਲਕੁਲ ਸੁਣਾਈ ਦੇ ਰਹੀ ਹੈ, ਮੈਨੂੰ ਲੱਗਦਾ ਕਿ ਤੁਹਾਡੇ ਤੱਕ ਸ਼ਾਇਦ ਮੇਰੀ ਆਵਾਜ਼ ਜਿਹੜੀ ਉਹ ਨਹੀਂ ਪਹੁੰਚ ਰਹੀ, ਪਰ ਸੁਖਿੰਦਰ ਜੀ ਤੁਸੀਂ ਆਪਣੀ ਜਿਹੜੀ ਗੱਲਬਾਤ ਜਾਰੀ ਰੱਖੋ, ਮੈਨੂੰ ਲੱਗਦਾ ਕਿ ਸਰੋਤਿਆਂ ਤੱਕ ਜਿਹੜੀ ਆਵਾਜ਼ ਆ ਉਹ ਠੀਕ ਤਰ੍ਹਾਂ ਪਹੁੰਚ ਰਹੀ ਹੈ ਜੀ।
ਹਾਂਜੀ ਨੀ, ਠੀਕ ਆ। ਸੋ ਇਸੇ ਬਾਰੇ ਗੱਲ ਕਰਦੇ ਲਾਈਫ ਟਾਈਮ ਕੈਪ ਬਾਰੇ। ਸੋ ਦੂਸਰੀ ਇਹ ਪਹਿਲਾਂ ਲਾਅ ਕੀ ਸੀਗਾ ਕਿ ਤੁਸੀਂ ਜਿਹੜੇ ਕੰਟਰੀਬਿਊਸ਼ਨ ਦੀ ਕੈਪ ਆ ਇੱਕ ਸਾਲ ਦੇ ਵਿੱਚ ਤੁਸੀਂ 1,80,000 ਤੱਕ ਤੁਸੀਂ ਕੰਟਰੀਬਿਊਟ ਕਰ ਸਕਦੇ ਹੋ ਕਿਸੇ ਵੀ 3 ਸਾਲਾਂ ਦੇ ਵਿੱਚ 5,40,000 ਤੱਕ ਤੁਸੀਂ ਇਹ ਕੈਪ ਸੀਗੀ ਮਤਲਬ ਹੁਣ ਉਸ ਕੈਪ ਨੂੰ ਹਟਾ ਕੇ ਜਿਹੜੀ ਆਸਟ੍ਰੇਲੀਅਨ ਗਵਰਨਮੈਂਟ ਨੇ ਜਿਹੜੀ ਪ੍ਰਪੋਜ਼ ਕੀਤੀ ਹੈ ਕਿ 5,00,000 ਲਾਈਫ ਟਾਈਮ ਦੀ ਉਹਨਾਂ ਨੇ ਇਹ ਵਾਲੀ ਕੈਪ ਬਣਾ ਦਿੱਤੀ ਆ ਬੇਸਿਕਲੀ ਸੋ ਇਹ ਕਾਫੀ ਵੱਡੀ ਚੇਂਜ ਆ ਰਹੀ ਹੈ ਸੁਪਰ ਦੇ ਵਿੱਚ ਉਸ ਤੋਂ ਬਾਅਦ ਅੱਗੇ ਅਗਲੀ ਜਿਹੜੀ ਮੇਨ ਉਹਨਾਂ ਨੇ ਚੇਂਜਿਸ ਲੈ ਕੇ ਆ ਰਹੇ ਨੇ ਸੁਪਰ ਦੇ ਵਿੱਚ ਉਹਨਾਂ ਨੇ ਕਰ ਰਹੇ ਕਿ ਅਲਾਓ ਕੈਚ ਅਪ ਕਨਸੈਸ਼ਨਲ ਸੁਪਰ ਕੰਟਰੀਬਿਊਸ਼ਨ ਇਹਦੇ ਵਿੱਚ ਇਹ ਜਿਹੜੀ ਚੀਜ਼ ਅਪਲਾਈ ਹੋਊਗੀ 1 July 2017 ਦੇ ਤੋਂ ਇਹ ਵਾਲੀ ਚੀਜ਼ ਅਪਲਾਈ ਹੋਣੀ ਆ ਇਹਦੇ ਵਿੱਚ ਜਿਵੇਂ ਮੈਂ ਦੱਸਿਆ ਕਿ ਕੰਸੈਸ਼ਨਲ ਕੰਟਰੀਬਿਊਸ਼ਨ ਹੁੰਦੇ ਨੇ ਨਾ ਕੰਸੈਸ਼ਨਲ ਕੰਟਰੀਬਿਊਸ਼ਨ ਦੇ ਵਿੱਚ ਵੀ ਕੈਪਸ ਹੁੰਦੀਆਂ ਨੇ ਜਿਵੇਂ ਕਿ ਜੋ ਕਰੰਟ ਕੈਪ ਆ ਉਹ $30,000 ਤੱਕ ਦੀ ਆ ਸੋ ਜਿਹੜੇ ਤੁਸੀਂ ਕੰਸੈਸ਼ਨਲ ਕੰਟਰੀਬਿਊਸ਼ਨ ਕਰਦੇ ਹੋ ਉਹਦੇ 30,000 ਤੱਕ ਹੀ ਤੁਸੀਂ ਕਰ ਸਕਦੇ ਹੋ ਉਸ ਤੋਂ ਉੱਪਰ ਜੇ ਕਰਦੇ ਹੋ ਤਾਂ ਪੂਰਾ ਟੈਕਸ ਤੁਹਾਨੂੰ ਪੇ ਕਰਨਾ ਪੈਂਦਾ 15% ਜਿਵੇਂ ਕੰਸੈਸ਼ਨਲ ਟੈਕਸ ਨੀ ਤੁਸੀਂ ਪੇ ਕਰਦੇ ਜਿਹੜਾ ਫੁੱਲ ਟੈਕਸ ਪੇ ਕਰਨਾ ਪੈਂਦਾ ਪਿਛਲੇ ਆਉਣ ਵਾਲੇ ਜੇ ਕਹਿ ਲੋ ਕਿ ਸਾਲਾਂ ਦੇ ਵਿੱਚ ਤੁਸੀਂ ਤੁਹਾਡੀ ਇੰਨੀ ਵੇਜ ਨਹੀਂ ਸੀਗੀ ਜਾਂ ਤੁਸੀਂ 30,000 ਦੀ ਜਿਹੜੀ ਪੂਰੀ ਜਾਂ ਉਸ ਸਾਲ ਦੇ ਵਿੱਚ ਜਿਹੜੀ ਵੀ 25,000 ਜਾਂ ਜੋ ਵੀ ਅਪਲਾਈ ਕਰਦੀ ਸੀਗੀ ਜਿਹੜੀ ਕੈਪ ਕੰਸੈਸ਼ਨਲ ਕੰਟਰੀਬਿਊਸ਼ਨ ਦੀ ਉਹ ਪੂਰੀ ਦੀ ਪੂਰੀ ਦਾ ਉਹਦਾ ਤੁਸੀਂ ਜੇ ਫਾਇਦਾ ਨਹੀਂ ਚੱਕ ਸਕੇ ਤੇ ਜਿਹੜਾ ਗਵਰਨਮੈਂਟ ਹੁਣ ਅਲਾਓ ਕਰ ਰਹੀ ਹੈ ਕਿ ਜਿਹੜੀ ਤੁਸੀਂ ਪਿਛਲੇ ਸਾਲਾਂ ਤੋਂ ਬੇਸਿਕਲੀ ਆਪਦਾ ਉਹ ਕੈਪ ਨੂੰ ਮੇਕਅਪ ਕਰ ਸਕਦੇ ਹੋ ਸੋ ਮੰਨ ਲਓ ਕਿ ਤੁਸੀਂ ਦੋ ਦੇ ਵਿੱਚ ਕੈਪ ਸੀਗੀ $25,000 ਤੱਕ ਦੀ 15,000 ਹੀ ਤੁਹਾਡਾ ਕੰਟਰੀਬਿਊਟ ਹੋਇਆ ਸੁਪਰ ਫੰਡ ਦੇ ਵਿੱਚ 10,000 ਦੀ ਜਿਹੜੀ ਵਿੱਚ ਸੀਗੀ ਤੁਹਾਡੇ ਕੋਲ ਹੋਰ ਉਦੋਂ ਉਹਨਾਂ ਨੇ ਦਿੱਤਾ ਸੀ ਕਿ ਕਰ ਸਕਦੇ ਹੋ ਪਰ ਤੁਹਾਡੇ ਕੋਲ ਇੰਨੇ ਪੈਸੇ ਨਹੀਂ ਸੀਗੇ ਜਾਂ ਇੰਨਾ ਸੁਪਰ ਵਾਸਤੇ ਕੰਟਰੀਬਿਊਟ ਕਰਨ ਲਈ ਤੁਹਾਡੀ ਇਨਕਮ ਨਹੀਂ ਸੀਗੀ ਕਿ ਤੁਸੀਂ 25,000 ਦਾ ਪੂਰਾ ਫਾਇਦਾ ਨਹੀਂ ਚੱਕ ਸਕੇ ਇਸੇ ਕਰਕੇ ਉਹ ਕਹਿੰਦੇ ਕਿ ਜਿਨ੍ਹਾਂ ਦਾ $5,00,000 ਤੋਂ ਘੱਟ ਸੁਪਰ ਫੰਡ ਦੇ ਵਿੱਚ ਪੈਸਾ ਹੈ ਜੇ ਉਹ ਜਿਹੜੀਆਂ ਕੰਸੈਸ਼ਨਲ ਕੈਪਸ ਪੂਰੀ ਤਰ੍ਹਾਂ ਉਹਨਾਂ ਨੂੰ ਯੂਟੀਲਾਈਜ਼ ਨਹੀਂ ਕਰ ਸਕੇ ਸੋ ਟੈਕਸ ਆਫਿਸ ਉਹਦੇ ਵਿੱਚ ਰਿਲੈਕਸੇਸ਼ਨ ਦਿੰਦਾ ਕਿ ਉਹ ਵਾਲੀਆਂ ਤੁਸੀਂ ਜਿੰਨਾ ਜਿੰਨਾ ਮਤਲਬ ਗੈਪ ਰਹਿੰਦਾ ਸੀਗਾ ਮੰਨ ਲਓ ਕਿ ਆਪਦੀ ਪੂਰੀ ਕੈਪ ਕਰਨ ਦਾ ਉਹ ਰਿਲੈਕਸੇਸ਼ਨ ਦੇ ਰਹੇ ਨੇ ਹਾਂਜੀ
ਠੀਕ ਹੈ
ਇਹ ਚ ਮੇਨ ਇਹ ਹੈ ਕਿ ਪ੍ਰਮੋਟ ਕਰ ਰਹੇ ਨੇ ਕਿ ਆਪਦੀ ਹੋਰ ਸੇਵਿੰਗ ਕਰੋ ਤਾਂ ਕਿ ਰਿਲੈਕਸੇਸ਼ਨ ਮਿਲੇ ਆਪਣਾ ਤਾਂ ਕਿ ਤੁਸੀਂ ਆਪਣੇ ਬੁਢਾਪੇ ਵਾਸਤੇ ਜਿਹੜੇ ਉਹਨਾਂ ਕੋਲ ਹੋਰ ਮਤਲਬ ਵੀ ਉਹਦੀ ਚੰਗੀ ਤਰ੍ਹਾਂ ਕਹਿ ਲੋ ਵੀ ਫਾਈਨੈਂਸ਼ੀਅਲ ਸਿਕਿਉਰਿਟੀ ਹੁੰਦੀ ਆ
ਜਿਹੜਾ ਟਾਈਮ ਹੈ ਉਸ ਨੂੰ ਜੀ ਸੌਖਾ ਕਰਨ ਦੇ ਲਈ ਸੁਖਾਲਾ ਕਰਨ ਦੇ ਲਈ
ਹਾਂਜੀ ਕਿਉਂਕਿ ਹੁਣ ਤਾਂ ਆਪਾਂ ਸਾਰੇ ਜਿਹੜੀ ਆਪਣੀ ਆਸਟ੍ਰੇਲੀਆ ਆਪਣੇ ਇੰਡੀਅਨ ਜਾਂ ਪੰਜਾਬ ਦੇ ਬੈਕਗਰਾਉਂਡ ਤੋਂ ਮੋਸਟਲੀ ਜਿਹੜੇ ਯੰਗ ਜਨਰੇਸ਼ਨ ਹੀ ਆ ਸੋ ਇਸ ਟਾਈਮ ਸਾਰੇ ਆਪਾਂ ਜਾਂ ਪੱਕੇ ਹੋਣ ਬਾਰੇ ਕਹਿ ਲੋ ਕਿ ਸਾਰੇ ਟਰਾਈ ਕਰ ਰਹੇ ਜਾਂ ਆਪਣੇ ਕਾਰੋਬਾਰ ਦੇ ਵਿੱਚ ਉਹਨੂੰ ਸੈਟਲ ਕਰਨ ਲੱਗੇ ਹੋਏ ਆ ਪਰ ਬੁਢਾਪੇ ਬਾਰੇ ਹਜੇ ਆਪਾਂ ਇੰਨਾ ਨਹੀਂ ਸੋਚ ਰਹੇ ਸੋ ਇਹ ਜਿਹੜੀਆਂ ਮੈਂ ਗੱਲਾਂ ਕਰ ਰਿਹਾ ਵਾ ਵੀ ਇਹ ਬੁਢਾਪੇ ਦੀ ਪਲੈਨਿੰਗ ਦੀਆਂ ਗੱਲਾਂ ਵਾ ਸੁਪਰ ਕਿਉਂਕਿ ਬਾਅਦ ਚ ਬੁਢਾਪੇ ਦੇ ਵਿੱਚ ਆਪਾਂ ਸੁਪਰ ਦੇ ਵਿੱਚ ਪੈਸੇ ਜੇ ਹੋਣਗੇ ਤਾਂ ਹੀ ਆਪਣੀ ਇੱਥੇ ਕਹਿ ਲੋ ਕਿ ਲਾਈਫ ਜਿਹੜੀ ਰਿਟਾਇਰਮੈਂਟ ਆਪਾਂ ਜਦੋਂ ਲੈਣੀ ਆ ਸੋ ਉਹਦੇ ਵਿੱਚੋਂ ਸੁਪਰ ਚੋਂ ਪੈਸਾ ਹੀ ਕੱਢ ਕੇ ਉਹ ਹੀ ਅੱਗੇ ਆਪਾਂ ਵਰਤੋਂ ਦੇ ਵਿੱਚ ਆਉਣਾ ਵਾ ਸੋ ਮੇਰੇ ਖਿਆਲ ਚ ਇਸ ਬਾਰੇ ਨੌਲੇਜ ਹੋਣੀ ਕਾਫੀ ਜ਼ਰੂਰੀ ਆ ਸਰੋਤਿਆਂ ਨੂੰ ਸੋ ਕਾਫੀ ਇਹ ਇੰਪੋਰਟੈਂਟ ਚੀਜ਼ਾਂ ਨੇ ਜਿਹੜੀਆਂ ਮਤਲਬ ਡਿਸਕਸ ਕਰ ਰਹੇ ਨੇ ਆਪਾਂ
ਆਪਣੇ ਭਾਈਚਾਰੇ ਦੇ ਇਸ ਦੌਰ ਦੀ ਵੀ ਗੱਲ ਕਰੀਏ ਇਸ ਦੌਰ ਦੇ ਵਿੱਚ ਜ਼ਿਆਦਾਤਰ ਕਿਉਂਕਿ ਜਿਹੜੇ ਵਿਦਿਆਰਥੀ ਸਨ ਉਹ ਇਸ ਵੇਲੇ ਸੈਟਲਡ ਹੋ ਚੁੱਕੇ ਆ ਤੇ ਨਵੇਂ ਵਿਦਿਆਰਥੀ ਜਿਹੜੇ ਆ ਜੀ ਉਹਨਾਂ ਦਾ ਜਿਹੜਾ ਆਉਣਾ ਆ ਉਹ ਚਲੋ ਜਾਰੀ ਆ ਹਨਾ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਆ ਉਹ ਕੁਛ ਹੋਰ ਤਰ੍ਹਾਂ ਦੀਆਂ ਹੁੰਦੀਆਂ ਪਰ ਭਾਈਚਾਰੇ ਦੀਆਂ ਲੋੜਾਂ ਮੁਤਾਬਕ ਇਸ ਵੇਲੇ ਜਿਹੜੇ ਨਵੇਂ ਨਵੇਂ ਘਰ ਲੈ ਹੋ ਰਹੇ ਆ ਨਵੇਂ ਨਵੇਂ ਬਿਜ਼ਨਸ ਸੈਟਲ ਹੋ ਰਹੇ ਆ ਹਨਾ ਸੋ ਇਹਨਾਂ ਚੀਜ਼ਾਂ ਦੇ ਵਿੱਚ ਜਿਹੜੇ ਲੋਕ ਆ ਉਹ ਲੱਗੇ ਹੋਏ ਆ ਤੇ ਇਸੇ ਕਾਰਨ ਮੈਨੂੰ ਲੱਗਦਾ ਕਿ ਹੱਲੇ ਮਤਲਬ ਜਿਵੇਂ ਤੁਸੀਂ ਦੱਸਿਆ ਕਿ ਬੁਢਾਪੇ ਦੇ ਬਾਰੇ ਅਜੇ ਸੋਚਣਾ ਸ਼ੁਰੂ ਨਹੀਂ ਕੀਤਾ ਪਰ ਇਹ ਆ ਕਿ ਜਿਹਨਾਂ ਦਾ ਜਿਹੜਾ ਪਿਛਲਾ ਐਕਸਪੀਰੀਅੰਸ ਆ ਜਿਹੜੇ ਕਾਫੀ ਸਾਲਾਂ ਤੋਂ ਜਿਹੜੇ ਲੋਕ ਇੱਥੇ ਰਹਿ ਰਹੇ ਆ ਸੋ ਉਹਨਾਂ ਨੂੰ ਜ਼ਰੂਰ ਇਹਨਾਂ ਚੀਜ਼ਾਂ ਦੇ ਬਾਰੇ ਜਿਹੜੀ ਚਿੰਤਾ ਆ ਉਹ ਸਤਾਉਂਦੀ ਆ ਕਈ ਵਾਰ ਕੇ ਪਰ ਜੇ ਅਸੀਂ ਪਿਛਲੇ ਸਾਲਾਂ ਵੱਲ ਦੇਖੀਏ ਤਾਂ ਉਹਨਾਂ ਸਾਲਾਂ ਦੇ ਵਿੱਚ ਸ਼ਾਇਦ ਜਿਹੜੀ ਸਰਕਾਰਾਂ ਦੀ ਜਿਹੜੀ ਨੀਤੀ ਸੀ ਉਹ ਵੀ ਵੱਖਰੀ ਸੀ ਹਨਾ ਜੇ ਅਸੀਂ ਸੁਪਰ ਅਨੁਸ਼ਨ ਦੀ ਵੀ ਗੱਲ ਕਰਦੇ ਹਾਂ ਉਹ ਜਿਹੜਾ ਸਮਾਂ ਸੀਗਾ ਮੈਨੂੰ ਲੱਗਦਾ ਉਹ ਜ਼ਿਆਦਾ ਸੌਖਾ ਸੀਗਾ ਜਿਹੜੇ ਲੋਕ ਅੱਜ ਤੋਂ 20 ਸਾਲ ਪਹਿਲਾਂ ਜਿਹੜੇ ਇੱਥੇ ਰਹਿ ਕੇ ਕੰਮ ਕਰ ਰਹੇ ਸੀ ਤੇ ਇਹ ਜਿਹੜਾ ਹੁਣ ਜਿਹੜੀ ਚੇਂਜ ਆਈ ਆ ਇਹ ਸਾਡੇ ਲਈ ਕਾਫੀ ਜ਼ਿਆਦਾ ਚੈਲੇਂਜਿੰਗ ਆ ਤੇ ਕਿਸ ਤਰ੍ਹਾਂ ਦੀ ਜਿਹੜੀ ਸੋਚ ਹੈ ਭਾਈਚਾਰੇ ਦੀ ਜਾਂ ਪਬਲਿਕ ਦੀ ਆ ਉਹ ਹੋਣੀ ਚਾਹੀਦੀ ਆ ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਪਰ ਸਾਡੇ ਨਾਲ ਨਾ ਸੋਨੀ ਸੈਮ ਵੀ ਹੁਰੀ ਜੁੜੇ ਆ ਉਹਨਾਂ ਨੇ ਤੁਹਾਡੇ ਤੋਂ ਇੱਕ ਜਾਣਕਾਰੀ ਲੈਣੀ ਚਾਹੀ ਆ। ਕਹਿੰਦੇ ਸਤਿ ਸ੍ਰੀ ਅਕਾਲ ਜੀ, ਕਹਿੰਦੇ ਪਲੀਜ਼ ਮੇਰਾ ਇੱਕ ਸਵਾਲ ਆ। ਕਹਿੰਦੇ ਮੇਰੀ ਵਾਈਫ ਇੱਕ ਟੀਚਰ ਆ ਤੇ ਉਹ ਘਰ ਵਿੱਚ ਹੀ ਕਲਾਸ ਦਿੰਦੇ ਆ, ਤੇ ਕਹਿੰਦੇ ਸਾਨੂੰ ਉਹਦਾ ਟੈਕਸ ਕਿੱਦਾਂ ਭਰਨਾ ਚਾਹੀਦਾ ਆ ਤੇ ਕਿੱਦਾਂ ਰੀਟੈਸਟਡ ਕਰਵਾਈਏ।
ਉਹਦੇ ਬਾਰੇ ਅਮਰਦੀਪ ਜੀ, ਜਿਵੇਂ ਪਹਿਲੀ ਗੱਲ ਤੇ ਉਹ ਆ ਕਿ ਜੇ ਉਹ ਜੋਬ ਮੇਰੇ ਖਿਆਲ ਟਿਊਸ਼ਨ ਪੜ੍ਹਾ ਰਹੇ ਹੋਣੇ ਆ, ਸੋ ਟਿਊਸ਼ਨ ਮੇਰੇ ਖਿਆਲ ਉਹਨਾਂ ਨੇ ਉਸ ਵਾਸਤੇ ABN ਤੇ ਆਪਣੇ ਤੇ ਕੰਮ ਕਰਦੇ ਹੋਣੇ ਆ, ਸੈਲਫ ਇੰਪਲਾਇਡ ਬੇਸਿਕਲੀ ਉਹ ਹੋਣੇ ਆ। ਜੇ ਹੋਰ ਵੀ ਕਿਤੇ ਉਹ ਜੋਬ ਕਰਦੇ ਨੇ ਸੋ ਉੱਥੋਂ ਉਹਨਾਂ ਨੂੰ ਗਰੁੱਪ ਸਰਟੀਫਿਕੇਟ ਮਿਲਣਾ, ਪਲੱਸ ਜਿਹੜੀ ਉਹਨਾਂ ਦੀ ਇਨਕਮ ਟਿਊਸ਼ਨ ਫੀ ਤੋਂ ਜਿਹੜੀ ਉਹ ਇਨਕਮ ਜਨਰੇਟ ਕਰ ਰਹੇ ਆ ਉਹਦਾ ਉਹਨਾਂ ਨੂੰ ਵੇਰਵਾ ਰੱਖਣਾ ਪੈਣਾ। ਜਿਵੇਂ ਮੈਂ ਦੱਸਿਆ ਕਿ ਜਿਵੇਂ ਇੱਥੇ ਰਿਪੋਰਟਿੰਗ ਹੁੰਦੀ ਹੈ ਫਾਈਨੈਂਸ਼ੀਅਲ ਈਅਰ ਦੇ ਹਿਸਾਬ ਨਾਲ, ਸੋ ਜਿਹੜਾ ਕਰੰਟ ਫਾਈਨੈਂਸ਼ੀਅਲ ਈਅਰ ਹੈ ਉਹ 1 July 2015 ਤੋਂ ਸ਼ੁਰੂ ਹੋਇਆ ਸੀ, 30 June 2016 ਨੂੰ ਇਹਨੇ ਖਤਮ ਹੋ ਜਾਣਾ। ਉਸ ਤੋਂ ਬਾਅਦ ਆਪਣਾ ਇਹਦੀ ਟੈਕਸ ਰਿਟਰਨ ਉਹਨਾਂ ਨੂੰ ਕਰਨੀ ਪੈਣੀ ਆ। ਜਿਵੇਂ ਉਹਨਾਂ ਨੇ ਦੱਸਿਆ ਕਿ ਉਹ ਘਰੋਂ ਕੰਮ ਕਰਦੇ ਨੇ ਸੋ ਇੱਕ ਡਿਡਕਸ਼ਨ ਹੁੰਦੀ ਹੈ ਵਰਕ ਫਰੋਮ ਹੋਮ ਦੀ ਡਿਡਕਸ਼ਨ। ਸੋ ਜੇ ਤੁਸੀਂ ਆਪਣੇ ਕੁਛ ਕਾਰੋਬਾਰ ਨੇ ਜਿਹੜੇ ਘਰੋਂ ਕਰ ਸਕਦੇ ਹੋ ਸੋ ਉਸ ਵਾਸਤੇ ਵਰਕ ਫਰੋਮ ਹੋਮ ਡਿਡਕਸ਼ਨ ਤੁਸੀਂ ਕਲੇਮ ਕਰ ਸਕਦੇ ਹੋ। ਉਹਦੇ ਵਾਸਤੇ ਨੋਰਮਲੀ ਜਿਹੜੀ ਚੀਜ਼ ਟੈਕਸ ਆਫਿਸ ਅਲਾਓ ਕਰਦਾ ਕਿ ਤੈਨੂੰ ਪੂਰਾ ਵੇਰਵਾ ਰੱਖਣਾ ਪੈਂਦਾ ਕਿ ਕਿੰਨੇ ਘੰਟੇ ਤੁਸੀਂ ਕੰਮ ਕਰਦੇ ਹੋ ਤੇ ਇੱਕ ਹਫਤੇ ਦੇ ਵਿੱਚ ਪੂਰੇ ਸਾਲ ਦੇ ਤੁਹਾਨੂੰ ਕੱਢਣੇ ਪੈਂਦੇ ਨੇ। ਸੋ ਜਿੰਨੇ ਘੰਟੇ ਤੁਸੀਂ ਪੂਰੇ ਸਾਲ ਦੇ ਵਿੱਚ ਕੰਮ ਕੀਤਾ 34 cents ਐਵਰੀ ਜਿਹੜੇ ਤੁਹਾਨੂੰ ਘੰਟੇ ਦੇ ਤੁਸੀਂ ਕਲੇਮ ਕਰ ਸਕਦੇ ਹੋ ਐਜ਼ ਅ ਡਿਡਕਸ਼ਨ। ਸੋ ਇਹ ਵਾਲਾ ਹੁੰਦਾ ਕਿ ਜਿਹੜਾ ਟਾਈਮ ਦੇ ਬੇਸਿਸ ਦੇ ਹਿਸਾਬ ਨਾਲ ਤੁਸੀਂ ਡਿਡਕਸ਼ਨ ਕੈਲਕੂਲੇਟ ਕਰਦੇ ਹੋ। ਸੋ ਦੂਸਰੀ ਕਰਦੇ ਹੋ ਕਿ ਜੇ ਪੂਰੇ ਘਰ ਦਾ ਜਿਹੜਾ ਏਰੀਆ ਵਾ ਉਹਦੇ ਵਿੱਚ ਮੰਨ ਲਓ ਕਿ 5 bedrooms ਨੇ, ਇੱਕ ਤੁਸੀਂ ਜਿਹੜਾ ਜਿੱਥੋਂ ਕੰਮ ਕਰਦੇ ਹੋ ਘਰ ਦੇ ਵਿੱਚ ਉਹ ਕਿੰਨਾ ਫਲੋਰ ਏਰੀਆ ਵਾ ਜਿਹਦਾ ਤੁਸੀਂ ਯੂਜ਼ ਕਰ ਰਹੇ ਹੋ ਉਹਦੀ ਪਰਸੈਂਟੇਜ ਦੇ ਹਿਸਾਬ ਨਾਲ, ਮੰਨ ਲਓ ਕਿ 1/10 ਆ ਜਿਹੜਾ ਤੁਸੀਂ ਏਰੀਆ ਯੂਜ਼ ਕਰਦੇ ਹੋ। ਫਿਰ ਜੇ ਫੁੱਲ ਟਾਈਮ ਕਰ ਰਹੇ ਹੋ, ਪਾਰਟ ਟਾਈਮ ਕਰ ਰਹੇ ਹੋ, ਉਹਦੇ ਘੰਟਿਆਂ ਦੇ ਹਿਸਾਬ ਨਾਲ ਉਹ ਕੈਲਕੂਲੇਸ਼ਨ ਹੁੰਦੀ, ਜੋ ਕਿ ਕਾਫੀ ਕੰਪਲੈਕਸ ਆ। ਮੈਨੂੰ ਫੋਨ ਤੇ ਮੇਰੇ ਖਿਆਲ ਮੈਂ ਕਾਫੀ ਨਹੀਂ ਸਮਝਾ ਸਕਦਾ, ਪਰ ਓਵਰਆਲ ਉਹਨਾਂ ਨੂੰ ਧਿਆਨ ਰੱਖੀ ਕਿ ਵਰਕ ਫਰੋਮ ਹੋਮ ਦੀ ਡਿਡਕਸ਼ਨ ਉਹਨਾਂ ਦਾ ਖਿਆਲ ਰੱਖਣਾ ਵਾ। ਸੋ ਕਿੰਨੇ ਘੰਟੇ ਉਹ ਕੰਮ ਕਰ ਰਹੇ ਨੇ ਘਰੋਂ ਉਸ ਦੇ ਬਾਰੇ ਉਹਨਾਂ ਨੇ ਪੂਰੀ ਉਸ ਜਾਣਕਾਰੀ ਮਤਲਬ ਰਿਕਾਰਡ ਕਰਕੇ ਰੱਖਣ, ਤਾਂ ਕਿ ਜਦੋਂ ਆਪਦੇ ਅਕਾਊਂਟੈਂਟ ਨਾਲ ਬੈਠਣ ਉਹਨਾਂ ਨੇ ਇਸ ਚੀਜ਼ ਦੀ ਉਹਨਾਂ ਨੇ ਇਨਫੋਰਮੇਸ਼ਨ ਮੰਗਣੀ ਆ ਤਾਂ ਕਿ ਉਹ ਆਪਣੀਆਂ ਕੈਲਕੂਲੇਸ਼ਨ ਕਰ ਸਕਣ। ਸੋ ਇਹ ਵਾਲੀ ਉਹ ਡਿਡਕਸ਼ਨ ਕਲੇਮ ਕਰ ਲੈਣਗੇ। ਬਾਕੀ ਹੋਰ ਜਿਹੜੇ ਵੀ ਉਹਨਾਂ ਦੇ ਰਿਲੇਟਡ ਇਹਦੇ ਟਿਊਸ਼ਨ ਦੇ ਰਿਲੇਟਡ ਜਿਹੜੇ ਜਿਹੜੇ ਖਰਚੇ ਨੇ, ਜਿਹਨਾਂ ਨੂੰ ਕਹਿੰਦੇ ਕਿ ਵਰਕ ਰਿਲੇਟਡ ਖਰਚੇ, ਉਸ ਇਨਕਮ ਨੂੰ ਪ੍ਰੋਡਿਊਸ ਕਰਨ ਲਈ ਜਿਹੜੇ ਆਪਾਂ ਖਰਚੇ ਕਰਨੇ ਪੈ ਰਹੇ ਨੇ ਉਹ ਵੀ ਉਹ ਕਲੇਮ ਕਰ ਸਕਦੇ ਨੇ। ਤੋ ਆਉਣ ਵਾਲੇ ਹਫਤਿਆਂ ਦੇ ਵਿੱਚ ਆਪਾਂ ਇਹਨਾਂ ਬਾਰੇ ਡਿਟੇਲ ਚ ਗੱਲ ਕਰਾਂਗੇ ਕਿ ਕਿਹੜੀਆਂ ਕਿਹੜੀਆਂ ਜਿਵੇਂ ਇੰਡੀਵਿਜੁਅਲ ਤੁਸੀਂ ਆਪਣਾ ਕੰਮ ਕਰਦੇ ਹੋ ਕਿਹੜੀਆਂ ਕਿਹੜੀਆਂ ਡਿਡਕਸ਼ਨ ਤੁਸੀਂ ਕਲੇਮ ਕਰ ਸਕਦੇ ਹੋ, ਜਿਵੇਂ ਕਿ ਟੈਕਸ ਦਾ ਸੀਜ਼ਨ ਵੀ ਆ ਰਿਹਾ। ਸੋ ਉਸ ਬਾਰੇ ਆਪਾਂ ਹੋਰ ਆਪਣੇ ਸਰੋਤਿਆਂ ਨੂੰ ਜਾਣਕਾਰੀ ਦੇਵਾਂਗੇ ਤਾਂ ਕਿ ਇਸ ਬਾਰੇ ਉਹਨਾਂ ਨੂੰ ਪਹਿਲਾਂ ਹੀ ਪਤਾ ਹੋਵੇ ਤਾਂ ਕਿ ਜਦੋਂ ਟੈਕਸ ਦਾ ਟਾਈਮ ਆਉਣਾ ਉਹਦਾ ਜ਼ਿਆਦਾ ਤੋਂ ਜ਼ਿਆਦਾ ਫਾਇਦਾ ਲੈ ਸਕਣ।
ਜੀ ਸੁਖਵਿੰਦਰ ਜੀ, ਉਹਨਾਂ ਨੇ ਫੇਰ ਮੈਸੇਜ ਕੀਤਾ, ਕਹਿੰਦੇ ਕਿ ਕੈਸ਼ ਤੇ ਕੰਮ ਕਰਦੇ ਆ ਜੀ ਘਰੇ, ਜਿਹੜੀਆਂ ਉਹ ਟਿਊਸ਼ਨਸ ਦੇ ਰਹੇ ਆ, ਸੋ ਉਹਦੇ ਬਾਰੇ ਚ ਥੋੜੀ ਜੀ ਜ਼ਰੂਰ।
ਹਾਂਜੀ, ਕੈਸ਼ ਤੇ ਹੋਵੇ, ਹਾਂਜੀ ਕੈਸ਼ ਚ ਹੋਵੇ ਚਾਹੇ, ਹਾਂਜੀ ਕੈਸ਼ ਚ ਹੋਵੇ ਇਨਕਮ ਚਾਹੇ ਅਕਾਊਂਟ ਚ ਹੋਵੇ, ਜੋ ਟੈਕਸ ਲਾਅ ਕਹਿੰਦਾ ਕਿ ਜੋ ਵੀ ਤੁਸੀਂ ਇਨਕਮ ਅਰਨ ਕਰ ਰਹੇ ਹੋ ਉਹਨੂੰ ਡਿਕਲੇਅਰ ਕਰਨਾ ਪੈਂਦਾ। ਸੋ ਉਸ ਚੀਜ਼ ਨੂੰ ਇਨਕਮ ਨੂੰ ਡਿਕਲੇਅਰ ਕਰਨਾ ਆਪਣੀ ਜਿੰਨੀ ਵੀ ਹੁੰਦੀ ਆ, ਸੋ ਮੰਨ ਲਓ 10,000 ਆ, 15,000 ਆ, ਜਿੰਨੀ ਵੀ ਇਨਕਮ ਜੇ ਹੋ ਰਹੀ ਆ ਤੇ ਉਹ ਬਾਕੀ ਉਹਦੇ ਰਿਲੇਟਡ ਜਿੰਨੇ ਵੀ ਖਰਚੇ ਨੇ ਉਹ ਕਲੇਮ ਕਰ ਸਕਦੇ ਨੇ।
ਹਾਂਜੀ, ਤੇ ਹੁਣ ਆਪਾਂ ਗੱਲਬਾਤ ਉਹੀ ਜਾਰੀ ਰੱਖਦੇ ਆ ਜਿਹੜੀ ਆਪਾਂ ਗੱਲ ਕਰ ਰਹੇ ਸੀ, ਕੀ ਚੈਲੰਜਸ ਜਿਹੜੇ ਆ ਹੋ ਸਕਦੇ ਜੇ, ਬਸ ਆਪਾਂ ਗੱਲ ਕਰ ਰਹੇ ਸੀ ਸੁਪਰ ਐਨੂਏਸ਼ਨ ਦੇ ਬਾਰੇ ਚ, ਤੁਸੀਂ ਕਿਹਾ ਕਿ ਜਿਹੜੀਆਂ ਚੇਂਜਸ ਇਸ ਬਜਟ ਦੇ ਵਿੱਚ ਹੁਣ ਆਈਆਂ, ਹਨਾ, ਤੁਸੀਂ ਕਾਫੀ ਹੱਦ ਤੱਕ ਉਹਦੇ ਬਾਰੇ ਚ ਜ਼ਿਕਰ ਕੀਤਾ ਆ, ਕਾਫੀ ਡਿਟੇਲ ਦੇ ਵਿੱਚ ਵੀ ਕੀਤਾ ਆ, ਤੇ ਕੀ ਮਤਲਬ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਸਾਡੇ ਭਾਈਚਾਰੇ ਨੂੰ ਜਾਂ ਆਮ ਜਨਤਾ ਨੂੰ?
ਪਹਿਲੀ ਗੱਲ ਤਾਂ ਮੇਰੇ ਖਿਆਲ ਅਮਰਦੀਪ ਜੀ, ਜਿਹੜੀ ਸਾਵਧਾਨੀਆਂ ਸੁਪਰ ਦੇ ਬਾਰੇ ਜਿਵੇਂ ਆਪਾਂ ਗੱਲ ਕਰਦੇ ਕਿ ਰਿਟਾਇਰਮੈਂਟ ਦੀ ਇੱਕ ਤਰ੍ਹਾਂ ਦੀ ਪਲੈਨਿੰਗ ਆ ਤੁਹਾਡੀ, ਸੋ ਇਸ ਦੇ ਬਾਰੇ ਲਾਅ ਦੀ ਨੌਲੇਜ ਹੋਣਾ ਬਹੁਤ ਜ਼ਰੂਰੀ ਆ। ਜੋ ਵੀ ਚੀਜ਼ਾਂ ਇੱਥੇ ਜਿੰਨੀਆਂ ਵੀ ਮੰਨ ਲਓ ਕਿ ਕੋਈ ਅਸੀਂ ਟੈਕਸ ਅਕਾਊਂਟੈਂਟ ਨਾਲ ਜੋ ਲਾਅ ਕਹਿੰਦਾ ਵਾ ਜੋ ਕਿ ਗਵਰਨਮੈਂਟ ਪਾਸ ਕਰਦੀ ਆ, ਉਸ ਲਾਅ ਦੇ ਕਹਿ ਲਓ ਕਿ ਉਹਦੀ ਨੌਲੇਜ ਹੋਣਾ ਜ਼ਰੂਰੀ ਆ, ਤੇ ਬਾਅਦ ਚ ਉਸ ਲਾਅ ਨੂੰ ਅਪਲਾਈ ਕਿਵੇਂ ਕਰਨਾ ਜਿਵੇਂ ਮਤਲਬ ਯਾ ਸੁਪਰ ਦੇ ਬਾਰੇ ਮੈਂ ਜਿਹੜੀਆਂ ਲਿਮਿਟਸ ਦੱਸ ਰਿਹਾ ਇਹ ਬਹੁਤ ਜ਼ਰੂਰੀ ਨੇ। ਲਿਮਿਟਸ ਕਾਫੀ ਹਾਈ ਨੇ ਹਜੇ ਮੇਰੇ ਖਿਆਲ, ਜਿਹੜਾ ਆਪਣਾ ਕਹਿ ਲੋ ਕਿ ਵਿਰਸਾ ਵਾ ਉਹਦੇ ਜਿੰਨੇ ਵੀ ਭਾਈਚਾਰੇ ਦੇ ਲੋਕ ਨੇ ਹਜੇ ਮੇਰੇ ਖਿਆਲ ਉਨੀਆਂ ਉਹਨਾਂ ਦੀ ਇਨਕਮ ਨਹੀਂ ਹੋਏਗੀ ਕਿ ਇੰਨੇ ਇੰਨੇ ਹਜੇ ਲਿਮਿਟਸ ਤੱਕ ਪਹੁੰਚ ਗਏ ਨੇ। ਨੋਰਮਲੀ ਇਹ ਲਿਮਿਟਸ ਜਿਵੇਂ ਹੁੰਦੀਆਂ 40-45 ਸਾਲ, ਤੁਸੀਂ 25-30 ਸਾਲ ਕੰਮ ਕਰ ਲਿਆ, ਕਾਫੀ ਸੁਪਰ ਇਕੱਠਾ ਹੋ ਗਿਆ ਤੇ ਫਿਰ ਉਸ ਲਿਮਿਟ ਦੇ ਨੇੜੇ ਤੁਸੀਂ ਪਹੁੰਚਦੇ ਹੋ। ਤੋ ਹਜੇ ਤਾਂ ਸਟਾਰਟਿੰਗ ਚ ਜਿਹੜੀ ਯੰਗ ਜਨਰੇਸ਼ਨ ਆ ਮੇਰੇ ਖਿਆਲ ਜਿਵੇਂ ਦੱਸਿਆ ਕਿ ਸੈਟਲ ਹੀ ਹੋ ਰਿਹਾ ਜਾਂ ਜੋਬਾਂ ਸ਼ੁਰੂ ਕੀਤੀਆਂ ਨੇ, ਪਰ ਜਿਹੜੇ ਆਪਣਾ ਕੁਛ ਇੱਕ ਕਾਫੀ ਸਾਲਾਂ ਤੋਂ ਕੰਮ ਕਰ ਰਹੇ ਨੇ, ਕਾਫੀ ਸੁਪਰ ਦੇ ਵਿੱਚ ਪੈਸਾ ਇਕੱਠਾ ਹੋਇਆ ਹੋਇਆ, ਉਹਨਾਂ ਨੂੰ ਇਹਨਾਂ ਜਿਹੜੀ ਹਾਂਜੀ ਸਰਮਾਏਦਾਰ ਕਹਿ ਸਕਦੇ ਹੋ ਕਿ ਜਿਨ੍ਹਾਂ ਨੇ ਕਾਫੀ ਆਪਣੀ ਲਾਈਫ ਚ ਮਤਲਬ ਹਾਰਡ ਵਰਕ ਕਰ ਚੁੱਕੇ ਨੇ ਤੇ ਸੇਵਿੰਗਸ ਨੇ ਸੁਪਰ ਦੇ ਵਿੱਚ, ਤੇ ਉਹਨਾਂ ਵਾਸਤੇ ਇਹ ਕੈਪਸ ਦੀ ਨੌਲੇਜ ਹੋਣਾ ਬਹੁਤ ਜ਼ਰੂਰੀ ਆ। ਬਾਕੀ ਕੁਛ ਇੱਕ ਹੋਰ ਦੋ ਪੁਆਇੰਟ ਮੈਂ ਕੁਇਕਲੀ ਕਵਰ ਕਰਦਾ ਸੁਪਰ ਦੇ ਬਾਰੇ ਜਿਹੜੀਆਂ ਹੋਰ ਚੇਂਜਿਸ ਆ ਰਹੀਆਂ ਨੇ, ਉਸ ਤੋਂ ਬਾਅਦ ਫਿਰ ਜਿਹੜੀਆਂ ਬਾਕੀ ਹੋਰ ਥੋੜੀਆਂ ਜ਼ਰੂਰੀ ਜਿਹੜੀਆਂ ਬਜਟ ਦੇ ਵਿੱਚ ਅਨਾਉਂਸਮੈਂਟਸ ਹੋਈਆਂ ਨੇ ਉਹਨਾਂ ਬਾਰੇ ਵੀ ਆਪਾਂ ਗੱਲ ਕਰਦੇ, ਜੇ ਕੋਈ ਕੁਐਸਚਨ ਵੀ ਵਿੱਚ ਆਉਂਦਾ ਸੋ ਉਹ ਵੀ ਆਪਾਂ ਲੈ ਲਾਂਗੇ।
ਅਗਲੀ ਜਿਹੜੀ ਮੇਨ
ਹਾਂਜੀ ਅਗਲੀ ਜਿਹੜੀ ਅਮਰ ਜੀ ਗੱਲ ਕਰਦੇ ਆ ਆਪਾਂ ਉਹ ਜਿਹੜੀ ਰਿਡਿਊਸਿੰਗ ਦਾ ਕਨਸੈਸ਼ਨਲ ਕੰਟਰੀਬਿਊਸ਼ਨ ਕੈਪ, ਜਿਵੇਂ ਸਟਾਰਟਿੰਗ ਚ ਮੈਂ ਕਿਹਾ ਸੀ ਕਿ ਦੋ ਤਰ੍ਹਾਂ ਦੇ ਸੁਪਰ ਕਨਸੈਸ਼ਨਲ ਤੇ ਨਾਨ ਕਨਸੈਸ਼ਨਲ, ਇਹ ਜਿਹੜੀ ਗੱਲ ਕਰ ਰਹੇ ਜਿਹੜੀ ਕਨਸੈਸ਼ਨਲ ਕੰਟਰੀਬਿਊਸ਼ਨ ਦੀ ਕੈਪ ਆ ਜੋ ਕਿ ਤੁਹਾਡੇ ਇੰਪਲੋਇਰ ਨੇ ਪਾਉਣਾ ਜਾਂ ਸੈਲਰੀ ਸੈਕਰੀਫਾਈਸ ਦੇ ਥਰੂ ਜਿਹੜੀ ਤੁਹਾਡੇ ਕੰਟਰੀਬਿਊਸ਼ਨ ਕਰਨੇ ਨੇ, ਉਹ ਕਰ ਰਹੇ ਕਿ 1 ਜੁਲਾਈ ਤੋਂ ਉਹਨਾਂ ਨੇ ਉਹਨੂੰ ਘਟਾ ਕੇ ਜਿਹੜੀ ਕਨਸੈਸ਼ਨਲ ਕੰਟਰੀਬਿਊਸ਼ਨ ਦੀ ਕੈਪ 25,000 ਕਰ ਦੇਣੀ ਆ। ਸੋ ਦੂਸਰੀ ਜੇ ਤੁਹਾਡੀ ਆਪਣਾ ਪਹਿਲਾਂ ਜਿਹੜੀ ਇਹ ਸੀਗੀ ਜਿਹੜੀ ਕਨਸੈਸ਼ਨਲ ਕੰਟਰੀਬਿਊਸ਼ਨ ਦੀ ਕੈਪ ਸੀਗੀ ਉਹ 30,000 ਤੱਕ ਦੀ ਸੀਗੀ ਜੇ ਤੁਹਾਡੀ ਉਮਰ 50 ਸਾਲ ਜਾਂ ਉਸ ਤੋਂ ਘੱਟ ਏ, ਜੇ ਉਮਰ ਤੁਹਾਡੀ 50 ਸਾਲ ਤੋਂ ਜ਼ਿਆਦਾ ਵਾ ਉਹਦੀ ਕਨਸੈਸ਼ਨਲ ਕੰਟਰੀਬਿਊਸ਼ਨ ਦੀ ਕੈਪ 35,000 ਤੱਕ ਦੀ ਸੀ। ਸੋ ਜੇ ਪਹਿਲਾਂ ਤੁਸੀਂ ਜਿਵੇਂ 30,000 ਜਾਂ 35,000 ਡਿਪੈਂਡਿੰਗ ਅਪੋਨ ਕੀ ਉਮਰ ਆ ਉਹਨਾਂ ਸੁਪਰ ਆਪਦਾ ਕੰਟਰੀਬਿਊਟ ਕਰ ਸਕਦੇ ਸੀ ਆਪਣੇ ਸੁਪਰ ਫੰਡ ਦੇ ਵਿੱਚ, ਹੁਣ ਜਿਹੜੀ ਉਹਨਾਂ ਨੇ ਘਟਾ ਕੇ ਇਹ ਵਾਲੀ ਕੈਪ ਆ ਜਿਹੜੀ 25,000 ਕਰ ਦੇਣੀ ਆ 1 ਜੁਲਾਈ 2017 ਤੋਂ। ਤੇ ਦੂਸਰੀ ਆਪਣੀ ਜਿਹੜੀ ਮੇਨ ਜਿਹੜੀ ਸੁਪਰ ਦੇ ਵਿੱਚ ਚੇਂਜ ਆ ਰਹੀ ਹੈ ਜਿਹਦਾ ਕਾਫੀ ਸਾਰਿਆਂ ਨੂੰ ਇਸ ਚੀਜ਼ ਦਾ ਫਾਇਦਾ ਹੋਣਾ, ਉਹ ਹੈ ਕਿ ਟੈਕਸ ਡਿਡਕਸ਼ਨ ਫੋਰ ਪਰਸਨਲ ਸੁਪਰਨੇਸ਼ਨ ਕੰਟਰੀਬਿਊਸ਼ਨ, ਇਹ ਵਾਲੀ ਜਿਹੜੀ ਚੇਂਜ ਆਊਗੀ 1 ਜੁਲਾਈ 2017 ਤੋਂ ਆ। ਸੋ ਜੇ ਤੁਸੀਂ 75 ਸਾਲ ਤੋਂ ਘੱਟ ਆ ਤੁਹਾਡੀ ਉਮਰ, ਆਪਣੇ ਸੁਪਰ ਦੇ ਵਿੱਚ ਤੁਸੀਂ ਪੈਸੇ ਪਾਉਣੇ ਹੋ ਮਤਲਬ ਸੁਪਰ ਕੰਟਰੀਬਿਊਸ਼ਨ ਕਰਦੇ ਹੋ, ਉਹਦੀ ਜਿਹੜੀ ਜਿਹੜੀ ਇੱਕ ਐਕਸਪੈਂਸ ਆ ਉਹਨੂੰ ਐਜ਼ ਏ ਡਿਡਕਸ਼ਨ ਤੁਸੀਂ ਕਲੇਮ ਕਰ ਸਕਦੇ ਹੋ। ਪਹਿਲਾਂ ਇਹੀ ਵਾਲੀ ਜਿਹੜੀ ਡਿਡਕਸ਼ਨ ਸੀਗੀ ਜੇ ਤੁਸੀਂ ਮੰਨ ਲਓ ਆਪਦਾ ਇੰਪਲਾਇਮੈਂਟ ਸੀਗਾ, ਜੇ ਕਿਤੇ ਜੋਬ ਕਰਦੇ ਹੋ ਜਾਂ ਹੋਰ ਥਾਂ ਤੇ ਕਿਤੇ ਕੰਮ ਕਰ ਰਹੇ ਹੋ, ਪਹਿਲਾਂ ਨਹੀਂ ਕਰ ਸਕਦੇ ਸੀ, ਪਹਿਲਾਂ ਸਿਰਫ ਜੇ ਤੁਸੀਂ ਸੈਲਫ ਇੰਪਲਾਇਡ ਹੋ ਆਪਣੇ ਸੈਲਫ ਇੰਪਲਾਇਡ ਦੀ ਜਿਹੜੀ ਤੁਹਾਡੀ ਇਨਕਮ ਆ ਉਹਦੇ ਵਿੱਚੋਂ ਤੁਸੀਂ ਆਪਣੇ ਸੁਪਰ ਦੇ ਵਿੱਚ ਜੇ ਪੈਸੇ ਪਾਉਣੇ ਹੋ, ਉਹ ਜਿਹੜਾ ਪੈਸਾ ਮੰਨ ਲਓ 10,000 ਜੇ ਤੁਸੀਂ ਕੱਢ ਕੇ ਸੁਪਰ ਦੇ ਵਿੱਚ ਪਾਇਆ, ਉਹ ਤੁਹਾਡੀ ਇਨਕਮ ਚੋਂ ਐਜ਼ ਏ ਡਿਡਕਸ਼ਨ ਤੁਸੀਂ ਕਲੇਮ ਕਰ ਲੈਂਦੇ ਸੀਗੇ ਕਰ ਸਕਦੇ ਸੀਗੇ। ਹੁਣ ਇਹੀ ਚੀਜ਼ ਉਹਨਾਂ ਨੇ ਕੀ ਕੀਤੀ ਹੈ ਕਿ ਜੇ ਮੰਨ ਲਓ ਤੁਸੀਂ ਜੇ ਕਿਤੇ ਜੋਬ ਵੀ ਕਰਦੇ ਹੋ ਉਹਦੇ ਵਿੱਚ ਵੀ ਜੇ ਤੁਸੀਂ ਆਪਣਾ ਕੰਟਰੀਬਿਊਟ ਕਰ ਰਹੇ ਹੋ ਉਹ ਵੀ ਤੁਸੀਂ ਐਜ਼ ਏ ਇਹਨੂੰ ਡਿਡਕਸ਼ਨ ਕਲੇਮ ਕਰ ਸਕਦੇ ਹੋ, ਜੋ ਕਿ ਇੱਕ ਕਾਫੀ ਵਧੀਆ ਬੇਸਿਕਲੀ ਚੇਂਜ ਲੈ ਕੇ ਆਏ ਨੇ। ਇਹਦੇ ਵਿੱਚ ਇੰਪਲਾਇਡ ਜਿਹੜੇ ਇੰਡੀਵਿਜੁਅਲਸ ਨੇ ਉਹ ਵੀ ਕਰ ਸਕਦੇ ਨੇ, ਤੇ ਬਾਕੀ ਜਿਹੜੇ ਹੋਰ ਵੀ ਆਪਣਾ ਜ਼ਰੂਰੀ ਨਹੀਂ ਵੀ ਸੈਲਫ ਇੰਪਲਾਈ ਹੋਣਾ ਜ਼ਰੂਰੀ ਆ ਜੋ ਕਿ ਪਹਿਲਾਂ ਲਾਅ ਸੀ। ਸੋ ਇਹ ਕਾਫੀ ਵਧੀਆ ਚੇਂਜ ਆਈ ਆ।
ਅਗਲੀ ਜਿਹੜੀ
ਹਾਂਜੀ ਜਿਹੜੀ ਲਾਸਟ ਮੈਂ ਆਪਣਾ ਕਰਦਾ ਸੁਪਰ ਦੇ ਬਾਰੇ, ਕਾਫੀ ਸਾਰੀਆਂ ਹੋਰ ਵੀ ਚੇਂਜਸ ਨੇ ਪਰ ਮੇਰੇ ਖਿਆਲ ਚ ਜੇ ਗੱਲ ਕਰਨ ਲੱਗੀਏ ਤਾਂ ਆਪਾਂ 2 ਘੰਟੇ ਇਕੱਲੇ ਸੁਪਰ ਬਾਰੇ ਗੱਲ ਕਰ ਲਾਂਗੇ ਪਰ ਟਾਈਮ ਦੀ ਕਾਫੀ ਸ਼ਾਰਟੇਜ ਆਪਣੇ ਕੋਲ। ਸੋ ਜਿਹੜੀ ਅਗਲੀ ਲੈ ਕੇ ਆ ਰਹੇ ਨੇ ਇੰਪਰੂਵ ਸੁਪਰਨੇਸ਼ਨ ਬੈਲੈਂਸਿਸ ਆਫ ਲੋ ਇਨਕਮ ਸਪਾਊਸਿਸ, ਇਹ ਵਾਲੀ ਆ 1 ਜੁਲਾਈ 2017 ਤੋਂ ਚੇਂਜ ਲੈ ਕੇ ਆ ਰਹੇ ਨੇ। ਹੁਣ ਜਿਹੜੀਆਂ ਮੰਨ ਲਓ ਕਿ ਹਸਬੈਂਡ ਵਾਈਫ ਨੇ ਜਿਹੜੀਆਂ ਸਪਾਊਸ ਆ, ਜੇ ਹਸਬੈਂਡ ਵੀ ਹੋ ਸਕਦੀ ਹੈ ਜਾਂ ਵਾਈਫ ਵੀ ਹੋ ਸਕਦੀ ਹੈ, ਜਿਨ੍ਹਾਂ ਦੀ ਲੋ ਇਨਕਮ ਆ ਉਹਨਾਂ ਨੂੰ ਇੱਕ ਬੇਸਿਕਲੀ ਲੋ ਇਨਕਮ ਸਪਾਊਸ ਟੈਕਸ ਆਫਸੈਟ ਮਿਲਦਾ ਵਾ। ਸੋ ਉਹਨਾਂ ਦੀ ਪਹਿਲਾਂ ਥ੍ਰੈਸ਼ਹੋਲਡ ਸੀਗੀ ਜੋ ਪਿਛਲੇ ਬਜਟ ਅਨਾਊਂਸ ਹੋਣ ਤੋਂ ਪਹਿਲਾਂ $10,800। ਸੋ ਜੋ ਮੰਨ ਲਓ ਕਿ ਇੱਕ ਹਸਬੈਂਡ ਆ ਉਹਨਾਂ ਦੇ ਨਾਲ ਵਾਈਫ ਆ, ਹਸਬੈਂਡ ਪੂਰੀ ਫੁੱਲ ਟਾਈਮ ਜੋਬ ਕਰਦਾ ਵਾ ਵਾਈਫ ਮੰਨ ਲੋ ਕੀ ਕੁਛ ਇੱਕ ਘੰਟੇ ਜਿਵੇਂ ਬੱਚਿਆਂ ਨੂੰ ਸੰਭਾਲਦੀ ਆ ਜਾਂ ਘਰ ਦੇ ਕੰਮ ਕਰਦੀ ਆ ਵੀ ਕੰਮ ਨਹੀਂ ਕਰਦੇ, ਜੇ ਉਹਨਾਂ ਦੀ $10,800 ਜਾਂ ਉਸ ਤੋਂ ਘੱਟ ਪਹਿਲਾਂ ਜੇ ਇਨਕਮ ਸੀਗੀ ਟੈਕਸੇਬਲ ਇਨਕਮ, ਤਾਂ ਉਹਨਾਂ ਨੂੰ ਇੱਕ ਟੈਕਸ ਦੇ ਵਿੱਚ ਕਹਿ ਲੋ ਕਿ ਵਜਾਇਫਾ ਮਿਲਦਾ ਕਿ ਜਿਹਨੂੰ ਕਹਿੰਦੇ ਕਿ ਲੋ ਇਨਕਮ ਸਪਾਊਸ ਟੈਕਸ ਆਫਸੈਟ, ਜੋ ਕਿ $540 ਦਾ ਇੱਕ ਸਾਲ ਦਾ ਮਿਲਦਾ ਸੀ। ਸੋ ਪਹਿਲੇ ਆਉਣ ਵਾਲੇ ਸਾਲਾਂ ਦੇ ਵਿੱਚ 10,800 ਸੀ, ਉਹਨਾਂ ਨੇ ਹੁਣ ਵਧਾ ਕੇ ਜੇ ਕਰ ਦਿੱਤੀ ਵੀ 37,000 ਤੋਂ ਤੱਕ ਜਾਂ ਉਸ ਤੋਂ ਘੱਟ ਵੀ ਜੇ ਤੁਹਾਡੀ ਜਿਹੜੀ ਸਪਾਊਸ ਦੀ ਇਨਕਮ ਆ ਫੇਰ ਵੀ ਇਹ ਵਾਲਾ ਜਿਹੜਾ ਆਫਸੈਟ ਤੁਹਾਨੂੰ ਮਿਲੂਗਾ $540 ਦਾ ਟੈਕਸ ਦੇ ਵਿੱਚ, ਇਸ ਦਾ ਤੁਹਾਨੂੰ ਫਾਇਦਾ ਹੋਊਗਾ। ਸੋ ਜੋ ਕਿ ਕਾਫੀ ਵਧੀਆ ਚੀਜ਼ ਆ, ਜਿਵੇਂ ਕਿ ਆਪਣੀ ਹਾਂਜੀ ਵਧੀਆ ਚੀਜ਼ ਆ, ਜਿਵੇਂ ਆਪਣੀ ਕਮਿਊਨਿਟੀ ਦੇ ਵਿੱਚ ਨੋਰਮਲੀ ਕਹਿ ਲੋ ਕਿ ਜੋ ਮੇਰੀ ਏਜ ਦੇ ਬੰਦੇ ਨੇ ਫੁੱਲ ਟਾਈਮ ਕੰਮ ਕਰਦੇ ਨੇ, ਜਿਹੜੀ ਵਾਈਫ ਆ, ਬੱਚੇ ਹੁੰਦੇ ਆ, ਸਕੂਲ ਜਾਣਾ ਹੁੰਦਾ ਉਹਨਾਂ ਦੇ ਕਰਕੇ ਜਾਂ ਹੋਰ ਸੋਸ਼ਲ ਕਹਿ ਲੋ ਕਿ ਡਿਊਟੀਜ਼ ਕਰਕੇ ਵੀ ਫੁੱਲ ਟਾਈਮ ਕੰਮ ਨਹੀਂ ਕਰ ਸਕਦੇ। ਸੋ ਜੇ ਤੁਹਾਡੀ ਇਨਕਮ ਟੈਕਸੇਬਲ 37,000 ਜਾਂ ਉਸ ਤੋਂ ਘੱਟ ਵੀ ਆ ਤਾਂ ਵੀ ਇਹ ਜਿਹੜਾ ਤੈਨੂੰ ਆਫਸੈਟ ਦਾ ਫਾਇਦਾ ਟੈਕਸ ਦੇ ਵਿੱਚ ਮਿਲੂਗਾ। ਪਹਿਲਾਂ ਇਹੀ ਵਾਲੀ ਜਿਹੜੀ ਜੇ $10,800 ਤੱਕ ਜੇ ਇਨਕਮ ਤੁਹਾਡੀ ਹੁੰਦੀ ਸੀ ਤਾਂ ਹੀ ਮਿਲਦਾ ਸੀਗਾ, ਪਰ ਇੱਕ ਵਧੀਆ ਨਿਊਜ਼ ਆ ਕਹਿ ਲੋ ਕਿ ਜਿਹੜੇ ਡਿਪੈਂਡੈਂਟ ਸਪਾਊਸ ਨੇ ਜਿਹਨਾਂ ਦੀ ਘੱਟ ਇਨਕਮ ਆ। ਸੋ ਅਮਰਦੀਪ ਜੀ ਜਿਹੜੀਆਂ ਚੇਂਜਿਸ ਸੁਪਰ ਦੇ ਵਿੱਚ ਆਪਾਂ ਮੇਨ ਡਿਸਕਸ ਕੀਤੀਆਂ ਵਾ, ਸੋ ਕਾਫੀ ਇਹਨਾਂ ਬਾਰੇ ਮੇਰੇ ਖਿਆਲ ਥੋੜੀ ਨੌਲੇਜ ਸਰੋਤਾਂ ਨੂੰ ਮਿਲੀ ਹੋਊਗੀ। ਹੁਣ ਅੱਗੇ ਆਪਾਂ ਜਿਹੜੀਆਂ ਹੋਰ ਗੱਲਾਂ ਕਰਦੇ ਨੇ, ਹੋਰ ਜਿਹੜੀਆਂ ਬਜਟ ਦੇ ਵਿੱਚ ਕਿਹੜੀਆਂ ਮੇਨ ਚੇਂਜਿਸ ਸੁਪਰ ਨੂੰ ਛੱਡ ਕੇ ਜਿਹੜੇ ਹੋਰ ਚੀਜ਼ਾਂ ਨੇ ਉਹਨਾਂ ਦੇ ਵਿੱਚ ਜਿਹੜੀ ਕਿਹੜੀਆਂ ਕਿਹੜੀਆਂ ਚੇਂਜਿਸ ਆ ਰਹੀਆਂ ਨੇ,
ਇਹ ਵਾਲੀਆਂ ਚੇਂਜਿਸ ਆਪਾਂ ਅੱਗੇ ਵਧਣ ਤੋਂ ਪਹਿਲਾਂ ਮੈਨੂੰ ਲੱਗਦਾ ਕਿ ਸਾਡੇ ਇੱਕ ਹੋਰ ਸਰੋਤੇ ਜੁੜੇ ਆ, ਉਹ ਵੀ ਕੋਈ ਜਾਣਕਾਰੀ ਚਾਹੁੰਦੇ ਆ ਤੁਹਾਡੇ ਤੋਂ, ਮੈਂ ਜੇ ਇਜਾਜ਼ਤ ਹੋਵੇ ਤਾਂ ਉਹਨਾਂ ਦਾ ਵੀ ਸੁਨੇਹਾ ਲੈ ਲਵਾਂ।
ਹਾਂਜੀ ਹਾਂਜੀ
ਜੀ, ਸਾਡੇ ਨਾਲ ਨਾ ਸ਼ਰਨ ਜੁੜੇ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਪਲੀਜ਼ ਗਿਵ ਸਮ ਇਨਫੋਰਮੇਸ਼ਨ ਅਬਾਊਟ ਬਾਇੰਗ ਇਨਵੈਸਟਮੈਂਟ ਪ੍ਰੋਪਰਟੀ ਫਰੋਮ ਸੁਪਰ ਇਨੋਵੇਸ਼ਨ।
ਇਹ ਵਾਲੀ ਗੱਲ ਕਰਦੇ ਆ ਜੀ ਸੈਲਫ ਮੈਨੇਜ ਸੁਪਰ ਇਨੋਵੇਸ਼ਨ ਫੰਡ ਦੀ। ਸੋ ਜਿਵੇਂ ਕਿ ਸੈਲਫ ਮੈਨੇਜ ਜਿਹੜੇ ਤੁਸੀਂ ਸੁਪਰ ਦੇ ਵਿੱਚ ਮੰਨ ਲਓ ਕਿ ਤੁਹਾਡਾ $2,000-3,00,000 ਜੇ ਆਪਣਾ ਪੈਸਾ ਪਿਆ ਵਾ, ਉਸ ਪੈਸੇ ਨੂੰ ਜੇ ਹਾਂ ਜਮਾ ਹੋ ਗਿਆ, ਨੋਰਮਲੀ ਜਿਹੜੇ ਸੁਪਰ ਫੰਡਸ ਨੇ ਉਹਨਾਂ ਦੇ ਵਿੱਚ ਪੈਸਾ ਪਿਆ ਹੁੰਦਾ ਉਹ ਵਾਲਾ, ਹੁਣ ਉਹ ਵਾਲਾ ਜਿਹੜਾ ਸੁਪਰ ਫੰਡਸ ਦੇ ਵਿੱਚ ਪੈਸਾ ਤੁਹਾਡਾ ਸੇਵਿੰਗ ਪਈਆਂ ਬੁਢਾਪੇ ਦੀਆਂ ਜਿਹਨੂੰ ਸੁਪਰ ਕਹਿੰਦੇ ਆ, ਉਹ ਜਿਹੜੇ ਸੁਪਰ ਫੰਡਸ ਨੇ ਉਹ ਡਿਸਾਈਡ ਕਰਦੇ ਨੇ ਕਿ ਉਹਨਾਂ ਨੇ ਕਿੱਥੇ ਕਿੱਥੇ ਇਨਵੈਸਟ ਕਰਨਾ। ਸੋ ਉਹਨਾਂ ਦੇ ਵਿੱਚ ਮਤਲਬ ਕਿ ਆਪਸ਼ਨਸ ਹੁੰਦੀਆਂ ਵੀ ਤੁਸੀਂ ਕਿਹੜੀ ਅਪਰੋਚ ਫੋਲੋ ਕਰਨੀ ਹੈ, ਕਿੱਥੇ ਕਿੱਥੇ ਉਹਨਾਂ ਨੇ ਪੈਸਾ ਕਿੱਥੇ ਕਿੱਥੇ ਲਾ ਰਹੇ ਨੇ, ਉਹ ਸੁਪਰ ਫੰਡਸ ਦੀ ਸਾਰੀ ਪਲੈਨਿੰਗ ਦੇ ਵਿੱਚ ਹੁੰਦਾ। ਸੈਲਫ ਮੈਨੇਜ ਸੁਪਰ ਇਨੋਵੇਸ਼ਨ ਫੰਡ ਦਾ ਭਾਵ ਹੈ ਕਿ ਤੁਸੀਂ ਆਪਦਾ ਆਪਣੇ ਆਪ ਹੀ ਇੱਕ ਸੁਪਰ ਸੈੱਟ ਕਰਦੇ ਹੋ ਜੋ ਕਿ ਇੱਕ ਟਰੱਸਟ ਬਣਾਇਆ ਜਾਂਦਾ ਵਾ। ਸੋ ਉਹਦੇ ਵਿੱਚ ਜਿਹਨੂੰ ਜਿਵੇਂ ਕਿ ਨਾਂ ਵੀ ਕਹਿ ਰਹੇ ਕਿ ਸੈਲਫ ਮੈਨੇਜ ਸੁਪਰ ਫੰਡ, ਕਿ ਜਿਹੜਾ ਜੋ ਤੁਸੀਂ ਸੁਪਰ ਫੰਡ ਬਣਾ ਰਹੇ ਹੋ ਇਹਨੂੰ ਆਪਣੇ ਆਪ ਤੁਹਾਨੂੰ ਮੈਨੇਜ ਕਰਨਾ ਪੈਣਾ, ਉਹ ਚ ਜਿਹੜਾ ਪੈਸਾ ਤੁਹਾਡਾ ਸੁਪਰ ਦੂਸਰੇ ਅਕਾਊਂਟ ਦੇ ਵਿੱਚ ਤੁਹਾਡੀਆਂ ਸੇਵਿੰਗ ਪਈਆਂ ਉਹ ਕਢਾ ਕੇ ਤੁਸੀਂ ਆਪਣੇ ਸੈਲਫ ਜਿਹੜਾ ਫੰਡ ਤੁਸੀਂ ਕ੍ਰੀਏਟ ਕੀਤਾ ਜਿਹਨੂੰ ਤੁਸੀਂ ਆਪਣੇ ਆਪ ਮੈਨੇਜ ਕਰਨਾ, ਪਹਿਲੀ ਗੱਲ ਉਹਦੇ ਵਿੱਚ ਮਤਲਬ ਟ੍ਰਾਂਸਫਰ ਕਰਨਾ ਪੈਂਦਾ। ਉਸ ਤੋਂ ਬਾਅਦ ਚ ਫਿਰ ਜਿਹੜੇ ਫਾਈਨੈਂਸ਼ੀਅਲ ਪਲੈਨਰ ਹੁੰਦੇ ਨੇ ਉਹਨਾਂ ਨਾਲ ਤੁਸੀਂ ਬਹਿ ਕੇ ਕਰਦੇ ਹੋ ਕਿ ਮੈਂ ਜਿਹੜੀ ਇਹਨੂੰ ਪੈਸੇ ਨੂੰ ਇਨਵੈਸਟ ਕਿਵੇਂ ਕਰਨਾ। ਨੋਰਮਲੀ ਸਭ ਤੋਂ ਜਿਹੜੀ ਸੇਫ ਤੇ ਵਧੀਆ ਚੀਜ਼ ਨੋਰਮਲੀ ਕਰਦੇ, ਹੁਣ ਮੈਂ ਫਾਈਨੈਂਸ਼ੀਅਲ ਪਲੈਨਰ ਨਹੀਂ ਹਾਂ ਸੋ ਇਸ ਕਰਕੇ ਮੈਂ ਆਪਣੇ ਗਾਈਡ ਨਹੀਂ ਕਰ ਸਕਦਾ, ਪਰ ਨੋਰਮਲੀ ਜਿਹੜੀ ਚੀਜ਼ ਹੁੰਦੀ ਹੈ ਕਿ ਪ੍ਰੋਪਰਟੀ ਦੇ ਵਿੱਚ ਬੇਸਿਕਲੀ ਉਹਨੂੰ ਇਨਵੈਸਟ ਜਿਵੇਂ ਘਰ ਲਿਆ ਮਤਲਬ ਲੈ ਸਕਦੇ ਨੇ। ਸੋ ਬਾਕੀ ਹੋਰ ਚੀਜ਼ਾਂ ਜਾਂ ਸ਼ੇਅਰਸ ਵੀ ਲੈ ਸਕਦੇ ਨੇ ਜਾਂ ਹੋਰ ਕਿਤੇ ਉਹਨਾਂ ਨੂੰ ਇਨਵੈਸਟ ਕਰਨਾ ਚਾਹੇ, ਪਰ ਕਿੱਥੇ ਕਿੱਥੇ ਇਨਵੈਸਟ ਕਰਨਾ ਚਾਹੀਦਾ, ਕਿਵੇਂ ਕਰਨਾ ਵਾ, ਉਹ ਇੱਕ ਫਾਈਨੈਂਸ਼ੀਅਲ ਪਲੈਨਰ ਦਾ ਕੰਮ ਆ। ਸਾਡਾ ਅਕਾਊਂਟੈਂਟ ਦਾ ਕੰਮ ਆ ਕਿ ਸੈਲਫ ਮੈਨੇਜ ਸੁਪਰ ਫੰਡ ਜਿਹੜੇ ਆ ਉਹ ਸੈਟਅਪ ਕਰਕੇ ਦੇਣਾ। ਸੋ ਸੈਟਅਪ ਕਰਨਾ, ਉਸ ਤੋਂ ਬਾਅਦ ਚ ਉਹਨੂੰ ਆਏ ਸਾਲ ਆਡਿਟ ਹੁੰਦਾ ਵਾ ਤੁਹਾਡੇ ਨਾਲ ਇੱਕ ਫਾਈਨੈਂਸ਼ੀਅਲ ਪਲੈਨਰ ਦਾ, ਉਹ ਜੋ ਤੁਹਾਨੂੰ ਗਾਈਡ ਕਰਦਾ ਕਿ ਇਹਨੂੰ ਕਿਵੇਂ ਕਿਵੇਂ ਕਿੱਥੇ ਕਿੱਥੇ ਤੁਸੀਂ ਸਪੈਂਡ ਕਰਨਾ। ਸਭ ਤੋਂ ਮੇਨ ਜਿਵੇਂ ਉਹਨਾਂ ਨੇ ਕੁਸ਼ਚਨ ਪੁੱਛਿਆ ਸੀਗਾ ਕਿ ਸੇਫ ਜਿਹੜਾ ਤਰੀਕਾ ਵਾ ਲੋਕੀ ਜਿਹੜੇ ਨੋਰਮਲੀ ਕਰਦੇ ਨੇ ਕਲਾਇੰਟਸ, ਉਹ ਪੈਸਾ ਜਿਹੜਾ ਸੈਲਫ ਮੈਨੇਜ ਸੁਪਰ ਫੰਡ ਦੇ ਵਿੱਚ ਪਿਆ ਘਰ ਦੇ ਵਿੱਚ ਇਨਵੈਸਟ ਤੁਸੀਂ ਕਰਦੇ ਹੋ, ਕਿਉਂਕਿ ਉਹ ਵਾਲਾ $2-3 lakh ਜੇ 6 lakh ਦੀ ਪ੍ਰੋਪਰਟੀ ਆ ਤਾਂ 50% ਤੁਹਾਡਾ ਜਿਹੜਾ ਡਿਪੋਜ਼ਿਟ ਉਹ ਵਾਲਾ ਤੁਸੀਂ ਆਪਦੇ ਘਰ ਦੇ ਵਿੱਚ ਪਾ ਸਕਦੇ ਹੋ। ਸੋ ਇਹ ਗੱਲ ਆ ਜਿਹੜੀ
ਹਾਂਜੀ ਸ਼ਰਨ ਹੋਰਾਂ ਨੂੰ ਮੈਨੂੰ ਲੱਗਦਾ ਕਿ ਬਿਲਕੁਲ ਜਾਣਕਾਰੀ ਜਿਹੜੀ ਮਿਲ ਗਈ ਆ। ਤੇ ਨਾਲ ਹੀ ਨਾਲ ਮੈਂ ਇਹ ਵੀ ਦੱਸਦੀ ਜਾਵਾਂ ਸਰੋਤਿਓ ਕਿ ਮੈਕਸ ਮਾਰਜਿਨ ਅਕਾਊਂਟੈਂਟਸ ਤੋਂ ਸੁਖਵਿੰਦਰ ਜੱਜ ਹੁਰੀ ਸਾਡੇ ਨਾਲ ਹਨਾ ਗੱਲਬਾਤ ਕਰ ਰਹੇ ਆ ਤੇ ਤੁਸੀਂ ਵੀ ਇਹਨਾਂ ਦੀਆਂ ਜਿਹੜੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਵੈਸੇ ਸਾਨੂੰ ਸੋਨੀ ਸੈਂਬੀ ਹੁਰਾਂ ਨੇ ਵੀ ਦੁਬਾਰਾ ਸੁਨੇਹਾ ਭੇਜਿਆ ਜੀ, ਕਹਿੰਦੇ ਇਹਨਾਂ ਦਾ ਨੰਬਰ ਜ਼ਰੂਰ ਸਾਂਝਾ ਕਰੋ। ਸੋ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਤਾਂ ਮੈਂ ਕਰਾਂਗੀ ਪਰ ਹੁਣ ਵੀ ਮੈਂ ਜ਼ਰੂਰ ਇਹਨਾਂ ਦਾ ਨੰਬਰ ਸਾਂਝਾ ਕਰਦੀ ਹਾਂ। ਇਹਨਾਂ ਦਾ ਜੀ ਮੋਬਾਈਲ ਨੰਬਰ ਹੈ 0470-430-650 0470-430-650 ਜਾਂ ਫਿਰ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ 1-300-886-518 ਯਾਨੀ ਕਿ 1388-6518। ਸੋ ਇਹਨਾਂ ਨੰਬਰਾਂ ਦੇ ਉੱਤੇ ਤੁਸੀਂ ਇਹਨਾਂ ਨੂੰ ਫੋਨ ਕਰਕੇ ਵੀ ਜਿਹੜੀਆਂ ਇਹਨਾਂ ਦੀਆਂ ਸੇਵਾਵਾਂ ਉਹ ਹਾਸਲ ਕਰ ਸਕਦੇ ਹੋ, ਮਦਦ ਲੈ ਸਕਦੇ ਹੋ। ਤੇ ਵਿੰਡਮ ਵੇਲ ਇਲਾਕੇ ਦੇ ਵਿੱਚ ਜਿਹੜਾ ਇਹਨਾਂ ਦਾ ਆਫਿਸ ਹੈ ਜੀ 168 ਮੇਨਰ ਲੇਕਸ ਬੁਲੇਵਰਡ ਵਿੰਡਮ ਵੇਲ ਮੈਲਬਰਨ ਦੇ ਵਿੱਚ, ਪਰ ਪੂਰੇ ਆਸਟ੍ਰੇਲੀਆ ਵਾਈਡ ਜਿਹੜੀਆਂ ਆਪਣੀਆਂ ਜਿਹੜੀਆਂ ਸੇਵਾਵਾਂ ਆ ਜੀ ਉਹ ਪ੍ਰੋਵਾਈਡ ਕਰਦੇ ਨੇ। ਸੋ ਮੈਨੂੰ ਲੱਗਦਾ ਕਿ ਜ਼ਰੂਰ ਜਿਹੜੇ ਸਾਡੇ ਸਰੋਤੇ ਆ ਉਹ ਫਾਇਦਾ ਉਠਾਉਣਗੇ ਕਿਉਂਕਿ ਸੋਨੀ ਸੈਂਬੀ ਹੋਰਾਂ ਨੇ ਵੀ ਨੰਬਰ ਮੰਗਿਆ ਤੇ ਇਸ ਨਾਲ ਹੀ ਹੋਰ ਵੀ ਜਿਹੜੇ ਸਰੋਤੇ ਆ ਉਹ ਸਾਡੇ ਤੋਂ ਨੰਬਰ ਮੰਗ ਰਹੇ ਆ। ਤੇ ਅਵਤਾਰ ਮਾਨ ਹੋਰੀ ਸਾਡੇ ਨਾਲ ਅੱਗੇ ਸੁਖਵਿੰਦਰ ਜੀ ਜੁੜੇ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਆ। ਤੇ ਇਹਨਾਂ ਨੇ ਪੁੱਛਣਾ ਚਾਹਿਆ ਕਹਿੰਦੇ ਇਜ਼ ਸੁਪਰ ਇਨਕਰੀਜ਼ਿੰਗ ਮੋਰ ਦੈਨ 9.5 ਔਰ ਡਿਕਰੀਜ਼ਿੰਗ ਔਰ ਕਹਿੰਦੇ ਸਟੇਇੰਗ ਸੇਮ।
ਜੋ ਫਿਲਹਾਲ ਹੈ ਕਿ ਆਪਣਾ ਅਮਰਦੀਪ ਜੀ ਬਹੁਤ ਵਧੀਆ ਕੁਐਸਚਨ ਆ, ਜਿਹੜਾ ਕਰੰਟ ਸੁਪਰ ਆ ਜਿਹੜਾ ਆਪਣਾ 9.5% ਤੇ ਆ, ਪਰ ਗੌਰਮੈਂਟ ਨੇ ਪ੍ਰਪੋਜ਼ ਕੀਤਾ ਕਿ ਮਤਲਬ ਇਹਨੂੰ ਲੈ ਕੇ ਹਜੇ 11% ਤੱਕ ਮਤਲਬ ਲੈ ਕੇ ਜਾਣਗੇ, ਪਰ ਫਿਲਹਾਲ ਜਿਹੜਾ 9.5% ਹੀ ਆ। ਪਰ ਚਾਂਸਿਸ ਹੈਗੇ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਆਪਣਾ ਕੰਪਲਸਰੀ ਕੰਟਰੀਬਿਊਸ਼ਨ ਜਿਹੜੇ ਇੰਪਲਾਇਰ ਤੁਹਾਡੇ ਕਰਦੇ ਨੇ ਇਹਨੂੰ ਇਹਦੇ ਵਿੱਚ ਇਹਨੂੰ ਵਧਾਇਆ ਜਾਊਗਾ। ਸੋ ਪਰ ਐਟ ਦ ਮੋਮੈਂਟ 9.5% ਹੀ ਆ।
ਚਲੋ ਅਸੀਂ ਆਸ ਰੱਖ ਸਕਦੇ ਆ।
ਹਾਂਜੀ ਨਹੀਂ ਜਿਵੇਂ ਕਿ ਗੌਰਮੈਂਟ ਟਾਈਮ ਟੂ ਟਾਈਮ ਮਤਲਬ ਵੀ ਹਜੇ ਬਜਟ ਦੇ ਵਿੱਚ ਇਹਦੀ ਕੋਈ ਚੇਂਜ ਨਹੀਂ ਆਈ ਆ, 9.5% ਹੀ ਆ। ਪਰ ਜਿਵੇਂ ਕਿ ਮੀਡੀਆ ਦੇ ਵਿੱਚ ਆਉਂਦਾ ਰਹਿੰਦਾ ਜਾਂ ਗੌਰਮੈਂਟ ਨਾਰਮਲ ਡਿਸਕਸ਼ਨ ਕਰਦੀ ਰਹਿੰਦੀ ਹੈ ਕਿ ਪਰ ਆਉਣ ਵਾਲੇ ਟਾਈਮ ਦੇ ਵਿੱਚ ਉਮੀਦ ਕਰਦੇ ਆ ਕਿ ਇਹ ਵਾਲਾ ਇਹਦੇ ਵਿੱਚ ਇਨਕਰੀਜ਼ ਹੋਏਗੀ ਮਤਲਬ। ਸੋ ਅਗਲੀ ਗੱਲ ਕਰਦੇ
ਆਪਾਂ ਬਜਟ ਜੀ, ਸਮਾਂ ਬਹੁਤ ਥੋੜਾ ਜਿਹਾ ਬਚਿਆ ਸੋ ਆਪਾਂ ਨੂੰ ਜਲਦੀ ਜਲਦੀ ਨਿਬੇੜਨੀ ਪੈਣੀ ਹੈ, 4 ਮਿੰਟ ਨੇ ਸਾਡੇ ਕੋਲ। ਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਓਨੇ ਸਮੇਂ ਦੇ ਵਿੱਚ ਜਿੰਨੀ ਜਲਦੀ ਹੋ ਸਕੇ ਜਾਣਕਾਰੀ ਜਿਹੜੀ ਉਹ ਸਾਂਝੀ ਕਰੀਏ ਜੀ।
ਹਾਂਜੀ ਮੈਂ ਕੁਇਕਲੀ ਫਿਰ ਜਿਹੜੇ 2 ਪੁਆਇੰਟ ਮੇਨ ਬਜਟ ਦੇ ਵਿੱਚ ਚੇਂਜਸ ਆਈਆਂ ਨੇ ਉਹ ਵਾਲੀ ਲੈ ਕੇ ਆ ਰਹੇ ਕਿ ਇੱਕ ਜਿਹੜੀ ਟਾਰਗੇਟਡ ਪਰਸਨਲ ਇਨਕਮ ਟੈਕਸ ਰਿਲੀਫ ਆਪਣਾ ਕਾਫੀ ਵਧੀਆ ਜਿਹੜੀ ਉਹਨਾਂ ਨੇ ਚੇਂਜ ਲੈ ਕੇ ਆਏ ਆ। ਸੋ ਜਿਹੜੇ ਇੰਡੀਵਿਜੁਅਲ ਟੈਕਸ ਪੇਅਰ ਨੇ ਜਿਹੜੀ 1 ਜੁਲਾਈ 2016 ਤੋਂ ਇਹ ਵਾਲੀ ਚੀਜ਼ ਲਾਗੂ ਹੋਊਗੀ, ਉਹਦੇ ਵਿੱਚ ਹੈ ਕਿ ਇੰਡੀਵਿਜੁਅਲ ਟੈਕਸ ਪੇਅਰ ਦੇ ਜਿਹੜੇ ਟੈਕਸ ਲੱਗਦਾ ਵਾ ਇਨਕਮ ਟੈਕਸ ਲੱਗਦਾ ਉਹ ਬ੍ਰੈਕਟਸ ਦੇ ਵਿੱਚ ਲੱਗਦਾ ਮਨਦੀਪ ਜੀ, ਤੇ ਉਹਦੀਆਂ ਬ੍ਰੈਕਟਸ ਜਿਹੜੀ 80 ਤੋਂ ਲੈ ਕੇ ਅੱਗੇ ਜਿਹੜੀ ਬ੍ਰੈਕਟ ਸ਼ੁਰੂ ਹੁੰਦੀ ਸੀ 80,000 ਤੋਂ 37,000 ਤੋਂ ਲੈ ਕੇ 80,000 ਤੱਕ ਦੀ ਇੱਕ ਬ੍ਰੈਕਟ ਸੀ ਜਿਹਦੇ ਵਿੱਚ 32% ਟੈਕਸ ਲੱਗਦਾ, ਉਹਨਾਂ ਨੇ ਹੁਣ ਉਹ ਵਾਲੀ ਬ੍ਰੈਕਟ 37,000 ਤੋਂ ਕਰਕੇ 87,000 ਤੱਕ ਅਲਾਊਡ ਕਰ ਦਿੱਤੀ ਹੈ ਜਿਹਦੇ ਵਿੱਚ ਕਿ 32% ਹੀ ਟੈਕਸ ਲੱਗੂਗਾ। ਸੋ 80 ਤੋਂ ਲੈ ਕੇ 87,000 ਜਿਹੜਾ 7,000 ਦਾ ਜਿਹੜਾ ਬੇਸਿਕਲੀ ਡਿਫਰੈਂਸ ਆ ਉਹਦੇ ਅੱਗੇ ਪਹਿਲਾਂ ਜੋ ਉਹਦੇ ਵਿੱਚ ਸੀਗਾ ਕਿ 37% ਟੈਕਸ ਲੱਗਦਾ ਸੀ ਉਹ ਤੇ ਹੁਣ ਉਸ ਬ੍ਰੈਕਟ ਦੇ ਵਿੱਚ ਉਹਨਾਂ ਨੇ ਵਧਾ ਕੇ 32% ਹੀ ਟੈਕਸ ਲੱਗੂਗਾ। ਇਹਦੇ ਵਿੱਚ ਜਿਹੜੇ ਕਾਫੀ ਜਿਨ੍ਹਾਂ ਦੀ ਇਨਕਮ 80 ਤੋਂ ਲੈ ਕੇ ਕਹਿ ਲਓ ਕਿ 90,000 ਦੇ ਵਿੱਚ ਆ ਜਿਹੜੀ ਟੋਟਲ ਇਨਕਮ ਹੁੰਦੀ ਸੀ ਉਸ ਬ੍ਰੈਕਟ ਦੇ ਵਿੱਚ ਜਿਹੜੇ ਟੈਕਸ ਪੇਅਰਸ ਆਉਂਦੇ ਨੇ ਉਹਦੇ ਵਿੱਚ ਉਹਨਾਂ ਨੂੰ ਕਾਫੀ ਫਾਇਦਾ ਹੋਊਗਾ ਇਨਕਮ ਟੈਕਸ ਸੇਵਿੰਗ ਦੇ ਵਿੱਚ। ਸੋ 5,00,000 ਉਹਨਾਂ ਨੇ ਜੋ ਕਿ ਪੂਰੇ ਆਸਟ੍ਰੇਲੀਆ ਵਾਈਡ ਇਸ ਚੀਜ਼ ਦਾ ਉਹਨਾਂ ਨੇ ਕੀਤਾ ਕਿ ਇਸ ਚੀਜ਼ ਦਾ ਫਾਇਦਾ ਜਿਹੜੇ ਟੈਕਸ ਪੇਅਰ ਲੈ ਸਕਦੇ ਨੇ। ਸੋ ਕਾਫੀ ਵਧੀਆ ਚੇਂਜ ਇਹ ਲੈ ਕੇ ਆ ਰਹੇ ਨੇ ਬਜਟ ਦੇ ਵਿੱਚ। ਉਸ ਤੋਂ ਬਾਅਦ ਜਿਹੜੀ ਮੇਨ ਆਪਣਾ ਚੇਂਜ ਆ ਰਹੀ ਹੈ ਜਿਹੜੇ ਕੰਪਨੀ ਟੈਕਸ ਰੇਟਸ ਨੇ ਉਹਨਾਂ ਨੇ ਅਨਾਊਂਸ ਕੀਤਾ ਕਿ ਅਗਲੇ 10 ਸਾਲ ਦੇ ਵਿੱਚ 25% ਤੱਕ ਨੂੰ ਲੈ ਕੇ ਆ ਜਾਣਗੇ। ਸੋ ਜੋ ਕਰੰਟ ਆਪਣਾ ਕੰਪਨੀ ਟੈਕਸ ਰੇਟ ਆ ਜਿਹਨੂੰ ਕਾਰਪੋਰੇਟ ਟੈਕਸ ਰੇਟ ਕਹਿ ਦਿੰਦੇ ਆ ਉਹ 30% ਆ ਸਮਾਲ ਬਿਜ਼ਨਸ ਐਂਟੀਟੀਜ਼ ਜਿਨ੍ਹਾਂ ਦਾ ਕਿ ਟਰਨਓਵਰ 2 ਮਿਲੀਅਨ ਜਾਂ ਉਸ ਤੋਂ ਘੱਟ ਆ ਉਹ 28.5% ਆ। ਪਰ ਅਗਲੇ 10 ਸਾਲਾਂ ਚ ਜਿਹੜੇ ਕੰਪਨੀਆਂ ਦੇ ਥਰੂ ਜਿਹੜੇ ਬਿਜ਼ਨਸ ਕਰਦੇ ਨੇ ਕੰਪਨੀ ਸੈਟਅਪ ਕਰਕੇ ਉਹਨਾਂ ਦੇ ਥਰੂ ਜਿਹੜੇ ਬਿਜ਼ਨਸ ਕਰਦੇ ਨੇ ਟੈਕਸ ਪੇਅਰਸ ਜਿਹੜੇ ਕੰਪਨੀ ਦੇ ਟੈਕਸ ਰੇਟਸ ਨੇ ਉਹਨਾਂ ਦੇ ਵਿੱਚ ਕਟੌਤੀ ਆ ਰਹੀ ਹੈ ਅਗਲੇ 10 ਸਾਲਾਂ ਦੇ ਵਿੱਚ। ਸੋ ਜੋ ਕਿ ਇੱਕ ਬਹੁਤ ਵਧੀਆ ਚੀਜ਼ ਆ। ਸੋ ਇਸ ਚੀਜ਼ ਦਾ ਕਾਫੀ ਜਿਹੜੇ ਕਹਿ ਲੋ ਕਿ ਸਮਾਲ ਬਿਜ਼ਨਸ ਨੇ ਸਾਡੇ ਕੋਲ ਵੀ ਕਾਫੀ ਜਿਹੜੇ ਆਪਣਾ ਕਲਾਇੰਟਸ ਨੇ ਜਿਹੜੇ ਆਪਣੇ ਹੀ ਕਮਿਊਨਿਟੀ ਦੇ ਜਾਂ ਹੋਰ ਉਹਨਾਂ ਵਾਸਤੇ ਵਧੀਆ ਨਿਊਜ਼ ਹੈ ਇਹ ਵਾਲੀ ਬਜਟ ਦੇ ਵਿੱਚ। ਬਾਕੀ ਹੋਰ ਜਿਹੜੀ ਵਧੀਆ ਨਿਊਜ਼ ਆ ਰਹੀ ਹੈ ਕਿ ਜਿਹੜੀ ਸਮਾਲ ਬਿਜ਼ਨਸ ਐਂਟੀਟੀਜ਼ ਨੇ ਜਿਹੜੀ ਉਹਨਾਂ ਦੀ ਜਿਹੜੀ ਟਰਨਓਵਰ ਆ ਉਹ ਫ੍ਰੈਸ਼ ਟਰਨਓਵਰ ਆ ਉਹ ਉਹਨਾਂ ਨੇ ਵਧਾ ਦਿੱਤੀ ਉਹਦੀ ਲਿਮਿਟ। ਸਮਾਲ ਬਿਜ਼ਨਸ ਐਂਟੀਟੀ ਤੋਂ ਭਾਵ ਆ ਕਿ ਜਿਹਨਾਂ ਦੀ ਟਰਨਓਵਰ ਜਿਹੜੇ ਆਪਣੀਆਂ ਬਿਜ਼ਨਸ ਜਿਹੜੇ ਕਰ ਰਹੇ ਨੇ ਜਿਹਨਾਂ ਦੀ ਟਰਨਓਵਰ 2 ਮਿਲੀਅਨ ਜਾਂ ਉਸ ਤੋਂ ਘੱਟ ਆ ਉਹਨਾਂ ਨੂੰ ਸਮਾਲ ਬਿਜ਼ਨਸ ਕਿਹਾ ਜਾਂਦਾ। ਉਹਦੇ ਵਿੱਚ ਕਾਫੀ ਸਾਰੀਆਂ ਜਿਹੜੀਆਂ ਟੈਕਸ ਦੇ ਫਾਇਦੇ ਹੁੰਦੇ ਨੇ ਜਿਹੜੇ ਟੈਕਸ ਆਫਸੈਟਸ ਮਿਲਦੇ ਨੇ ਕਨਸੈਸ਼ਨਸ ਮਿਲਦੇ ਨੇ ਤੇ ਜਿਹੜੇ ਆਹ ਕੰਪਨੀ ਟੈਕਸ ਰੇਟ ਦੀ ਵੀ ਗੱਲ ਕਰਦਾ ਉਹ ਵੀ ਉਹਦੇ ਵਿੱਚ ਆਉਂਦੇ ਨੇ। ਉਹਨਾਂ ਦੀ ਹੁਣ ਜਿਹੜੇ ਅਗਲੇ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੇ ਜਿਹਨਾਂ ਦੀ ਇਨਕਮ 10 ਮਿਲੀਅਨ ਤੱਕ ਵੀ ਹੋਏਗੀ ਜਿਹੜੀਆਂ ਜਿਹੜੇ ਇਹ ਬਿਜ਼ਨਸ ਨੇ ਉਹਨਾਂ ਨੂੰ ਵੀ ਸਮਾਲ ਬਿਜ਼ਨਸ ਆਪਣਾ ਸਮਾਲ ਬਿਜ਼ਨਸ ਮੰਨਿਆ ਜਾਊਗਾ ਸਮਾਲ ਬਿਜ਼ਨਸ ਐਂਟੀਟੀ ਜੋ ਕਿ ਇੱਕ ਬਹੁਤ ਵਧੀਆ ਚੇਂਜ ਆ ਰਹੀ ਹੈ ਇਹ ਵਾਲੀ। ਸੋ ਜਿਹੜੇ ਬਿਜ਼ਨਸ ਕਰਦੇ ਨੇ ਜਿਹਨਾਂ ਦੀ ਟਰਨਓਵਰ 2 ਮਿਲੀਅਨ ਤੋਂ ਜ਼ਿਆਦਾ ਵਾ ਉਹਨਾਂ ਨੂੰ ਇਸ ਚੀਜ਼ ਦਾ ਫਾਇਦਾ ਹੋਜੂਗਾ ਕਿਉਂਕਿ 10 ਮਿਲੀਅਨ ਤੱਕ ਦੀ ਉਹਨਾਂ ਨੇ ਇਹ ਲਿਮਿਟ ਵਧਾ ਦਿੱਤੀ ਆ। ਸੋ ਇਹਦੇ ਵਿੱਚ ਲਗਭਗ ਚਲੋ ਕਿ 90,000 ਤੋਂ ਲੈ ਕੇ 1,00,000 ਜਿਹੜੇ ਆਪਣਾ ਜਿਹੜੇ ਬਿਜ਼ਨਸ ਨੇ ਇਹਨਾਂ ਨੂੰ ਉਸ ਚੀਜ਼ ਦਾ ਫਾਇਦਾ ਹੋਣਾ ਵਾ। ਸੋ ਜੋ ਕਿ ਬਹੁਤ ਵਧੀਆ ਅਨਾਊਂਸਮੈਂਟ ਹੈ ਇਹ ਵਾਲੀ ਵੀ। ਬਾਕੀ ਜਿਹੜੀ ਮੈਂ ਲਾਸਟ ਪੁਆਇੰਟ ਕਵਰ ਕਰਦਾ ਟਾਈਮ ਨੂੰ ਮੱਦੇਨਜ਼ਰ ਹਾਂਜੀ
ਜੀ ਜੀ ਕੁਛ ਸੈਕਿੰਡ ਲਓ ਜੀ ਜੀ ਪਲੀਜ਼
ਹਾਂਜੀ। ਬਾਕੀ ਜਿਹੜੀ ਚੇਂਜ ਲਾਸਟ ਜਿਹੜੀ ਲੈ ਕੇ ਆ ਰਹੇ ਨੇ ਜਿਹੜੀ ਜੀ ਐਸ ਟੀ ਦੇ ਵਿੱਚ ਲੋ ਵੈਲਿਊ ਜਿਹੜੀ ਆਪਾਂ ਵਿੱਚ ਲੈ ਕੇ ਆ ਰਹੇ ਜਿਹੜੀਆਂ ਗੁੱਡਸ ਆਪਾਂ ਇੰਪੋਰਟ ਕਰਦੇ ਨੇ ਜਿਹੜੇ ਸਪਲਾਇਰਸ ਬਾਹਰਲੀਆਂ ਕੰਟਰੀਆਂ ਦੇ ਵਿੱਚੋਂ ਉਸ ਦੇ ਵਿੱਚ ਪਹਿਲਾਂ ਕੀ ਸੀਗੀ ਜਿਹੜੀਆਂ ਲੋ ਵੈਲਿਊ ਗੁੱਡਸ ਜਿਨ੍ਹਾਂ ਦੀ ਕਿ ਵੈਲਿਊ $1,000 ਤੋਂ ਘੱਟ ਸੀਗੀ ਉਹਨਾਂ ਤੇ ਜੀ ਐਸ ਟੀ ਨਹੀਂ ਪੇ ਕਰਨੀ ਪੈਂਦੀ ਸੀ। ਪਰ ਹੁਣ ਜਿਹੜਾ ਲੋ ਜਿਹੜਾ 1 ਜੁਲਾਈ 2017 ਤੋਂ ਇਹ ਵਾਲਾ ਚੇਂਜ ਹੋਣਾ ਉਹਦੇ ਵਿੱਚ ਇਹ ਹੈ ਕਿ ਜਿਨ੍ਹਾਂ ਦੀ ਥ੍ਰੈਸ਼ਹੋਲਡ ਜਿਨ੍ਹਾਂ ਦਾ ਗ੍ਰੋਸ ਟਰਨਓਵਰ ਆਸਟ੍ਰੇਲੀਅਨ ਗ੍ਰੋਸ ਟਰਨਓਵਰ ਜਿਹੜੀਆਂ ਕੰਪਨੀਆਂ ਦਾ ਜਾਂ ਬਿਜ਼ਨਸ ਦਾ 75,000 ਤੋਂ ਜ਼ਿਆਦਾ ਉਹਨਾਂ ਨੂੰ ਜੀ ਐਸ ਟੀ ਵੀ ਰਜਿਸਟਰਡ ਹੋਣਾ ਪਊਗਾ ਤੇ ਇਹ ਜਿਹੜੀਆਂ ਲੋ ਵੈਲਿਊ ਗੁੱਡਸ ਆ ਉਹਨਾਂ ਤੇ ਵੀ ਜੀ ਐਸ ਟੀ ਪੇ ਕਰਨੀ ਪਊਗੀ। ਸੋ ਇਹ ਵਾਲੀ ਇੱਕ ਹੋਰ ਚੇਂਜ ਆ ਰਹੀ ਆ। ਸੋ ਜਿਵੇਂ ਟਾਈਮ ਦੀ ਦੱਸਿਆ ਕਿ ਪੁਆਇੰਟਸ ਤਾਂ ਹੋਰ ਵੀ ਬਹੁਤ ਸਾਰੇ ਨੇ ਪਰ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਟੋਪਿਕਸ ਡਿਫਰੈਂਟ ਟੋਪਿਕਸ ਲੈ ਕੇ ਆਇਆ ਕਰਾਂਗੇ ਜਿਨ੍ਹਾਂ ਬਾਰੇ ਕਿ ਸਰੋਤਿਆਂ ਨੂੰ ਜਾਣਕਾਰੀ ਦੇਵਾਂਗੇ ਤਾਂ ਕਿ ਉਹਨਾਂ ਨੂੰ ਨੌਲੇਜ ਇਸ ਬਾਰੇ ਵੱਧ ਸਕੇ। ਓਵਰਆਲ ਮੈਂ ਜਾਂਦੇ ਹੋਏ 1 ਮਿੰਟ ਦੇ ਵਿੱਚ ਖਤਮ ਗੱਲ ਕਰਨਾ ਚਾਹਾਂਗਾ ਕਿ ਓਵਰਆਲ ਜਿਹੜਾ ਬਜਟ ਆ ਕਾਫੀ ਬੈਲੈਂਸ ਆ ਬਜਟ ਆ ਕੋਈ ਇੰਨੀਆਂ ਵੱਡੀਆਂ ਡ੍ਰਾਸਟਿਕ ਚੇਂਜਸ ਨਹੀਂ ਇਹਦੇ ਵਿੱਚ ਆਈਆਂ ਜਿਵੇਂ ਕਿ ਇਲੈਕਸ਼ਨ ਤੁਹਾਨੂੰ ਪਤਾ ਕਿ ਸਿਰ ਤੇ ਹੀ ਆ ਆਉਣ ਵਾਲੇ ਆ ਕੋਈ ਵੀ ਗਵਰਨਮੈਂਟ ਮਤਲਬ ਏਦਾਂ ਦੀਆਂ ਨਹੀਂ ਚੇਂਜਸ ਲੈ ਕੇ ਆਈ ਕਿ ਜਿਨ੍ਹਾਂ ਤੋਂ ਪਬਲਿਕ ਆ ਜਿਹੜੀ ਗੁੱਸੇ ਹੋ ਜਾਵੇ ਕਿ ਨਹੀਂ ਵੀ ਆਪਣਾ ਵੋਟਾਂ ਨਾ ਪੈਣ ਉਹਨਾਂ ਨੂੰ। ਬਾਕੀ ਜਿਵੇਂ ਬਜਟ ਅਨਾਊਂਸ ਹੋਣ ਤੋਂ ਪਹਿਲਾਂ ਮੀਡੀਆ ਦੇ ਵਿੱਚ ਕਾਫੀ ਆ ਰਿਹਾ ਸੀ ਕਿ ਨੈਗੇਟਿਵ ਗੇਅਰਿੰਗ ਆ ਜਿਹੜੀ ਜਿਹੜੇ ਘਰ ਲੈਂਦੇ ਨੇ ਉਹਦੇ ਵਿੱਚ ਜਿਹੜੀ ਨੈਗੇਟਿਵ ਗੇਅਰਿੰਗ ਕਲੇਮ ਹੁੰਦੀ ਆ ਉਹ ਬੰਦ ਕਰ ਦੇਣੀ ਆ ਉਹ ਬੰਦ ਨਹੀਂ ਹੋਈ। ਸੋ ਜਿਹਨਾਂ ਭੈਣਾਂ ਭਰਾਵਾਂ ਨੇ ਘਰ ਲਏ ਹੋਏ ਨੇ ਨੈਗੇਟਿਵ ਗੇਅਰਿੰਗ ਕਲੇਮ ਕਰਦੇ ਨੇ ਨੈਗੇਟਿਵ ਗੇਅਰਿੰਗ ਵੀ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਪ੍ਰੋਪਰ ਇੱਕ ਟੋਪਿਕ ਇਹਦੇ ਉੱਤੇ ਕਵਰ ਕਰਾਂਗੇ। ਸੋ ਉਹਦੇ ਵਿੱਚ ਕੋਈ ਤਬਦੀਲੀ ਨਹੀਂ। ਦੂਸਰਾ ਸੀ ਜਿਹੜਾ ਜੀ ਐਸ ਟੀ ਆ ਵੀ ਉਹ 10% ਤੋਂ ਵਧਾ ਕੇ 12% ਕਰ ਦੇਣੀ ਆ ਕੋਈ ਚੇਂਜ ਨਹੀਂ ਆਈ 10% ਹੀ ਆ। ਸੋ ਏਦਾਂ ਦੇ ਕੋਈ ਵੀ ਉਹ ਤਬਦੀਲੀਆਂ ਨਹੀਂ ਆਈਆਂ। ਸੋ ਓਵਰਆਲ ਬੈਲੈਂਸ ਆ ਬਜਟ ਆ ਵੈਬਸਾਈਟ ਦੇ ਉੱਤੇ ਵੀ। ਹਾਂਜੀ
ਅਮਰ ਜੀ ਅੱਜ ਦੇ ਲਈ ਮੈਨੂੰ ਲੱਗਦਾ ਕਿ ਕਾਫੀ ਭਰਪੂਰ ਜਾਣਕਾਰੀ ਜਿਹੜੀ ਆ ਤੁਸੀਂ ਦੇ ਚੁੱਕੇ ਹੋ ਤੇ ਸਮਾਂ ਜਿਹੜਾ ਉਹ ਸਾਨੂੰ ਹੋਰ ਇਜਾਜ਼ਤ ਨਹੀਂ ਦੇ ਰਿਹਾ ਕਿ ਅਸੀਂ ਥੋੜਾ ਹੋਰ ਗੱਲਬਾਤ ਨੂੰ ਅੱਗੇ ਵਧਾ ਸਕੀਏ ਤੇ ਮੈਨੂੰ ਲੱਗਦਾ ਕਿ ਆਪਣੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਸਰੋਤਿਆਂ ਦੇ ਨਾਲ ਸਾਰੀਆਂ ਜਾਣਕਾਰੀਆਂ ਜਿਹੜੀਆਂ ਜੀ ਉਹ ਸਾਂਝੀਆਂ ਕਰਦੇ ਜਾਵਾਂਗੇ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਕੁਛ ਜਿਹੜੇ ਟੋਪਿਕ ਸੀਗੇ ਉਹ ਅੱਜ ਆਪਾਂ ਛੇੜਨੇ ਸੀ ਪਰ ਸਮੇਂ ਦੀ ਘਾਟ ਹੋਣ ਕਰਕੇ ਆਪਾਂ ਨਹੀਂ ਛੇੜ ਸਕੇ। ਸੋ ਮੈਂ ਉਮੀਦ ਕਰਦੀ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜ਼ਰੂਰ ਉਹਨਾਂ ਟੋਪਿਕਸ ਦੇ ਉੱਤੇ ਜਿਹੜੀ ਜਾਣਕਾਰੀ ਆ ਉਹ ਸਰੋਤਿਆਂ ਦੇ ਲਈ ਲੈ ਕੇ ਆਈਏ ਤੇ ਮੈਂ ਸਰੋਤਿਆਂ ਦੇ ਲਈ ਇਹ ਵੀ ਦੱਸਦੀ ਜਾਵਾਂ ਕਿ ਸੁਖਵਿੰਦਰ ਜੱਜ ਹੁਰੀ ਜਿਹੜੇ ਐਜ਼ ਏ ਪ੍ਰੋਫੈਸ਼ਨਲ ਅਕਾਊਂਟੈਂਟ ਸਾਡੇ ਨਾਲ ਜੁੜਦੇ ਰਹਿਣਗੇ ਜੀ ਸਾਡੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ। ਸੋ ਆਉਂਦੇ ਮੰਗਲਵਾਰ ਤੋਂ ਬਾਅਦ ਜਿਹੜਾ ਅਗਲਾ ਮੰਗਲਵਾਰ ਹੋਏਗਾ ਸੋ ਫੋਰਟਨਾਈਟਲੀ ਐਵਰੀ ਟਿਊਜ਼ਡੇ ਸਾਡੇ ਨਾਲ ਜੁੜਿਆ ਕਰਨਗੇ ਤੇ ਤੁਹਾਡੇ ਕੋਈ ਵੀ ਸਵਾਲ ਜਿਹੜੇ ਆ ਉਹ ਤੁਸੀਂ ਜ਼ਰੂਰ ਸਾਨੂੰ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹੀ ਭੇਜ ਸਕਦੇ ਹੋ ਤਾਂ ਕਿ ਅਸੀਂ ਪ੍ਰੋਗਰਾਮ ਦੌਰਾਨ ਉਹ ਸਾਂਝੇ ਕਰ ਸਕਦੇ ਹਾਂ। ਤੇ ਇਹਨਾਂ ਦੇ ਫੋਨ ਨੰਬਰ ਇੱਕ ਵਾਰ ਮੈਂ ਜ਼ਰੂਰ ਤੁਹਾਡੇ ਨਾਲ ਸਾਂਝੇ ਕਰ ਦਿੰਦੀ ਹਾਂ ਜੀ। ਤੁਸੀਂ ਫੋਨ ਨੰਬਰ ਨੋਟ ਕਰ ਲਓ 1300888658 ਜਾਂ ਫਿਰ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ 0470430
650 ਤੇ ਨਾਲ ਹੀ ਨਾਲ ਹਰਮਨ ਰੇਡੀਓ ਤੇ ਜਿਹੜਾ ਇਸ਼ਤਿਹਾਰ ਹੈ ਜੀ ਉਹ ਵੀ ਇਹਨਾਂ ਦਾ ਬਿਜ਼ਨਸ ਦਾ ਚੱਲ ਰਿਹਾ ਤੇ ਉਹਦੇ ਤੋਂ ਵੀ ਤੁਸੀਂ ਜਿਹੜੀ ਜਾਣਕਾਰੀ ਆ ਉਹ ਲੈ ਸਕਦੇ ਹੋ। ਇਹਨਾਂ ਦਾ ਪਤਾ ਜੀ 168 ਮੇਨਰ ਲੇਕਸ ਬੁਲੇਵਾਰਡ ਵਿੰਡਮ ਵੇਲ ਮੈਲਬਰਨ ਤੇ ਆਸਟ੍ਰੇਲੀਆ ਵਾਈਡ ਜਿਹੜੀਆਂ ਇਹਨਾਂ ਦੀਆਂ ਸੇਵਾਵਾਂ ਲੈਣ ਦੇ ਲਈ ਤੁਸੀਂ ਇਹਨਾਂ ਨੂੰ ਫੋਨ ਤੇ ਕਾਲ ਕਰ ਸਕਦੇ ਹੋ। ਤੇ ਜਾਂਦੇ ਜਾਂਦੇ ਸੁਖਵਿੰਦਰ ਜੀ ਤੁਸੀਂ ਕੁਛ ਹੋਰ ਸਰੋਤਿਆਂ ਨੂੰ ਕਹਿਣਾ ਚਾਹੁੰਦੇ ਹੋਵੋ ਤਾਂ ਜ਼ਰੂਰ।
ਬਾਕੀ ਇਹੀ ਕਹਿਣਾ ਚਾਹੂੰਗਾ ਕਿ ਆਉਣ ਵਾਲੇ ਜਿਵੇਂ ਤੁਸੀਂ ਅਨਾਉਂਸ ਕੀਤਾ ਕਿ ਟਾਈਮ ਆਪਾਂ ਐਵਰੀ ਫੋਰਟਨਾਈਟਲੀ ਪ੍ਰੋਗਰਾਮ ਕਰਿਆ ਕਰਾਂਗੇ। ਸੋ ਸਰੋਤਿਆਂ ਦੇ ਜੋ ਵੀ ਕੁਐਸਚਨ ਹੋਣ ਉਹਨਾਂ ਨੂੰ ਆਪਣਾ ਪੁੱਛ ਸਕਦੇ ਨੇ ਜਾਂ ਮੈਨੂੰ ਪਰਸਨਲੀ ਵੀ ਕਾਲ ਕਰ ਸਕਦੇ ਨੇ। ਸੋ ਅੱਜ ਵਾਸਤੇ ਪਹਿਲਾਂ ਆਪਣਾ ਪ੍ਰੋਗਰਾਮ ਸੀਗਾ। ਸੋ ਉਸ ਵਾਸਤੇ ਸਾਰੇ ਜਿੰਨੇ ਵੀ ਸਰੋਤੇ ਆ ਹਰਮਨ ਰੇਡੀਓ ਨੂੰ ਸੁਣਨ ਵਾਲੇ ਉਹਨਾਂ ਨੂੰ ਮੇਰੇ ਵੱਲੋਂ ਇੱਕ ਵਾਰੀ ਫੇਰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਅਮਰਦੀਪ ਜੀ।
ਜੀ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ ਆਪਣਾ ਸਮਾਂ ਸਾਡੇ ਨਾਲ ਬਿਤਾਉਣ ਦੇ ਲਈ ਤੇ ਭਰਪੂਰ ਜਾਣਕਾਰੀ ਜਿਹੜੀ ਸਰੋਤਿਆਂ ਦੇ ਲਿਆਉਣ ਦੇ ਲਈ ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ।
ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਫੇਰ ਇੱਕ ਵਾਰੀ
ਜੀ ਸਤਿ ਸ੍ਰੀ ਅਕਾਲ ਜੀ। ਦੋਸਤੋ ਇਹ ਸਨ ਸੁਖਵਿੰਦਰ ਜਾਜੂਰੀ ਜਿਹੜੇ ਮੈਕਸ ਮਾਰਜਿਨ ਅਕਾਊਂਟੈਂਟਸ ਤੋਂ ਸਾਡੇ ਨਾਲ ਜੁੜੇ ਹੋਏ ਸੀ, ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਸੀ ਜੀ ਟੈਕਸ ਬਾਬਤ ਤੇ ਬਜਟ ਬਾਬਤ ਤੇ ਬਹੁਤ ਸਾਰੇ ਦੋਸਤ ਸਾਡੇ ਨਾਲ ਇਸ ਦੌਰਾਨ ਜੁੜੇ ਸੀ। ਗੁਰਪ੍ਰੀਤ ਸਿੰਘ ਪਰਥ ਤੋਂ ਸਾਡੇ ਨਾਲ ਜੁੜੇ ਸੀ ਜੀ, ਗੁੱਡ ਮਾਰਨਿੰਗ ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਕੀਪ ਇਟ ਅਪ। ਵਾਈ ਕੰਪਲੀਕੇਟ ਲਾਈਫ ਕਹਿੰਦੇ ਮਿਸਿੰਗ ਸੰਬਡੀ ਕਾਲ ਵਾਨਾ ਮੀਟ ਅਪ ਇਨਵਾਈਟ ਵਾਨਾ ਬੀ ਅੰਡਰਸਟੂਡ ਐਕਸਪਲੇਨ ਹੈਵ ਅ ਕੁਐਸਚਨ ਆਸਕ ਡੋਂਟ ਲਾਈਕ ਸਮਥਿੰਗ ਸੇ ਇਟ like something state it want something ask for it love someone tell it so can they we just have one life keep it simple so bahut hi vadhiya ji vichar sade naal sanjhe kite gurpreet singh ji sama sade kol bachya nahi hai par phir vi jandi jandi main tade suneh zarur le lenni hai ਢਿੱਲੋਂ ਸਾਹਿਬ ek var phir jude hai ji te ek joke bhejya kehnde pati patni di ladai ho gayi te shaadi di salgirah wale din aadha din aise hi guzarne ke baad patni pati ke paas aayi aur boli aaj hamari shaadi ki salgirah hai aur is tarah jhagadna acha nahi lagta ek kaam karte hain thoda compromise ਤੁਮ ਕਰੋ ਥੋੜਾ ਮੈਂ ਕਰਤੀ ਹੂੰ। ਪਤੀ ਕਹਿੰਦਾ ਕਿ ਠੀਕ ਹੈ ਕਿਆ ਕਰਨਾ ਹੈ ਬਤਾਓ। ਪਤਨੀ ਕਹਿੰਦੀ ਆਪ ਮੁਝਸੇ ਮਾਫੀ ਮੰਗ ਲੋ ਮੈਂ ਤੁਮੇ ਮਾਫ ਕਰ ਦਿੱਤੀ ਹੂੰ। ਸੋ ਬਿਲਕੁਲ ਜੀ ਕਈ ਵਾਰ ਹੁੰਦਾ ਏਦਾਂ ਹੀ ਆ। ਵੈਸੇ ਦੇਖੋ ਜੀ ਮੈਂ ਵੀ ਜ਼ਿੰਦਗੀ ਦੇ ਇਸ ਮੰਚ ਦੇ ਉੱਤੇ ਪਤਨੀ ਦਾ ਕਿਰਦਾਰ ਵੀ ਨਿਭਾ ਰਹੀ ਹਾਂ ਤੇ ਦੇਖੋ ਹਰ ਘਰ ਦੇ ਵਿੱਚ ਥੋੜੀਆਂ ਬਹੁਤੀਆਂ ਜਿਹੜੀਆਂ ਇਹੋ ਜਿਹੀਆਂ ਗੱਲਾਂ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ ਆ ਤੇ ਸਮਝੌਤਾ ਜਿਹੜਾ ਉਹ ਆਪਣੇ ਹੱਥ ਹੀ ਹੁੰਦਾ ਹੈ ਨਾ ਜੀ। ਤੇ ਇਸ ਤੋਂ ਬਾਅਦ ਅੱਗੇ ਸਾਡੇ ਨਾਲ ਅਵਤਾਰ ਮਾਨ ਹੁਰੀ ਵੀ ਜੁੜੇ ਸੀ ਜੀ, ਸੋਨੀ ਸੈਂਬੀ ਹੁਰੀ ਜੁੜੇ ਸੀ, ਲਖਵੀਰ ਭੁੱਲਰ ਹੁਰੀ ਜੁੜੇ ਸੀ, ਇਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਸੀਗੀ ਤੇ ਨਾਲ ਹੀ ਨਾਲ ਮੈਨੂੰ ਲੱਗਦਾ ਕਿ ਇਹਨਾਂ ਨੇ ਇੱਕ ਰਚਨਾ ਰੁੱਖ ਸੁੱਕ ਚੱਲੇ ਨੇ ਭੇਜੀ ਸੀ ਸਾਨੂੰ। ਤੇ ਲਖਵੀਰ ਜੀ ਮੈਂ ਤੁਹਾਡੀ ਇਹ ਰਚਨਾ ਜਿਹੜੀ ਉਹ ਸਾਂਭ ਕੇ ਰੱਖਦੀ ਹਾਂ ਅਗਲੇ ਪ੍ਰੋਗਰਾਮ ਚ ਜ਼ਰੂਰ ਸਾਂਝੀ ਕਰੂੰਗੀ ਕਿਉਂਕਿ ਅੱਜ ਦੇ ਲਈ ਸਮਾਂ ਬਿਲਕੁਲ ਨਹੀਂ ਬਚਿਆ। ਅੱਜ ਦੇ ਲਈ ਬਹੁਤ ਬਹੁਤ ਮਾਫ਼ੀ ਹੈ ਜੀ ਹੱਥ ਜੋੜ ਕੇ। ਤੇ ਇਸ ਤੋਂ ਨਾਲ ਹੀ ਸਾਡੇ ਨਾਲ ਰਵਿੰਦਰ ਸਿੰਘ ਵੀ ਜੁੜੇ ਸੀਗੇ। ਰਵਿੰਦਰ ਸਿੰਘ ਕਹਿੰਦੇ ਜੀ ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ, ਆਵਾਜ਼ ਵੀ ਵਧੀਆ ਆ ਰਹੀ ਹੈ। ਕਹਿੰਦੇ ਲਿਸਨਿੰਗ ਇਨ ਕਾਨਫਰੰਸ ਲਹਿਰਾ ਐਂਡ ਡਰਾਈਵਿੰਗ ਟਰੱਕ ਸਿਡਨੀ ਟੂ ਨਿਊ ਕਾਸਲ। ਸੋ ਬਹੁਤ ਵਧੀਆ ਜੀ। ਵੈਸੇ ਮੈਂ ਤੁਹਾਡੇ ਲਈ ਨਾ ਅੱਜ ਇੱਕ ਟਰੱਕ ਵਾਲਾ ਗੀਤ ਵੀ ਕੱਢ ਕੇ ਰੱਖਿਆ ਸੀ ਪਰ ਮੈਨੂੰ ਲੱਗਦਾ ਅੱਜ ਉਹ ਸੁਣਾ ਨਹੀਂ ਪਾਵਾਂਗੇ ਪ੍ਰੋਗਰਾਮ ਦੌਰਾਨ ਤਾਂ ਸੁਣਾਈ ਨਹੀਂ ਪਾਏ ਕਿਉਂਕਿ ਸਾਡੇ ਕੋਲ ਫਰਮਾਇਸ਼ ਆਈ ਹੋਈ ਆ ਹਰਮੀਤ ਸਿੰਘ ਹੋਣਾਂ ਦੀ। ਉਹਨਾਂ ਨੇ ਇੱਕ ਗੀਤ ਦੀ ਫਰਮਾਇਸ਼ ਕੀਤੀ ਸੀਗੀ ਹਿੰਦੀ ਸੌਂਗ ਹਨਾ। ਸੋ ਉਹ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਚਲਾਵਾਂਗੇ ਤੇ ਉਸ ਤੋਂ ਬਾਅਦ ਜੇ ਹੋ ਸਕਿਆ ਤਾਂ ਫਿਰ ਤੇਰੀ ਵੇ ਡਰਾਈਵਰ ਆ ਅਮਰੀਕਾ ਵਾਲੇ ਆ ਵੀ ਕਿੱਥੇ ਜਾਂਦੀ ਤਨਖਾਹ ਬਸ ਤੁਸੀਂ ਤਾਂ ਸਿਡਨੀ ਵਾਲੇ ਹੋ ਤਾਂ ਤੁਹਾਨੂੰ ਇਹ ਗੀਤ ਆਪਾਂ ਜ਼ਰੂਰ ਸੁਣਾਵਾਂਗੇ। ਨਾਲ ਹੀ ਨਾਲ ਇਹਨਾਂ ਨੇ ਇੱਕ ਵਿਚਾਰ ਵੀ ਭੇਜਿਆ ਕਹਿੰਦੇ ਸਭ ਤੋਂ ਵੱਡਾ ਰੋਗ ਕੀ ਕਹਿਣਗੇ ਲੋਕ। ਇਹ ਵੀ ਬਹੁਤ ਵੱਡਾ ਰੋਗ ਹੈ ਜੀ, ਬਿਲਕੁਲ ਵਿਚਾਰਨਾ ਚਾਹੀਦਾ। ਸੋ ਅੱਜ ਦੇ ਲਈ ਦੋਸਤੋ ਇੰਨਾ ਹੀ, ਸਮਾਂ ਬਚਿਆ ਨਹੀਂ ਹੈ, ਸਮਾਂ ਉੱਪਰ ਹੋ ਚੁੱਕਿਆ। ਅਗਲੇ ਹਫਤੇ ਮੰਗਲਵਾਰ ਵਾਲੇ ਦਿਨ ਤੁਹਾਡੇ ਨਾਲ ਫੇਰ ਇਸੇ ਤਰ੍ਹਾਂ ਜੁੜ ਬੈਠਾਂਗੇ। ਅੱਜ ਦੇ ਲਈ ਦਿਓ ਇਜਾਜ਼ਤ, ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਆਸਟ੍ਰੇਲੀਆ ਵਿੱਚ ਟੈਕਸੇਸ਼ਨ, ਅਕਾਊਂਟਿੰਗ ਜਾਂ ਬਿਜ਼ਨਸ ਸੰਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਿਨ ਅਕਾਊਂਟੈਂਟਸ ਨੂੰ। ਇੰਡੀਵਿਜੁਅਲ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਤੇ GST ਰਿਟਰਨਾਂ, ਕੰਪਨੀ ਪਾਰਟਨਰਸ਼ਿਪ, ਟਰੱਸਟ ਤੇ ਸੁਪਰਫੰਡ ਸੈਟਅਪ, ਬਿਜ਼ਨਸ ਪਲਾਨ, ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ ਤਾਂ ਸੁਖਵਿੰਦਰ ਸਿੰਘ ਨੂੰ ਫੋਨ ਕਰੋ। ਮੋਬਾਈਲ ਨੰਬਰ 0470-430-6050 ਤੇ 1300-886-518। पता नोट करो 168 मैडर लेकिस बुलेवार्ड विंडम वेल मेलबर्न। वेबसाइट भी विजिट करो mmcpa.com.au।
ਜੀ ਦੋਸਤੋ, ਜਾਂਦੇ ਜਾਂਦੇ ਇੱਕ ਹੋਰ ਮਾਫੀ ਤੁਹਾਡੇ ਤੋਂ ਚਾਹਾਂਗੀ, ਕੁਲਬੀਰ ਸਿੰਘ ਹੋਣਾਂ ਤੋਂ ਬਲੈਕ ਟਾਊਨ ਵਾਲੇ ਜੀ, ਤੁਹਾਡੀ ਜਿਹੜੀ ਈਮੇਲ ਆ ਉਹ ਕਿਤੇ ਪਿੱਛੇ ਚਲੇ ਗਈ ਸੀ, ਸੋ ਉਹਦੇ ਲਈ ਬਹੁਤ ਬਹੁਤ ਮਾਫੀ ਗੁਸਤਾਖੀ ਜੀ। ਸਤਿ ਸ੍ਰੀ ਅਕਾਲ ਬੁਲਾਈ ਹੈ ਮਿੰਟੂ ਬਰਾੜ ਹੋਰਾਂ ਨੂੰ ਵੀ, ਮੈਨੂੰ ਵੀ ਕਹਿੰਦੇ ਅੱਜ ਮੇਰੇ ਵਾਈਫ ਬਲਜਿੰਦਰ ਕੌਰ ਦਾ ਬਰਥਡੇ ਆ, ਸੋ ਪਲੀਜ਼ ਮੇਰੇ ਵੱਲੋਂ ਉਹਨਾਂ ਨੂੰ ਮੈਂ ਹਰਮਨ ਰੇਡੀਓ ਦੇ ਜ਼ਰੀਏ ਵਿਸ਼ ਕਰਨਾ ਚਾਹੁੰਦਾ, ਇਫ ਪੋਸੀਬਲ ਦੈਨ ਪਲੇ ਦਾ ਸੌਂਗ ਹੀਰੇ ਬਾਏ ਅਮਰਿੰਦਰ ਗਿੱਲ। ਬਾਕੀ ਕਹਿੰਦੇ ਮੈਂ ਹੁਣ ਜੋਬ ਫਿਨਿਸ਼ ਕਰਕੇ ਆਨਲਾਈਨ ਹੋਇਆ ਸੀ, ਬਾਕੀ ਪ੍ਰੋਗਰਾਮ ਤਾਂ ਰੋਜ਼ ਦੀ ਤਰ੍ਹਾਂ ਬਹੁਤ ਵਧੀਆ ਚੱਲ ਰਿਹਾ ਜੀ। ਧੰਨਵਾਦ ਕੁਲਵੀਰ ਸਿੰਘ ਬਲੈਕ ਟਾਊਨ ਵਾਲਿਓ, ਬਹੁਤ ਬਹੁਤ ਗੁਸਤਾਖੀ। ਵੈਸੇ ਮੈਨੂੰ ਅੰਦਰੋਂ ਫੀਲ ਹੋ ਰਹੀ ਹੈ ਕਿ ਤੁਹਾਡੇ ਜਿਹੜੇ ਜਜ਼ਬਾਤ, ਤੁਹਾਡੀਆਂ ਜਿਹੜੀਆਂ ਫੀਲਿੰਗਸ, ਭਾਵਨਾਵਾਂ ਜਿਹੜੀਆਂ ਜੀ ਆਪਣੀ ਪਤਨੀ ਪ੍ਰਤੀ, ਅੱਜ ਉਹਨਾਂ ਦਾ ਬਰਥਡੇ ਆ, ਸੋ ਅਸੀਂ ਸਾਰੇ ਹਰਮਨ